ਸੰਧੂ ਬੱਸ ਲਾਈਨ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿਚ ਅਮਰਦੀਪ ਕੌਰ ਮੈਲਬਨ ਸਟੂਡੀਓ ਤੋਂ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਤੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਿਨ ਹੈਗਾ ਜੀ ਮੰਗਲਵਾਰ ਸਾਲ 2017 ਦੇ ਜੂਨ ਮਹੀਨੇ ਦੀ 6 ਤਰੀਕ ਤੇ ਨਾਨਕ ਸ਼ਾਹੀ ਸੰਵਤ 549 ਦੇ ਜੇਠ ਮਹੀਨੇ ਦੀ 24 ਤਰੀਕ ਅੱਜ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਬਹੁਤ ਹੀ ਨਾ ਭੁੱਲਣ ਵਾਲਾ ਦਿਨ ਹੈ ਤੇ ਅੱਜ ਦੇ ਦਿਨ ਅਸੀਂ ਯਾਦ ਕਰਾਂਗੇ ਸਾਡੇ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਜਿਹੜੀਆਂ ਜੀ ਪਾਈਆਂ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੋ ਦਰਬਾਰ ਸਾਹਿਬ ਦੇ ਉੱਤੇ ਸਾਕਾ ਨੀਲਾ ਤਾਰਾ 1984 ਦੇ ਵਿੱਚ ਜਿਹੜਾ ਹਮਲਾ ਹੋਇਆ ਉਹਦੀ 33ਵੀਂ ਬਰਸੀ ਜਿਹੜੀ ਹੈ ਜੀ ਉਹ ਅੱਜ ਹੈ ਸੋ 6 ਜੂਨ ਦਾ ਅੱਜ ਦਾ ਦਿਨ ਜਿਹੜਾ ਉਹ ਸਿੱਖ ਇਤਿਹਾਸ ਦੇ ਵਿੱਚ ਬਹੁਤ ਖਾਸ ਵੀ ਹੈ ਤੇ ਨਾ ਭੁੱਲਣ ਯੋਗ ਹੈ ਕਿਉਂਕਿ ਬਹੁਤ ਦੁੱਖਦਾਈ ਸਮਾਂ ਉਸ ਸਮੇਂ ਸਾਰੀ ਕੌਮ ਦੇ ਉੱਤੇ ਆਇਆ ਸੀ ਜਦੋਂ ਸਾਡੇ ਪਾਵਨ ਪਵਿੱਤਰ ਧਾਰਮਿਕ ਅਸਥਾਨ ਦੇ ਉੱਤੇ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਨਸ਼ਟ ਕੀਤਾ ਗਿਆ ਤੇ ਹਜ਼ਾਰਾਂ ਸਿੰਘਾਂ ਨੇ ਉਸ ਹਮਲੇ ਦੌਰਾਨ ਸ਼ਹਾਦਤਾਂ ਜਿਹੜੀਆਂ ਜੀ ਉਹ ਪ੍ਰਾਪਤ ਕੀਤੀਆਂ ਸੋ ਹਰ ਸਿੱਖ ਦਾ ਜਿਹੜਾ ਹਿਰਦਾ ਉਹ ਛਲਣੀ ਹੋਇਆ ਤੇ ਉਸ ਜ਼ਖਮ ਜਿਹੜੇ ਆ ਉਹ ਅਜੇ ਵੀ ਭਰੇ ਨਹੀਂ ਆ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਸਮਰਪਿਤ ਕਰਦੇ ਹਾਂ ਅੱਜ ਦਾ ਜਿਹੜਾ ਦਿਨ ਆ ਤੇ ਨਾਲ ਹੀ ਨਾਲ ਅੱਜ ਦੀ ਇਹ ਗੱਲਬਾਤ ਉਹਨਾਂ ਸ਼ਹੀਦਾਂ ਦੇ ਬਾਰੇ ਚ ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਹੋਇਆਂ ਨਾਲ ਹੀ ਨਾਲ ਇੱਕ ਪ੍ਰਣ ਜਿਹੜਾ ਉਹ ਕਰਨਾ ਜ਼ਰੂਰ ਲੋੜੀਂਦਾ ਹੈ ਕਿ ਇਹ ਜਿੰਨੀਆਂ ਵੀ ਸ਼ਹਾਦਤਾਂ ਹੁਣ ਤੱਕ ਸਿੱਖ ਧਰਮ ਦੇ ਵਿੱਚ ਹੋਈਆਂ ਉਹ ਸਿਰਫ ਆਪਣੇ ਲਈ ਨਹੀਂ ਹੋਈਆਂ ਸਿੱਖ ਧਰਮ ਦਾ ਜਿਹੜਾ ਜਜ਼ਬਾ ਆ ਉਹ ਸ਼ੁਰੂ ਤੋਂ ਇਹੀ ਰਿਹਾ ਕਿ ਆਮ ਲੋਕਾਈ ਆਮ ਮਾਨਵਤਾ ਜਿਹੜੀ ਹੈ ਜੀ ਉਹਦੇ ਭਲੇ ਦੇ ਲਈ ਡਟ ਜਾਣਾ ਉਹਦੇ ਭਲੇ ਦੇ ਲਈ ਆਪਣਾ ਆਪ ਨਿਸ਼ਾਵਰ ਕਰ ਦੇਣਾ ਕੁਰਬਾਨ ਕਰ ਦੇਣਾ ਤੇ ਜੇ ਇਹ ਜਜ਼ਬਾ ਸਾਡਾ ਸ਼ੁਰੂਆਤ ਤੋਂ ਰਿਹਾ ਪਰ ਸਮਾਂ ਜਿਹੜਾ ਇਸ ਕਦਰ ਬਦਲ ਰਿਹਾ ਅਸੀਂ ਕਹਿੰਦੇ ਹਾਂ ਕਿ ਦੁਨੀਆਂ ਭਰ ਦੇ ਵਿੱਚ ਬਹੁਤ ਸਾਰੇ ਬਦਲਾਅ ਆ ਰਹੇ ਆ ਪਰ ਜਦੋਂ ਅਸੀਂ ਸਿੱਖੀ ਦੇ ਜਜ਼ਬੇ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਵੀ ਬਹੁਤ ਵੱਡਾ ਬਦਲਾਅ ਆ ਰਿਹਾ ਬਹੁਤ ਸਾਰੇ ਮਤਭੇਦ ਭਾਵੇਂ ਸ਼ੁਰੂ ਤੋਂ ਵੀ ਚੱਲਦੇ ਆ ਰਹੇ ਹੋਣ ਪਰ ਹੁਣ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਇੱਕ ਦੂਸਰੇ ਨੂੰ ਉਛਾਲਦੇ ਹਾਂ ਅਸੀਂ ਇੱਕ ਦੂਸਰੇ ਦੀਆਂ ਜਿਹੜੀਆਂ ਕਮੀਆਂ ਆ ਉਹਨਾਂ ਨੂੰ ਉਜਾਗਰ ਕਰ ਕਰਕੇ ਆਪਣਾ ਹੀ ਦੂਸਰਿਆਂ ਦੇ ਸਾਹਮਣੇ ਜਿਹੜਾ ਝੱਗਾ ਆ ਜੀ ਉਹ ਨੰਗਾ ਕਰਦੇ ਹਾਂ ਤੇ ਇਹ ਜਿਹੜਾ ਕਿਸੇ ਵੀ ਹੱਦ ਤੱਕ ਸਹੀ ਨਹੀਂ ਆ ਸੋ ਉਹਨਾਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਹੋਇਆਂ ਪ੍ਰਣ ਜ਼ਰੂਰ ਕਰੀਏ ਕਿ ਕਿੱਥੇ ਸਾਨੂੰ ਆਤਮ ਚਿੰਤਨ ਕਰਨ ਦੀ ਲੋੜ ਹੈ ਕਿੱਥੇ ਸਾਨੂੰ ਲੋੜ ਹੈ ਆਪਣੇ ਅੰਦਰ ਝਾਤੀ ਮਾਰਨ ਦੀ ਕਿੱਥੇ ਅਸੀਂ ਫੇਲ ਹੋ ਰਹੇ ਹਾਂ ਕਿੱਥੇ ਸਾਡੀ ਆਈਡੀਓਲੋਜੀ ਕਿੱਥੇ ਸਾਡਾ ਜਿਹੜਾ ਸਿਧਾਂਤ ਆ ਉਹ ਸਾਨੂੰ ਮਾਤ ਦੇ ਰਿਹਾ ਇਸ ਵੇਲੇ ਅਸੀਂ ਕਿੱਥੇ ਫੇਲ ਹੋ ਰਹੇ ਹਾਂ ਇਹ ਜ਼ਰੂਰ ਸੋਚਣ ਦੀ ਲੋੜ ਹੈ। ਸੋ ਅੱਜ 6 ਜੂਨ ਨੂੰ ਅਸੀਂ ਯਾਦ ਕਰਦੇ ਹਾਂ ਤੇ ਪ੍ਰੋਗਰਾਮ ਦੀ ਰੂਪਰੇਖਾ ਦੱਸਣ ਤੋਂ ਵੀ ਪਹਿਲਾਂ ਅੱਜ ਪ੍ਰੋਗਰਾਮ ਦਾ ਜਿਹੜਾ ਪਹਿਲਾ ਗੀਤ ਆ ਆਪਾਂ ਜ਼ਰੂਰ ਸਮਰਪਿਤ ਕਰਦੇ ਹਾਂ ਜੀ ਉਸ ਘੱਲੂਘਾਰੇ ਨੂੰ 6 ਜੂਨ ਦੇ ਸਾਕਾ 1984 ਨੀਲਾ ਤਾਰਾ ਸਾਕਾ ਜਿਹੜਾ ਉਦੋਂ ਵਾਪਰਿਆ ਸੀ ਅੱਜ ਦਾ ਪਹਿਲਾ ਗੀਤ ਤੇ ਫਿਰ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਵਿੱਚ ਰੂਪਰੇਖਾ ਦੇ ਨਾਲ।
ਅਸੀਂ ਚਰਖੜੀਆਂ ਤੇ ਚੜ ਗਏ ਅਸੀਂ ਆਰਿਆਂ ਥੱਲੇ ਖੜ ਗਏ ਅਸੀਂ ਚਰਖੜੀਆਂ ਤੇ ਚੜ ਗਏ ਅਸੀਂ ਆਰਿਆਂ ਥੱਲੇ ਖੜ ਗਏ ਅਸੀਂ ਤਖਤ ਬਚਾਇਆ ਤੇਰਾ ਅਸੀਂ ਤਖਤ ਬਚਾਇਆ ਤੇਰਾ ਰਸੇ ਚੁੰਮ ਚੁੰਮ ਫਾਂਸੀ ਦੇ ਚੜ ਗਏ ਪੇਟ ਅਸੀਂ ਇਸ ਗੰਦੀ ਖੇਡ ਸਿਆਸੀ ਦੇ ਖੰਡ ਵਾਸੀ ਦੇ ਮੇਰੀ ਦੇ ਹੀਰੇ ਅਨੀ ਖੇਤਲੇ ਹਾਂ ਹਰ ਥਾਂ ਅਨੀ ਖੇਤਲੇ ਹਰ ਥਾਂ ਚੱਲਣ ਸਿੱਕੇ ਬਦਮਾਸ਼ੀ ਦੇ
ਦੋਸਤੋ ਰਵਿੰਦਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਜੀ। ਪ੍ਰੋਗਰਾਮ ਦਾ ਪਹਿਲਾ ਗੀਤ ਅਸੀਂ ਸਮਰਪਿਤ ਕੀਤਾ ਸੀ ਘੱਲੂਘਾਰੇ ਦੇ ਉਹਨਾਂ ਸਾਰੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਾਕਾ 1984 ਦਰਬਾਰ ਸਾਹਿਬ ਦੇ ਵਿੱਚ ਜਿਹੜਾ ਵਾਪਰਿਆ ਸੀਗਾ 33ਵੀਂ ਬਰਸੀ ਅੱਜ ਅਸੀਂ ਮਨਾਉਣ ਜਾ ਰਹੇ ਹਾਂ, ਯਾਦ ਕਰਨ ਜਾ ਰਹੇ ਹਾਂ ਉਹਨਾਂ ਸਾਰੀਆਂ ਸ਼ਹਾਦਤਾਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ ਸੀ ਜੀ ਇਸ ਘੱਲੂਘਾਰੇ ਦੇ ਵਿੱਚ। ਤੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਇਹ ਘੱਲੂਘਾਰੇ ਇਹ ਸ਼ਹਾਦਤਾਂ ਜਿਹੜੀਆਂ ਜੀ ਉਹ ਸਾਨੂੰ ਹਮੇਸ਼ਾ ਸਿੱਖੀ ਦੇ ਉਸ ਅਨਮੋਲ ਜਜ਼ਬੇ ਦੀ ਜਿਹੜੀ ਸਾਡੇ ਅੰਦਰ ਇੱਕ ਫਿਰਤ ਆ ਉਹਨੂੰ ਪੈਦਾ ਕਰਦੀਆਂ ਕਿ ਅਸੀਂ ਇਹ ਜਿਹੜੀਆਂ ਸ਼ਹਾਦਤਾਂ ਜਾਂ ਸਿੱਖ ਧਰਮ ਦੇ ਵਿੱਚ ਕੁਰਬਾਨੀਆਂ ਦੇਣ ਦਾ ਜਿਹੜਾ ਜਜ਼ਬਾ ਉਹ ਸਿਰਫ ਤੇ ਸਿਰਫ ਆਪਣੇ ਲਈ ਨਹੀਂ ਸਗੋਂ ਮਾਨਵਤਾ ਦੇ ਲਈ ਹੈ, ਇਨਸਾਨੀਅਤ ਦੇ ਲਈ ਹੈ। ਤੇ ਹਮੇਸ਼ਾ ਤੋਂ ਹੀ ਇਹ ਜਿੰਨੀਆਂ ਵੀ ਕੁਰਬਾਨੀਆਂ ਸਿੱਖ ਧਰਮ ਦੇ ਵਿੱਚ ਹੋਈਆਂ, ਜਿੰਨੀਆਂ ਵੀ ਸ਼ਹਾਦਤਾਂ ਜਿਹੜੀਆਂ ਸਿੱਖ ਧਰਮ ਦੇ ਵਿੱਚ ਹੋਈਆਂ ਉਹ ਸਿਰਫ ਤੇ ਸਿਰਫ ਮਾਨਵੀ ਗੁਣਾਂ ਨੂੰ ਸਾਹਮਣੇ ਰੱਖਦੇ ਹੋਏ ਮਾਨਵਤਾ ਤੇ ਇਨਸਾਨੀਅਤ ਜਿਹੜੀ ਆ ਉਹਨੂੰ ਬਚਾਉਣ ਦੇ ਲਈ, ਉਹਦੇ ਹੱਕ ਦੇ ਵਿੱਚ ਖੜਨ ਦੇ ਲਈ ਤੇ ਉਹਦੇ ਲਈ ਡਟ ਕੇ ਜਿਹੜਾ ਜ਼ੁਲਮਾਂ ਦਾ ਮੁਕਾਬਲਾ ਕਰਨ ਦੇ ਲਈ ਹੀ ਹੋਈਆਂ। ਪਰ ਜੇ ਅਸੀਂ ਅੱਜ ਦਾ ਸਮਾਂ ਦੇਖੀਏ ਤਾਂ ਬਹੁਤ ਕੁਛ ਸਾਨੂੰ ਦੁਬਾਰਾ ਵਿਚਾਰਨ ਦੀ ਲੋੜ ਹੈ। ਬਹੁਤ ਸਾਰੇ ਭੁਲੇਖੇ ਜਿਹੜੇ ਆ, ਭਰਮ ਜਿਹੜੇ ਆ ਉਹ ਧਰਮ ਦੇ ਵਿੱਚ ਪੈ ਚੁੱਕੇ ਆ। ਕੌਮ ਜਿਹੜੀ ਆ ਜੀ ਉਹ ਇਸ ਵੇਲੇ ਖੇਰੂ ਖੇਰੂ ਹੋਈ ਹੋਈ ਆ। ਵਿਚਾਰਕ ਮਤਭੇਦ ਜਿਹੜੇ ਆ ਉਹ ਤਾਂ ਚੱਲ ਹੀ ਰਹੇ ਆ, ਨਾਲ ਹੀ ਨਾਲ ਜਿਹੜਾ ਈਰਖਾ ਹਉਮੈ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਉਹ ਵੀ ਪਾਰੂ ਹੋ ਰਹੀਆਂ। ਸੋ ਅਸੀਂ ਆਤਮ ਚਿੰਤਨ ਜਿਹੜਾ ਆ ਉਹ ਜ਼ਰੂਰ ਕਰੀਏ। ਸਾਡੇ ਜਿਹੜੇ ਇਹ ਘੱਲੂਘਾਰੇ ਮਨਾਉਣੇ ਜਿਹੜੇ ਆ ਉਹ ਤਾਂ ਹੀ ਜਾਇਜ਼ ਆ ਜੇ ਅਸੀਂ ਉਹਨਾਂ ਸਾਰੀਆਂ ਸ਼ਹਾਦਤਾਂ ਦਾ ਮੁੱਲ ਜਿਹੜਾ ਜੀ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਮੋੜ ਸਕੀਏ। ਚਾਹੇ ਮੁੱਲ ਮੋੜਨਾ ਜਿਹੜਾ ਸਾਡੇ ਵੱਸ ਦੀ ਗੱਲ ਨਹੀਂ ਆ, ਪਰ ਅਸੀਂ ਘੱਟੋ ਘੱਟ ਉਹੋ ਜਿਹੇ ਕੰਮ ਉਹੋ ਜਿਹੇ ਕਾਰਜ ਜਿਹੜੇ ਜ਼ਿੰਦਗੀ ਦੇ ਵਿੱਚ ਜ਼ਰੂਰ ਕਰੀਏ ਕਿ ਆਪਣੀ ਕੌਮ ਜਿਹੜੀ ਆ ਮਾਣ ਕਰ ਸਕੇ। ਸੋ ਇੱਕ ਵਾਰ ਫੇਰ ਅਸੀਂ ਯਾਦ ਕਰਦੇ ਹਾਂ ਜੀ ਘੱਲੂਘਾਰੇ ਦੇ ਉਹਨਾਂ ਸਾਰੇ ਸ਼ਹੀਦਾਂ ਨੂੰ ਤੇ ਨਾਲ ਹੀ ਨਾਲ ਪ੍ਰੋਗਰਾਮ ਦੀ ਰੂਪਰੇਖਾ ਦੇ ਬਾਰੇ ਜ਼ਿਕਰ ਕਰ ਲੈਂਦੇ। ਪ੍ਰੋਗਰਾਮ ਦੇ ਵਿੱਚ ਅੱਜ ਖਬਰਾਂ ਦੇ ਸਿਲਸਿਲੇ ਚ ਐਡਲੇਟ ਤੋਂ ਮੇਰੇ ਨਾਲ ਮਿੰਟੂ ਬਰਾੜਹੁਰੀ ਸ਼ਾਮਲ ਹੋਣ ਜਾ ਰਹੇ ਆ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਕੁਝ ਜ਼ਰੂਰੀ ਜਾਣਕਾਰੀਆਂ ਤੇ ਨਾਲ ਹੀ ਨਾਲ ਅਗਲੇ ਘੰਟੇ ਦੇ ਵਿੱਚ ਗੱਲਬਾਤ ਜਿਹੜੀ ਆ ਵਿਸ਼ਾ ਜਿਹੜਾ ਅੱਜ ਆਪਾਂ ਰੱਖਣ ਜਾ ਰਹੇ ਹਾਂ ਜੀ। ਅਸੀਂ ਦੋ ਵਿਸ਼ੇ ਸੋਚੇ ਸੀਗੇ ਤੇ ਦੋਵਾਂ ਦੇ ਵਿੱਚੋਂ ਅਸੀਂ ਇੱਕ ਵਿਸ਼ਾ ਜਿਹੜਾ ਲਵਾਂਗੇ। ਵੈਸੇ ਦੋ ਵਿਸ਼ੇ ਜਿਹੜੇ ਅਸੀਂ ਸੋਚੇ ਸੀ ਕਿ ਇੱਕ ਵਿਸ਼ਾ ਸੀਗਾ ਕਿ ਔਰਤਾਂ ਤੇ ਮਰਦਾਂ ਦੇ ਵਿੱਚੋਂ ਗੱਲੜੀ ਜਿਹੜਾ ਉਹ ਕੌਣ ਹੁੰਦਾ, ਤੁਸੀਂ ਆਪਣੇ ਆਪ 'ਚ ਕੀ ਮਹਿਸੂਸ ਕਰਦੇ ਹੋ, ਜਾਂ ਫਿਰ ਇੱਕ ਜਿਹੜਾ ਹੋਰ ਵਿਸ਼ਾ ਸੀ ਉਹ ਸੀਗਾ ਕਿ ਪਤੀ ਪਤਨੀ ਦੇ ਵਿੱਚ ਕਈ ਵਾਰ ਪਰਿਵਾਰਾਂ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਦੂਸਰੇ ਤੋਂ ਕਈ ਗੱਲਾਂ ਜਿਹੜੀ ਲੁਕਾਉਣ ਦੀ ਪਿਰਤ ਆ, ਕਈ ਗੱਲਾਂ ਜਿਹੜੀਆਂ ਲੁਕਾਉਣ ਦਾ ਇੱਕ ਮਾਹੌਲ ਆ ਉਹ ਕਿੰਨਾ ਕੁ ਜਾਇਜ਼ ਆ ਪਰਿਵਾਰਾਂ ਦੇ ਵਿੱਚ, ਇਹਦੇ ਬਾਰੇ ਅਸੀਂ ਗੱਲ ਕਰਨੀ ਚਾਹੁੰਦੇ ਸੀਗੇ। ਸੋ ਮੈਨੂੰ ਲੱਗਦਾ ਕਿ ਇਹ ਦੂਜਾ ਵਿਸ਼ਾ ਜਿਹੜਾ ਆ ਉਹ ਅੱਜ ਅਸੀਂ ਚੁਣੀਏ ਪ੍ਰੋਗਰਾਮ ਦੇ ਵਿੱਚ। ਤੇ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਡੇ ਪਰਿਵਾਰਾਂ ਦੇ ਵਿੱਚ ਜਾਂ ਫਿਰ ਤੁਹਾਡੇ ਆਲੇ ਦੁਆਲੇ ਦੋਸਤਾਂ ਮਿੱਤਰਾਂ ਦੇ ਪਰਿਵਾਰਾਂ ਦੇ ਵਿੱਚ ਰਹਿੰਦਿਆਂ ਹੋਇਆਂ ਇੱਕ ਦੂਸਰੇ ਤੋਂ ਗੱਲਾਂ ਲੁਕਾਉਣ ਦੀ ਜਿਹੜੀ ਪਿਰਤ ਆ ਉਹ ਕਿੰਨੀ ਕੁ ਜਾਇਜ਼ ਰਹੀ ਆ, ਜਾਂ ਫਿਰ ਉਸ ਪਿਰਤ ਦੇ ਨਾਲ ਪਰਿਵਾਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਬਣਦਾ ਆ, ਇਸ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਵੀ ਕਰਾਂਗੇ। ਤੇ ਅੱਜ ਤੁਸੀਂ ਸਾਡੇ ਤੱਕ ਜਿਹੜੇ ਮੈਸੇਜ ਪਹੁੰਚਾਉਣੇ ਆ, ਰਿਕੁਐਸਟ ਐਟ ਹਰਮਨ ਰੇਡੀਓ ਸਾਡਾ ਈਮੇਲ ਪਤਾ। ਇਸ ਤੋਂ ਇਲਾਵਾ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਆਪਣੇ ਮੈਸੇਜਸ ਭੇਜ ਸਕਦੇ ਹੋ ਜੀ। ਟੈਲੀਗ੍ਰਾਮ ਨੰਬਰ ਜਿਹੜਾ ਜੀ ਸਾਡਾ ਉਹ ਹਮੇਸ਼ਾ ਵਾਂਗ ਉਹੀ ਹੈ 9171508014489। ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-8599-2811। ਇਸ ਨੰਬਰ ਦੇ ਉੱਤੇ ਤੁਸੀਂ ਆਪਣੇ ਵਿਚਾਰ ਭੇਜ ਸਕਦੇ ਹੋ। ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ, ਉਹਨਾਂ ਦੇ ਆਪਾਂ ਮੈਸੇਜਸ ਲੈਣੇ ਆ। ਪਰ ਉਸ ਤੋਂ ਵੀ ਪਹਿਲਾਂ ਸਾਡੇ ਨਾਲ ਐਡੀਲੇਡ ਤੋਂ ਮਿੰਟੂ ਬਰਾਡਹੋਰੀ ਵੀ ਸ਼ਾਮਲ ਹੋ ਚੁੱਕੇ ਆ ਖਬਰਾਂ ਦੇ ਸਿਲਸਿਲੇ ਨੂੰ ਲੈ ਕੇ, ਤੇ ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਪਹਿਲਾਂ ਪ੍ਰੋਗਰਾਮ ਦੇ ਵਿੱਚ, ਤੇ ਫਿਰ ਦੋਸਤੋ ਤੁਹਾਡੇ ਜਿਹੜੇ ਮੈਸੇਜਸ ਆ ਉਹਨਾਂ ਦੇ ਨਾਲ ਸਾਂਝ ਪਾਉਂਦੇ ਆ ਜੀ। ਬਰਾਡ ਸਾਹਿਬ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਦੀਪ ਤੇ ਸਾਰੇ ਅਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਆ ਜੀ ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਣੇ।
ਬਿਲਕੁਲ ਜੀ, ਪ੍ਰੋਗਰਾਮ ਦਾ ਆਨੰਦ ਲੈ ਰਹੇ ਆ, ਸਾਡੇ ਨਾਲ ਬਹੁਤ ਸਾਰੇ ਦੋਸਤਾਂ ਨੇ ਸਾਂਝ ਪਾ ਲਈ ਆ। ਰਾਜ ਮਹਿੰਦਰ ਸਿੰਘ ਜੁੜ ਚੁੱਕੇ ਆ, ਰਣਜੀਤ ਸਿੰਘ ਜੁੜ ਚੁੱਕੇ ਆ ਜੀ, ਪਰਮਿੰਦਰ ਪੰਨੂ ਹੋਰੀ ਜੁੜ ਚੁੱਕੇ ਆ, ਤਰਸੇਮ ਸਿੰਘ ਬਰਾੜ ਜੁੜ ਚੁੱਕੇ ਆ, ਤੇ ਪਿੰਦਰ ਬਰਾੜ ਜੁੜ ਚੁੱਕੇ ਆ। ਤੇ ਆਪਾਂ ਸਾਰਿਆਂ ਨੂੰ ਹੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ, ਤੇ ਅੱਜ ਦੇ ਇਸ ਦਿਨ ਦੇ ਲਈ ਉਹਨਾਂ ਲਈ ਅਰਦਾਸ ਵੀ ਕਰਦੇ ਆ ਕਿ ਉਹਨਾਂ ਦਾ ਅੱਜ ਦਾ ਦਿਨ ਜਿਹੜਾ ਜੀ ਉਹ ਸੋਹਣਾ ਖੂਬਸੂਰਤ ਹੋ ਨਿਬੜੇ।
ਬਿਲਕੁਲ ਜੀ, ਅਰਦਾਸ ਦੁਆ ਸਾਡੀ, ਤੇ ਇਹ ਦੁਆਵਾਂ ਹੀ ਜਿਹੜੀਆਂ ਕਹਿੰਦੇ ਹੁੰਦੇ ਦਵਾਈ ਨਾਲੋਂ ਵੀ ਵੱਧ ਕੰਮ ਕਰਦੀਆਂ। ਸੋ ਜਿਹੜੀ ਚੀਜ਼ ਤੇ ਕੁਛ ਲੱਗਦਾ ਹੀ ਨਹੀਂ ਆ ਦੇਣ ਦੇ ਉੱਤੇ, ਉਹਦੇ ਚ ਕੰਜੂਸੀ ਕਿਉਂ ਵਰਤੀ ਜਾਵੇ। ਮੇਰਾ ਤਾਂ ਇਹ ਮੰਨਣਾ, ਮੈਂ ਹਰ ਬੰਦੇ ਤੋਂ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰੀਦੀ ਆ। ਤੇ ਇੱਕ ਨਾ ਅੱਜ ਕੱਲ ਸਾਡੇ ਅੰਕਲ ਆਏ ਹੋਏ ਆ ਆਸਟ੍ਰੇਲੀਆ ਦੇ ਵਿੱਚ, ਸਾਡੇ ਮੇਰੇ ਬੜੇ ਪਿਆਰੇ ਮਿੱਤਰ ਆ ਜੌਲੀ ਗਰਗ, ਉਹਨਾਂ ਦੇ ਪਿਤਾ ਜੀ ਆਏ ਹੋਏ ਆ ਸ੍ਰੀ ਮਦਨ ਲਾਲ ਜੀ। ਤੇ ਉਹ ਬਚਪਨ ਤੋਂ ਮੈਂ ਉਹਨਾਂ ਨੂੰ ਦੇਖਦਾ ਰਿਹਾ, ਸਖ਼ਤ ਮਿਹਨਤ ਕਰਦੇ ਦੇਖਦਾ ਰਿਹਾ, ਸਖ਼ਤ ਮਿਹਨਤ ਦੇ ਬਲਬੂਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਸੈੱਟ ਕੀਤਾ। ਪਰ ਉਹਨਾਂ ਦੀ ਇੱਕ ਕਾਬਲੀਅਤ ਮੈਨੂੰ ਬੜੀ ਚੰਗੀ ਲੱਗਦੀ ਹੈ, ਜਦੋਂ ਉਹਨਾਂ ਨੂੰ ਮਿਲੇ ਨਾ ਤਾਂ ਇੱਕ ਸਾਹ ਦੇ ਵਿੱਚ ਤੁਹਾਨੂੰ ਇੰਨੇ ਕੁ ਆਸ਼ੀਰਵਾਦ, ਇੰਨੀਆਂ ਕੁ ਦੁਆਵਾਂ ਦੇ ਦਿੰਦੇ ਆ ਵੀ ਮੂਹਰਲੇ ਬੰਦੇ ਨੂੰ ਸਮਝ ਨਹੀਂ ਆਉਂਦੀ ਵੀ ਮੇਰੇ ਕੋਲੋਂ ਝੋਲੀ ਉਹਦੀ ਛੋਟੀ ਰਹਿ ਜਾਂਦੀ ਹੈ, ਕਿਰਨ ਲੱਗ ਜਾਂਦੀਆਂ ਦੁਆਵਾਂ। ਪਰ ਉਹ ਤੁਹਾਨੂੰ ਜਦੋਂ ਮਿਲਦੇ ਆ ਤੇ ਤੁਹਾਨੂੰ ਇੰਨੀਆਂ ਕੁ ਦੁਆਵਾਂ ਦੇ ਕੇ ਇਹ ਜਿਹਾ ਅਹਿਸਾਸ ਕਰਾ ਦਿੰਦੇ ਆ ਵੀ ਵਾਕਈ ਤੁਹਾਡੇ ਲਈ ਕੋਈ ਚੰਗਾ ਸੋਚਣ ਵਾਲਾ ਵੀ ਹੈ। ਤੇ ਉਹ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਇਹ ਜਿਹੀਆਂ ਚੀਜ਼ਾਂ ਦਾ ਦੇਖੀਦਾ, ਤੇ ਫਿਰ ਮੈਂ ਆਪਣੀ ਆਦਤ ਦੇ ਵਿੱਚ ਉਹਨੂੰ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਹੌਲੀ ਹੌਲੀ ਮੈਂ ਕੋਸ਼ਿਸ਼ ਕਰ ਰਿਹਾ, ਭਾਵੇਂ ਕੁਝ ਕੁ ਚੀਜ਼ਾਂ ਉਮਰ ਦੇ ਨਾਲ ਹੀ ਚੰਗੀਆਂ ਲੱਗਦੀਆਂ, ਉਮਰ ਦੇ ਤਕਾਜੇ ਮੁਤਾਬਕ ਚੰਗੀਆਂ ਲੱਗਦੀਆਂ। ਹੁਣ ਜੇ ਇੱਕ ਛੋਟੀ ਉਮਰ ਦਾ ਬੰਦਾ ਵੱਡੇ ਨੂੰ ਕਵੇ ਵੀ ਜਿਉਂਦਾ ਵਸਦਾ ਰਹੇ ਭਾਈ ਇੱਦਾਂ ਕਰ ਵੋ ਕਰ, ਤਾਂ ਥੋੜਾ ਜਿਹਾ ਕਿਤੇ ਨਾ ਕਿਤੇ ਔੜ ਲੱਗਦਾ। ਤੇ ਸਾਨੂੰ ਇਹ ਲੱਗਦੀਆਂ ਜਿਹੜੀਆਂ ਦੁਆਵਾਂ ਜਾਂ ਜਿਹੜੀਆਂ ਆਸ਼ੀਰਵਾਦ ਆ ਉਹ ਵੱਡਾ ਹੀ ਛੋਟੇ ਨੂੰ ਦੇ ਸਕਦਾ, ਛੋਟਾ ਵੱਡੇ ਨੂੰ ਨਹੀਂ ਦੇ ਸਕਦਾ। ਪਰ ਇੱਕ ਉਮਰ ਦੇ ਇੱਕ ਤਕਾਜੇ ਹੁੰਦੇ ਆ, ਇੱਕ ਸਟੈਪ ਆਉਂਦੇ ਆ, ਸਾਡੇ ਤੋਂ ਵੀ ਤਾਂ ਕੋਈ ਛੋਟੇ ਹੈਗੇ, ਅਸੀਂ ਉਹਨਾਂ ਨੂੰ ਤਾਂ ਦੇ ਸਕਦੇ ਹਾਂ। ਪਰ ਇਹ ਜੀ ਵੀ ਗੱਲ ਨਹੀਂ ਹੁੰਦੀ ਵੀ ਤੁਸੀਂ ਵੱਡਿਆਂ ਲਈ ਵੀ ਤਾਂ ਦੁਆ ਅਰਦਾਸ ਮੰਗ ਹੀ ਸਕਦੇ ਹੋ ਨਾ। ਠੀਕ ਆ ਵੀ ਉਹਨਾਂ ਦੇ ਤੁਸੀਂ ਮੂੰਹ ਤੇ ਉਹ ਕਹਿ ਕੇ ਉਹ ਨਹੀਂ ਕਹਿ ਸਕਦੇ, ਪਰ ਤੁਸੀਂ ਆਪਦੀਆਂ ਭਾਵਨਾਵਾਂ ਤਾਂ ਜੋੜ ਹੀ ਸਕਦੇ ਆ। ਸੋ ਦੋਸਤੋ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਤੁਸੀਂ ਕਿਸੇ ਨਾਲ ਮਿਲਦੇ ਹੋ, ਆਪਾਂ ਦੇਖੋ ਜੇ ਗੁੱਡ ਮਾਰਨਿੰਗ ਕਹਿਣਾ, ਸਤਿ ਸ੍ਰੀ ਅਕਾਲ ਕਹਿਣਾ, ਜਾਂ ਇਹ ਵੀ ਇੱਕ ਕਿਸਮ ਦਾ ਚੰਗੇ ਸ਼ਬਦ ਹੁੰਦੇ ਆ ਜਾਂ ਚੰਗੀਆਂ ਗੱਲਾਂ ਹੁੰਦੀਆਂ, ਜਾਂ ਹੁਣ ਗੋਰੇ ਇੱਕ ਦੂਜੇ ਨੂੰ ਗੁੱਡ ਡੇ ਕਹਿੰਦੇ ਆ ਜਾਂ ਕੁਛ ਵੀ ਉਹ ਕਹਿੰਦੇ ਆ ਵੀ ਤੇਰਾ ਦਿਨ ਚੰਗਾ ਹੋਵੇ, ਇਹ ਜਿਹੀਆਂ ਗੱਲਾਂ ਜੋ ਕਰਦੇ ਆ ਜਾਂ ਕਹਿੰਦੇ ਆ, ਉਹਨਾਂ ਨਾਲ ਕੋਈ ਘਸ ਨਹੀਂ ਜਾਂਦਾ ਕਿਸੇ ਦਾ ਕੁਛ, ਤੇ ਮੂਹਰਲੇ ਨੂੰ ਬੜਾ ਇੱਕ ਪੋਜ਼ਿਟਿਵ ਸੁਨੇਹਾ ਜਾਂਦਾ, ਤੇ ਇੱਕ ਮੂਹਰਲੇ ਨੂੰ ਬੜੀ ਇੱਕ ਵੱਖਰੀ ਕਿਸਮ ਦਾ ਅਹਿਸਾਸ ਹੁੰਦਾ। ਤੁਹਾਡੇ ਦੋ ਸ਼ਬਦ ਤੇ ਅਗਲੇ ਦੀ ਹੋ ਸਕਦਾ ਦਿਨ ਹੀ ਬਣ ਜੇ। ਪਰ ਸਾਡੀ ਪ੍ਰੋਬਲਮ ਪਤਾ ਕਿੱਥੇ ਆਉਂਦੀ ਅਮਰਦੀਪ, ਪਤਾ ਨਹੀਂ ਕਿਉਂ ਕੁਝ ਕੁ ਗੱਲਾਂ ਨਾ ਸਾਨੂੰ ਅਸੀਂ ਚਾਹੁੰਦੇ ਹੁੰਦੇ ਹਾਂ ਪਰ ਸਾਡੇ ਗਲੇ ਚ ਹੀ ਅਟਕ ਜਾਂਦੀਆਂ, ਸਾਨੂੰ ਨਿਕਲਦੀਆਂ ਨੀ, ਅੱਗੇ ਨੀ ਨਿਕਲਦੀਆਂ। ਜਿਵੇਂ ਅਸੀਂ ਸੋਰੀ ਸ਼ਬਦ ਬਾਰੇ ਕਹਿੰਦੇ ਹਾਂ ਵੀ ਉਹ ਬੜਾ ਔਖਾ ਨਿਕਲਦਾ, ਪਹਿਲਾਂ ਤਾਂ ਜਮਾ ਹੀ ਨੀ ਨਿਕਲਦਾ ਹੁੰਦਾ ਸੀ, ਹੁਣ ਪੂਰੇ ਦਸ ਸਾਲਾਂ ਬਾਅਦ ਕਿਤੇ ਜਾ ਕੇ ਹੁਣ ਸਾਡੇ ਅੰਦਰੋਂ ਜਿਹੜਾ ਸੋਰੀ ਸ਼ਬਦ ਨਿਕਲਣ ਲੱਗਿਆ, 10 ਸਾਲ ਆਸਟ੍ਰੇਲੀਆ ਚ ਰਹਿ ਕੇ ਦੇਖਿਆ ਤੇ ਪਤਾ ਲੱਗਿਆ ਵੀ ਇਹ ਸੋਰੀ ਸ਼ਬਦ ਦੀ ਕੀ ਮਹੱਤਤਾ ਤੇ ਇਹ ਕਿੱਥੇ ਕਿੱਥੇ ਅਸਰਕਾਰ ਆ। ਸੋ ਸੋਰੀ ਕਹਿਣਾ ਹੁਣ ਪਿਛਲੇ ਤਕਰੀਬਨ 10 ਕੁ ਸਾਲਾਂ ਦੇ ਵਿੱਚ ਜਾ ਕੇ ਹੁਣ ਅਸੀਂ ਯੂਜ਼ ਟੂ ਹੋਏ ਆ। ਇਹੀ ਗੱਲ ਦੁਆਵਾਂ ਦੀ ਹੁੰਦੀ ਹੈ, ਦੁਆਵਾਂ ਅਰਦਾਸਾਂ ਦੀ ਗੱਲ ਹੁੰਦੀ ਹੈ। ਜੇ ਤੁਸੀਂ ਕਿਸੇ ਨੂੰ ਮਿਲਦੇ ਆ, ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਹੋ, ਉਹਨਾਂ ਕੋਲ ਜਾਣੇ ਆਉਣੇ ਆ, ਤਾਂ ਜੇ ਤੁਸੀਂ ਦੋ ਚੰਗੇ ਸ਼ਬਦ ਦੁਆ ਅਰਦਾਸ ਅਗਲੀ ਬੋਲਦੇ ਹੋ, ਤਾਂ ਜੇ ਤੁਸੀਂ ਅਗਲੇ ਦੇ ਮੂੰਹ ਤੇ ਬੋਲਦੇ ਹੋ ਨਾ, ਤਾਂ ਉਹਦੇ ਨਾਲ ਇੱਕ ਚੀਜ਼ ਤੁਸੀਂ ਵੀ ਆਪਦਾ ਸੁਧਾਰ ਪਤਾ ਕੀ ਕਰ ਰਹੇ ਹੋ, ਤੁਹਾਡੀ ਹੋਮਿਓ ਖਤਮ ਹੋ ਰਹੀ ਹੁੰਦੀ ਆ, ਤੁਹਾਡੀ ਹੋਮਿਓ ਜਿਹੜੀ ਆ ਜਿਹੜੀ ਤੁਹਾਨੂੰ ਬੋਲਣ ਨਹੀਂ ਦੇ ਰਹੀ ਹੁੰਦੀ ਉਹ ਮਰ ਜਾਂਦੀ ਆ। ਜੋ ਤੁਸੀਂ ਅਗਲੇ ਦੀ ਤਾਰੀਫ ਕਰਦੇ ਹੋ ਨਾ ਮੂਹਰਲੇ ਦੀ ਕਿਸੇ ਦੀ, ਤਾਂ ਉਹ ਤਰੀਫ ਤੁਹਾਡੀ ਹੋਮਿਓ ਮਾਰ ਲੈਂਦੀ ਆਪਦੀ ਨੂੰ। ਸੋ ਤੁਸੀਂ ਨੁਕਸਾਨ ਕਿਸੇ ਦਾ ਨਹੀਂ ਕਰ ਰਹੇ ਹੁੰਦੇ, ਆਪਦਾ ਫਾਇਦਾ ਕਰ ਰਹੇ ਹੁੰਦੇ ਹੋ। ਜਿਵੇਂ ਕਹਿੰਦੇ ਨਾ ਵੀ ਗੁੱਸਾ ਤੇ ਨਫ਼ਰਤ ਕਿਸੇ ਦਾ ਨੁਕਸਾਨ ਨਹੀਂ ਕਰਦੀ, ਤੁਹਾਨੂੰ ਅੰਦਰੋਂ ਸਾੜਦੀ ਆ, ਤੁਹਾਡਾ ਨੁਕਸਾਨ ਕਰਦੀ ਆ। ਕਿਸੇ ਪ੍ਰਤੀ ਗੁੱਸਾ ਰੱਖ ਲਓ, ਕਿਸੇ ਨਾਲ ਨਫ਼ਰਤ ਕਰੋ, ਉਹ ਕਿਸੇ ਉਹਦਾ ਤੁਹਾਨੂੰ ਤਾਂ ਪਤਾ ਵੀ ਨਹੀਂ ਹੁੰਦਾ, ਤੇ ਤੁਸੀਂ ਅੰਦਰੋਂ ਅੰਦਰੀ ਜਲੀ ਜਾਂਦੇ ਹੋ, ਸੜੀ ਜਾਂਦੇ ਹੋ, ਆਪਦਾ ਨੁਕਸਾਨ ਕਰੀ ਜਾਂਦੇ ਹੋ। ਇਵੇਂ ਇਹ ਚੀਜ਼ ਆ, ਜੇ ਕਿਸੇ ਨੂੰ ਤੁਸੀਂ ਦੁਆ ਅਰਦਾਸ ਦਿੰਦੇ ਹੋ, ਕਿਸੇ ਦੇ ਚੰਗੇ ਸ਼ਬਦ ਬੋਲਦੇ ਆ, ਕਿਸੇ ਦੀ ਵਡਿਆਈ ਕਰਦੇ ਹੋ, ਉਹ ਵਡਿਆਈ ਕਿਸੇ ਦੀ ਵਡਿਆਈ ਕਰਨ ਨਾਲ ਤਾਂ ਹੋ ਸਕਦਾ ਵੀ ਉਹ ਬੰਦੇ ਦੇ ਪੈਰ ਪੱਟੇ ਜਾਣ, ਉਹ ਹਵਾ ਚ ਉੱਡਣ ਲੱਗ ਜਾਏ, ਉਹਦੇ ਲਈ ਤਾਂ ਉਹ ਨੁਕਸਾਨ ਦੇ ਵੀ ਹੋ ਸਕਦੀ ਹੈ ਕਿਸੇ ਨੇ ਕਿਸੇ ਐਂਗਲ ਤੇ, ਕਿਉਂਕਿ ਉਹ ਤਾਂ ਉਹਦੇ ਡਿਪੈਂਡ ਕਰਦਾ ਮੂਹਰਲੇ ਦਾ ਭਾਂਡਾ ਕਿੰਨਾ, ਉਹਨੂੰ ਕਿੱਥੇ ਕੁ ਤੱਕ ਸਾਂਭ ਸਕਦਾ ਉਸ ਵਡਿਆਈ ਨੂੰ। ਪਰ ਜਿਹੜੀ ਤੁਹਾਡੇ ਲਈ ਹੈ, ਤੁਹਾਡੇ ਲਈ ਬਹੁਤ ਲਾਹੇਵੰਦ ਆ, ਜੋ ਤੁਸੀਂ ਇਹ ਜੀ ਗੱਲ ਕਰਦੇ ਹੋ, ਤੁਹਾਡਾ ਇੱਕ ਜਿਹੜਾ ਹੋਮਿਓ ਆ, ਜਿਹੜਾ ਤੁਹਾਡੀ ਇੱਕ ਮੂੰਹ ਝੜਕਾਉਂਦੀਆਂ ਗੱਲਾਂ ਤੁਹਾਡੇ ਤੋਂ ਖਵਾਉਂਦੀਆਂ ਨੀ, ਤੁਹਾਡੇ ਚ ਜੈਲਸ ਆਉਂਦੀ ਆ, ਉਹ ਕਿਤੇ ਨਾ ਕਿਤੇ ਸਾਫ਼ ਹੁੰਦੀ ਆ, ਤੇ ਉਹ ਸਾਫ਼ ਹੋਣ ਨਾਲ ਤੁਸੀਂ ਆਪਦਾ ਫਾਇਦਾ ਕਰ ਰਹੇ ਹੁੰਦੇ ਹੋ, ਕਿਸੇ ਦਾ ਨੀ। ਸੋ ਇਸ ਨਜ਼ਰੀਏ ਨਾਲ ਤੁਸੀਂ ਜ਼ਰੂਰ, ਜੇ ਕਿਤੇ ਵੀ ਕੋਈ ਚੀਜ਼ ਚੰਗੀ ਲੱਗੀ ਨਾ, ਕੁਛ ਵੀ ਕੋਈ ਚੀਜ਼ ਚੰਗੀ ਕਰ ਰਿਹਾ, ਤਾਂ ਉਹਨੂੰ ਜ਼ਰੂਰ ਉਹਨੂੰ ਸ਼ਾਬਾਸ਼ ਦਿਓ, ਉਹਦੀ ਵਡਿਆਈ ਕਰੋ, ਉਹਦੇ ਲਈ ਚੰਗੇ ਦੋ ਬੋਲ ਲਿਖੋ, ਚੰਗੇ ਬੋਲੋ, ਕੋਈ ਫਰਕ ਨਹੀਂ ਪੈਂਦਾ ਇਸ ਗੱਲਾਂ ਨਾਲ। ਜੇ ਤੁਸੀਂ ਆਖੋ ਵੀ ਮੇਰੇ ਲਿਖਣ ਨਾਲ ਜਾਂ ਮੇਰੇ ਬੋਲਣ ਨਾਲ ਕਿਤੇ ਉਹ ਹਵਾ ਨਾ ਛੱਕ ਜੇ, ਉਹ ਵਾਲਾ ਨਾ ਹੰਕਾਰ ਚ ਨਾ ਜੇ ਆਕੜ ਨਾ ਜਾਵੇ, ਇਹ ਉਹਦੀ ਸਮੱਸਿਆ, ਇਹ ਉਹਦੀ ਪ੍ਰੋਬਲਮ ਹੋ ਸਕਦੀ ਆ। ਉਹ ਬੰਦੇ ਦਾ ਡਿਪੈਂਡ ਕਰਦਾ ਵੀ ਉਹ ਕਿੱਥੇ ਸਟੈਂਡ ਕਰਦਾ, ਉਹ ਵੀ ਪਰਖਿਆ ਜਾਂਦਾ ਇਹੋ ਜਿਹੀਆਂ ਗੱਲਾਂ ਦੇ ਉੱਤੇ। ਪਰ ਤੁਸੀਂ ਕੁਛ ਨੀ ਵਿਗਾੜ ਰਹੇ, ਤੁਸੀਂ ਆਪਣਾ ਸੁਧਾਰ ਰਹੇ ਹੁੰਦੇ ਹੋ ਇਹੋ ਜਿਹੇ ਟਾਈਮ ਦੇ ਉੱਤੇ।
ਬਿਲਕੁਲ ਬਰਾੜ ਸਾਹਿਬ, ਔਰ ਮੈਨੂੰ ਲੱਗਦਾ ਕਿ ਸਾਡੀ ਸਭ ਤੋਂ ਵੱਡੀ ਸਮੱਸਿਆ ਵੀ ਅੱਜ ਦੇ ਦੌਰ ਦੇ ਵਿੱਚ ਇਹੀ ਆ ਕਿ ਅਸੀਂ ਅਮਲੀ ਰੂਪ ਦੇ ਵਿੱਚ ਲਿਆ ਨਹੀਂ ਰਹੇ। ਬਹੁਤ ਕੁਛ ਅਸੀਂ ਸੁਣਦੇ ਹਾਂ, ਵੇਖਦੇ ਹਾਂ, ਪਰ ਅਮਲੀ ਰੂਪ ਦੇ ਵਿੱਚ ਲਿਆਉਣਾ ਸਾਡੇ ਲਈ ਮੁਸ਼ਕਲ ਹੁੰਦਾ। ਔਰ ਬਹੁਤ ਵਧੀਆ ਗੱਲ ਕਹੀ ਆ ਸਰ, ਪ੍ਰੋਗਰਾਮ ਦੀ ਸ਼ੁਰੂਆਤ ਤੁਸੀਂ ਕੀਤੀ ਆ, ਮੈਨੂੰ ਬਾਬਾ ਫਰੀਦ ਹੋਰਾਂ ਦਾ ਸ਼ਲੋਕ ਯਾਦ ਆ ਰਿਹਾ ਜਿਹਦੇ ਵਿੱਚ ਬਾਬਾ ਫਰੀਦ ਜੀ ਵੀ ਇਹੀ ਉਪਦੇਸ਼ ਦਿੰਦੇ ਆ ਕਿ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ, ਹੈ ਨਾ। ਮਤਲਬ ਜਦੋਂ ਅਸੀਂ ਕਿਸੇ ਦੇ ਲਈ ਈਰਖਾ ਜਿਹੜੀ ਆ ਉਹ ਛੱਡ ਕੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਸੋ ਜੇ ਇਹ ਬਿਰਤੀ ਨੂੰ ਅਮਲੀ ਰੂਪ ਦੇ ਵਿੱਚ ਅਸੀਂ ਜ਼ਿੰਦਗੀ ਦੇ ਵਿੱਚ ਲੈ ਆਉਂਦੇ ਹਾਂ ਤਾਂ ਮੈਨੂੰ ਲੱਗਦਾ ਕਿ ਸਾਰਾ ਕੁਛ ਸੌਖਾ ਹੋ ਜਾਂਦਾ। ਪਰ ਗੱਲ ਸਿਰਫ ਉਹੀ ਹੈ ਕਿ ਅਮਲੀ ਰੂਪ ਦੇ ਵਿੱਚ ਲਿਆਉਣਾ ਜਿਹੜਾ ਸਭ ਤੋਂ ਪਹਿਲਾਂ ਸਾਨੂੰ ਜ਼ਰੂਰੀ ਹੁੰਦਾ ਆ, ਜਿਹੜਾ ਕਿ ਅੱਜ ਦੇ ਦੌਰ ਦੇ ਵਿੱਚ ਕਾਫੀ ਮੁਸ਼ਕਲ ਆ। ਪਰ ਜੇ ਅਸੀਂ ਆਪਣੇ ਤੋਂ ਸ਼ੁਰੂਆਤ ਕਰੀਏ, ਗੱਲ ਕਿਸੇ ਤੋਂ ਨਹੀਂ ਹੁੰਦੀ, ਹਮੇਸ਼ਾ ਆਪਣੇ ਤੋਂ ਹੀ ਹੁੰਦੀ ਆ। ਸੋ ਆਪਣੇ ਸੁਭਾਅ ਮੁਤਾਬਕ ਸਾਨੂੰ ਜਿਹੜੀਆਂ ਆਪਣੀਆਂ ਜਿਹੜੀਆਂ ਆਦਤਾਂ ਆ, ਜੇ ਕਿਤੇ ਸਾਨੂੰ ਲੱਗਦਾ ਆ ਕਿ ਹਾਂ ਸਾਡੀਆਂ ਆਦਤਾਂ ਹੀ ਬਦਲਣ ਦੀ ਲੋੜ ਹੈ ਤੇ ਸਾਨੂੰ ਬਦਲਣੀਆਂ ਚਾਹੀਦੀਆਂ। ਸੋ ਬਹੁਤ ਖੂਬਸੂਰਤ ਤੁਸੀਂ ਵੀ ਗੱਲ ਕੀਤੀ ਆ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਜਿਵੇਂ
ਕੀਤਾ ਸੀ ਜੀ ਅਮਰਦੀਪ, ਆਪਾਂ ਗੱਲ ਅੱਗੇ ਤੋਰਨ ਤੋਂ ਪਹਿਲਾਂ ਮੇਰੇ ਉਹ ਗੱਲ ਯਾਦ ਆ ਜਾਂਦੀ ਆ, ਅਮਨਦੀਪ ਸੁਣਾਉਂਦੇ ਹੁੰਦੇ ਆ, ਤੇ ਤੁਸੀਂ ਹੁਣ ਜੋ ਗੱਲ ਕੀਤੀ ਨਾ, ਪਹਿਲਾਂ ਮੈਂ ਦੱਸਦਾ ਵੀ ਜੋ ਤੁਸੀਂ ਕਿਹਾ ਬਾਬਾ ਫਰੀਦ ਜੀ ਨੇ ਤਾਂ ਲਿਖਿਆ, ਤਾਂ ਫਿਰ ਮੇਰੇ ਉਹ ਡਾਇਲੋਗ ਨਿਕਲ ਜਾਂਦਾ ਮੂੰਹ ਚੋਂ ਕਿਸੇ ਬੰਦੇ ਨੇ ਕਿਹਾ ਸੀ, ਬਾਅਦ ਚ ਮੈਂ ਤੁਹਾਨੂੰ ਦੱਸਦਾ ਕੀ ਸੀ, ਪਰ ਮੇਰੇ ਡਾਇਲੋਗ ਇਹ ਨਿਕਲ ਰਿਹਾ ਸੀ ਮੂੰਹ ਚੋਂ ਵੀ ਅੱਛਾ ਬਾਬਾ ਫਰੀਦ ਜੀ ਵੀ ਮੇਰੇ ਵਾਂਗੂ ਲਿਖਦੇ ਹੁੰਦੇ ਸੀ ਜਾਂ ਮੇਰੇ ਵਾਂਗੂ ਸੋਚਦੇ ਸੀ। ਉਹ ਕਹਿੰਦੇ ਨਾ ਅਮਨਦੀਪ ਗੱਲ ਸੁਣਾਉਂਦੇ ਹੁੰਦੇ, ਇੱਕ ਵਾਰ ਕਹਿੰਦੇ ਉਹਨਾਂ ਨੇ ਕੋਈ ਰੱਖਿਆ, ਕੋਈ ਕਹਿ ਸਕਦੇ ਹਾਂ ਵੀ ਕੋਈ ਇੱਕ ਫੰਕਸ਼ਨ ਰੱਖਿਆ, ਤੇ ਉਸ ਫੰਕਸ਼ਨ ਦੀ ਸਕ੍ਰਿਪਟ ਲਿਖਣ ਲਈ ਤੇ ਉਹਦੇ ਡਾਇਲੋਗ ਲਿਖਣ ਲਈ ਕਿਸੇ ਬੰਦੇ ਦੀ ਡਿਊਟੀ ਲਾਤੀ ਵੀ ਤੁਸੀਂ ਭਾਈ ਇਹ ਚੀਜ਼ਾਂ ਸਾਰੀਆਂ ਲਿਖਣੀਆਂ ਇਹਦੇ ਬਾਰੇ ਚ, ਤਾਂ ਕਿ ਉਹ ਜਿਹੜਾ ਫੰਕਸ਼ਨ ਨੂੰ ਪ੍ਰੋਪਰ ਢੰਗ ਨਾਲ ਹੋ ਸਕੇ। ਚਲੋ ਜੀ, ਉਹ ਸਾਡੇ ਲੇਖਕ ਵੀਰ ਨੇ ਉਹ ਲਿਖਿਆ, ਸਭ ਕੁਛ ਲਿਖ ਕੇ ਤੇ ਦੇਤਾ, ਤੇ ਉਹ ਜਿਹੜੇ ਤਾਂ ਸੀਗੇ ਦੂਜੇ ਬੰਦੇ ਉਹਨਾਂ ਨੂੰ ਸਾਹਿਤ ਪ੍ਰਤੀ ਜਾਂ ਉਹਨਾਂ ਨੇ ਨਹੀਂ ਪੜਿਆ ਹੋਣਾ, ਨਹੀਂ ਗਿਆਨ ਹੋਣਾ ਉਹਨਾਂ ਗੱਲਾਂ ਦਾ, ਉਹਨਾਂ ਨੇ ਕਿਹਾ ਵੀ ਕਮਾਲ ਕਰਤੀ ਜੀ, ਕਿਆ ਬਾਤਾਂ ਲਿਖੀਆਂ, ਕਿਆ ਚੀਜ਼ਾਂ ਲਿਖੀਆਂ। ਤੇ ਕਹਿੰਦੇ ਜੋ ਮਨਦੀਪ ਤੇ ਮੈਂ ਪੜਿਆ ਜਦੋਂ ਉਹ, ਤਾਂ ਕਹਿੰਦੇ ਮੈਂ ਆਖਿਆ ਵੀ ਇਹ ਤਾਂ ਬਾਬੇ ਬਾਰਿਸ਼ ਸ਼ਾਹ ਦੀ ਹੀਰ ਲਿਖ ਰੱਖੀ ਹੈ, ਤਾਂ ਬਾਬੇ ਬਾਰਿਸ਼ ਸ਼ਾਹ ਦੀਆਂ ਸਾਰੀਆਂ ਗੱਲਾਂ ਲਿਖ ਰੱਖੀਆਂ। ਤੇ ਕਹਿੰਦੇ ਮੈਂ ਉਹ ਲੇਖਕ ਨੂੰ ਕਿਹਾ ਵੀ ਭਾਈ ਸਾਹਿਬ ਵੀ ਇਹ ਤੁਸੀਂ, ਤੁਹਾਨੂੰ ਕਿਹਾ ਸੀ ਵੀ ਸਕ੍ਰਿਪਟ ਲਿਖਣ ਨੂੰ ਤੇ ਇਹ ਚੀਜ਼ਾਂ, ਤੇ ਤੁਸੀਂ ਆ ਬਾਬੇ ਬਾਰਿਸ਼ ਸ਼ਾਹ ਦੀ ਹੀਰ ਦੇ ਵਿੱਚੋਂ ਬੈਂਤ ਲਿਖਤੇ ਤੇ ਉਹੀ ਲਿਖ ਰੱਖਿਆ ਸਾਰਾ ਕੁਛ ਹੀ, ਵੀ 80% 90% ਉਹ ਕੁਛ ਲਿਖ ਰੱਖਿਆ। ਉਹ ਆਦੇ ਉਹ ਅੱਛਾ, ਤਾਂ ਬਾਬਾ ਬਾਰਿਸ਼ ਸ਼ਾਹ ਵੀ ਮੇਰੇ ਵਾਂਗੂ ਹੀ ਲਿਖਦੇ ਹੁੰਦੇ ਸੀਗੇ, ਕਹਿੰਦਾ ਤੇ ਕਮਾਲ ਹੋ ਗਈ, ਕਹਿੰਦੇ ਤਾਂ ਬੜਾ ਸੰਜੋਗ ਭਿੜਿਆ, ਕਹਿੰਦੇ ਸੋ ਉਹੀ ਗੱਲ ਆ ਜੀ, ਤਾਂ ਮੇਰੇ ਡਾਇਲੋਗ ਯਾਦ ਆ ਗਿਆ ਜੀ ਵੀ ਇਹ ਚੀਜ਼ਾਂ ਜੋ ਵੀ ਦੇਖੋ। ਇੱਕ ਚੀਜ਼ ਹੁਣ ਅਮਰਦੀਪ ਗੱਲ ਛਿੜੀ ਆ ਤੇ ਗੱਲ ਆਪਾਂ ਕਰੀਏ, ਜੋ ਵੀ ਚੀਜ਼ਾਂ ਇੱਥੇ ਹੁੰਦੀਆਂ ਨਾ ਦੁਨੀਆਦਾਰੀ ਦੇ ਵਿੱਚ, ਜਿਵੇਂ ਅਸੀਂ ਕਹਿਣੇ ਆ ਵੀ ਸ਼ਬਦ ਤਾਂ ਉਹੀ ਆ 35, ਉਹਨਾਂ ਨੂੰ ਅੱਗੇ ਪਿੱਛੇ ਘੋੜ ਮਰੋੜ ਕੇ ਅੱਗੇ ਪਿੱਛੇ ਜਾ ਕੇ ਫਿਰ ਉਹ 17 ਬੰਦੀਆਂ 17 ਦੇ ਵਿੱਚੋਂ ਮਾਇਨੇ ਨਿਕਲਦੇ ਆ, ਦੇਖੋ ਦੁਨੀਆਦਾਰੀ ਚੱਲੀ ਨੂੰ ਜਦੋਂ ਤੋਂ ਦੁਨੀਆਦਾਰੀ ਚੱਲੀ ਆ ਉਦੋਂ ਤੋਂ ਲੈ ਕੇ ਜਿਹੜੀ ਇਨਸਾਨੀ ਸੋਚ ਦੇ ਵਿੱਚ ਵਿਦਵਾਨ ਵੀ ਹੁੰਦੇ ਆਏ, ਲੇਖਕ ਵੀ ਹੁੰਦੇ ਆਏ, ਸ਼ਾਇਰ ਵੀ ਹੁੰਦੇ ਆਏ, ਪੀਰ ਫਕੀਰ ਵੀ ਹੁੰਦੇ ਆਏ, ਤਾਂ ਉਹਨਾਂ ਦੀ ਜਿਹੜੀ ਸੋਚ ਸ਼ਕਤੀ ਸੀ ਉਹ ਸਾਰੇ ਕਿਤੇ ਉਹਨੇ ਗੇੜਾ ਖਾਧਾ ਉਸ ਸੋਚ ਸ਼ਕਤੀ ਨੇ ਜਿੰਨਾ ਵੀ ਖਾਣਾ ਸੀ ਤੇ ਪਰ ਉਦੋਂ ਉਹਨਾਂ ਨੇ ਜੋ ਸਿਰਜਣਾ ਸੀ ਸਿਰਜਤਾ। ਹੁਣ ਗੱਲ ਆ ਜਾਂਦੀ ਉਦੋਂ ਅਗਲੀ ਜਨਰੇਸ਼ਨ ਦੀ, ਅਗਲੀ ਜਨਰੇਸ਼ਨ ਹੁੰਦੀ ਹੈ ਜਿਹੜੀ ਉਹ ਜਨਰੇਸ਼ਨ ਫਿਰ ਕਿੱਥੋਂ ਨਵਾਂ ਲੈ ਕੇ ਆਵੇ, ਨਵਾਂ ਨਹੀਂ ਕੁਛ ਆਉਂਦਾ, ਫਿਰ ਉਸੇ ਦੀ ਤੋੜ ਮਰੋੜ ਉਸੇ ਦਾ ਹੀ ਇਧਰੋਂ ਉਧਰੋਂ ਆਉਂਦਾ। ਹੁਣ ਤੁਸੀਂ ਨੋਟ ਕਰ ਸਕਦੇ ਹੋ ਅੱਜ ਦੇ ਯੁੱਗ ਦੇ ਵਿੱਚ ਆਉਂਦੀਆਂ ਕਿਤਾਬਾਂ, ਜਿੰਨੀਆਂ ਕਿਤਾਬਾਂ ਅੱਜ ਦੇ ਯੁੱਗ ਚ ਛਪਦੀਆਂ ਉਹਨਾਂ ਦੇ ਵਿੱਚ 80% ਕਿਤਾਬਾਂ ਪਤਾ ਕੀ ਹੁੰਦੀਆਂ, 20 ਕਿਤਾਬਾਂ ਪੜ੍ਹ ਕੇ ਉਹਨਾਂ ਚ ਇੱਕ ਕਿਤਾਬ ਬਣਾਈ ਗਈ ਹੁੰਦੀ ਆ। ਤੁਸੀਂ ਇਹ ਚੀਜ਼ ਨੋਟ ਕਰ ਲਿਓ ਵੀ 20 ਕਿਤਾਬਾਂ ਪੜ੍ਹੀਆਂ ਹੋਣਗੀਆਂ, ਉਹਨਾਂ ਚੋਂ ਇੱਕ ਕਿਤਾਬ ਤਿਆਰ ਕਰ ਲਈ ਜਾਂਦੀ ਆ। ਇਸ ਢੰਗ ਨਾਲ ਅੱਜ ਦਾ ਜਿਹੜਾ ਸਾਹਿਤ ਰਚਿਆ ਜਾਂਦਾ ਇਹਦੇ ਚ ਕੋਈ ਬੁਰਾਈ ਨਹੀਂ ਹੈਗੀ ਵੀ ਕਿਸੇ ਬੰਦੇ ਕੋਲ ਹੋ ਸਕਦਾ 20 ਕਿਤਾਬਾਂ ਪੜ੍ਹਨ ਦਾ ਮੌਕਾ ਨਾ ਮਿਲੇ ਤੇ ਉਹਨੂੰ ਉਹ ਬਰੀਫ ਹੋਈ ਜਾਂਦੀਆਂ ਇਹ ਚੀਜ਼ਾਂ ਬਰੀਫ ਹੋ ਕੇ ਸਾਹਮਣੇ ਆ ਰਹੀਆਂ। ਦੂਜਾ ਇਹ ਹੁੰਦਾ ਵੀ ਅਸਲ ਦੇ ਵਿੱਚ ਇਹ ਬਣਿਆ ਸੀ, ਹੁਣ ਜਿਵੇਂ ਪ੍ਰੋਫੈਸਰ ਪੰਨੂ ਹੋਰਾਂ ਨੇ ਇਰਾਨ ਬਾਰੇ ਲਿਖਿਆ, ਕੁਝ ਇਰਾਨੀ ਕਹਾਣੀਆਂ ਦੇ ਤਰਜਮੇ ਕੀਤੇ, ਹੋਰ ਵੱਖਰੋ ਵੱਖਰੇ ਭਾਸ਼ਾਵਾਂ ਦੇ ਵਿੱਚ ਲਿਖੀਆਂ ਕਿਤਾਬਾਂ ਦੇ ਤਰਜਮੇ ਕੀਤੇ, ਤਾਂ ਉਹ ਚ ਚੰਗੀ ਗੱਲ ਆ। ਹੋ ਸਕਦਾ ਇੰਗਲਿਸ਼ ਦੇ ਵਿੱਚ ਉਹ ਕਿਤਾਬ ਕੋਈ ਕਿਸੇ ਨੇ ਨਾ ਪੜ੍ਹਨੀ ਹੁੰਦੀ ਤੇ ਪੰਜਾਬੀ ਦੇ ਵਿੱਚ ਉਹ ਪੜ੍ਹ ਲਈ ਆ, ਤਾਂ ਇੱਦਾਂ ਉਹ ਕੋਈ ਬੁਰਾਈ ਨਹੀਂ ਹੈ ਜਿਹਨੂੰ ਅਸੀਂ ਕਹੀਏ। ਪਰ ਗੱਲ ਇਹ ਆ ਵੀ ਗੱਲਾਂ ਉਹੀ ਆ, ਉਹਨਾਂ ਦਾ ਹੀ ਫੇਰ ਬਦਲ ਆਈ ਜਾਂਦਾ। ਜਿਹੜੀ ਲੈਜੈਂਡਰੀ ਗੱਲ ਅਸੀਂ ਕਹਿ ਦਿੰਦੇ ਵੀ ਫਲਾਨੀ ਗੱਲ ਬੜੀ ਹਿੱਟ ਹੋਈ ਜਾਂ ਫਲਾਨੀ ਗੱਲ ਬੜੀ, ਫਲਾਨਾ ਗੀਤ ਬੜਾ ਹਿੱਟ ਹੋਇਆ, ਫਲਾਨਾ ਸ਼ੇਅਰ ਬੜਾ ਹਿੱਟ ਹੋਇਆ, ਉਹ ਫਿਰ ਕਦੇ ਕਦੇ ਨਿਕਲਦਾ ਕੋਈ ਜਿਹੜੀ ਐਕਸਟਰਾ ਆਰਡੀਨਰੀ ਚੀਜ਼, ਤੇ ਉਹ ਹੋ ਸਕਦਾ ਕਈ ਵਾਰੀ ਉਹ ਐਕਸਟਰਾ ਆਰਡੀਨਰੀ ਚੀਜ਼ ਵੀ ਪਾਸਟ ਚ ਕਿਸੇ ਨੇ ਕਹੀ ਹੋਵੇ ਪਰ ਉਹ ਸਾਨੂੰ ਪਤਾ ਨਹੀਂ ਲੱਗਿਆ, ਸਾਡੀ ਉੱਥੋਂ ਤੱਕ ਪਹੁੰਚ ਨਹੀਂ, ਅਸੀਂ ਉਹ ਪੜ੍ਹ ਨਹੀਂ ਸਕੇ। ਸੋ ਇਹ ਚੀਜ਼ਾਂ ਤਾਂ ਇਸ ਦੌਰ ਦੇ ਵਿੱਚ ਚੱਲਦੀਆਂ ਰਹਿਣਗੀਆਂ। ਜੇ ਤੁਸੀਂ ਕਹੋ ਵੀ ਸਭ ਕੁਝ ਹੀ ਨਵਾਂ, ਤਾਂ ਨਵਾਂ ਇੱਕੋ ਚੀਜ਼ ਚ ਆ ਸਕਦਾ। ਮੈਂ ਅਕਸਰ ਨਵੇਂ ਨਵੇਂ ਲੇਖਕ ਜਿਹੜੇ ਮੇਰੇ ਨਾਲ ਸੰਪਰਕ ਚ ਆਉਂਦੇ ਆ, ਮੈਂ ਉਹਨਾਂ ਨਾਲ ਇੱਕ ਗੱਲ ਕਰਦਾ ਹੁਣ ਵੀ ਯਾਰ ਜੇ ਤੁਸੀਂ ਲਿਖਣ ਲੱਗਣਾ ਨਾ ਜਾਂ ਲਿਖਦੇ ਹੋ, ਤੁਸੀਂ ਜਦੋਂ ਨਵਾਂ ਨਵਾਂ ਲਿਖਾਰੀ ਉੱਠਦਾ ਸਭ ਤੋਂ ਪਹਿਲਾਂ ਤਾਂ ਪੈਂਦਾ ਉਹ ਧਰਮ ਨੂੰ, ਧਰਮ ਦੇ ਵਿੱਚ ਹੁੰਦੀਆਂ ਊਨਤਾਈਆਂ ਨੂੰ ਪੈਂਦਾ ਵੀ ਬੜਾ ਜੀ ਇਸ ਧਰਮ ਚ ਹੋ ਰਿਹਾ, ਫਲਾਨੇ ਗੁਰਦੁਆਰਿਆਂ ਚ ਹੋ ਰਿਹਾ, ਮੰਦਰਾਂ ਮਸਜਿਦਾਂ ਤੇ ਹੋ ਰਿਹਾ ਜੀ, ਫੇਰ ਉਹ ਪੈਂਦਾ ਜੀ ਮਸ਼ਹੂਰ ਹਸਤੀਆਂ ਨੂੰ। ਇਹ ਜਾਣੀ ਕਿ ਜਿਹੜਾ ਇਹ ਤਰੀਕਾ, ਮੈਂ ਵੀ ਇਸੇ ਦੌਰ ਚੋਂ ਗੁਜਰਿਆ, ਮੈਂ ਵੀ ਇਹੀ ਚੀਜ਼ਾਂ ਲਿਖੀਆਂ, ਇਹੀ ਕੁਛ ਕੀਤਾ ਵੀ ਹਰ ਬੰਦਾ ਗੁਜ਼ਰਦਾ, ਤੇ ਮੈਂ ਤਾਂ ਚਲੋ ਹਜੇ ਪਹਿਲੀ ਕਲਾਸ ਦਾ ਵਿਦਿਆਰਥੀ ਹਾਂ ਤੇ ਹਜੇ ਉਸੇ ਦੌਰ ਚ ਖੜਾ, ਪਰ ਮੈਨੂੰ ਲੱਗਦਾ ਵੀ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਉਹ ਗਲਤੀਆਂ ਜੇ ਕੋਈ ਹੋਰ ਨਾ ਕਰੇ ਤਾਂ ਹੀ ਫਾਇਦਾ, ਜੇ ਮੈਂ ਵੀ ਗਲਤੀਆਂ ਕੀਤੀਆਂ ਤੇ ਗਾਂਹ ਵਾਲਾ ਵੀ ਕਰੀ ਜਾਂਦਾ ਤਾਂ ਫੇਰ ਅਸੀਂ ਕਿੱਥੇ, ਆਪਦਾ ਸਹਿਯੋਗ ਸਾਡਾ ਸਹਿਯੋਗ ਕਿੱਥੇ ਰਹਿ ਗਿਆ ਦੁਨੀਆਂ ਨੂੰ। ਸੋ ਜੇ ਕੋਈ ਵੀ ਲੇਖਕ ਵੀਰ, ਸ਼ਾਇਰ ਵੀਰ ਜਾਂ ਕੁਛ ਵੀ ਲਿਖਣ ਵਾਲਾ ਸ਼ੌਕੀਨ ਬੰਦਾ ਸੁਣ ਰਿਹਾ ਇਸ ਟਾਈਮ, ਤਾਂ ਮੈਂ ਉਹਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੇ ਤੁਸੀਂ ਲਿਖਣਾ ਚਾਹੁੰਦੇ ਹੋ ਨਾ, ਤੁਸੀਂ ਆਪਦੇ ਆਲੇ ਦੁਆਲੇ ਬਾਰੇ ਲਿਖੋ, ਤੁਸੀਂ ਆਪਦੇ ਨੇੜੇ ਬਾਰੇ ਲਿਖੋ। ਮੈਨੂੰ ਇੱਕ ਵਾਰੀ ਯਾਦ ਆ ਵੀ ਮੈਨੂੰ ਇੱਕ ਕੋਈ ਦੂਰ ਦੁਰਾਡੇ ਕੈਨੇਡਾ ਦੇ ਇੱਕ ਬਰਫੀਲੇ ਏਰੀਏ ਦੇ ਤੋਂ ਕਿਸੇ ਨਾਲ ਮੈਸੇਜ ਆਇਆ ਵੀ ਕਹਿੰਦੇ ਜੀ ਮੈਂ ਇੱਕ ਦੋ ਉਹਨਾਂ ਦੇ ਲੇਖ ਵੀ ਲਿਖੇ, ਮੈਨੂੰ ਲੱਗਦਾ ਦਵਿੰਦਰ ਕੌਰ ਨਾਂ ਦੇ ਸਾਡੇ ਲੇਖਕ ਸਨ, ਤੇ ਉਹਨਾਂ ਨੇ ਦੋ ਚਾਰ ਲੇਖ ਲਿਖੇ ਦਾਜ ਦੇ ਉੱਤੇ ਹੋਰ ਦੇ ਉੱਤੇ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਵੀ ਤੁਸੀਂ ਕਿੱਥੇ ਰਹਿੰਦੇ ਹੋ, ਕਹਿੰਦੇ ਮੈਂ ਇੱਥੇ ਰਹਿੰਦੀ ਹਾਂ, ਇੰਨਾ ਡਿਗਰੀ ਟੈਂਪਰੇਚਰ ਆ ਤੇ ਇੱਥੇ ਕਹਿੰਦੇ ਸੱਤ ਰੰਗ ਨਿਕਲਦੇ ਆ ਇੱਦਾਂ ਰਾਤ ਨੂੰ, ਸੱਤ ਰੰਗਾਂ ਜਦੋਂ ਸੂਰਜ ਛਿਪਦਾ ਚੜ੍ਹਦਾ, ਇਹੋ ਜਿਹੀ ਕੁਆਲਿਟੀ ਆ। ਮੈਂ ਕਿਹਾ ਫਿਰ ਤੁਸੀਂ ਇਹ ਕਿਉਂ ਨਹੀਂ ਲਿਖਦੇ? ਕਹਿੰਦੇ ਕਿਵੇਂ? ਮੈਂ ਕਿਹਾ ਵੀ ਦੇਖੋ ਜੇ ਤੁਸੀਂ ਇਹ ਚੀਜ਼, ਅੱਜ ਤੱਕ ਮੈਨੂੰ ਵੀ ਨਹੀਂ ਪਤਾ ਸੀ, ਮੈਂ ਆਪਦੇ ਆਪ ਨੂੰ ਸਮਝਦਾ ਵੀ ਮੈਂ ਅੱਖਾਂ ਖੋਲ ਕੇ ਰੱਖਦਾ, ਪਰ ਮੈਨੂੰ ਨਹੀਂ ਪਤਾ ਸੀ ਇਸ ਮਾਮਲੇ ਬਾਰੇ। ਤੇ ਜੇ ਤੁਸੀਂ ਇਹਨੂੰ ਵਿਸਥਾਰ ਚ, ਉੱਥੇ ਤੁਸੀਂ 2 ਸਾਲ ਤੋਂ ਰਹਿ ਰਹੇ ਹੋ ਤੇ ਉਸ ਦੀ ਪੂਰੀ ਪੜਤਾਲ ਕਰਕੇ, ਲੋਕ ਉਹਦੇ ਬਾਰੇ ਰਿਸਰਚ ਕਰਕੇ, ਉਹਦੇ ਨੇੜੇ ਦੇ ਮਿਊਜ਼ੀਅਮਾਂ ਚ ਜਾ ਕੇ ਸਾਰੀਆਂ ਗੱਲਾਂ ਨੂੰ ਵਿਸਥਾਰ ਪੂਰਵਕ ਇੱਕ ਲੇਖ ਦਾ ਰੂਪ ਦਿਓ, ਚਾਹੇ ਇੱਕ ਨਿੱਕੀ ਕਿਤਾਬ ਦਾ ਰੂਪ ਦਿਓ, ਤਾਂ ਉਹ ਕਿਤਾਬ ਵਾਕਈ ਲੈਜੈਂਡਰੀ ਹੋਊਗੀ ਤੇ ਵੱਖਰੀ ਹੋਊਗੀ ਦੁਨੀਆਂ ਦੇ ਉੱਤੋਂ। ਤੇ ਜੇ ਤੁਸੀਂ ਉਹੀ ਗੱਲਾਂ ਹੀ ਲਿਖੀ ਜਾਣੀਆਂ ਜਿਹੜੀਆਂ ਮੈਂ ਮਹਾਤੜ ਧਮਾਤੜ ਸਾਰੇ ਇੱਕ ਦੂਜੇ ਦੀ ਦੇਖੋ ਦੇਖ ਇੱਕੋ ਵਿਸ਼ੇ ਦੇ ਉੱਤੇ ਲਿਖੀ ਜਾਂਦੇ ਆ, ਤਾਂ ਫਿਰ ਉਹਦੇ ਚੋਂ ਕੁਛ ਨਹੀਂ ਨਿਕਲ ਕੇ ਆਉਣਾ। ਉਹ ਤਾਂ ਤੁਹਾਡੇ ਚ ਜਮਾਂ ਹੀ ਕੋਈ ਬਾਹਲੀ ਐਕਸਟਰਾ ਆਰਡੀਨਰੀ ਕੋਈ ਗੱਲ ਹੋਵੇ ਵਿੱਚ, ਉਹ ਤਾਂ ਭਲਾ ਕਲਿੱਕ ਹੋਵੇ, ਨਹੀਂ ਯਾਦ ਨਹੀਂ ਰੱਖੀ ਜਾਊਗੀ ਉਹ ਗੱਲ, ਯਾਦ ਉਹੀ ਗੱਲ ਰੱਖੀ ਜਾਂਦੀ ਆ ਜਿਹੜੀ ਨਵੇਕਲੀ ਹੋਵੇ। ਤੇ ਨਵੇਕਲੀ ਗੱਲ ਹੁਣ ਜੇ ਮੈਂ ਕਹਾਂ ਵੀ ਮੈਂ ਜਾ ਕੇ ਮੈਂ ਹੁਣ ਬੈਠਾ ਇੱਥੋਂ ਅਮਰੀਕਾ ਦੇ ਨਿਊਯਾਰਕ ਬਾਰੇ ਲਿਖ ਦੂੰਗਾ, ਤੇ ਮੈਂ ਨਵੇਕਲੀ ਗੱਲ ਨਹੀਂ ਲਿਖ ਸਕਦਾ। ਨਿਊਯਾਰਕ ਦੇ ਵਿੱਚ ਰਹਿੰਦਾ ਲੇਖਕ, ਉੱਥੇ ਭੋਗ ਰਿਹਾ ਲੇਖਕ, ਉੱਥੋਂ ਦੀਆਂ ਗੱਲਾਂ ਬਾਰੇ ਕਰਦਾ ਲੇਖਕ, ਉਹ ਜ਼ਰੂਰ ਉਹ ਲਿਖ ਸਕਦਾ। ਤੇ ਖਬਰਾਂ ਦਾ ਅੱਜ ਅਮਰਦੀਪ ਜ਼ਰੂਰ ਕਰਨੀਆਂ, ਪਰ ਇਹ ਗੱਲਾਂ ਲਿਖਣ ਕਿਰਿਆ ਦੀਆਂ ਛਿੜ ਗਈਆਂ, ਤਾਂ ਮੈਂ ਇੱਕ ਚੀਜ਼ ਹੋਰ ਅੱਜ ਜ਼ਰੂਰ ਸਾਂਝੀ ਕਰਨੀ ਚਾਹੂੰਗਾ ਵੀ ਕੱਲ ਨਾ ਮੈਨੂੰ ਅਚਾਨਕ ਯਾਦ ਆਇਆ ਵੀ ਮੈਨੂੰ 10 ਸਾਲ ਹੋ ਗਏ ਇੱਥੇ ਆਇਆ ਨੂੰ, ਆਸਟ੍ਰੇਲੀਆ ਆਇਆ ਨੂੰ
ਤੇ
ਜਾਣੀ ਕਿ ਇੱਕ ਦਹਾਕਾ ਬੀਤ ਗਿਆ, ਕੱਲ ਰਾਤੀ ਮੇਰੇ ਬੈਠੇ ਬੈਠੇ ਦੇ ਯਾਦ ਆਇਆ। ਤਾਂ ਉਹ ਇੱਕ ਦਹਾਕਾ ਬੀਤਣ ਤੋਂ ਬਾਅਦ ਮੈਨੂੰ ਨਾ ਇੱਕ ਮੇਰਾ ਅਹਿਦ ਯਾਦ ਆਇਆ, ਮੈਂ ਇੱਕ ਅਹਿਦ ਲਿਆ ਸੀ ਆਪਦੇ ਆਪ ਨਾਲ, ਇੱਕ ਅਹਿਦ ਕੀਤਾ ਸੀ ਤੇ ਉਹ ਅਹਿਦ ਮੈਂ ਮੈਨੂੰ ਹਲੂਣਿਆ ਮੇਰੀ ਜ਼ਮੀਰ ਨੇ ਵੀ ਹੁਣ ਤੂੰ ਪੂਰਾ ਕਰ ਭਾਈ, ਤੂੰ ਆਖਿਆ ਸੀ ਵੀ 10 ਸਾਲਾਂ ਬਾਅਦ ਮੈਂ ਕਰੂੰਗਾ। ਤਾਂ ਉਹ ਮੈਂ ਅਹਿਦ ਬਾਰੇ ਥੋੜੀ ਜਿਹੀ ਸਰੋਤਿਆਂ ਨਾਲ ਸਾਂਝ ਪਾਉਣੀ ਕਰੂੰ ਚਾਹੂੰਗਾ ਵੀ ਜਦੋਂ ਮੈਂ ਨਵਾਂ ਨਵਾਂ ਆਸਟ੍ਰੇਲੀਆ ਆਇਆ ਜੀ ਤੇ ਸਾਲ ਦੋ ਸਾਲ ਬਾਅਦ ਨਾ ਅਮਰਦੀਪ ਮੈਨੂੰ ਐਂ ਲੱਗਿਆ ਵੀ ਮੈਂ ਤਾਂ ਆਸਟ੍ਰੇਲੀਆ ਸਾਰਾ ਹੀ ਦੇਖ ਲਿਆ ਤੇ ਮੈਂ ਤਾਂ ਆਸਟ੍ਰੇਲੀਆ ਬਾਰੇ ਸਾਰਾ ਕੁਛ ਹੀ ਜਾਣ ਗਿਆ, ਬਸ ਮੇਰੇ ਤੋਂ ਵੱਧ ਤਾਂ ਕੋਈ ਗਿਆਨੀ ਹੈ ਹੀ ਨਹੀਂ ਆਸਟ੍ਰੇਲੀਆ ਦੇ ਮਾਮਲੇ ਚ, ਮੇਰੇ ਜੱਚ ਗਈ। ਤੇ ਮੈਂ ਕੀ ਕੀਤਾ ਜੀ, ਮੈਂ ਦਵਾ ਦਾ ਚੱਕਿਆ ਕੰਪਿਊਟਰ ਤੇ ਮੈਂ ਤਾਂ ਲਿਖਣ ਬੈਠ ਗਿਆ। ਮੈਨੂੰ ਘਰੇ ਕਹਿੰਦੇ ਕੀ ਕਹਿੰਦੇ ਹੋ, ਮੈਂ ਕਿਹਾ ਜੀ ਮੈਂ ਇੱਕ ਕਿਤਾਬ ਲਿਖਦਾ ਆਸਟ੍ਰੇਲੀਆ ਦੇ ਉੱਤੇ ਤੇ ਮੇਰੇ ਆਸਟ੍ਰੇਲੀਆ ਦੇ ਤਜਰਬੇ ਜੇ ਬੋ, ਮੈਂ ਸਿਰਾ ਲਾ ਦੂ ਜੀ ਕਿਤਾਬ ਲਿਖਣ ਦਾ। ਤੇ ਚਲੋ ਜੀ ਮੈਂ ਸ਼ੁਰੂ ਕਰ ਲਈ ਕਿਤਾਬ ਲਿਖਣੀ ਜੀ, ਤੇ ਮੈਂ ਕਿਤਾਬ ਲਿਖ ਮਾਰੀ ਜੀ ਸਾਰੇ 1.5-2 ਮਹੀਨਿਆਂ ਦੇ ਵਿੱਚ ਨਾ। ਮੈਂ ਦਿਨ ਰਾਤ ਉਦੋਂ ਕੰਮ ਇੰਨਾ ਨਵਾਂ ਨਵਾਂ ਆਏ ਸੀ, 7-8 ਘੰਟੇ ਜੋਬ ਹੁੰਦੀ ਸੀ ਤੇ ਰਿਵਰਲੈਂਡ ਰਹਿੰਦੇ ਸੀ ਤੇ ਬਿੱਲਿਆਂ ਵਰਗੇ ਸੀ ਤੇ ਜਿਉਂ ਆ ਕੇ ਲੱਗਦੇ ਲਿਖਣ। ਮੈਂ ਮਿਹਨਤ ਕਰਕੇ 1.5-2 ਮਹੀਨਿਆਂ ਦੇ ਵਿੱਚ ਕਿਤਾਬ ਲਿਖਤੀ ਜੀ। ਤੇ ਉਹ ਮੈਂ ਉਹ ਕਿਤਾਬ ਦਾ ਮੇਰੇ ਹੁਣ ਟਾਈਟਲ ਵੀ ਮੈਂ ਦੇਖਦਾ, ਮੈਨੂੰ ਕੋਈ ਯਾਦ ਆਊਗਾ, ਕੋਈ ਨਾ ਕੋਈ ਮੇਰੇ ਆਜੂਗਾ ਮੇਰੇ ਜਿਹੜਾ ਲਿਖਿਆ ਸੀ ਟਾਈਟਲ। ਤੇ ਉਹ ਜਦੋਂ ਮੈਂ ਲਿਖ ਕੇ ਕਿਤਾਬ ਤੇ ਸਾਰਾ ਕੁਛ ਰੈਡੀ ਹੋ ਕੇ ਤੇ ਅਸੀਂ ਨਾ ਐਡਲੇਡ ਨੂੰ ਮੂਵ ਹੋ ਗਏ ਤੇ ਐਡਲੇਡ ਤੋਂ ਅਚਾਨਕ ਮੇਰਾ ਬੇਟਾ ਕਹਿੰਦਾ ਵੀ ਮੈਂ ਰਿਵਰਲੈਂਡ ਜਾ ਕੇ ਆਉਣਾ ਦੂਜੇ ਚੌਥੇ ਦਿਨ ਹੀ। ਤੇ ਉਹਨੇ ਕੀ ਕੀਤਾ ਨਾ, ਉਹਨੇ ਮੇਰੀ ਹਾਰਡ ਡਰਾਈਵ ਪਈ ਸੀ ਉੱਥੇ ਤੇ ਕਹਿੰਦਾ ਮੈਂ ਇਹਦੇ ਚ ਗੇਮਾਂ ਪਾ ਕੇ ਲੈ ਕੇ ਆਉਣੀਆਂ ਉੱਥੋਂ। ਤੇ ਉਹ ਵੱਡੀ ਹਾਰਡ ਡਰਾਈਵ ਸੀ 500 GB ਦੀ ਕੋਈ, ਤੇ ਮੈਂ ਉਹਦੇ ਚ ਕਿਤਾਬ ਸਾਂਭੀ ਸੀ ਆਪਣੀ। ਮੈਂ ਉਹ ਹਾਰਡ ਡਰਾਈਵ ਉਹਨੇ ਚੱਕ ਲਈ ਬੇਟੇ ਨੇ, ਕਹਿੰਦਾ ਮੈਂ ਨਾ ਇਹਨੂੰ ਰਿਵਰਲੈਂਡ ਲੈ ਕੇ ਜਾਣਾ। ਤੇ ਮੇਰੇ ਮੂੰਹ ਚੋਂ ਨਿਕਲਿਆ ਅਚਾਨਕ, ਮੈਂ ਕਿਹਾ ਜਿਵੇਂ ਪੁਰਾਣੀਆਂ ਬਾਤਾਂ ਚ ਸੁਣਾਉਂਦੇ ਹੁੰਦੇ ਨਾ ਵੀ ਫਲਾਨੇ ਰਾਜੇ ਦੀ ਜਾਨ ਤੋਤੇ ਚ ਸੀ ਜਾਂ ਫਲਾਨੇ ਦੈਂਤ ਦੀ ਜਾਨ ਤੋਤੇ ਚ ਸੀ। ਮੈਂ ਕਿਹਾ ਯਾਰ ਇਸ ਹਾਰਡ ਡਰਾਈਵ ਚ ਮੇਰੀ ਜਾਨ ਆ ਤੇ ਤੂੰ ਲਈ ਤਾਂ ਜਾਣਾ ਤੇ ਤੂੰ ਇਹਨੂੰ ਸਾਂਭ ਕੇ ਰੱਖੀ। ਉਹ ਕਹਿੰਦਾ ਚਲੋ ਠੀਕ ਆ ਜੀ। ਤੇ ਉਹ ਲੈ ਗਿਆ ਮੇਰੀ ਹਾਰਡ ਡਰਾਈਵ ਤੇ ਮੈਨੂੰ ਅੰਦਰੋਂ ਅੰਦਰੀ ਨਾ ਐ ਧੜਕੂ ਜਾ ਲੱਗੀ ਗਿਆ ਵੀ ਮੇਰੀ ਇੰਨੀ ਮਿਹਨਤ ਕੀਤੀ, ਮੈਂ ਇੱਕ ਕਿਤਾਬ ਲਿਖ ਮਾਰੀ ਤੇ ਕਿਤਾਬ ਨੂੰ ਮੈਂ ਮੇਰੇ ਉਸੇ ਚ ਹੀ ਆ ਤੇ ਮੇਰੇ ਕੋਲ ਹੋਰ ਕਿਤੇ ਮੈਂ ਸਾਂਭੀ ਵੀ ਨਹੀਂ ਹੋਈ। ਕੁਦਰਤੀ 2-4 ਦਿਨ ਪਹਿਲੇ ਮੈਂ ਆਪਦਾ ਲੈਪਟਾਪ ਵੀ ਦੁਬਾਰਾ ਉਹਨੂੰ ਰੀਬਿਲਟ ਕੀਤਾ ਸੀ ਤਾਂ ਉਹ ਮੇਰੀ ਇਕੱਲੀ ਇਕੱਲੀ ਇੱਕੋ ਕਾਪੀ ਉਹਦੇ ਵਿੱਚ। ਤੇ ਉਹ ਸੰਜੋਗ ਇਹੋ ਜਿਹਾ ਭਿੜਿਆ ਵੀ ਤੇ ਉਹ ਕਿਤਾਬ ਉਹ ਆ ਕੇ ਜਦੋਂ ਆਇਆ ਰਿਵਰਲੈਂਡ ਤੇ ਉਹਦਾ ਸਣੇ ਲੈਪਟਾਪ ਤੇ ਸਣੇ ਮੇਰੀ ਜਿਹੜੀ ਹਾਰਡ ਡਰਾਈਵ ਸੀ ਉਹ ਚੋਰੀ ਹੋ ਗਈ ਜੀ। ਤੇ
ਅੱਛਾ ਜੀ
ਉਹ ਕੋਈ ਚੋਰ ਲੈ ਗਿਆ ਚੱਕ ਕੇ ਜੀ। ਤੇ ਮੈਂ ਬੜਾ ਜੀ ਅਪਸੈਟ, ਮੈਨੂੰ 3-4 ਦਿਨ ਤਾਂ ਮੇਰਾ ਰੋਣਾ ਨਾ ਰੋਕੇ, ਸਿਆਣਾ ਸੋਥਾ ਬੰਦਾ ਰੋਂਦਾ ਵੀ ਦੇਖ ਲਓ ਹੁਣ ਤੁਹਾਨੂੰ ਕਿਹੋ ਜਿਹਾ ਲੱਗਦਾ ਹੋਊ। ਤੇ ਮੈਂ ਮੱਲੋ ਜਿਹੜੀ ਮੇਰਾ ਰੋਣਾ ਨਿਕਲੇ ਵੀ ਮੈਂ ਮੇਰੀ ਤਾਂ ਜ਼ਿੰਦਗੀ ਦੀ ਕਮਾਈ ਰੁਲ ਗਈ। ਜਵਾਕ ਬੇਚਾਰਾ ਅੱਡ ਆਪਦੇ ਆਪ ਚ ਜਿਹੜਾ ਮਹਿਸੂਸ ਕਰੇ ਵੀ ਮੇਰੇ ਤੋਂ ਕਿੱਡੀ ਵੱਡੀ ਗਲਤੀ ਹੋ ਗਈ ਵੀ ਮੈਂ ਪਾਪਾ ਦੀ ਮਿਹਨਤ ਖਰਾਬ ਕਰਤੀ। ਮੇਰਾ ਪੂਰਾ ਮਾਹੌਲ ਹਫ਼ਤਾ ਭਰ ਮੇਰਾ ਮਾਹੌਲ ਬੜਾ ਖਰਾਬ ਰਿਹਾ। ਤੇ ਹਫ਼ਤੇ ਦੇ ਵਿੱਚ ਹੁਣ ਉਹ ਜੇ ਕਿਸੇ ਨੇ ਮੇਰਾ ਦਾਗਿਸਤਾਨ ਪੜ੍ਹੀ ਹੈ ਤੇ ਉਹਦੇ ਚ ਲਿਖੀ ਗਈ ਹੈ ਗੱਲ ਵੀ ਜਿਹੜੀ ਗੱਲ ਤੁਸੀਂ ਪਹਿਲੇ ਹੱਲੇ ਲਿਖ ਦੋਗੇ ਉਹ ਦੂਜੀ ਵਾਰ ਨਹੀਂ ਲਿਖੀ ਜਾ ਸਕਦੀ। ਉਹ ਜੀ ਪਹਿਲੇ ਹੱਲੇ ਜਿਹੜੀ ਗੱਲ ਲਿਖੀ ਜਾਂਦੀ ਹੈ ਤੇ ਮੈਂ ਦੂਜੀ ਵਾਰ ਉਹ ਕਿਤਾਬ ਲਿਖਣ ਦਾ ਮੇਰੇ ਚ ਹੀ ਆਏ ਨਾ ਪਵੇ ਵੀ ਮੈਂ ਦੂਜੀ ਵਾਰ ਉਹ ਲਿਖ ਦੂੰਗਾ ਕਿਤਾਬ ਤੇ ਨਹੀਂ ਲਿਖੀ ਜਾਣੀ ਮੈਂ ਸੋਚਿਆ। ਤੇ ਪਰ ਚਲੋ ਜੀ ਮੈਂ ਹੌਲੀ ਹੌਲੀ ਉਹਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਮੈਂ ਭੁਲਾਉਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ 6 ਮਹੀਨਿਆਂ ਬਾਅਦ ਜਿਹੜੀ ਕਿਤਾਬ ਦੇ ਜਿਹੜੇ ਮੈਂ ਚੈਪਟਰ ਲਿਖੇ ਸੀ ਉਹ ਤਾਂ ਮੇਰੇ ਹੁਣ ਯਾਦ ਹੀ ਸੀ ਵੀ ਮੈਂ ਕਿਹੜੀਆਂ ਕਿਹੜੀਆਂ ਗੱਲਾਂ ਤੇ ਲਿਖਿਆ ਸੀ। ਮੈਂ ਉਹਨਾਂ ਬਾਰੇ ਜਦੋਂ 6 ਮਹੀਨਿਆਂ ਚ ਮੈਨੂੰ ਕਈ ਪਰਦੇ ਲੈਣੇ ਸ਼ੁਰੂ ਹੋਏ ਤੇ ਮੈਨੂੰ ਐਂ ਲੱਗਿਆ ਯਾਰ ਵੀ ਉਹ ਚੈਪਟਰ ਤਾਂ ਮੈਂ ਫਿਰ ਗਲਤ ਲਿਖਤਾ ਸੀਗਾ, ਉਹ ਤਾਂ ਇਹ ਗੱਲ ਹੈ ਹੀ ਨਹੀਂ ਤਾਂ ਹੋਰ ਗੱਲ ਇਹਦੇ ਅੰਦਰ। ਤਾਂ ਉਦੋਂ ਅਗਲੇ ਦਿਨ ਅਗਲੀ ਚੀਜ਼ ਦਾ ਪਤਾ ਲੱਗਣ ਲੱਗਿਆ। 6 ਮਹੀਨਿਆਂ ਦੇ ਵਿੱਚ ਮੈਨੂੰ ਨਾ ਬਹੁਤ ਜ਼ਿਆਦਾ ਰਾਹਤ ਦਾ ਸਾਹ ਆਇਆ ਵੀ ਸ਼ੁਕਰ ਆ। ਤੇ ਮੈਂ ਚੋਰ ਲਈ ਧੰਨਵਾਦ ਕੀਤਾ ਵੀ ਚੋਰਾ ਧੰਨਵਾਦ ਤੇਰਾ, ਤੂੰ ਮੇਰੀ ਕਿਤਾਬ ਲੈ ਗਿਆ ਚੱਕ ਕੇ। ਜੇ ਮੇਰੀ ਉਹ ਕਿਤਾਬ ਛਪ ਜਾਂਦੀ ਤੇ ਮੈਂ ਦੁਨੀਆ ਲਈ ਏਡਾ ਕੁ ਬੇਵਕੂਫ ਇਨਸਾਨ ਬਣਨਾ ਸੀ ਵੀ ਮੈਂ ਏਡੀ ਕੁ ਕੱਚ ਘੜ ਗੱਲਾਂ ਉਹਦੇ ਚ ਲਿਖਤੀਆਂ ਸੀ, ਮੈਂ ਏਡੀਆਂ ਕੁ ਗਲਤ ਗੱਲਾਂ ਜਿਹੜੀਆਂ ਲਿਖਤੀਆਂ ਸੀ। ਹੋ ਸਕਦਾ ਸੀ ਉਹ ਪੜ੍ਹ ਕੇ ਕੋਈ ਨਾ ਕੋਈ ਭਟਕ ਜਾਂਦਾ, ਗਲਤ ਪਾਸੇ ਜਾ ਵੜਦਾ ਜਾਂ ਗਲਤ ਇਮੇਜ ਬਣਾ ਲੈਂਦਾ ਆਸਟ੍ਰੇਲੀਆ ਦੀ। ਮੈਂ ਟੋਟਲੀ ਹੀ ਮੈਂ ਕਿਤਾਬ ਮੈਨੂੰ ਐਂ ਲੱਗਣ ਲੱਗ ਗਿਆ ਮੈਨੂੰ ਚੋਰ ਦੇ ਵਿੱਚ ਰੱਬ ਦੇ ਦਰਸ਼ਨ ਹੋਣ ਲੱਗ ਗਏ, ਜਿਹੜੇ ਚੋਰ ਨੂੰ ਮੈਂ ਗਾਲਾਂ ਦਿੰਦਾ ਸੀ ਵੀ ਮੇਰੀ ਕਿਤਾਬ ਲੈ ਗਿਆ ਤੇ ਮੈਨੂੰ ਐਂ ਲੱਗਿਆ ਵੀ ਉਹ ਤਾਂ ਚੋਰ ਬਚਾ ਹੀ ਗਿਆ। ਤੇ ਫਿਰ ਮੈਂ ਉਸ ਟਾਈਮ ਚ ਇੱਕ ਐਦ ਕਰਿਆ ਸੀ ਵੀ ਜਿਹੜੀਆਂ ਚੀਜ਼ਾਂ ਨਾ ਤੁਹਾਨੂੰ ਵਕਤ ਨਾਲ ਆਉਂਦੀਆਂ, ਜੇ ਤੁਸੀਂ ਕਿਸੇ ਵੀ ਚੀਜ਼ ਚ ਕਾਲ ਕਰਦੇ ਹੋ ਨਾ ਉਹ ਨਹੀਂ ਆਉਂਦੀ, ਤੁਸੀਂ ਉੱਥੇ ਬਜਰ ਗਲਤੀ ਕਰ ਰਹੇ ਹੁੰਦੇ ਹੋ। ਸੋ ਸਬਰ ਤੇ ਵਕਤ ਰੱਖਣਾ ਚਾਹੀਦਾ ਜੇ ਤੁਸੀਂ ਕਿਸੇ ਚੀਜ਼ ਬਾਰੇ ਜਾਣਨਾ ਤੇ ਸਮਝਣਾ ਅੰਦਰੂਨੀ ਗੱਲਾਂ। ਤਾਂ ਫਿਰ ਮੈਂ ਉਸ ਟਾਈਮ ਆਇਦ ਕੀਤਾ ਸੀ ਵੀ ਮੈਂ ਕਿਤਾਬ ਲਿਖੂੰਗਾ ਆਸਟ੍ਰੇਲੀਆ ਬਾਰੇ ਆਪਦੇ ਸਫ਼ਰਨਾਮਾ ਲਿਖੂ, ਆਪਦੇ ਜੀਵਨ ਦੀਆਂ ਤਜਰਬੇ ਲਿਖੂੰਗਾ, ਪਰ ਲਿਖੂੰਗਾ ਜਦੋਂ ਮੈਨੂੰ 10 ਸਾਲ ਪੂਰੇ ਹੋ ਗਏ ਆਸਟ੍ਰੇਲੀਆ ਦੇ ਵਿੱਚ, ਘੱਟੋ ਘੱਟ 10 ਸਾਲਾਂ ਬਾਅਦ ਮੈਂ ਕਿਤਾਬ ਲਿਖਣ ਦੀ ਕੋਸ਼ਿਸ਼ ਕਰੂੰਗਾ। ਤਾਂ ਹੁਣ ਫਿਰ ਮੈਨੂੰ ਕੱਲ ਉਹ ਆਇਆ ਤੇ ਯਾਦ ਆਇਆ ਜੀ, ਤੇ ਰੱਬ ਨੇ ਸੁੱਖ ਚਾਹਿਆ, ਥੋੜਾ ਜਿਹਾ ਕੰਮ ਸੈਟਿੰਗ ਜੀ ਬੈਠੀ, ਤਾਂ ਅਗਲੀ ਜਿਹੜੇ 2018 ਦੀ ਸ਼ੁਰੂਆਤ ਦੇ ਵਿੱਚ ਆਪਾਂ ਨਵੀਂ ਬੁੱਕ ਲਾਂਚ ਕਰਨ ਦੀ ਕੋਸ਼ਿਸ਼ ਕਰਾਂਗੇ ਜੀ।
ਜ਼ਰੂਰ ਜੀ, ਬਹੁਤ ਵਧੀਆ ਲੱਗਿਆ ਕਿ ਤੁਸੀਂ ਕਾਫੀ ਸਮਾਂ ਉਸ ਤੋਂ ਬਾਅਦ ਮਤਲਬ ਆਪਣੇ ਆਪ ਦੇ ਉੱਤੇ ਲਗਾਇਆ, ਔਰ ਕਈ ਵਾਰ ਬਹੁਤ ਜ਼ਰੂਰੀ ਹੋ ਜਾਂਦਾ ਇਹ, ਜਿਵੇਂ ਤੁਸੀਂ ਦੱਸਿਆ ਜੀ, ਕਿਤਾਬਾਂ ਪੜ੍ਹਨ ਤੋਂ ਬਾਅਦ ਅਸੀਂ ਨੌਲੇਜ ਤਾਂ ਇਕੱਠੀ ਕਰ ਲੈਂਦੇ ਹਾਂ, ਪਰ ਜਿਹੜੇ ਤਜਰਬੇ ਤੋਂ ਅਸੀਂ ਸਿੱਖਦੇ ਹਾਂ ਨਾ, ਉਸ ਤਜਰਬੇ ਨੂੰ ਹੀ ਅਸਲ ਦੇ ਵਿੱਚ ਲਫ਼ਜ਼ਾਂ ਦਾ ਰੂਪ ਦੇਣਾ ਸਾਹਿਤ ਹੁੰਦਾ ਆ, ਹਨਾ। ਬ੍ਰਾਦਰ ਸਾਹਿਬ, ਹੁਣ ਗੱਲਾਂ ਬਾਤਾਂ ਚੱਲੀਆਂ ਤੇ ਇੱਕ ਮੈਂ ਆਪਣਾ ਤਜਰਬਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੀ ਹਾਂ।
ਜ਼ਰੂਰ ਤਜਰਬਾ ਦੱਸੋ, ਇੱਧਰ ਨਾ ਇੱਕ ਮੈਸੇਜ ਆਇਆ, ਇੱਕ ਸੈਕਿੰਡ ਮੈਸੇਜ ਆਇਆ, ਉਹ ਕਹਿੰਦੇ ਜੀ ਫਿਰ ਕੈਂਗਰੂ ਨਾਮਾ ਵਿੱਚ, ਮੈਂ ਥੋੜੀ ਜਿਹੀ ਵੀ ਗੱਲ ਕਲੀਅਰ ਕਰਦਾ ਜੀ, ਕੈਂਗਰੂ ਨਾਮਾ ਮੇਰੀ ਉਹ ਕਿਤਾਬ ਨਹੀਂ ਹੈ, ਕੈਂਗਰੂ ਨਾਮਾ ਮੇਰੇ ਆਰਟੀਕਲ ਦਾ ਸੰਗ੍ਰਹਿ ਆ, ਮੇਰੇ ਜਿਹੜੇ ਇਸ ਦੌਰਾਨ ਪਿਛਲੇ ਸਾਲਾਂ ਦੇ ਵਿੱਚ ਮੇਰੇ ਦੁਨੀਆਂ ਭਰ ਦੇ ਵਿੱਚ ਜਿਹੜੇ ਲੇਖ ਛਪੇ ਆ ਨਾ, ਉਹ ਇਕੱਠੇ ਕਰਕੇ ਮੇਰੇ ਦੋਸਤ ਭੁਪਿੰਦਰ ਪੰਨੀ ਵਾਲਿਆਂ ਨੇ ਸਾਰੇ ਇਕੱਠੇ ਕਰਕੇ ਉਹਨੂੰ ਬੁੱਕ ਦਾ ਰੂਪ ਦੇਤਾ ਸੀ। ਸੋ ਉਹ ਕਿਤਾਬ ਨੀ ਜੋ ਮੈਂ ਕਿਤਾਬ ਲਿਖਣੀ ਚਾਹੁੰਦਾ ਸੀ, ਜਾਂ ਕਿਤਾਬ ਦੇ ਤੌਰ ਤੇ ਲਿਖੀ ਗਈ ਕੈਂਗਰੂ ਨਾਮਾ ਨਹੀਂ ਹੈ, ਉਹ ਲੇਖਾਂ ਦਾ ਸੰਗ੍ਰਹਿ ਹੈ।
ਜੀ ਜੀ, ਸੋ ਬਿਲਕੁਲ ਤਜਰਬੇ ਜਿਹੜੇ ਆ ਉਹ ਇਸੇ ਤਰ੍ਹਾਂ ਆਪਾਂ ਹਾਸਲ ਕਰਦੇ ਆ, ਦਿਨ ਘੜੀ ਹਰ ਪਲ ਜਿਹੜਾ ਸਾਨੂੰ ਕੋਈ ਨਾ ਕੋਈ ਤਜਰਬਾ ਜ਼ਰੂਰ ਦਿੰਦਾ। ਬ੍ਰਾਦਰ ਸਾਹਿਬ, ਗੱਲ ਹੈਗੀ ਆ, ਮੈਂ ਫਸਟ ਈਅਰ ਚ ਸੀ ਜਦੋਂ ਬੈਚੁਲਰਸ ਕਰ ਰਹੇ ਸੀਗੇ ਆਪਾਂ, ਤੇ ਸਾਡੇ ਨਾ ਇੱਕ ਕੰਪੀਟੀਸ਼ਨ ਸੀਗਾ, ਡੈਕਲਾਮੇਸ਼ਨ ਕੰਟੈਸਟ ਜਿਵੇਂ ਹੁੰਦਾ ਆ, ਤੇ ਉਹਦੇ ਵਿੱਚ ਔਰਤ ਦੀ ਸਥਿਤੀ ਦੇ ਉੱਤੇ ਬੋਲਣਾ ਸੀਗਾ ਕਿ ਪਿਛਲੇ ਸਮੇਂ ਤੋਂ ਲੈ ਕੇ ਅੱਜ ਦੇ ਦੌਰ ਦੇ ਵਿੱਚ ਔਰਤ ਦੀ ਸਥਿਤੀ ਕੀ ਆ। ਉਹਦੇ ਵਿੱਚ ਮੈਨੂੰ ਨਾ ਸੈਕਿੰਡ ਪ੍ਰਾਈਜ਼ ਮਿਲਿਆ, ਔਰ ਜਿਹੜਾ ਫਸਟ ਪ੍ਰਾਈਜ਼ ਸੀ ਉਹ ਮੇਰੇ ਸੀਨੀਅਰ ਸੀ ਦੀਦੀ, ਥਰਡ ਈਅਰ ਦੇ ਵਿੱਚ ਸੀਗੇ ਉਹ, ਬੀ ਏ ਥਰਡ ਈਅਰ, ਤੇ ਮੈਂ ਉਦੋਂ ਫਸਟ ਈਅਰ ਸੀ। ਖੈਰ, ਕਿਉਂਕਿ ਮੈਨੂੰ ਵੀ ਜੇ ਮਤਲਬ ਉਸ ਵੇਲੇ, ਕਿਉਂਕਿ ਜੋਸ਼ ਜ਼ਿਆਦਾ ਹੁੰਦਾ ਆ, ਹਨਾ, ਕਈ ਚੀਜ਼ਾਂ ਜਿਹੜੀਆਂ ਅਸੀਂ ਸਿਰਫ ਕਿਤਾਬਾਂ ਤੋਂ ਲੱਭ ਲੱਭ ਕੇ ਪੜ੍ਹ ਪੜ੍ਹ ਕੇ ਹਨਾ ਉਹ ਚੀਜ਼ਾਂ ਸਿੱਖੀਆਂ ਹੁੰਦੀਆਂ, ਤੇ ਕੁਛ ਚੀਜ਼ਾਂ ਜਿਹੜੀਆਂ ਆ ਉਹ ਆਮ ਜ਼ਿੰਦਗੀ ਦੇ ਵਿੱਚ ਜਿਵੇਂ ਪਰਿਵਾਰਾਂ ਦੇ ਵਿੱਚ ਕੀ ਹੋ ਰਿਹਾ, ਸਾਡੀਆਂ ਮਾਵਾਂ ਸਾਡੀਆਂ ਹਨਾ ਜਿਹੜੀਆਂ ਦਾਦੀਆਂ ਜਾਂ ਉਹਨਾਂ ਦਾ ਜੀਵਨ ਕੀ ਸੀਗਾ, ਉਹਨੂੰ ਆਪਾਂ ਸਾਹਮਣੇ ਰੱਖ ਕੇ ਮਤਲਬ ਜੇ ਭਾਸ਼ਣ ਵੀ ਦਿੰਦੇ ਆ ਜਾਂ ਫਿਰ ਕਿਤੇ ਵੀ ਸੈਮੀਨਾਰ ਦੇ ਵਿੱਚ ਆਪਣਾ ਕੋਈ ਪਰਚਾ ਲਿਖਦੇ ਆ ਤਾਂ ਉਹ ਇਸੇ ਤਰ੍ਹਾਂ ਲਿਖਿਆ ਜਾਂਦਾ। ਪਰ ਉਹਨਾਂ ਨੂੰ ਜਦੋਂ ਫਸਟ ਪ੍ਰਾਈਜ਼ ਮਿਲਿਆ ਤਾਂ ਮੇਰੀ ਬਾਅਦ ਵਿੱਚ ਜਿਵੇਂ ਉਹਨਾਂ ਦੇ ਨਾਲ ਗੱਲ ਹੋਈ, ਮੈਂ ਕਿਹਾ ਦੀਦੀ ਵੀ ਮਤਲਬ ਮੈਨੂੰ ਬਹੁਤ ਖੁਸ਼ੀ ਹੋਈ ਹਨਾ ਕਿ ਫਸਟ ਪ੍ਰਾਈਜ਼ ਤੁਹਾਨੂੰ ਮਿਲਿਆ, ਸੈਕਿੰਡ ਮੈਨੂੰ ਮਿਲਿਆ ਹਨਾ, ਤੇ ਉਹ ਕਹਿੰਦੇ ਕਿ ਨਹੀਂ, ਕਹਿੰਦੇ ਵੀ ਮੈਨੂੰ ਓਨਾ ਹੀ ਜ਼ਿਆਦਾ ਮਤਲਬ ਇਸ ਗੱਲ ਦੀ ਖੁਸ਼ੀ ਨਹੀਂ ਹੈ, ਬਟ ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ ਕਿ ਜੱਜਿਸ ਨੇ ਮੇਰੀ ਇਸ ਚੀਜ਼ ਵੱਲ ਧਿਆਨ ਦਿੱਤਾ। ਉਹਨਾਂ ਦੀ ਖਾਸੀਅਤ ਕੀ ਸੀ ਉਹਨਾਂ ਦੇ ਭਾਸ਼ਣ ਦੀ? ਉਹਨਾਂ ਦੇ ਭਾਸ਼ਣ ਦੀ ਖਾਸੀਅਤ ਇਹ ਸੀ, ਉਹ ਕਹਿੰਦੇ ਸੀ ਮੈਂ ਕਿਸੇ ਮੱਧਕਾਲ 'ਚ ਨਹੀਂ ਜਾਣਾ ਚਾਹੁੰਦੀ, ਠੀਕ ਹੈ, ਮੈਂ ਕਹਿੰਦੇ ਸਿਰਫ ਉਹ ਚੀਜ਼ਾਂ ਜਿਹੜੀਆਂ ਅੱਜ ਦੇ ਭਾਸ਼ਣ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰੂੰਗੀ ਜਿਹੜੀਆਂ ਮੈਂ ਖੁਦ ਹੰਡਾਈਆਂ। ਕਹਿੰਦੇ ਮੈਨੂੰ ਨਹੀਂ ਪਤਾ ਬੁੱਕਸ ਦੇ ਵਿੱਚ ਕੀ ਲਿਖਿਆ ਆਉਂਦਾ ਰਿਹਾ ਔਰ ਪਿਛਲੇ ਸਮੇਂ ਦੇ ਵਿੱਚ ਕੀ ਹੁੰਦਾ ਰਿਹਾ, ਕਿਉਂਕਿ ਉਹ ਮੈਂ ਦੇਖਿਆ ਨਹੀਂ ਆ। ਕਹਿੰਦੇ ਮੈਂ ਯਕੀਨ ਨਹੀਂ ਕਰਦੀ, ਕਹਿੰਦੇ ਮੈਂ ਸਿਰਫ ਅੱਖੀਂ ਦੇਖੀ ਹੋਈ ਚੀਜ਼ ਤੇ ਯਕੀਨ ਕਰਦੀ ਹਾਂ, ਔਰ ਜੋ ਮੈਂ ਅੱਖੀਂ ਦੇਖ ਰਹੀ ਹਾਂ ਜਦੋਂ ਤੋਂ ਮੈਂ ਜੰਮੀ ਆ, ਹਨਾ, ਜਦੋਂ ਤੋਂ ਮੈਂ ਸੁਰਤ ਸੰਭਾਲੀ ਆ, ਜੋ ਤਜਰਬੇ ਮੈਂ ਦੇਖੇ ਆ, ਮੇਰੀ ਮਾਂ ਦੇ ਨਾਲ ਕਿਸ ਤਰ੍ਹਾਂ ਦਾ ਪਰਿਵਾਰ ਦੇ ਵਿੱਚ ਵਿਵਹਾਰ ਹੋ ਰਿਹਾ, ਹਨਾ, ਮੇਰੀਆਂ ਮਾਸੀਆਂ ਦੇ ਨਾਲ, ਭੂਆ ਦੇ ਨਾਲ, ਹਨਾ, ਜੇ ਆਪਣੀਆਂ ਭੈਣਾਂ ਦੇ ਨਾਲ ਜਾਂ ਮੇਰੇ ਆਪਣੇ ਨਾਲ, ਮੈਂ ਜੇ ਦੇਖਾਂ, ਮੈਂ ਆਪਣੇ ਆਲੇ ਦੁਆਲੇ ਨਾਲ ਦੇਖਾਂ, ਮੈਂ ਆਪਣੀਆਂ ਸਹੇਲੀਆਂ ਨਾਲ ਦੇਖਾਂ, ਉਹਨਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦੀ ਸਥਿਤੀ ਦੇਖਾਂ, ਮੈਂ ਸਿਰਫ ਉਹ ਤਜਰਬਾ ਸਾਂਝਾ ਕਰਨਾ ਚਾਹੁੰਦੀ ਹਾਂ। ਔਰ ਵਾਕਈ ਉਹਨਾਂ ਨੇ ਜਦੋਂ ਉਹ ਤਜਰਬੇ ਸਾਂਝੇ ਕੀਤੇ, ਉਹਨਾਂ ਨੇ ਉਸ ਭਾਸ਼ਣ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਐਗਜ਼ਾਮਪਲਸ ਦਿੱਤੀਆਂ, ਮਿਸਾਲਾਂ ਦਿੱਤੀਆਂ ਕਿ ਅੱਜ ਦੇ ਦੌਰ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅਸੀਂ ਇੱਥੋਂ ਤੱਕ ਪਹੁੰਚ ਗਏ, ਔਰਤ ਜਿਹੜੀ ਹੈ ਜੀ ਇੰਜੀਨੀਅਰ ਬਣ ਗਈ ਹੈ, ਔਰਤ ਪਾਇਲਟ ਬਣ ਗਈ ਹੈ, ਪਰ ਬਹੁਤ ਸਾਰੀਆਂ ਇਹੋ ਜਿਹੀਆਂ ਉਦਾਹਰਨਾਂ ਹੈਗੀਆਂ, ਅਸੀਂ ਆਪਣੇ ਪਰਿਵਾਰਾਂ ਦੇ ਵਿੱਚੋਂ ਕੱਢ ਕੇ ਦਿੰਦੇ ਹਾਂ, ਔਰ ਉਸ ਚੀਜ਼ ਨੇ ਹੀ ਉਹਨਾਂ ਨੂੰ ਉੱਥੇ ਫਸਟ ਪ੍ਰਾਈਜ਼ ਦਵਾਇਆ, ਔਰ ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਜੱਜਿਸ ਨੇ ਵੀ ਇਸ ਗੱਲ ਨੂੰ ਵਿਚਾਰਿਆ ਕਿ ਵਾਕਈ ਜਿਹੜੀਆਂ ਪਹਿਲਾਂ ਤੋਂ ਚੱਲ ਰਹੀਆਂ ਚੀਜ਼ਾਂ ਆ ਜਾਂ ਫਿਰ ਆਉਣ ਵਾਲੀਆਂ ਚੀਜ਼ਾਂ ਆ ਉਹਨਾਂ ਨੂੰ ਛੱਡ ਕੇ ਜੇ ਜੋ ਇਸ ਵੇਲੇ ਪ੍ਰੈਜ਼ੈਂਟ ਚੱਲ ਰਿਹਾ, ਜੋ ਅਸੀਂ ਹੰਡਾ ਰਹੇ ਹਾਂ, ਜੋ ਉਸ ਤੋਂ ਸਿੱਖ ਰਹੇ ਹਾਂ, ਜੋ ਉਹਦੇ ਪ੍ਰਭਾਵ ਆ ਉਹਨਾਂ ਤੋਂ ਅਸੀਂ ਕੀ ਵਿਚਾਰ ਕਰ ਸਕਦੇ ਹਾਂ, ਕੀ ਕੱਢ ਸਕਦੇ ਹਾਂ, ਹਨਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵਿਚਾਰਾਂ ਤੋਂ ਸਿੱਖ ਕੇ ਉਹਨਾਂ ਨੂੰ ਸੁਧਾਰਿਆ ਜਾ ਸਕੇ ਸਮੇਂ ਨੂੰ। ਸੋ ਇਹ ਚੀਜ਼ ਬਹੁਤ ਮਾਇਨੇ ਰੱਖਦੀ ਹੈ, ਜਿਵੇਂ ਤੁਸੀਂ ਸਾਹਿਤ ਦੀ ਗੱਲ ਕੀਤੀ ਹੈ, ਤੇ ਸਾਹਿਤ ਵਾਕਈ ਮੈਨੂੰ ਲੱਗਦਾ ਕਿ ਉਹੀ ਸਭ ਤੋਂ ਉੱਤਮ ਸਾਹਿਤ ਹੁੰਦਾ ਆ ਜਿਹੜਾ ਸਾਡੇ ਆਲੇ ਦੁਆਲੇ ਦੇ ਤਜਰਬਿਆਂ ਤੋਂ ਸਿੱਖ ਕੇ ਅਸੀਂ ਸ਼ਬਦਾਂ ਦੇ ਰੂਪ ਦੇ ਵਿੱਚ ਢਾਲਦੇ ਹਾਂ।
ਬਿਲਕੁਲ ਜੀ, ਦੇਖੋ ਜਿਹੜਾ ਤੁਸੀਂ ਤਜਰਬਾ ਉਹ ਤੁਹਾਡੇ ਨਾਲ ਹੀ ਬੀਤਿਆ, ਤੁਹਾਡੀ ਹੱਡ ਬੀਤੀ ਆ। ਇੱਕ ਤਾਂ ਪਹਿਲੀ ਗੱਲ, ਉਹ ਕਾਪੀ ਪੇਸਟ ਨਹੀਂ ਹੋਊਗਾ, ਕਿਸੇ ਦੀ ਨਕਲ ਨਹੀਂ ਹੋਊਗਾ, ਕਿਉਂਕਿ ਦੁਨੀਆਂ ਦੇ ਉੱਤੇ ਜਿਹੜਾ ਵਰਤਾਰਾ ਬੀਤਦਾ ਉਹ ਸਿਮਲਰ ਹੋ ਸਕਦਾ, ਥੋੜਾ ਬਹੁਤ ਨੇੜੇ ਦਾ ਹੋ ਸਕਦਾ, ਪਰ ਸੇਮ ਨਹੀਂ ਹੋ ਸਕਦਾ ਜਿਹੜਾ ਤੁਹਾਡੇ ਨਾਲ ਵਾਪਰਿਆ। ਸੋ ਇਸ ਕਰਕੇ ਬੈਸਟ ਆ ਜੀ ਇਹ ਵੀ ਤੁਸੀਂ ਹੱਡ ਬੀਤੀਆਂ ਤੇ ਯਕੀਨ ਕਰੋ। ਕਹਾਣੀ ਦਾ ਮਤਲਬ ਵੀ ਹੈ ਵੀ ਕਹਾ ਨਹੀਂ, ਵੀ ਜਿਹੜੀ ਗੱਲ ਕਹੀ ਨਹੀਂ ਗਈ, ਜਿਹੜੀ ਹੋਈ ਨਹੀਂ, ਵਾਪਰੀ ਨਹੀਂ, ਇੱਕ ਸੋਚੀ ਸਾਚੀ ਆ, ਸੋਚੀ ਗਈ ਗੱਲ ਆ। ਕਹਾਣੀ ਦਾ ਜਿਹੜਾ ਮਤਲਬ ਇਹ ਹੁੰਦਾ। ਸੋ ਕਹਾਣੀਆਂ ਲਿਖਣਾ ਲੋਕਾਂ ਨੂੰ ਪਸੰਦ ਕਰਦੇ ਲੋਕ, ਕਹਾਣੀਆਂ ਸਿੱਖਿਆ ਵੀ ਦਿੰਦੀਆਂ, ਉਹ ਵੱਖਰੀ ਚੀਜ਼ ਆ, ਪਰ ਕਹਾਣੀਆਂ ਨਾਲ ਜਿਹੜੀਆਂ ਹੱਡ ਬੀਤੀਆਂ ਨਾ, ਮੈਂ ਕਿਤਾਬਾਂ ਦੇ ਵਿੱਚ ਵੀ ਹਮੇਸ਼ਾ ਸਫ਼ਰਨਾਮੇ ਜਾਂ ਹੱਡ ਬੀਤੀਆਂ ਜਾਂ ਕਿਸੇ ਦੀ ਬਾਇਓਗ੍ਰਾਫੀ ਉਹ ਚੀਜ਼ਾਂ ਪੜ੍ਹਨੀਆਂ ਪਸੰਦ ਕਰਦਾ, ਤਾਂ ਕਿ ਉਹਨਾਂ ਦੇ ਵਿੱਚੋਂ ਕਹਾਣੀਆਂ ਤਾਂ ਆਪੇ ਲੱਭ ਜਾਂਦੀਆਂ ਤੇ ਨਾਲੇ ਉਹ ਅਸਲੀ ਕਹਾਣੀਆਂ ਹੁੰਦੀਆਂ।
ਜੀ ਜੀ ਬਿਲਕੁਲ। ਸੋ ਬ੍ਰਾਂਡ ਸਾਹਿਬ, ਬਹੁਤ ਸਾਰੇ ਮੈਸੇਜਸ ਆ ਰਹੇ ਆ ਤੇ ਖਬਰਾਂ ਜਿਹੜੀਆਂ ਉਹ ਅਸੀਂ ਅੱਜ ਸ਼ੁਰੂ ਹੀ ਨਹੀਂ ਕਰ ਪਾਏ, ਪਰ ਖਬਰਾਂ ਦੇ ਵੀ ਸ਼ੁਰੂਆਤ ਤੋਂ ਪਹਿਲਾਂ ਅੱਜ ਜਿਵੇਂ ਮੈਂ ਸ਼ੁਰੂਆਤ ਚ ਵੀ ਗੱਲ ਕੀਤੀ ਸੀਗੀ ਕਿ 6 June ਦਾ ਦਿਨ ਆ ਅੱਜ, ਤੇ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਸਾਕਾ ਨੀਲਾ ਤਾਰਾ 1984 ਦੇ ਵਿੱਚ ਹੋਇਆ, ਉਸ ਸਮੇਂ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਤਮਾਮ ਕੌਮ ਦੇ ਉਹਨਾਂ ਲੋਕਾਂ ਨੂੰ ਅਸੀਂ ਯਾਦ ਵੀ ਕਰ ਰਹੇ ਹਾਂ। ਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ ਤਾਂ ਅੱਜ ਬਲੂ ਸਟਾਰ ਦੀ 13ਵੀਂ ਬਰਸੀ ਦੇ ਮੌਕੇ ਦੇ ਉੱਤੇ ਪੰਜਾਬ ਭਰ ਦੇ ਵਿੱਚ ਬ੍ਰਾਂਡ ਸਾਹਿਬ ਅਲਰਟ ਜਿਹੜਾ ਹੈ ਜੀ ਉਹ ਜਾਰੀ ਕੀਤਾ ਗਿਆ, ਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕਹਿੰਦੇ ਪੰਜਾਬ ਦੇ ਵਿੱਚ ਇਹ ਹਾਈ ਅਲਰਟ ਜਿਹੜਾ ਆ ਉਹ ਜਾਰੀ ਹੋਇਆ ਆ। ਕੀ ਕਹਿਣਾ ਚਾਹੋਗੇ ਇਹਦੇ ਬਾਰੇ ਚ?
ਦੇਖੋ, ਹੋ ਸਕਦਾ ਕੁਝ ਖੁਫੀਆ ਰਿਪੋਰਟਾਂ ਆਈਆਂ ਹੋਣ, ਕੋਈ ਖੁਫੀਆ ਤੌਰ ਦੇ ਉੱਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕੁਝ ਪਤਾ ਲੱਗਿਆ ਹੋਵੇ, ਕੋਈ ਗੜਬੜ ਹੋ ਰਹੀ ਹੈ, ਪਰ ਮੈਨੂੰ ਤਾਂ ਲੱਗਦਾ ਵੀ ਹੁਣ ਤਾਂ ਇਹ ਇੱਕ ਹੋਰ ਜਿਹੜਾ ਤੰਗ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਹੈ। ਜੋ ਚੀਜ਼ਾਂ ਹੋਈਆਂ, ਜੋ ਵਾਪਰੀਆਂ, ਉਹ ਦੁੱਖ ਆ ਜਿਹੜਾ ਉਹ ਕਦੇ ਵੀ ਸੀਨੇ ਚੋਂ ਨਹੀਂ ਜਾ ਸਕੂਗਾ। ਹੋ ਸਕਦਾ ਦੂਜੀ ਤੀਜੀ ਜਨਰੇਸ਼ਨ ਜਾ ਕੇ ਉਹਦੇ ਤੋਂ ਉਹ ਬਾਹਰ ਨਿਕਲ ਜੇ ਜਾਂ ਉਹ ਚੋਂ ਇਸ ਦੁੱਖ ਨੂੰ ਘੱਟ ਹੋ ਜੇ ਉਹਨਾਂ ਚ, ਜਿਹੜੀ ਜਨਰੇਸ਼ਨ ਨੇ ਹੱਡੀ ਹੰਡਾਇਆ ਜਾਂ ਜਿਹੜੀ ਜਨਰੇਸ਼ਨ ਦਾ ਇਸ ਤੇ ਅਸਰ ਹੋਇਆ ਉਹ ਕਦੇ ਵੀ ਇਹ ਦੁੱਖ ਨੂੰ ਨਹੀਂ ਭੁਲਾ ਸਕੂਗੀ, ਉਹ ਦੁੱਖ ਉਹਨਾਂ ਦਾ ਤਾਜ਼ਾ ਰਹੂਗਾ। ਪਰ ਜੇ ਹੁਣ ਐ ਕਹੀਏ ਵੀ ਅੱਜ ਜੇ 6 June ਦੇ ਜਾਂ ਮਾਮਲੇ ਦੇ ਵਿੱਚ ਅਸੀਂ ਇਹ ਗੱਲ ਕਹੀਏ ਵੀ ਅੱਜ ਫੇਰ ਉੱਥੇ ਜਾ ਕੇ ਵੀ ਕੋਈ ਫਸਾਦ ਹੋਣਗੇ, ਦੰਗੇ ਹੋਣਗੇ ਜਾਂ ਭੜਕੂਆ ਜਾਂ ਦਰਬਾਰ ਸਾਹਿਬ ਦੇ ਵਿੱਚ ਕੁਝ ਚੰਗਾ ਮੰਦਾ ਹੋ ਸਕਦਾ, ਤਾਂ ਇਹ ਤਾਂ ਮੈਨੂੰ ਲੱਗਦਾ ਵੀ ਇਹ ਤਾਂ ਸਰਕਾਰਾਂ ਦੀ ਬੇਵਕੂਫੀ ਹੈ ਸੋਚਣਾ ਤਾਂ, ਕਿਉਂਕਿ ਜਿੰਨੇ ਮਰਜ਼ੀ ਵੀ ਆ ਪਰ ਅਸੀਂ ਤਾਂ ਜੇ ਰੋਸ ਮਨਾ ਰਹੇ ਹਾਂ ਜਾਂ ਉਹ ਤਾਂ ਸਾਡਾ ਰੋਸ ਇਹ ਸੀ ਵੀ ਸਾਡਾ ਇੱਕੋ ਇੱਕ ਧਾਰਮਿਕ ਥਾਂ ਜਿਹਦੇ ਦੇ ਉੱਤੇ ਉਹ ਬਿਨਾਂ ਸੋਚੇ ਸਮਝੇ ਅਟੈਕ ਕੀਤਾ ਗਿਆ, ਕਿੱਥੋਂ ਤੱਕ ਕਿੰਨੀਆਂ ਜਿਹੜੀਆਂ ਬੇਕਸੂਰ ਲੋਕਾਂ ਨੂੰ ਸ਼ਹਾਦਤ ਦਾ ਜਾਮ ਪਿਆਇਆ ਗਿਆ। ਬਹੁਤ ਸਾਰੇ ਲੋਕ ਤਾਂ ਚਲੋ ਮੰਨ ਲੈਂਦੇ ਆ ਇੱਕ ਜੰਗ ਦੇ ਵਿੱਚ ਇਨਵੋਲਵ ਸੀ, ਪਰ ਬਹੁਤ ਸਾਰੇ ਲੋਕ ਤਾਂ ਸਿਰਫ ਦਰਸ਼ਨ ਕਰਨ ਗਏ ਸੀ, ਤਾਂ ਉਹਨਾਂ ਲੋਕਾਂ ਨਾਲ ਕੀ ਕੀ ਬੀਤੀ ਉਹ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਆ। ਸਿੱਖ ਇਤਿਹਾਸ ਨਾਲ ਕੀ ਬੀਤੀ, ਕਿੱਥੋਂ ਕਿੱਥੋਂ ਤੱਕ ਬੇਪਤੀਆਂ ਹੋਊਗਾ, ਸਾਰਾ ਕੁਛ ਕਿਤੇ ਇਹਨੂੰ ਲੁਕੋਇਆ ਨਹੀਂ ਜਾ ਸਕਦਾ, ਨਾ ਇਹਨੂੰ ਮਿਟਾਇਆ ਜਾ ਸਕਦਾ। ਸੋ ਮੈਨੂੰ ਨਹੀਂ ਲੱਗਦਾ ਵੀ ਉਸ ਦਿਨ ਆ ਕੇ ਵੀ ਅਸੀਂ ਫੇਰ ਦਰਬਾਰ ਸਾਹਿਬ ਦੇ ਵਿੱਚ ਇੰਨੀ ਫੌਜ ਉਹਦੇ ਚਾਰਜ ਫਿਰ ਇੰਨੀ ਪੁਲਿਸ ਲਾਉਣੀ। ਮੈਂ ਦੇਖ ਰਿਹਾ ਸੀ ਵੀ ਸਾਰੇ ਏਰੀਏ ਕੱਲ ਪਰਸੋਂ ਦੇ ਸੀਲ ਕਰ ਰੱਖਿਆ, ਕੀ ਕਿਹੜਾ ਮਕਸਦ ਹੈ, ਕੀ ਹੋ ਰਿਹਾ, ਵੀ ਕੀ ਹੋਊਗਾ ਉੱਥੇ, ਕੁਛ ਨਹੀਂ ਹੁੰਦਾ ਉੱਥੇ। ਉੱਥੇ ਜੇ ਅਸੀਂ ਜੁੜਾਂਗੇ ਤਾਂ ਇੱਕ ਅਰਦਾਸ ਕਰਨ ਲਈ ਜੁੜਾਂਗੇ, ਦੁਆ ਕਰਨ ਲਈ ਜੁੜਾਂਗੇ, ਇੱਕ ਉਹਨਾਂ ਨੂੰ ਲੋਕਾਂ ਨੂੰ ਯਾਦ ਕਰਨ ਲਈ ਜੁੜਾਂਗੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਨਾ ਕਿ ਅਸੀਂ ਉੱਥੇ ਕੋਈ ਦੰਗੇ ਫਸਾਦ ਭੜਕਾਉਣ ਲਈ ਜੁੜਾਂਗੇ। ਇਹ ਤਾਂ ਮੈਨੂੰ ਐਂ ਲੱਗਦਾ ਵੀ ਸਾਨੂੰ ਫੇਰ ਅਹਿਸਾਸ ਕਰਾਇਆ ਜਾਂਦਾ ਵੀ ਤੁਸੀਂ ਉਹੇ ਜਿਹੇ ਹੋ, ਤੁਹਾਨੂੰ ਅਸੀਂ ਡਰਾ ਕੇ ਕੰਟਰੋਲ ਕਰਕੇ ਰੱਖ ਸਕਦੇ ਹਾਂ, ਮੈਨੂੰ ਇਹ ਮਹਿਸੂਸ ਹੋ ਰਿਹਾ। ਪਰ ਦੂਜੇ ਪਾਸੇ ਜੇ ਗੱਲ ਕਰੀਏ ਵੀ ਕਈ ਵਾਰੀ ਸ਼ਰਾਰਤੀ ਅਨਸਰ ਹੁੰਦੇ ਆ, ਕੋਈ ਖੁਫੀਆ ਰਿਪੋਰਟਾਂ ਆਈਆਂ ਹੋਣ, ਕੁਝ ਥਰਡ ਪਰਸਨ ਜਿਵੇਂ ਅਸੀਂ ਕੱਲ ਪਰਸੋਂ ਦੇ ਸੁਣ ਰਹੇ ਸੀ, ਕੁਝ ਇੱਕ ਸ਼ਿਵ ਸੈਨਿਕ ਗਿਣਤੀ ਦੇ ਸ਼ਿਵ ਸੈਨਿਕ ਮਾਹੌਲ ਨੂੰ ਵਿਗਾੜਨ ਲਈ ਪੋਸਟਰ ਪਾੜ ਰਹੇ ਸੀ, ਕੋਈ ਕੁਛ ਕਰ ਰਿਹਾ ਸੀ, ਹੋ ਸਕਦਾ ਵੀ ਇਹ ਜਿਹੀਆਂ ਕੋਈ ਸ਼ਰਾਰਤੀ ਅਨਸਰਾਂ ਦੀਆਂ ਕੋਈ ਰਿਪੋਰਟਾਂ ਆਈਆਂ ਹੋਣ ਤੇ ਉਹ ਕੋਈ ਮੰਦੀ ਸੋਚ ਰੱਖਦੇ ਹੋਣ ਤੇ ਉਹਨੂੰ ਰੋਕਣ ਲਈ ਇਹ ਜਿਹੜੀਆਂ ਨੀਮ ਫੌਜੀ ਬਲ ਜਿਹੜੇ ਲਾਏ ਹੋਣ ਉੱਤੇ। ਪਰ ਕੁੱਲ ਮਿਲਾ ਕੇ ਦੇਖੋ ਜਿਹੜੀ ਇਸ ਘੜੀ ਨੂੰ ਅਸੀਂ ਜਿਹੜਾ ਇੱਕ ਉਹਨਾਂ ਦੀ ਸ਼ਰਧਾ ਦੇ ਰੂਪ ਦੇ ਵਿੱਚ ਯਾਦ ਦੇ ਰੂਪ ਦੇ ਵਿੱਚ ਗੁਜ਼ਾਰਨਾ ਚਾਹੁੰਦੇ ਆ, ਮਨਾਉਣਾ ਤਾਂ ਮੈਂ ਇੱਥੇ ਸ਼ਬਦ ਨਹੀਂ ਮੰਨੂਗਾ, ਕਿਉਂਕਿ ਮਨਾਉਣਾ ਤਾਂ ਇੱਕ ਖੁਸ਼ੀ ਦੇ ਨਾਲ ਹੁੰਦਾ, ਇਹ ਤਾਂ ਅਸੀਂ ਇੱਕ ਉਹਨਾਂ ਦੀ ਯਾਦ ਦੇ ਵਿੱਚ ਗੁਜ਼ਾਰਨਾ ਚਾਹੁੰਦੇ ਹੁੰਦੇ ਹਾਂ, ਵਕਤ ਗੁਜ਼ਾਰਦੇ ਹੁੰਦੇ ਹਾਂ, ਕੋਈ ਇਹੋ ਜਿਹੇ ਵਕਤ ਨੂੰ ਮਨਾਉਂਦਾ ਨਹੀਂ ਚਾਹੁੰਦਾ, ਉਹ ਤਾਂ ਲੰਘਾਉਣਾ ਚਾਹੁੰਦਾ ਹੁੰਦਾ ਮਨਾਉਣ ਦੀ ਥਾਂ ਤੇ। ਸੋ ਉਹ ਉਹ ਚੀਜ਼ ਆ ਜੀ ਸਾਡੇ ਸਾਡੇ ਤਾਂ ਜਿਹੜੀਆਂ ਜਹਿਨ ਦੇ ਵਿੱਚ, ਪਰ ਵੱਖਰੀ ਗੱਲ ਆ ਜੀ ਦੂਜੀਆਂ ਧਿਰਾਂ ਜਾਂ ਜਿਨ੍ਹਾਂ ਦੇ ਲਈ ਉਹ ਕਾਤਲ ਸਨ ਉਹ ਕੀ ਸੋਚਦੇ ਆ, ਇਹ ਉਹਨਾਂ ਦਾ ਪੱਖ ਆ ਜੀ, ਅਸੀਂ ਉਹਨਾਂ ਦੇ ਪੱਖ ਤੇ, ਅਸੀਂ ਉਹਨਾਂ ਨੂੰ ਨਾ ਰੋਕਦੇ ਵੀ ਨਹੀਂ ਵੀ ਤੁਸੀਂ ਸੋਚੋ ਨਾ, ਉਹ ਉਹਨਾਂ ਦੀ ਸੋਚ ਆ, ਪਰ ਅਸੀਂ ਤਾਂ ਵਾਹਿਗੁਰੂ ਨੂੰ ਇਹ ਕਹਿੰਦੇ ਆ ਵੀ ਇਹੋ ਜਿਹਾ ਭਾਣਾ ਕਿਸੇ ਵੀ ਕਿਤੇ ਸਾਡੇ ਤਾਂ ਦੁਸ਼ਮਣ ਤੇ ਵੀ ਨਾ ਆਵੇ। ਅਸੀਂ ਤਾਂ ਇਹ ਕਹਿੰਦੇ ਆ ਜੇ ਮੰਨ ਲਓ ਸ਼ਿਵ ਸੈਨਿਕ ਜਿਹੜੇ ਚਾਰ ਸਾਨੂੰ ਆਪਣੇ ਆਪ ਦਾ ਦੁਸ਼ਮਣ ਸਮਝ ਰਹੇ ਆ, ਅਸੀਂ ਨਹੀਂ ਸਮਝਦੇ ਵੀ ਉਹ ਸਾਡੇ ਦੁਸ਼ਮਣ ਆ, ਪਰ ਸਮਝ ਰਹੇ ਆ ਵੀ ਅਸੀਂ ਦੁਸ਼ਮਣ ਆ, ਅਸੀਂ ਤਾਂ ਕਹਿੰਦੇ ਆ ਵੀ ਉਹਨਾਂ ਤੇ ਵੀ ਇਹੋ ਜਿਹਾ ਵਕਤ ਨਾ ਆਵੇ ਕਿਤੇ ਵੀ ਉਹਨਾਂ ਦੇ ਕਿਤੇ ਧਾਰਮਿਕ ਥਾਂ ਨੂੰ ਜਾਂ ਉਹਨਾਂ ਦੇ ਨਿਹੱਥਿਆਂ ਨੂੰ ਬੇਕਸੂਰਾਂ ਲੋਕਾਂ ਨੂੰ ਇੱਦਾਂ ਉਹਨਾਂ ਦੇ ਉੱਤੇ ਅਟੈਕ ਕੀਤਾ ਜਾਵੇ। ਮੰਨ ਲੈਂਦੇ ਆ ਅਸੀਂ ਬਹੁਤ ਸਾਰੇ ਲੋਕ ਕੱਲ ਪਰਸੋਂ ਚੌਥੇ ਦੇ ਲੱਗੇ ਪਏ ਆ ਵੀ ਕਿਉਂ ਦਰਬਾਰ ਸਾਹਿਬ ਨੂੰ ਪਨਾਹਗਾਰ ਬਣਾਇਆ ਗਿਆ, ਕਿਉਂ ਫਿਰ ਇਹ ਹੋਇਆ, ਕਿਉਂ ਮੰਨ ਲੈਂਦੇ ਆ, ਚਲੋ ਸਾਰਾ ਕੁਝ ਮੰਨ ਲੈਂਦੇ ਆ ਵੀ ਤੁਹਾਡੀ ਇਹ ਗੱਲ ਵੀ ਮੰਨ ਲੈਂਦੇ ਆ ਵੀ ਚੱਲ ਉਹਨਾਂ ਨੂੰ ਉੱਥੇ ਨਹੀਂ ਬੈਠਣਾ ਚਾਹੀਦਾ ਸੀ, ਕਿਤੇ ਬਾਹਰ ਬੈਠਣਾ ਚਾਹੀਦਾ ਸੀ, ਤੇ ਪਰ ਇਹਦਾ ਤਾਂ ਕੋਈ ਹੱਲ ਨਹੀਂ ਨਾ ਸੀਗਾ। ਜੇ ਉਹ ਬੈਠੇ ਵੀ ਸੀ ਤਾਂ ਇੱਕ ਮੁੱਠੀ ਭਰ ਬੰਦੇ ਸੀ, ਤੇ ਉਹਨਾਂ ਲਈ ਉਹ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨਾ ਤਾਂ ਕੋਈ ਚੀਜ਼ ਨਹੀਂ ਸੀ ਨਾ, ਨਿਹੱਥਿਆਂ ਨੂੰ ਮਾਰਨਾ ਤਾਂ ਕੋਈ ਲੋੜ ਨਹੀਂ ਸੀ, ਹੋਰ ਬਹੁਤ ਸਾਰੇ ਤਰੀਕੇ ਸਨ ਜਿਨ੍ਹਾਂ ਦੇ ਜ਼ਰੀਏ ਗੱਲਬਾਤ ਦੇ ਜ਼ਰੀਏ ਅਸੀਂ ਇੱਕ ਪਾਸੇ ਕਹਿੰਦੇ ਹਾਂ ਵੀ ਗੱਲਬਾਤਾਂ ਮਸਲਿਆਂ ਦੇ ਹੱਲ ਆ, ਤਾਂ ਫਿਰ ਕਿਉਂ ਨਹੀਂ ਕੀਤੀਆਂ ਗਈਆਂ ਗੱਲਾਂ ਬਾਤਾਂ, ਕਿੱਥੇ 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 ਕਮੀ ਰਹੀ ਹੈ, ਕਿਤੇ ਨਾ ਤੇ ਕਿਤੇ ਤਾਂ ਕਮੀ ਰਹੀ ਹੈ ਨਾ। ਸੋ ਸਵਾਲ ਅਣਗਿਣਤਾ ਜੀ ਇਸ ਜਨਰੇਸ਼ਨ ਦੇ ਦਿਮਾਗ ਚੋਂ ਤਾਂ ਨਹੀਂ ਤੁਸੀਂ ਕੱਢ ਸਕਦੇ ਚੀਜ਼ਾਂ, ਨੈਕਸਟ ਜਨਰੇਸ਼ਨ ਆਉਣਗੀਆਂ, ਵਕਤ ਆਉਂਦਾ ਜ਼ਖਮਾਂ ਨੂੰ ਭਰ ਦਿੰਦਾ। ਫਿਰ ਜਿਵੇਂ ਹੁਣ ਆਪਾਂ ਨੂੰ 1762 ਦੇ ਘੱਲੂਘਾਰੇ ਦੀ ਜੇ ਗੱਲ ਕਰੀਏ, ਆਪਾਂ ਉਹਦੇ ਬਾਰੇ ਪੜ੍ਹ ਲੈਂਦੇ ਹਾਂ, ਉਹਦੇ ਬਾਰੇ ਸੋਚ ਲੈਂਦੇ ਹਾਂ, ਪਰ ਉਨਾ ਸਾਨੂੰ ਨਹੀਂ ਮਹਿਸੂਸ ਹੁੰਦਾ ਜਿੰਨਾ ਕਿ 84 ਵਾਲੀਆਂ ਗੱਲਾਂ ਸਾਨੂੰ ਮਹਿਸੂਸ ਹੁੰਦੀਆਂ, ਕਿਉਂਕਿ ਇਹ ਵਕਤ ਨੇ ਉਹ ਜ਼ਖਮ ਆ ਜਿਹੜੇ ਉਹ ਕਿਤੇ ਨਾ ਕਿਤੇ ਭਰ ਦਿੱਤੇ ਆ।
ਬਿਲਕੁਲ। ਸੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਹੋਰਾਂ ਨੇ ਵੀ ਅਪੀਲ ਕੀਤੀ ਹੈ ਜੀ ਕਿ ਕੌਮ ਨੂੰ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ, ਤੇ ਖਾਸ ਤੌਰ ਤੇ ਜਿਹੜੀਆਂ ਜਥੇਬੰਦੀਆਂ ਆ ਉਹ ਜ਼ਰੂਰ ਆਪਣੀਆਂ ਜਿਹੜੀਆਂ ਬਿਆਨਬਾਜ਼ੀਆਂ ਆ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟਤਾ ਦੇ ਨਾਲ, ਕੌਮੀ ਇਕਜੁੱਟਤਾ ਦੇ ਨਾਲ ਦੇਣ, ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਆ ਜਦੋਂ ਇਹੋ ਜਿਹੇ ਦਿਹਾੜੇ ਜਿਹੜੇ ਆ ਇੱਕ ਤਰ੍ਹਾਂ ਅਸੀਂ ਰੋਸ ਜਿਹੜਾ ਆ ਜ਼ਰੂਰ ਜਤਾਉਂਦੇ ਆ, ਤੇ ਸ਼ਹੀਦਾਂ ਪ੍ਰਤੀ ਸ਼ਰਧਾ ਜਿਹੜੀ ਆ ਉਹਦਾ ਪ੍ਰਗਟਾਵਾ ਜਿਹੜਾ ਆ ਉਹ ਇਸ ਮੌਕੇ ਕੀਤਾ ਜਾਣਾ ਹੁੰਦਾ ਆ, ਪਰ ਜਦੋਂ ਅਸੀਂ ਥੋੜੇ ਜਿਹੇ ਭੜਕਾਊ ਬਿਆਨ ਜਿਹੜੇ ਆ ਉਹ ਦਿੰਦੇ ਆ ਤੇ ਉਹਦੇ ਨਾਲ ਕੌਮੀ ਇਕਜੁੱਟਤਾ ਜਿਹੜੀ ਆ ਉਹ ਜ਼ਰੂਰ ਕਿਤੇ ਨਾ ਕਿਤੇ ਉਹਨੂੰ ਸੱਟ ਵੱਜਦੀ ਆ, ਤੇ ਦੂਸਰੀਆਂ ਕੌਮਾਂ ਦੇ ਸਾਹਮਣੇ ਫਿਰ ਜ਼ਰੂਰ ਆਪਣੀ ਜਿਹੜੀ ਇਕਜੁੱਟਤਾ ਆ ਉਹ ਕਿਤੇ ਨਾ ਕਿਤੇ ਉਹਨੂੰ ਢਾਹ ਲੱਗਦੀ ਆ।
ਜੀ ਜੀ ਬਿਲਕੁਲ
ਜੀ। ਤੇ ਬ੍ਰਾਂਡ ਸਾਹਿਬ ਅਗਲੀ ਖਬਰ ਵੱਲ ਚਲੀਏ ਤਾਂ ਜਿਹੜੀਆਂ ਰਾਸ਼ਟਰੀ ਖਬਰਾਂ ਆ ਉਹਨਾਂ ਦੇ ਵਿੱਚ ਖਬਰ ਆ ਰਹੀ ਹੈ ਜੀ ਕਿ ਕੱਲ ਭਾਰਤ ਵੱਲੋਂ ਰਾਕੇਟ ਜਿਹੜਾ ਹੈ ਜੀ ਇੱਕ ਦਾਗਿਆ ਗਿਆ। ਸੋ ਭਾਰਤ ਨੇ ਇਤਿਹਾਸ ਰਚਿਆ, ਹੈਵੀ ਵੇਟ ਰਾਕਟਾਂ ਦੇ ਕਲੱਬ ਦੇ ਵਿੱਚ ਸ਼ਾਮਲ ਹੋਇਆ ਇਸਰੋ ਨੇ ਸਭ ਤੋਂ ਭਾਰੀ ਰਾਕੇਟ ਜਿਹੜਾ ਆ ਉਹ ਛੱਡਿਆ ਆ, ਤੇ ਡਾਕਟਰ ਰਾਧਾ ਕ੍ਰਿਸ਼ਨਨ ਜਿਹੜੇ ਆ ਜੀ ਇਸਰੋ ਦੇ ਜਿਹੜੇ ਸਾਬਕਾ ਮੁਖੀ ਉਹਨਾਂ ਨੇ ਇਸ ਸਫਲਤਾ ਨੂੰ ਮੀਲ ਪੱਥਰ ਕਰਾਰ ਵੀ ਦਿੱਤਾ।
ਦੇਖੋ ਜੀ ਮੀਲ ਪੱਥਰ ਤਾਂ ਹੈ ਹੀ, ਵਾਕਈ ਜਿਹੜੀਆਂ ਚੀਜ਼ਾਂ ਤੇ ਅਸੀਂ ਦੂਜਿਆਂ ਤੇ ਡਿਪੈਂਡ ਸੀ, ਦੂਜੇ ਮੁਲਕਾਂ ਤੇ ਡਿਪੈਂਡ ਸੀ, ਅਸੀਂ ਆਪਣਾ ਉਪਗ੍ਰਹਿ ਬਣਾ ਲੈਂਦੇ ਸੀ, ਪਰ ਉਪਗ੍ਰਹਿ ਛੱਡਣ ਲਈ ਸਾਨੂੰ ਕਿਤੇ ਨਾ ਕਿਤੇ ਦੂਜੇ ਮੁਲਕਾਂ ਦਾ ਸਹਾਰਾ ਲੈਣਾ ਪੈਂਦਾ ਸੀ, ਬਹੁਤ ਵੱਡਾ ਪੱਧਰ ਦੇ ਉੱਤੇ ਪੈਸੇ ਲਾਉਣੇ ਪੈਂਦੇ ਸੀ, ਤੇ ਫਿਰ ਜਦੋਂ ਜਦੋਂ ਇਹੋ ਜਿਹੇ ਅਦਾਰੇ ਬਾਹਰਲੇ ਅਦਾਰੇ ਕੁਛ ਕਰਦੇ ਆ ਤੇ ਉਹ ਕਾਮਯਾਬ ਹੁੰਦੇ ਆ, ਤੇ ਫਿਰ ਉਹ ਕੀ ਕਰਦੇ ਆ ਤੁਹਾਡਾ ਬ੍ਰੇਨ ਵੀ ਲੈ ਜਾਂਦੇ ਆ। ਜੇ ਅੱਜ ਨਾਸਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਭਾਰਤੀ ਵਿਗਿਆਨਿਕ ਕੰਮ ਕਰਦਾ ਤਾਂ ਉਹਦਾ ਕਾਰਨ ਇਹ ਸੀ ਵੀ ਉੱਥੇ ਓਪਰਚੁਨਿਟੀ ਸੀਗੀ ਉਹਨਾਂ ਲਈ, ਤੇ ਜੇ ਹੁਣ ਸਾਡੇ ਹੀ ਇੱਥੇ ਓਪਰਚੁਨਿਟੀ ਪੈਦਾ ਹੋ ਗਈਆਂ, ਸਾਡੇ ਨੂੰ ਇੱਥੇ ਉਹਨਾਂ ਨੂੰ ਸਾਧਨ ਮਿਲ ਗਿਆ, ਸਾਡੇ ਵਿਗਿਆਨਿਕਾਂ ਨੂੰ ਤਜਰਬੇ ਕਰਨ ਲਈ ਉਹਨਾਂ ਨੂੰ ਫੰਡ ਮਿਲ ਗਏ ਆ, ਤਾਂ ਇਹ ਚੀਜ਼ਾਂ ਸੰਭਵ ਹੋ ਸਕੀਆਂ। ਪਰ ਬੜਾ ਦੁੱਖ ਲੱਗਦਾ ਜੀ ਵੀ ਅਸੀਂ ਸਿਆਸੀ ਪਾਰਟੀਆਂ ਨੂੰ ਤਾਂ ਅਰਬਾਂ ਖਰਬਾਂ ਦੇ ਫੰਡ ਦੇ ਦਿੰਦੇ ਹਾਂ, ਤੇ ਪਰ ਅਸੀਂ ਜੇ ਕੋਈ ਵਿਗਿਆਨ ਦੇ ਮਾਮਲੇ ਦੇ ਵਿੱਚ ਕੋਈ ਗੱਲ ਹੁੰਦੀ ਆ, ਕੋਈ ਰਿਸਰਚ ਦੇ ਮਾਮਲੇ ਚ ਗੱਲ ਹੁੰਦੀ ਆ, ਤਾਂ ਉੱਥੇ ਸਾਡੀਆਂ ਕੰਪਨੀਆਂ ਵੀ ਕਿਤੇ ਦੂਰ ਹੋ ਜਾਂਦੀਆਂ ਇਹਨਾਂ ਗੱਲਾਂ ਤੋਂ। ਮੈਨੂੰ ਪਤਾ ਲੱਗਿਆ ਵੀ ਜਿਹੜਾ ਸਟੀਲ ਆ ਉਹ ਟਾਟਾ ਸਟੀਲ ਨੇ ਆਫਰ ਕੀਤੀ ਸੀ ਵੀ ਜਿਹੜੇ ਦਰਜੇ ਦਾ ਸਟੀਲ ਇਹਨਾਂ ਰਾਕੇਟਾਂ ਦੇ ਵਿੱਚ ਲੱਗਦਾ, ਕਿਉਂਕਿ ਕੁਆਲਿਟੀ ਆ ਜਿਹੜੀ ਉਹ ਪੱਧਰ ਬਹੁਤ ਜ਼ਿਆਦਾ ਉੱਚ ਚਾਹੀਦਾ। ਹੁਣ ਤਾਂ 610 ਟਨ ਤੱਕ ਦੀ ਜਿਹੜੀ ਗੱਲ ਹੋਈ ਆ ਵੀ ਜਿਹੜਾ ਟੋਟਲ ਉਹਦਾ ਜੇ ਭਾਰ ਕਰੀਏ ਤਾਂ ਜਿਹੜਾ ਲੈ ਕੇ ਗਿਆ, ਵੀ ਗਾਂ ਅੱਡੋ ਅੱਡ ਵੱਖਰੇ ਵੱਖਰੇ ਰਾਕੇਟ ਆ ਜਿਹੜੇ ਆਪਦਾ ਆਪਦਾ ਟਾਈਮ ਤੋਂ ਬਾਅਦ ਆਪੇ ਅਲੱਗ ਹੋ ਜਾਂਦੇ ਆ ਤੇ ਉਹ ਇੰਨਾ ਕੁ ਜ਼ਿਆਦਾ ਟੈਂਪਰੇਚਰ ਝੱਲਦੇ ਆ ਜਿਹੜਾ ਤੁਸੀਂ ਸੋਚ ਵੀ ਨੀ ਸਕਦੇ ਤਾਂ ਉਹ ਚੀਜ਼ਾਂ ਦੇ ਲਈ ਟਾਟਾ ਸਟੀਲ ਨੇ ਆਫਰ ਕੀਤੀ ਸੀ ਵੀ ਜੋ ਵੀ ਹੋਊਗਾ ਉਹ ਟਾਟਾ ਸਟੀਲ ਦੇਊਗੀ ਉਹਨੂੰ ਬਹੁਤ ਪਹਿਲਾਂ ਆਫਰ ਕੀਤੀ ਸੀ ਇਵੇਂ ਜਿਹੀ ਵੱਡੀਆਂ ਕੰਪਨੀਆਂ ਮੇਰੇ ਹਿਸਾਬ ਨਾਲ ਜਿਹੜੀਆਂ ਜਿਵੇਂ ਹੁਣ ਇਸ ਇਸਰੋ ਨੇ ਜਿਹੜਾ ਛੱਡਿਆ ਇਹਦੇ ਚ ਜਿਹੜਾ ਕਰੋੜਾਂ ਰੁਪਈਆਂ ਦਾ ਜਿਹੜਾ ਬਜਟ ਆਇਆ ਮੇਰੇ ਹਿਸਾਬ ਨਾਲ ਇਹ ਕੰਪਨੀਆਂ ਨੂੰ ਉਹ ਡੋਨੇਸ਼ਨਾਂ ਇੱਥੇ ਦੇਣੀਆਂ ਚਾਹੀਦੀਆਂ ਜਿਹਦੇ ਨਾਲ ਕਿ ਆਉਣ ਵਾਲੇ ਦਿਨਾਂ ਚ ਸੰਚਾਰ ਦੇ ਨਾਲ ਗਤੀ ਤੇਜ਼ ਹੋ ਸਕੇ ਪਹੀਏ ਦੀ ਸਪੀਡ ਤੇਜ਼ ਹੋ ਸਕੇ ਸੜਕਾਂ ਦੇ ਉੱਤੇ ਤਾਂ ਅਸੀਂ ਹੁਣ ਦੇਖੋ ਸਪੀਡ ਆ ਜਿਹੜੀ 19 ਰੱਖ ਸਕਦੇ ਹਾਂ ਉਦੋਂ ਵੱਧ ਨਹੀਂ ਕਰ ਸਕਦੇ ਪਰ ਅਸੀਂ ਜੀਵਨ ਦੀ ਗਤੀ ਹੋਰ ਢੰਗਾਂ ਨਾਲ ਸੁਖਾਲੇ ਢੰਗਾਂ ਨਾਲ ਤੇਜ਼ ਕਰ ਸਕਦੇ ਹਾਂ ਜਿਵੇਂ ਕਿ ਤੁਸੀਂ ਨੋਟ ਕੀਤਾ ਹੀ ਆ ਹੁਣ ਜੇ ਰੈਕੇਟ ਛੱਡੇ ਗਏ ਆ ਤਾਂ ਸਾਡੀ ਜੀਵਨ ਪੱਧਰ ਉਹ ਤੇਜ਼ ਹੋਇਆ ਅਸੀਂ ਹੁਣ ਕੋਈ ਵੀ ਚੀਜ਼ ਇੱਕ ਸੈਕਿੰਡ ਦੇ ਵਿੱਚ ਜਾਣ ਲੈਂਦੇ ਹਾਂ ਸਾਨੂੰ ਉਹ ਲੋੜ ਨਹੀਂ ਪੈਂਦੀ ਵੀ ਅਸੀਂ ਸਫ਼ਰ ਤੈਅ ਕਰਕੇ ਉੱਥੇ ਜਾਈਏ ਫਿਰ ਦੇਖੀਏ ਫਿਰ ਉੱਥੇ ਕੀ ਹਾਲ ਆ ਸਾਨੂੰ ਹੁਣ ਮਿੰਟੋ ਮਿੰਟੀ ਇੱਕ ਬਟਨ ਨੱਪੇ ਪਤਾ ਲੱਗ ਜਾਂਦਾ ਤਾਂ ਇਹ ਵੀ ਤਾਂ ਇੱਕ ਸਪੀਡ ਹੀ ਤੇਜ਼ ਹੋਈ ਹੈ ਨਾ ਜਿਹੜੀ ਚੀਜ਼ ਦੀ ਗਤੀ ਤੇਜ਼ ਆ ਉਹਨੇ ਤਰੱਕੀ ਕਰਨੀ ਉਹਨੇ ਮੰਜ਼ਿਲ ਤੇ ਛੇਤੇ ਪਹੁੰਚਣੇ ਪਹੁੰਚਣਾ ਸੋ ਇਹ ਮੁਲਕਾਂ ਦੀ ਗਤੀ ਬਣਾਉਂਦੀਆਂ ਇਹ ਚੀਜ਼ਾਂ ਸੋ ਬੜੀ ਵਧੀਆ ਕੰਮ ਕੀਤਾ ਜੀ ਜਿਹੜਾ ਇਹ ਸਾਡੀ ਟੀਮ ਨੇ ਤੇ ਵਧਾਈ ਦੇ ਪਾਤਰ ਆ ਉਹ ਤੇ ਉਹਨਾਂ ਨੇ ਇੱਕ ਜਿਹੜਾ ਕੱਲ ਇਹੋ ਜਿਹਾ ਕਾਰਨਾਮਾ ਕਰਤਾ ਜਿਹਦੇ ਨਾਲ ਕਿ ਵੱਡੇ ਵੱਡੇ ਮੁਲਕ ਹੁਣ ਹਾਇਰ ਕਰਿਆ ਕਰਨਗੇ ਸਾਡਾ ਇਹ ਸਟੇਸ਼ਨ ਇਸਰੋ ਦਾ ਜਿਹੜਾ ਸਟੇਸ਼ਨ ਹੈ ਨਾ ਹੁਣ ਜਿਵੇਂ ਅਸੀਂ ਹਾਇਰ ਕਰਦੇ ਸੀਗੇ ਪਹਿਲਾਂ ਹੁਣ ਇਹ ਸਟੇਸ਼ਨ ਹਾਇਰ ਕਰਿਆ ਕਰਨਗੇ ਲੋਕ ਆਪੋ ਆਪਣੇ ਰੈਕੇਟ ਛੱਡਣ ਲਈ ਇਹ ਹੁਣ ਦੋ ਕੰਮ ਹੋ ਗਏ ਇੱਕ ਤਾਂ ਅਸੀਂ ਖੁਦ ਮੁਖਤਿਆਰ ਹੋ ਗਏ ਆਪਣੇ ਆਪ ਦੇ ਤੇ ਡਿਪੈਂਡ ਹੋ ਗਏ ਤੇ ਦੂਜਾ ਅਸੀਂ ਹੁਣ ਜਿਹੜੇ ਸਾਨੂੰ ਕਮਾਈ ਦਾ ਸਾਧਨ ਵੀ ਬਣ ਗਿਆ
ਜੀ ਜੀ ਬਿਲਕੁਲ ਤੇ ਬਰਾੜ ਸਾਹਿਬ ਅੰਤਰਰਾਸ਼ਟਰੀ ਖਬਰਾਂ ਵੱਲ ਚੱਲੀਏ ਤਾਂ ਲੰਡਨ ਹਮਲੇ ਦਾ ਮਾਸਟਰ ਮਾਈਂਡ ਜਿਹੜਾ ਜੀ ਉਹ ਪਾਕਿਸਤਾਨੀ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਪੁਲਿਸ ਨੇ 11 ਲੋਕ ਗ੍ਰਿਫਤਾਰ ਕੀਤੇ ਆ ਛਾਪੇਮਾਰੀ ਜਿਹੜੀ ਉਹ ਅਜੇ ਵੀ ਜਾਰੀ ਆ ਤੇ ਇਹ ਸ਼ੱਕ ਜਿਹੜਾ ਜਤਾਇਆ ਜਾ ਰਿਹਾ ਕਿ ਇਸ ਅੱਤਵਾਦੀ ਹਮਲੇ ਦੇ ਪਿੱਛੇ ਇੱਕ ਪਾਕਿਸਤਾਨੀ ਮੂਲ ਦੇ ਵਿਅਕਤੀ ਦਾ ਨਾਮ ਜਿਹੜਾ ਸਾਹਮਣੇ ਆ ਰਿਹਾ ਤੇ ਜੇ ਕਿਹਾ ਜਾ ਰਿਹਾ ਕਿ ਇਸ ਵਿਅਕਤੀ ਨੇ ਹੀ ਤਿੰਨਾਂ ਹਮਲਾਵਰਾਂ ਨੂੰ ਵਾਰਦਾਤ ਦੇ ਲਈ ਤਿਆਰ ਕੀਤਾ ਸੀਗਾ ਤੇ ਇਹ 27 ਸਾਲ ਦਾ ਪਾਕਿਸਤਾਨੀ ਮੂਲ ਦਾ ABZ ਅਬਜ਼ ਦੀ ਭੂਮਿਕਾ ਸਰਗਰਨਾ ਵਾਲੀ ਹੀ ਲੱਗ ਰਹੀ ਹੈ ਤੇ ਕਹਿੰਦੇ ਜੀ ਉਹ ਪਾਰਕਿੰਗ ਦਾ ਰਹਿਣ ਵਾਲਾ ਆ ਤੇ ਜਿੱਥੋਂ ਪੁਲਿਸ ਨੇ ਐਤਵਾਰ ਨੂੰ 12 ਲੋਕ ਜਿਹੜੇ ਆ ਇਕੱਠੇ ਗ੍ਰਿਫਤਾਰ ਕੀਤੇ ਸੀ
ਦੇਖੋ ਹੁਣ ਪਾਕਿਸਤਾਨ ਦੇ ਉੱਤੇ ਜਿਹੜਾ ਸਿਕੰਜਾ ਸੀਗਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਭਾਰਤ ਕਸਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਤੇ ਪਾਕਿਸਤਾਨ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਅੱਤਵਾਦੀ ਮੁਲਕ ਆ ਪਰ ਚਾਈਨਾ ਨੇ ਉਦੋਂ ਦੇਖੋ ਆਪਦੀ ਪਾਵਰ ਵਰਤ ਕੇ ਵੀਟੋ ਪਾਵਰ ਵਰਤ ਕੇ ਤੇ ਇਸ ਚੀਜ਼ ਨੂੰ ਮਤਾ ਪਾਸ ਨਹੀਂ ਹੋਣ ਦਿੱਤਾ ਸੀ ਵੀ ਕਿਉਂਕਿ ਚਾਈਨਾ ਨੂੰ ਪਤਾ ਸੀ ਵੀ ਜੇ ਮਤਾ ਪਾਸ ਹੁੰਦਾ ਤਾਂ ਭਾਰਤ ਹੋਰ ਸਟਰੋਂਗ ਹੋ ਕੇ ਉਭਰੂਗਾ ਤੇ ਚਾਈਨਾ ਨਹੀਂ ਚਾਹੁੰਦਾ ਵੀ ਜਿਹੜਾ ਏਸ਼ੀਆ ਦੇ ਵਿੱਚ ਭਾਰਤ ਸਟਰੋਂਗ ਹੋਵੇ ਉਹ ਬੈਲੈਂਸ ਰੱਖਣ ਲਈ ਉਹ ਪਾਕਿਸਤਾਨ ਨੂੰ ਬਰਾਬਰ ਤੋਰਨਾ ਚਾਹੁੰਦਾ ਇਹ ਗੱਲ ਕਲੀਅਰ ਆ ਕਿਤੇ ਸ਼ੱਕ ਨਹੀਂ ਹੈ ਤੇ ਚਾਈਨਾ ਜਿੰਨਾ ਮਰਜ਼ੀ ਭਾਈ ਭਾਈ ਹੋਣ ਦਾ ਦਾਅਵਾ ਕਰੀ ਜਾਵੇ ਉਹ ਕਦੇ ਵੀ ਭਾਰਤ ਦੇ ਹੱਕ ਚ ਨਾ ਸੀ ਤੇ ਨਾ ਰਹੇਗਾ ਕਿਉਂਕਿ ਮਾਰਕੀਟ ਦੇ ਵਿੱਚ ਵੀ ਚਾਈਨਾ ਨੂੰ ਜੇ ਚੈਲੰਜ ਕਰ ਰਿਹਾ ਆਬਾਦੀ ਦੇ ਤੌਰ ਤੇ ਚੈਲੰਜ ਕਰ ਰਿਹਾ ਮਾਰਕੀਟ ਦੇ ਵਿੱਚ ਸਸਤੀਆਂ ਚੀਜ਼ਾਂ ਪੈਦਾ ਕਰਨ ਚ ਚੈਲੰਜ ਕਰ ਰਿਹਾ ਤਾਂ ਭਾਰਤੀ ਆ ਇਕੱਲਾ ਦੁਨੀਆਂ ਦੇ ਵਿੱਚ ਸੋ ਇਸ ਕਰਕੇ ਜਿਹੜੀ ਇਹ ਹੁਣ ਚਾਈਨਾ ਨੂੰ ਸੋਚਣ ਦੇ ਮਜਬੂਰ ਹੋਣਾ ਪਊਗਾ ਹੁਣ ਦੁਨੀਆਂ ਨੂੰ ਵੀ ਸੋਚਣ ਦੇ ਮਜਬੂਰ ਹੋਣਾ ਪਊਗਾ ਵੀ ਜਦੋਂ ਪਤਾ ਲੱਗਦਾ ਵੀ ਜਿਹੜਾ ਹੱਥ ਆ ਤੇ ਪਾਕਿਸਤਾਨ ਦਾ ਫੇਰ ਹੱਥ ਨਿਕਲ ਰਿਹਾ ਇਸ ਦੇ ਵਿੱਚ ਤਾਂ ਦੂਜਾ ਕੱਲ ਖਬਰ ਦੇ ਵਿੱਚ ਮੁੱਢਲੀ ਖਬਰ ਦੇ ਵਿੱਚ ਆਸਟ੍ਰੇਲੀਆ ਨਾਗਰਿਕ ਹੋਣ ਦਾ ਵੀ ਜਿਹੜਾ ਇੱਕ ਆਇਆ ਸੀ ਵੀ ਇੱਕ ਉਹਨਾਂ ਚ ਆਸਟ੍ਰੇਲੀਅਨ ਨਾਗਰਿਕ ਆ ਸੋ ਦੋਨੇ ਪਾਸੇ ਜਿਹੜੀ ਬਦਨਾਮੀ ਆ ਉਹ ਮੁਲਕ ਦੀ ਹੁੰਦੀ ਹੈ ਕਈ ਵਾਰੀ ਕੀ ਹੁੰਦਾ ਵੀ ਸਾਡੇ ਚੋਂ ਹੋ ਸਕਦਾ ਪਾਕਿਸਤਾਨ ਦੇ ਵਿੱਚੋਂ ਉਹ ਪਾਕਿਸਤਾਨ ਦਾ ਬੰਦਾ ਹੋਵੇ ਪਰ ਪਾਕਿਸਤਾਨ ਛੱਡੇ ਨੂੰ ਪਤਾ ਨਹੀਂ ਕਦੋਂ ਦਾ ਆਇਆ ਹੋਵੇ ਤੇ ਉਦੋਂ ਬਾਅਦ ਜਿਹੜੇ ਮਿਡਲ ਈਸਟ ਕੰਪਨੀਆਂ ਦੇ ਜਿਹੜੇ ਕੰਟਰੀਆਂ ਦੇ ਪ੍ਰਭਾਵ ਚ ਆ ਗਿਆ ਹੋਵੇ ਜਾਂ ਉਹਨਾਂ ਲੋਕਾਂ ਦੇ ਪ੍ਰਭਾਵ ਚ ਆ ਗਿਆ ਹੋਵੇ ਜਿਹੜੇ ਜਹਾਦ ਦੇ ਨਾਂ ਦੇ ਉੱਤੇ ਤੇ ਉਹ ਪਰ ਨਾ ਤਾਂ ਸਾਰੇ ਪਾਕਿਸਤਾਨ ਦਾ ਬਦਨਾਮ ਹੋਣਾ ਹੁਣ ਉਸ ਨਾਲ ਤੇ ਪਾਕਿਸਤਾਨ ਦੇ ਉੱਤੇ ਹੀ ਸਟੈਂਪ ਲੱਗਣੀ ਆ ਵੀ ਉਹ ਇਹਨਾਂ ਚੀਜ਼ਾਂ ਨੂੰ ਇਹਨਾਂ ਗਤੀਵਿਧੀਆਂ ਨੂੰ ਜਿਹੜਾ ਵਧਾਵਾ ਦਿੰਦਾ ਸੋ ਵਕਤ ਨਾਲ ਇਹਨਾਂ ਚੀਜ਼ਾਂ ਦੀਆਂ ਹੋਰ ਪਰਤਾਂ ਖੁੱਲਣਗੀਆਂ ਪਰ ਕੁੱਲ ਮਰਾ ਕੇ ਇੰਗਲੈਂਡ ਵਰਗਾ ਮੁਲਕ ਜਿਹੜਾ ਕਿ ਇੱਕ ਮੁੱਠੀ ਦੇ ਵਿੱਚ ਆਉਣ ਵਾਲਾ ਮੁਲਕ ਆ ਉਸ ਮੁਲਕ ਦੇ ਵਿੱਚ ਲਗਾਤਾਰ 3 ਹਮਲੇ ਹੋਣੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਆਪਣੇ ਨਾਲੋਂ ਵੀ ਵੱਧ ਉਹ ਇੰਗਲੈਂਡ ਲਈ ਚਿੰਤਾ ਦਾ ਵਿਸ਼ਾ ਇੰਗਲੈਂਡ ਉਹ ਮੁਲਕ ਆ ਜਿਹੜਾ ਦੁਨੀਆਂ ਨੂੰ ਰਾਹ ਦਸੇਰਾ ਬਣਿਆ ਜਾਂ ਦੁਨੀਆਂ ਦੇ ਉੱਤੇ ਕਾਬਜ਼ ਹੋਇਆ ਦੁਨੀਆਂ ਨੂੰ ਜਿੱਤਿਆ ਉਹਨੇ ਤੇ ਅੱਜ ਵੀ ਇੰਨੇ ਮੁਲਕਾਂ ਦੇ ਵਿੱਚ ਉਹਨਾਂ ਦੀ ਰਾਣੀ ਦਾ ਰਾਜ ਆ ਤੇ ਉਹੋ ਜਿਹੇ ਮੁਲਕ ਦੇ ਵਿੱਚ ਜੇ ਏਦਾਂ ਲਗਾਤਾਰ 3 ਹਮਲੇ ਹੋ ਜਾਂਦੇ ਆ ਤਾਂ ਉਹ ਇੱਕ ਸੋਚਣ ਤੇ ਮਜਬੂਰ ਕਰਨਗੇ ਉਹਨਾਂ ਨੂੰ ਵੀ ਤੇ ਉਹਦੇ ਤੇ ਮੈਨੂੰ ਉਮੀਦ ਆ ਵੀ ਉਹ ਕੰਟਰੋਲ ਬਹੁਤ ਛੇਤੀ ਕਰ ਲੈਣਗੇ ਉਹਨਾਂ ਕੋਲ ਬਹੁਤ ਸਾਰੇ ਸਾਧਨ ਹੈਗੇ ਇਹਨਾਂ ਚੀਜ਼ਾਂ ਦੇ ਪਰ ਕਿਤੇ ਨਾ ਕਿਤੇ ਉਹ ਸਹਿਮ ਜ਼ਰੂਰ ਬਣ ਗਿਆ, ਕਿਤੇ ਮਿਊਜ਼ਿਕ ਕੰਸਰਟ ਜਾਣ ਲੱਗੇ ਲੋਕ ਉਹਨਾਂ ਲਈ ਵੀ ਸਹਿਮ ਬਣ ਗਿਆ, ਹੁਣ ਸ਼ੋਪਿੰਗ ਕਰਨ ਜਾ ਰਹੇ ਆ ਬਾਜ਼ਾਰਾਂ ਚ ਫੁੱਟਪਾਥ ਤੇ ਤੁਰ ਰਹੇ ਆ ਤੇ ਤੁਹਾਨੂੰ ਪਤਾ ਨੀ ਕਦੋਂ ਕਿਹੜੀ ਗੱਡੀ ਆ ਕੇ ਤੁਹਾਡੇ ਤੇ ਤੁਹਾਨੂੰ ਦਗੜਨਾ ਸ਼ੁਰੂ ਕਰ ਦੇ ਤੇ ਚਾਕੂ ਨਾਲ ਹੀ ਤੁਹਾਡੇ ਤੇ ਵਾਰ ਕਰਨ ਲੱਗ ਜੇ, ਤਾਂ ਤੁਸੀਂ ਦੇਖੋ ਇਹ ਬਹੁਤ ਖਤਰਨਾਕ ਗੱਲਾਂ। ਇਹ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੁੰਦਾ, ਮੈਂ ਕੱਲ ਜਦੋਂ ਪਹਿਲੀ ਨਜ਼ਰੇ ਚੋਂ ਖਬਰ ਪੜ੍ਹੀ ਨਾ ਤੇ ਉੱਥੇ ਗੱਲ ਆਈ ਜਦੋਂ ਵੀ ਐਤਕੀ ਹਥਿਆਰ ਤਾਂ ਚਲੋ ਪੁਲਿਸ ਨੇ ਸਖਤੀ ਕਰ ਲਈ, ਹਥਿਆਰ ਇੰਗਲੈਂਡ ਚ ਨਹੀਂ ਪਹੁੰਚ ਰਹੇ ਜਾਂ ਉਹਨਾਂ ਤੱਕ ਨਹੀਂ ਮਿਲ ਰਹੇ, ਤਾਂ ਉਹਨਾਂ ਨੇ ਐਤਕੀ ਕੀਤਾ ਵੀ ਕਾਰ ਨੂੰ ਹਥਿਆਰ ਬਣਾ ਲਿਆ ਤੇ ਚਾਕੂ ਨੂੰ ਹਥਿਆਰ ਬਣਾ ਲਿਆ। ਹੁਣ ਕਾਰ ਦਾ ਤਾਂ ਹਥਿਆਰ ਬਣਾਉਣਾ ਚੱਲ ਕਾਮਨ ਗੱਲ ਹੋ ਗਈ, ਪਰ ਜਦੋਂ ਚਾਕੂ ਦੀ ਗੱਲ ਆਈ ਮੇਰਾ ਮੱਥਾ ਉਹਦੇ ਠਣਕਿਆ, ਮੈਂ ਕਿਹਾ ਯਾਰ ਕੱਲ ਨੂੰ ਇਹ ਫੇਰ ਕਿਤੇ ਸਿੱਖਿਜ਼ਮ ਤੇ ਫੇਰ ਨਾ ਭਾਰੂ ਹੋ ਜੇ ਆਪਾਂ ਨੂੰ। ਉਹ ਦੁਨੀਆਂ ਦੇ ਵਿੱਚ ਜੇ ਚਾਕੂ ਚੱਕਣਾ ਬੈਨ ਕਰਤਾ ਤਾਂ ਉਹਨਾਂ ਨੂੰ ਇਹ ਥੋੜਾ ਪਤਾ ਵੀ ਇਹ ਸ੍ਰੀ ਸਾਹਿਬ ਆ ਜਾਏ ਇਹਨਾਂ ਦਾ ਧਾਰਮਿਕ ਹੋਆ, ਤਾਂ ਜੇ ਉੱਥੇ ਬੈਨ ਹੋ ਗਿਆ ਤਾਂ ਉਹ ਅਖੀਰ ਤਾਂ ਪੰਜਵੇਂ ਕਕਾਰ ਦੇ ਉੱਤੇ ਬਾਹਰ ਆਜੂਗੀ ਇਸ ਗੱਲ ਦੀ। ਤਾਂ ਇਹ ਕੁਝ ਨਾ ਕੁਝ ਕਿਤੇ ਨਾ ਕਿਤੇ ਇਹ ਅਸੀਂ ਖੁਸ਼ੀ ਨਾ ਮਨਾਈਏ ਜਾਂ ਅਸੀਂ ਇਹ ਇਤੋਂ ਇਗਨੋਰ ਨਾ ਕਰੀਏ ਵੀ ਸਾਡਾ ਤਾਂ ਇਹਦੇ ਚ ਕੀ ਆ, ਪਰ ਕਹਿੰਦੇ ਨੀ ਹੁੰਦੇ ਵੀ ਆਟੇ ਨਾਲ ਘੁਣ ਵੀ ਪੀਸਿਆ ਜਾਂਦਾ, ਤੇ ਇਹ ਨਾ ਹੋਵੇ ਕਿਤੇ ਮਾਰਚ ਸਾਡੀ ਕੌਮ ਵੀ ਆ ਜੇ, ਇਹ ਚਿੰਤਾ ਦਾ ਵਿਸ਼ਾ ਮੇਰੇ ਲਈ ਤਾਂ ਖਾਸ ਕਰਕੇ। ਮੈਂ ਤਾਂ ਇਸ ਬਾਰੇ ਸੋਚਿਆ, ਹੋ ਸਕਦਾ ਕਈ ਵਾਰੀ ਮੇਰੇ ਵਰਗਾ ਜਿਹੜਾ ਹੋਵੇ ਐਵੇਂ ਗੱਬਾਲੀਆਂ ਗਾਂ ਦੀਆਂ ਤੇ ਥੋੜੀਆਂ ਜਿਹੀਆਂ ਗਾਂ ਹੋਰ ਗੱਲਾਂ ਸੋਚ ਲੈਂਦਾ, ਤੇ ਹੋ ਸਕਦਾ ਉਹ ਸਾਰੀਆਂ ਸੋਚਾਂ ਪੂਰੀਆਂ ਵੀ ਨਹੀਂ ਹੁੰਦੀਆਂ, ਪਰ ਮੈਨੂੰ ਲੱਗਿਆ ਵੀ ਕਿਤੇ ਨਾ ਕਿਤੇ ਇਹ ਇੱਧਰ ਨੂੰ ਨਾ ਮੂਵਮੈਂਟ ਚਲੀ ਜਾਵੇ।
ਬਿਲਕੁਲ। ਸੋ ਆਸਟ੍ਰੇਲੀਆ ਵਰਗੇ ਦੇਸ਼ ਦੇ ਵਿੱਚ ਵੀ ਕਿਉਂਕਿ ਇਸ ਇੰਗਲੈਂਡ ਦੇ ਹਮਲੇ ਤੋਂ ਬਾਅਦ ਕਾਫੀ ਜ਼ਿਆਦਾ ਇੱਥੋਂ ਦਾ ਵੀ ਜਿਹੜਾ ਪ੍ਰਸ਼ਾਸਨ ਹੈ ਜੀ ਉਹ ਚੁਕੰਨਾ ਹੋਇਆ, ਪੁਲਿਸ ਜਿਹੜੀ ਆ ਉਹ ਚੁਕੰਨੀ ਹੋਈ ਆ, ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੂੰ ਜੋੜ ਕੇ ਦੇਖਿਆ ਜਾ ਰਿਹਾ, ਤੇ ਪੁਲਿਸ ਮੁਖੀ ਜਿਹੜੇ ਆ ਉਹਨਾਂ ਵੱਲੋਂ ਵੀ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਉਹ ਸਾਂਝੀਆਂ ਕੀਤੀਆਂ ਜਾ ਰਹੀਆਂ, ਇਹਤਿਆਤ ਜਿਹੜੇ ਆ ਵਰਤਣ ਦੇ ਲਈ ਕਹੇ ਜਾ ਰਹੇ ਆ, ਤੇ ਛੋਟੀਆਂ ਛੋਟੀਆਂ ਜਿਹੜੀਆਂ ਘਟਨਾਵਾਂ ਆ ਬਰਾੜ ਸਾਹਿਬ ਆਏ ਦਿਨ ਇੱਥੇ ਵੀ ਹੋ ਰਹੀਆਂ, ਚਾਹੇ ਉਹ ਹਥਿਆਰਾਂ ਨੂੰ ਲੈ ਕੇ ਹੋਣ ਚਾਹੇ ਉਹ ਇਹੋ ਜਿਹੇ ਹਮਲਿਆਂ ਨੂੰ ਲੈ ਕੇ ਹੋਣ, ਪਰ ਕਿਤੇ ਨਾ ਕਿਤੇ ਜ਼ਰੂਰ ਕਹਿੰਦੇ ਆ ਕਿ ਜੇ ਹਵਾ ਜਿਹੜੀ ਆ ਉਹ ਕਿਤੇ ਨਾ ਕਿਤੇ ਬਰ ਖਿਲਾਫ ਜਿਹੜੀ ਆ ਜ਼ਰੂਰ ਚੱਲ ਰਹੀ ਹੈ।
ਜੀ ਜੀ ਬਿਲਕੁਲ
ਜੀ। ਤੇ ਬ੍ਰਾਟ ਸਾਹਿਬ ਆਪਾਂ ਖਬਰਾਂ ਦੇ ਵਿੱਚ ਅੱਜ ਇੰਨੀ ਗੱਲਬਾਤ ਹੀ ਕਰਾਂਗੇ, ਪਰ ਸਾਡੇ ਮੈਸੇਜਸ ਬਹੁਤ ਸਾਰੇ ਆਏ ਹੋਏ, ਆਪਾਂ ਉਹਨਾਂ ਮੈਸੇਜਸ ਨੂੰ ਜ਼ਰੂਰ ਸ਼ਾਮਲ ਕਰ ਲਈਏ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲੀ ਸਾਂਝ ਪਾਈ ਸੀ ਸਾਡੇ ਨਾਲ ਰਣਜੀਤ ਸਿੰਘ ਰੇ ਫਾਈਟ ਤੋਂ ਜੁੜੇ ਸੀਗੇ ਹਰਮਨ ਰੇਡੀਓ ਦੀ ਟੀਮ ਤੇ ਸਾਰੇ ਲਿਸਨਰਸ ਨੂੰ ਉਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਹੈ, ਵੈਰੀ ਗੁੱਡ ਮਾਰਨਿੰਗ ਤੁਹਾਨੂੰ ਰਣਜੀਤ ਸਿੰਘ ਜੀ, ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਕਾਫੀ ਦੇਰ ਤੋਂ, ਬੜੇ ਸਬਰ ਦੇ ਨਾਲ ਤੁਹਾਡਾ ਮੈਸੇਜ ਵੀ ਹੁਣ ਅਸੀਂ ਸ਼ਾਮਲ ਕੀਤਾ, ਬਹੁਤ ਬਹੁਤ ਧੰਨਵਾਦ, ਸਾਡੇ ਨਾਲ ਬਣੇ ਰਹੋ ਜੁੜੇ ਰਹੋ, ਬਹੁਤ ਬਹੁਤ ਸ਼ੁਕਰੀਆ। ਤਰਸੇਮ ਸਿੰਘ ਬਰਾੜ ਸਾਡੇ ਨਾਲ ਜੁੜੇ ਆ, ਇਹ ਵੀ ਕਾਫੀ ਦੇਰ ਤੋਂ ਜੁੜੇ ਹੋਏ ਆ ਪ੍ਰੋਗਰਾਮ ਦੇ ਵਿੱਚ। ਗੁੱਡ ਮਾਰਨਿੰਗ ਭੈਣ ਜੀ, ਮੇਰੀ ਆਊਟ ਗੋਇੰਗ ਬੰਦ ਕਰਤੀ ਵੋਡਾਫੋਨ ਨੇ, ਕਹਿੰਦੇ ਰੇਡੀਓ ਨਹੀਂ ਸੁਣ ਸਕਦੇ ਨੰਬਰ ਡਾਇਲ ਕਰਕੇ, ਇਹਦਾ ਕੀ ਹੋ ਸਕਦਾ ਜੀ? ਅੱਛਾ ਜੀ, ਕੋਈ ਨੀ, ਅਸੀਂ ਤੁਹਾਨੂੰ ਜਿਹੜਾ ਮੈਸੇਜ ਦੇ ਵਿੱਚ ਦੱਸ ਦਿੰਦੇ ਆ, ਸਰਬਜੀਤ ਭਾਜੀ ਜਿਹੜਾ ਤੁਹਾਨੂੰ ਜ਼ਰੂਰ ਦੱਸਣਗੇ ਜੀ ਕਿ ਇਹਦਾ ਹੱਲ ਕੀ ਹੋ ਸਕਦਾ। ਤੇ ਅੱਗੇ ਪਿੰਦਰ ਬਰਾੜਹੁਰੀ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾ ਰਹੇ ਅਮਰਦੀਪ ਐਂਡ ਆਲ ਹਰਮਨ ਪਰਿਵਾਰ ਨੂੰ। ਵੀ ਨੈਵਰ ਫੋਰਗੇਟ 1984 ਪ੍ਰਨਾਮ ਸ਼ਹੀਦਾਂ ਨੂੰ, ਕਹਿੰਦੇ ਪਲੇ ਸੌਂਗ ਸਾਕਾ ਨੀਲਾ ਤਾਰਾ ਸਿੰਗਰ ਹਰਜੋਤ, ਕੋਸ਼ਿਸ਼ ਕਰਦੇ ਹਾਂ ਜੀ ਪ੍ਰੋਗਰਾਮ ਦੌਰਾਨ ਤੁਹਾਨੂੰ ਇਹ ਗੀਤ ਜ਼ਰੂਰ ਸੁਣਾਈਏ ਪਿੰਦਰ ਜੀ, ਔਰ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ, ਤੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਬੁਲਾਈਏ, ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਇਸ ਸੁਨੇਹੇ ਦੇ ਲਈ। ਅੱਗੇ ਸਾਡੇ ਨਾਲ ਰਾਜ ਮਹਿੰਦਰ ਸਿੰਘ ਵੀ ਜੁੜੇ ਆ, ਤੇ ਇਹਨਾਂ ਨੇ ਇੱਕ ਕਾਫੀ ਵੱਡਾ ਜਿਹੜਾ ਆਰਟੀਕਲ ਸਾਡੇ ਨਾਲ ਸਾਂਝਾ ਕੀਤਾ ਬਰਾੜ ਸਾਹਿਬ, ਜਗਬੀਰ
ਲੈਫਟੀਨੈਂਟ ਜਨਰਲ ਕੁਲਦੀਪ ਬਰਾੜ ਦੀ ਜਿਹੜੀ ਕਿਤਾਬ ਦਾ ਇੱਕ ਹਿੱਸਾ ਜੀ ਉਹਨਾਂ ਨੇ ਜਿਹੜਾ ਛਾਪਿਆ, ਜਿਨ੍ਹਾਂ ਨੇ ਮੰਨਿਆ ਵੀ ਜਨਰਲ ਸੁਵੇਗ ਸਿੰਘ ਤੋਂ ਸਹਿਮੇ ਹੋਏ ਸੀ, ਡਰੇ ਹੋਏ ਸੀ, ਕਿਉਂਕਿ ਜਨਰਲ ਸੁਵੇਗ ਸਿੰਘ ਨੇ ਆਪਣੀ ਜਿਹੜੀ ਫੌਜ ਦੀ ਨੌਕਰੀ ਦੌਰਾਨ ਜੋ ਕੁਝ ਸਾਬਤ ਕੀਤਾ ਸੀ ਜਾਂ ਜੋ ਉਹਨਾਂ ਨੇ ਦਿਖਾਈ ਸੀ ਆਪਣੀ ਕਾਬਲੀਅਤ, ਉਹ ਕਿਸੇ ਵੀ ਬੰਦੇ ਲਈ ਸਹਿਮ ਦਾ ਕਾਰਨ ਸੀਗੀ, ਸੋ ਉਸੇ ਬਾਰੇ ਉਹਨਾਂ ਨੇ ਜਿਹੜਾ ਇਹ ਲਿਖਿਆ ਹੋਇਆ
ਜੀ। ਬਿਲਕੁਲ, ਨਾਲੇ ਸਤਿ ਸ਼੍ਰੀ ਅਕਾਲ ਵੀ ਬੁਲਾਈ ਹੈ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ, ਤੇ ਇੱਕ ਬਹੁਤ ਸੋਹਣਾ ਜਿਹਾ ਵਿਚਾਰ ਵੀ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ, ਕਹਿੰਦੇ ਹੇ ਪਰਮਾਤਮਾ ਨਾ ਕਿਸੇ ਦਾ ਸੁੱਟਿਆ ਹੋਇਆ ਮਿਲੇ ਨਾ ਕਿਸੇ ਦਾ ਖੋਇਆ ਹੋਇਆ ਮਿਲੇ, ਮੈਨੂੰ ਬਸ ਮੇਰੇ ਨਸੀਬ ਚ ਲਿਖਿਆ ਨਾ ਮਿਲੇ ਤਾਂ ਵੀ ਕੋਈ ਗਮ ਨਹੀਂ, ਬਸ ਮੈਨੂੰ ਮੇਰੀ ਰਹਿਮਤ ਦਾ ਕੀਤਾ ਹੋਇਆ ਮਿਲੇ। ਬਹੁਤ ਖੂਬ, ਬਹੁਤ ਬਹੁਤ ਸੋਹਣਾ ਵਿਚਾਰ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ। ਅੱਗੇ ਸਾਡੇ ਨਾਲ ਗੌਰਵ ਸ਼ਰਮਾ ਹੋਰੀ ਵੀ ਜੁੜੇ ਆ, ਤੇ ਕਹਿੰਦੇ ਬਰਾੜ ਸਾਹਿਬ ਤੇ ਅਮਰਦੀਪ ਭੈਣ ਜੀ ਨੂੰ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਉਹਨਾਂ ਨੇ ਨਾ ਇੱਕ ਖਬਰ ਦੀ ਕਟਿੰਗ ਅਟੈਚਮੈਂਟ ਦੇ ਵਿੱਚ ਭੇਜੀ ਆ ਤੇ ਕਹਿੰਦੇ ਕੀ ਕਹਿਣਾ ਚਾਹੋਗੇ ਇਸ ਖਬਰ ਦੇ ਬਾਰੇ। ਖਬਰ ਹੈ ਜੀ ਕਿ ਪਤਨੀ ਦੇ ਦਲਿਤ ਹੋਣ ਦਾ ਪਤਾ ਲੱਗਾ ਤਾਂ ਖੁਦਕੁਸ਼ੀ ਕਰ ਲਈ। ਸੋ ਜਾਤ ਪਾਤ ਜਿਹੜਾ ਜੀ ਉਹ ਸਾਡੇ ਸਮਾਜ ਦੇ ਉੱਤੇ ਅਜੇ ਵੀ ਦੇਖੋ ਕਿੰਨਾ ਭਾਰੂ ਆ, ਇਸ ਗੱਲ ਵੱਲ ਜ਼ਰੂਰ ਇਸ਼ਾਰਾ ਕਰਦੀ ਆ ਇਹ ਖਬਰ। ਬਰਾੜ ਸਾਹਿਬ ਉਹਨਾਂ ਨੇ ਤੁਹਾਡਾ ਵੀ ਪ੍ਰਤੀਕਰਮ ਪੁੱਛਿਆ ਜੀ।
ਦੇਖੋ ਪਹਿਲੀ ਗੱਲ ਤਾਂ ਜਿਹੜੀ ਸਾਡੀ ਅਸੀਂ ਰੱਬ ਤੋਂ ਮੁਣਕਰ ਆ, ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਜਾਤਾਂ ਪਾਤਾਂ ਚ ਵੰਡ ਲਿਆ ਰੱਬ ਨੇ ਤਾਂ ਦੇਖੋ ਸਾਨੂੰ ਇੱਕੋ ਹੀ ਬਣਾ ਕੇ ਭੇਜਿਆ ਸੀ, ਇੱਕੋ ਹੀ ਸਾਰਾ ਕੁਛ ਸੀ। ਪਰ ਜਦੋਂ ਉਦੋਂ ਬਾਅਦ ਜੇ ਹੁਣ ਤੁਸੀਂ ਇਹ ਗੱਲਾਂ ਨੂੰ, ਮੈਂ ਤਾਂ ਇੱਥੇ ਇਹ ਗੱਲ ਮੰਨਦਾ ਵੀ ਜੇ ਤੁਸੀਂ ਇਹ ਚੀਜ਼ਾਂ ਨੂੰ ਮੰਨਦੇ ਹੋ, ਜਾਤ ਪਾਤ ਨੂੰ ਮੰਨਦੇ ਹੋ, ਤਾਂ ਫਿਰ ਤੁਸੀਂ ਕੋਈ ਵੀ ਕੁਛ ਕੰਮ ਕਰਨ ਤੋਂ ਪਹਿਲਾਂ ਫਿਰ ਤੁਸੀਂ ਆਪਦਾ ਸੋਚ ਵਿਚਾਰ ਕੇ ਸਟੈਪ ਪੱਟੋ। ਕਿਸੇ ਨੇ ਤੁਹਾਨੂੰ ਧੱਕੇ ਨਾਲ ਤਾਂ ਇਹਨਾਂ ਨੇ ਕਿਹਾ ਵੀ ਵਿਚੋਲੇ ਨੇ ਇਹ ਦੱਸਤਾ ਵੀ ਉਹ ਜੱਟਾਂ ਦੀ ਕੁੜੀ ਆ, ਹਾਲਾਂਕਿ ਉਹ ਜੱਟਾਂ ਦੀ ਕੁੜੀ ਨਹੀਂ ਸੀ। ਦੇਖੋ ਪਹਿਲੀ ਗੱਲ ਤਾਂ ਅਸੀਂ ਤਾਂ ਇਹਨਾਂ ਚੀਜ਼ਾਂ ਚ ਹੈ ਹੀ ਨਹੀਂ, ਇਹਨਾਂ ਚੀਜ਼ਾਂ ਚ ਅਸੀਂ ਜੱਟ ਬਾਣੀਆਂ ਦਲਿਤ ਉਹ ਤਾਂ ਚੀਜ਼ਾਂ ਇੱਕ ਫਾਲਤੂ ਦੀਆਂ ਗੱਲਾਂ ਬਣਾਈਆਂ ਗਈਆਂ। ਹਾਂ ਅਸੀਂ ਇੰਨਾ ਕੁ ਮੇਰਾ ਜ਼ਰੂਰ ਮੰਨਣਾ ਵੀ ਥੋੜਾ ਜਿਹਾ ਜੇ ਸਾਡੇ ਮਾਹੌਲ ਇੱਕ ਹੋਣਾ ਚਾਹੀਦਾ, ਜੇ ਮਾਹੌਲ ਦਾ ਫਰਕ ਹੋਵੇ ਪਰਿਵਾਰਾਂ ਦਾ ਤਾਂ ਬੱਚੇ ਇੱਕ ਦੂਜੇ ਨਾਲ ਐਡਜਸਟ ਨਹੀਂ ਕਰਦੇ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਬਰਾਬਰਤਾ ਵਾਲਾ ਚੀਜ਼ ਦੇਖੀਏ। ਹੋ ਸਕਦਾ ਕਈ ਵਾਰੀ ਜ਼ਿਆਦਾ ਅਮੀਰ ਘਰ ਦੀ ਧੀ ਘਰੇ ਆ ਜੇ ਤਾਂ ਉਹ ਤੁਹਾਡੀ ਗਰੀਬੀ ਦੇ ਵਿੱਚ ਨਾ ਬਸਰ ਕਰ ਸਕੇ, ਤੁਹਾਡੇ ਨਾਲ ਉਹ ਤੁਹਾਡੇ ਘਰ ਉਹਨੂੰ ਹੋ ਸਕਦਾ ਵੀ ਮੰਜੇ ਤੇ ਪੈਣਾ ਪਵੇ ਤੇ ਉਹਨੂੰ ਚਾਹੀਦੇ ਹੋਣ ਡਨਲਪ ਦੇ ਗੱਦੇ ਚਾਹੀਦੇ ਹੋਣ ਤੇ ਉਹ ਤੁਸੀਂ ਨਾ ਪ੍ਰੋਵਾਈਡ ਕਰ ਸਕਦੇ ਹੋ, ਤਾਂ ਇਹ ਜਿਹੀਆਂ ਚੀਜ਼ਾਂ ਤਾਂ ਕਿਤੇ ਨਾ ਕਿਤੇ ਆੜੇ ਆ ਜਾਂਦੀਆਂ ਜੀਵਨ ਜਾਂਚ ਦੀ ਪਾਲਣ ਪੋਸ਼ਣ ਦਾ। ਇਹ ਚੀਜ਼ਾਂ ਤੁਹਾਨੂੰ ਦੇਖਣੀਆਂ ਚਾਹੀਦੀਆਂ। ਅਸੀਂ ਅਸਲ ਚ ਤਾਂ ਇਹ ਬਣੇ ਸੀ ਵੀ ਬਰਾਬਰਤਾ ਦੇ ਵਿੱਚ ਰਿਸ਼ਤੇ ਗੰਢੇ ਜਾਣ, ਪਰ ਇਹ ਲੋਕਾਂ ਨੇ ਬਰਾਬਰਤਾ ਸਮਝ ਲਈ ਜਾਤ ਪਾਤ ਨੂੰ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਇਹਨਾਂ ਤੋਂ ਸਾਨੂੰ ਦੂਰ ਹੋਣਾ ਚਾਹੀਦਾ। ਜੇ ਤੁਸੀਂ ਇਹਨਾਂ ਨੂੰ ਮੰਨਦੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਫਿਰ ਆਪਣੇ ਆਪ ਨਾਲ ਇਹ ਦੇਖਣਾ ਚਾਹੀਦਾ ਵੀ ਸੋਚ ਵਿਚਾਰ ਕਿਸੇ ਵਿਚੋਲੇ ਦੀਆਂ ਗੱਲਾਂ ਚ ਆ ਕੇ ਜਾਂ ਤੁਸੀਂ ਇਹ ਜਿਹੀਆਂ ਗੱਲਾਂ ਨੂੰ ਮੰਨ ਕੇ ਥੋੜਾ ਤੁਸੀਂ ਕੋਈ ਕਰ ਸਕਦੇ ਹੋ ਗਲਤੀ ਕਿਤੇ ਆਪਣੀ, ਤੇ ਫਿਰ ਸੁਸਾਈਡ ਕਰਨਾ ਵੀ ਕੋਈ ਇਹਦਾ ਹੱਲ ਨਹੀਂ ਸੀਗਾ ਇਸ ਚੀਜ਼ ਦਾ।
ਜੀ ਜੀ ਬਿਲਕੁਲ। ਸੋ ਗੌਰਵ ਜੀ ਮੈਨੂੰ ਲੱਗਦਾ ਕਿ ਬਰਾੜ ਸਾਹਿਬ ਵੱਲੋਂ ਜਿਹੜਾ ਇਸ ਬਾਰੇ ਟਿੱਪਣੀ ਤੁਸੀਂ ਜਾਣੀ ਚਾਹੀਦੀ ਤੁਹਾਨੂੰ ਮਿਲ ਗਈ ਹੋਣੀ ਆ। ਮਹਿੰਦਰ ਸਿੰਘ ਹਾਂਸ ਵੀ ਅੱਗੇ ਸਾਡੇ ਨਾਲ ਜੁੜੇ ਆ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਵੈਰੀ ਗੁੱਡ ਡਿਸਕਸ਼ਨ ਅਬਾਊਟ ਪਰਸਨਲ ਐਕਸਪੀਰੀਅੰਸ ਐਂਡ ਵੈਰੀ ਬੈਡ ਇੰਸੀਡੈਂਟ 1984, ਸੋ ਸੈਡ। ਜੀ ਸਤਿ ਸ੍ਰੀ ਅਕਾਲ ਮਹਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਤੁਹਾਨੂੰ ਤੇ ਬਿਲਕੁਲ ਜੀ ਜਦੋਂ ਵੀ ਅਸੀਂ ਗੱਲ ਸਿਰਫ ਜੋਨ ਦੀ ਹੀ ਨਾ ਕਰੀਏ ਤਾਂ ਮੈਨੂੰ ਲੱਗਦਾ ਕਿ ਇਹੋ ਜਿਹੇ ਜਿਹੜੇ ਘੱਲੂਘਾਰੇ ਜਾਂ ਇਹੋ ਜਿਹੇ ਜਿਹੜੇ ਸਾਕੇ ਜਦੋਂ ਵਾਪਰਦੇ ਆ ਜੀ ਤੇ ਉਹ ਹਮੇਸ਼ਾ ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਨਾ ਭੁੱਲਣ ਯੋਗ ਹੀ ਹੁੰਦੇ ਆ। ਸੋ ਇਸੇ ਤਰ੍ਹਾਂ ਦਾ ਇਹ ਸਾਕਾ ਜੂਨ 1984 ਦਾ ਸੀਗਾ ਜਿਹੜਾ ਕਦੇ ਵੀ ਭੁੱਲਣ ਯੋਗ ਨਹੀਂ ਹੁੰਦਾ। ਹਾਂ ਜੂਨ ਦੇ ਵਿੱਚ ਆ ਕੇ ਜਿਹੜੇ ਜ਼ਖਮ ਆ ਉਹ ਜ਼ਰੂਰ ਅੱਲੇ ਹੁੰਦੇ ਆ ਜਿਨ੍ਹਾਂ ਨੇ ਉਹ ਸੱਟਾਂ ਜਿਹੜੀਆਂ ਜੀ ਉਹ ਹੰਢਾਈਆਂ ਹੋਈਆਂ। ਤੇ ਇਸ ਤੋਂ ਬਾਅਦ ਸਾਡੇ ਨਾਲ ਧਨੀ ਸਾਹਿਬ ਵੀ ਜੁੜੇ ਆ। ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਬੁਲਾਈ ਆ ਇਹਨਾਂ ਨੇ। ਗੁੱਡ ਮਾਰਨਿੰਗ ਭੈਣ ਜੀ ਕਹਿੰਦੇ, ਤੇ ਇਹਨਾਂ ਨੇ ਨਾ ਇੱਕ ਬਹੁਤ ਸੋਹਣਾ ਵਿਚਾਰ ਵੀ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ ਕਿੰਨਾ ਵਧੀਆ ਲਿਖਿਆ ਕਿਸੇ ਨੇ ਕਿ ਗੰਦਗੀ ਤਾਂ ਹਮੇਸ਼ਾ ਦੇਖਣ ਵਾਲੇ ਦੀ ਨਜ਼ਰ ਚ ਹੁੰਦੀ ਹੈ, ਨਹੀਂ ਤਾਂ ਕੂੜਾ ਚੁੱਕਣ ਵਾਲੇ ਨੂੰ ਕੂੜੇ ਵਿੱਚ ਵੀ ਰੋਟੀ ਦਿਸਦੀ ਆ। ਬਹੁਤ ਖੂਬ ਜੀ, ਬਹੁਤ ਖੂਬ, ਬਹੁਤ ਸੋਹਣਾ ਵਿਚਾਰ ਧਨੀ ਸਾਹਿਬ ਤੁਸੀਂ ਜੀ ਸਾਂਝਾ ਕੀਤਾ। ਗੱਲ ਨਜ਼ਰੀਏ ਦੀ ਹੀ ਅਸਲ ਦੇ ਵਿੱਚ ਹੁੰਦੀ ਆ। ਸੋ ਆਪਾਂ ਤਜਰਬੇ ਤੇ ਨਜ਼ਰੀਏ ਦੀ ਗੱਲ ਸ਼ੁਰੂਆਤ ਦੇ ਵਿੱਚ ਵੀ ਕੀਤੀ ਸੀ ਦੋਸਤਾਂ ਦੇ ਨਾਲ। ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਬਹੁਤ ਸਾਰੇ ਦੋਸਤ ਜੁੜੇ ਆ ਜੀ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਸੁਖਵਿੰਦਰ ਸੌਂਦ ਕਾਫੀ ਦੇਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਤੇ ਆਪਾਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ। ਤੇ ਇਸ ਤੋਂ ਬਾਅਦ ਪਰਮਿੰਦਰ ਪੰਨੂ ਹੁਰੀ ਵੀ ਸਾਡੇ ਨਾਲ ਸ਼ਾਮਲ ਹੋਏ ਆ। ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਪਲੀਜ਼ ਪਲੇ ਸੌਂਗ AK-47 ਵਰਸਿਸ ਬੁਕਸ। ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਦੌਰਾਨ, ਨਹੀਂ ਤਾਂ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਇਹ ਗੀਤ ਜਿਹੜਾ ਜ਼ਰੂਰ ਸੁਣਾਈਏ। ਹੈਪੀ ਬਰਾੜ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਵੀ ਤੇ ਪਰਮਿੰਦਰ ਬਰਾੜ। ਹੈਪੀ ਸੌਂਗ ਗੱਲ ਕਰਦੇ ਨਾ ਪਿਆਰ ਦੀ ਵੀਟ ਬਲਜੀਤ, ਮੇਰੇ ਖਿਆਲ ਚ ਇਹਨਾਂ ਨੇ ਗੀਤ ਸੁਣਨਾ ਚਾਹਿਆ ਜੀ ਵੀਟ ਬਲਜੀਤ ਹੋਰਾਂ ਦਾ। ਤੇ ਪਰਮਿੰਦਰ ਬਰਾੜ ਹੋਰਾਂ ਨੇ ਇਹ ਮੈਸੇਜ ਜਿਹੜਾ ਸਾਨੂੰ ਕੀਤਾ ਹੈ, ਸਤਿ ਸ੍ਰੀ ਅਕਾਲ ਬੁਲਾਈ ਆ। ਅਸਲ ਦੇ ਵਿੱਚ ਜਿਹੜੀ ਈਮੇਲ ਆਈਡੀ ਆ ਉਹਦੇ ਵਿੱਚ ਹੈਪੀ ਬਰਾੜ ਹੋਰਾਂ ਦਾ ਨਾਮ ਆ ਰਿਹਾ, ਸੋ ਇਸ ਕਰਕੇ ਨਾਮ ਜਿਹੜਾ ਗਲਤ ਪੜਿਆ ਗਿਆ, ਮਾਫੀ ਚਾਹਾਂਗੀ ਇਹਦੇ ਲਈ। ਤੇ ਪਰਮਿੰਦਰ ਜੀ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦੌਰਾਨ, ਨਹੀਂ ਤਾਂ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਗੀਤਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰੀਏ। ਅੱਗੇ ਸਾਡੇ ਨਾਲ ਅਵਤਾਰ ਮਾਨ ਹੁਰੀ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ। ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਜੀ, ਵੈਸੇ ਤਾਂ ਕਹਿੰਦੇ ਮੈਂ ਸਿਰਫ ਸਤਿ ਸ਼੍ਰੀ ਅਕਾਲ ਹੀ ਬੁਲਾਉਣੀ ਸੀਗੀ, ਪਰ ਕਹਿੰਦੇ ਮੈਂ ਮੈਸੇਜ ਲਿਖ ਕੇ ਭੇਜਣਾ ਸੀ, ਪਰ ਤੁਹਾਡੀ ਗੱਲ ਸੁਣ ਕੇ ਟਰੱਕ ਰੋਕ ਕੇ ਮੈਨੂੰ ਮੈਸੇਜ ਲਿਖਣਾ ਪੈ ਰਿਹਾ ਜੀ। ਤੇ ਇਹਨਾਂ ਨੇ ਮੈਸੇਜ ਦੇ ਵਿੱਚ ਕਿਹਾ ਜੀ ਕਿ ਜਿਉਂਦੇ ਵਸਦੇ ਰਹੋ, ਜੁਗ ਜੁਗ ਜਿਉ, ਜਵਾਨੀਆਂ ਮਾਣੋ, ਰੱਬ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ, ਬਰਕਤਾਂ ਪੈਣ, ਧਨ ਦੌਲਤਾਂ ਵਿੱਚ ਵਾਧਾ ਹੋਵੇ, ਮਨਾਂ ਨੂੰ ਸ਼ਾਂਤੀ ਮਿਲੇ। ਬਹੁਤ ਖੂਬ, ਬਹੁਤ ਹੀ ਸੋਹਣੀ ਅਰਦਾਸ, ਬਹੁਤ ਸੋਹਣੀ ਦੁਆ ਅਵਤਾਰ ਜੀ ਤੁਸੀਂ ਇਹ ਦਿੱਤੀ
ਹੈ। ਦੇਖੋ ਅਸਰ ਹੋ ਗਿਆ, ਦੁਆ ਕਰਕੇ ਆਪਦੀ ਹੋਮੇ ਮਾਰ ਰਹੇ ਹੈ, ਆਪਦਾ ਫਾਇਦਾ ਕਰ ਰਹੇ, ਆਪਾਂ ਨੂੰ ਦੁਆ ਨਹੀਂ ਦੇ ਰਹੇ
ਜੀ। ਚਲੋ ਆਪਣੇ ਫਾਇਦੇ ਦੇ ਨਾਲ ਸਾਡਾ ਵੀ ਫਾਇਦਾ ਮੰਗ ਰਹੇ ਆ, ਤੇ ਬਹੁਤ ਚੰਗਾ ਲੱਗਿਆ ਅਵਤਾਰ ਜੀ ਤੁਹਾਡੇ ਇਸ ਮੈਸੇਜ ਨੂੰ ਪੜ੍ਹ ਕੇ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਬੁਲਾਈ ਆ ਜੈਸੀ ਗਰੇਵਾਲ ਹੋਰਾਂ ਨੇ ਵੀ ਸਾਨੂੰ ਗੁੱਡ ਮਾਰਨਿੰਗ ਕਹਿੰਦੇ, ਤੇ ਇੱਕ ਵਿਚਾਰ ਇਹਨਾਂ ਨੇ ਵੀ ਸਾਡੇ ਨਾਲ ਸਾਂਝਾ ਕੀਤਾ, ਕਹਿੰਦੇ ਜੇ ਰੱਬ ਨਹੀਂ ਆ ਤਾਂ ਉਸਦਾ ਜ਼ਿਕਰ ਕਿਉਂ, ਜੇ ਹੈ ਤਾਂ ਫਿਰ ਫਿਕਰ ਕਿਉਂ। ਸ਼ੁਭ ਸਵੇਰ। ਕਿਆ ਬਾਤ ਹੈ ਜੀ, ਬਿਲਕੁਲ ਇਹੋ ਹੀ ਗੱਲ ਤਾਂ ਜਿਹੜੀ ਸਮਝਣੀ ਸਾਡੇ ਲਈ ਸਭ ਤੋਂ ਔਖੀ ਆ ਨਾ, ਕਿ ਅਸੀਂ ਫਿਰ ਫਿਕਰਾਂ ਦੇ ਵਿੱਚ ਕਿਉਂ ਪਏ ਹੋਏ ਆ, ਤੇ ਇਹੀ ਜੰਜਾਲ ਆ ਜੀ ਜਿਹਦੇ ਵਿੱਚ ਅਸੀਂ ਭਟਕੇ ਹੋਏ ਆ। ਤੇ ਅੱਗੇ ਸਾਡੇ ਨਾਲ ਕੁਛ ਹੋਰ ਦੋਸਤ ਜੁੜੇ ਆ ਜੀ, ਕਿਰਪਾਲ ਸਿੰਘ ਚੀਮਾ ਹੋਰ ਇਸ ਨਾਲ ਨਿਊਯਾਰਕ ਤੋਂ ਜੁੜੇ ਆ, ਤੇ ਇਹ ਵੀ ਸ਼ਾਮਲ ਹੋਏ ਆ ਜਸਟ, ਤੇ ਬਹੁਤ ਚੰਗਾ ਲੱਗਿਆ ਕਿਰਪਾਲ ਜੀ ਤੁਸੀਂ ਨਿਊਯਾਰਕ ਤੋਂ ਪ੍ਰੋਗਰਾਮ ਸੁਣ ਰਹੇ ਹੋ ਤੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੋ। ਸਾਡੇ ਨਾਲ ਅੱਗੇ ਟੈਲੀਗ੍ਰਾਮ ਦੇ ਜ਼ਰੀਏ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋ ਚੁੱਕੇ ਆ। ਸਤਿ ਸ਼੍ਰੀ ਅਕਾਲ ਬੁਲਾਈ ਆ, ਤੇ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਸੋਹਣਾ ਜਿਹਾ ਵਿਚਾਰ ਭੇਜਿਆ, ਆਪਾਂ ਵਿਚਾਰ ਸ਼ਾਮਲ ਕਰਦੇ ਹਾਂ। ਜ਼ਿੰਦਗੀ ਦਾ ਸੁਨਹਿਰੀ ਸਮਾਂ ਕਦੇ ਵਾਪਸ ਨਹੀਂ ਲਿਆਂਦਾ ਜਾ ਸਕਦਾ, ਪਰ ਚੰਗੇ ਰਿਸ਼ਤੇ ਤੇ ਸੁਨਹਿਰੀ ਸਮੇਂ ਨੂੰ ਦਿਲ ਚ ਸਾਂਭ ਕੇ ਰੱਖਿਆ ਜਾ ਸਕਦਾ। ਸ਼ੁਭ ਸਵੇਰ ਦੋਸਤੋ, ਬਹੁਤ ਖੂਬ ਜੀ, ਬਹੁਤ ਸੋਹਣਾ ਵਿਚਾਰ ਹਮੇਸ਼ਾ ਵਾਂਗ ਜਗਤਾਰ ਜੀ ਤੁਹਾਡਾ। ਤੇ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਅਮਰਦੀਪ ਤੇ ਮਿੰਟੂ ਵੀਰੇ, ਕਹਿੰਦੇ ਲਿਖਣ ਲਈ ਪੜ੍ਹਨਾ ਜ਼ਰੂਰੀ ਹੈ, ਬੋਲਣ ਲਈ ਸੁਣਨਾ ਜ਼ਰੂਰੀ ਹੈ, ਕਿਸੇ ਨੌਨ ਪੰਜਾਬੀ ਲੇਖਕ ਦਾ ਕਥਨ ਹੈ। ਤੇ ਮੇਰਾ ਮੰਨਣਾ ਕਹਿੰਦੇ ਲੇਖਕ ਹੁੰਦਾ ਤਾਂ ਸਮਾਜ ਦਾ ਸ਼ੀਸ਼ਾ ਹੈ। ਕੰਵਲ ਸਾਹਿਬ ਨੂੰ ਮੈਂ ਬਹੁਤ ਨੇੜੇ ਤੋਂ ਦੇਖਿਆ, ਜਿੰਨਾ ਕੁ ਉਹਨਾਂ ਨੇ ਲਿਖਿਆ ਉਸ ਤੋਂ ਕਈ ਸੌ ਗੁਣਾ ਉਹਨਾਂ ਨੇ ਪੜ੍ਹਿਆ। ਬੁਰੇ ਦਿਨਾਂ ਦੀ ਯਾਦ ਹੈ, ਬਹੁਤ ਨੁਕਸਾਨ ਹੋਇਆ, ਸਭ ਤੋਂ ਵੱਡਾ ਨੁਕਸਾਨ ਸਾਡੀ ਇਤਿਹਾਸਕ ਲਾਇਬ੍ਰੇਰੀ ਦਾ ਗੁੰਮ ਹੋਣਾ ਹੈ, ਜੋ ਸਾਡਾ ਇਤਿਹਾਸ ਬਦਲਣ ਦੀ ਕੋਸ਼ਿਸ਼ ਲੱਗਦੀ ਹੈ। ਇਸ ਦੀ ਵਾਪਸੀ ਬਾਰੇ ਕੋਈ ਜਥੇਬੰਦੀ ਮੰਗ ਨਹੀਂ ਕਰ ਰਹੀ, ਨਾ ਹੀ ਸ਼੍ਰੋਮਣੀ ਕਮੇਟੀ। ਤੇ ਮਿੰਟੂ ਵੀਰੇ ਕਹਿੰਦੇ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ?
ਦੇਖੋ ਜੀ, ਅਸੀਂ ਪਹਿਲਾਂ ਵੀ ਚਿੰਤਾ ਕਰ ਚੁੱਕੇ ਹਾਂ ਵੀ ਬਹੁਤ ਵੱਡਾ ਨੁਕਸਾਨ ਉਸ ਟਾਈਮ ਸਾਡਾ ਹੋਇਆ ਜਿਹੜੀ ਇਤਿਹਾਸਕ ਲਾਇਬ੍ਰੇਰੀ ਗਈ ਆ, ਤੇ ਉਦੋਂ ਵੱਧ ਕੇ ਨੁਕਸਾਨ ਜਿਹੜੀਆਂ ਉਹ ਬੇਕਸੂਰ ਜਾਨਾਂ ਗਈਆਂ। ਸੋ ਇਹ ਤਾਂ ਸ਼ਬਦ ਦੇ ਲਈ ਮੁੱਕ ਜਾਂਦੇ ਆ ਜੀ। ਦੂਜੀ ਇਹਨਾਂ ਨੇ ਜਿਹੜੀ ਲੇਖਣ ਦੇ ਕਿਰਿਆ ਦੇ ਮਾਮਲੇ ਚ ਕਿਹਾ ਵੀ ਪੜ੍ਹਨਾ ਜ਼ਰੂਰੀ ਆ ਤੇ ਸੁਣਨਾ ਜ਼ਰੂਰੀ ਆ, ਮੈਂ ਮੰਨਦਾ ਇਹਨਾਂ ਚੀਜ਼ਾਂ ਨੂੰ ਜ਼ਰੂਰੀ ਆ, ਪਰ ਮੇਰੇ ਯਾਦ ਆ ਜਾਂਦਾ ਦੀਪਕ ਜਤੋਈ ਹੋਰਾਂ ਦਾ ਉਹ ਕਥਨ ਜੋ ਉਹਨਾਂ ਨੇ ਮੈਨੂੰ ਕਿਹਾ, ਤਾਂ ਮੈਂ ਪਹਿਲਾਂ ਵੀ ਕਈ ਵਾਰੀ ਸ਼ੇਅਰ ਕੀਤਾ, ਪਰ ਅੱਜ ਹੁਣ ਢੁੱਡੀ ਕੇ ਸਾਹਿਬ ਲਈ ਮੈਂ ਸ਼ੇਅਰ ਕਰਦਾ। ਦੀਪਕ ਜਤੋਈ ਸਾਡੇ ਇੱਕ ਬਹੁਤ ਹੀ ਮਹਾਨ ਗਜ਼ਲਗੋ ਹੋਏ ਆ, ਜਿਹੜੇ ਉਹ ਉਹਨਾਂ ਨੂੰ ਜਾਣਦੇ ਆ ਤੇ ਉਹ ਉਹਨਾਂ ਨੂੰ ਪਤਾ ਵੀ ਉਹਨਾਂ ਨੇ ਕਿੰਨੇ ਖੂਬਸੂਰਤ ਗੀਤ ਜਿਹੜੀ ਸਾਡੀ ਝੋਲੀ ਪਾਏ ਆ ਦੀਪਕ ਜਤੋਈ ਹੋਰਾਂ ਨੇ, ਤੇ ਉਹ ਖੁਦ ਜਿਹੜੀ ਉਹਨਾਂ ਦਾ ਕਿੱਤਾ ਸੀ, ਜਿਹੜਾ ਉਹਨਾਂ ਦਾ ਸੁਨਿਆਰਪਣੇ ਦਾ ਕਿੱਤਾ ਸੀ, ਪਰ ਉਹ ਇੰਨੇ ਕੁ ਫੱਕਰ ਕਿਸਮ ਦੇ ਬੰਦੇ ਸੀ ਵੀ ਆਪਣੀ ਦੁਕਾਨ ਤੇ ਬੈਠਣ ਦੀ ਥਾਂ ਤੇ ਇੰਜ ਹੀ ਘੁੰਮਦੇ ਰਹਿੰਦੇ ਸਨ, ਪਰ ਸਾਨੂੰ ਉਸ ਟਾਈਮ ਪਤਾ ਨਹੀਂ ਸੀ ਉਹਨਾਂ ਦੀ ਕਦਰ ਨਹੀਂ ਸੀ ਵੀ ਉਹਨਾਂ ਦੇ ਉਹ ਕਿਸ ਢੰਗ ਦੇ ਇਨਸਾਨ ਆ, ਤੇ ਸਾਨੂੰ ਤਾਂ ਇਹ ਲੱਗਦਾ ਸੀ ਇਹ ਬਜ਼ੁਰਗ ਝੋਲੇ ਚ ਐਵੇਂ ਕਿਤਾਬਾਂ ਪਾ ਕੇ ਜਾਂ ਐਵੇਂ ਦਾਰੂ ਪੀਣ ਵਾਸਤੇ ਕਿਤੇ ਉਧਰ ਆ ਗਿਆ, ਕਿਤੇ ਕਿਸੇ ਕੋਲੇ ਬੈਠਾ, ਕਿਤੇ ਸਾਡੇ ਕੋਲੇ ਵੀ ਆ ਕੇ ਕਈ ਕਈ ਦਿਨ ਰੁਕ ਜਾਂਦੇ ਉਹ, ਤੇ ਸਾਨੂੰ ਉਦੋਂ ਉਹ ਲੱਗਦਾ ਹੁੰਦਾ ਸੀ ਵੀ ਇਹਦਾ ਬਸ ਐਵੇਂ ਇੱਕ ਚਾਰ ਕਵਿਤਾਵਾਂ ਸੁਣ ਲਓ, ਇੰਟਰਟੇਨਮੈਂਟ ਕਰ ਲਓ, ਤੇ ਜਾਂ ਸ਼ਰਾਬ ਦਾ ਵਧੀਆ ਪਊਗਾ ਬਾਬੇ ਨੂੰ ਲਿਆ ਦਿਓ, ਸਾਡੀ ਇੰਨੀ ਕੁ ਸੋਚ ਸੀ। ਪਰ ਸਾਨੂੰ ਉਸ ਬੰਦੇ ਬਾਰੇ ਬਾਅਦ ਚ ਪਤਾ ਲੱਗਿਆ, ਉਮਰ ਦੇ ਨਾਲ ਪਤਾ ਲੱਗਿਆ ਵੀ ਦੀਪਕ ਜਤੋਈ ਸਾਹਿਬ ਕੀ ਸਨ। ਮੈਂ ਉਹਨਾਂ ਨੂੰ ਇੱਕ ਵਾਰੀ ਕਿਹਾ, ਮੈਂ ਕਿਹਾ ਜਤੋਈ ਸਾਹਿਬ ਮੈਨੂੰ ਲਿਖਣ ਦਾ ਬਹੁਤ ਮਨ ਕਰਦਾ, ਮੈਂ ਲਿਖਣਾ ਚਾਹੁੰਦਾ ਵੀ ਮੈਂ ਕੁਛ ਲਿਖਾਂ। ਮੈਂ ਛੋਟੀ ਜਿਹੀ ਉਮਰ ਦੇ ਦੀ ਗੱਲ ਦੱਸਦਾ, 14-15 ਸਾਲ ਦੀ ਗੱਲ ਹੋਣੀ ਹੈ ਜਦੋਂ ਮੈਂ ਇਹ ਸ਼ਬਦ ਕਹੇ ਆ, ਤੇ ਮੈਨੂੰ ਆਹ ਤੈਨੂੰ ਰੋਕਿਆ ਕਿਹਨੇ ਆ, ਲਿਖ ਲਾ ਲਿਖਿਆ ਕਰ, ਤੈਨੂੰ ਰੋਕਿਆ ਕਿਹਨੇ ਆ ਮੈਨੂੰ ਆਹ ਸ਼ਬਦ ਬੋਲੇ। ਮੈਂ ਫਿਰ ਚੁੱਪ ਜੇ ਬੈਠਾ ਰਿਹਾ, ਮੇਰੇ ਉਵੇਂ ਇੱਕ ਅਜੇ ਵੀ ਉਹ ਸੀਨ ਯਾਦ ਆ ਜਦੋਂ ਅਸੀਂ ਸਾਡੇ ਟੇਬਲ ਦੇ ਉੱਤੇ ਬੈਠੇ ਸੀ, ਉਹ ਮੰਜੇ ਤੇ ਬੈਠੇ ਸੀ ਤੇ ਮੈਂ ਸਾਹਮਣੇ ਕਿੱਟ ਜੀ ਦੇ ਉੱਤੇ ਬੈਠਾ ਸੀ ਤੇ ਗੱਲਾਂ ਕਰ ਰਿਹਾ ਸੀ, ਹੱਥ 'ਚ ਡੱਕਾ ਫੜ ਕੇ ਜਿਵੇਂ ਬੈਠਾ ਨੀ ਬੰਦਾ ਧਰਤੀ ਤੇ ਮਾਰ ਰਿਹਾ, ਮੇਰੇ ਉਵੇਂ ਸਾਰਾ ਸੀਨ ਯਾਦ ਆ। ਤੇ ਫਿਰ ਮੈਂ ਜਦੋਂ ਥੋੜਾ ਜਿਹਾ ਸੋਚ ਕੇ ਜੇ ਫਿਰ ਮੈਂ ਉਹਨਾਂ ਨੂੰ ਕਿਹਾ ਜੀ, ਪਰ ਪ੍ਰੋਬਲਮ ਤਾਂ ਮੈਂ ਕਿਹਾ ਇਹ ਆ ਨਾ ਬਾਪੂ, ਮੈਂ ਪੜ੍ਹਦਾ ਤਾਂ ਹੈ ਨੀ, ਮੈਂ ਨਾ ਕੁਛ ਪੜ੍ਹਿਆ ਨਾ ਮੈਨੂੰ ਸਾਹਿਤ ਬਾਰੇ ਕੋਈ ਜ਼ਿਆਦਾ ਪਤਾ, ਮੈਨੂੰ ਤਾਂ ਮੈਂ ਕਿਹਾ ਪੂਰੇ ਪੰਜਾਬੀ ਲੇਖਕਾਂ ਦਾ ਨੀ ਪਤਾ, ਤੇ ਫਿਰ ਮੈਂ ਕਿੱਥੋਂ ਲਿਖ ਲੂੰਗਾ ਮੁਰੋਂ ਮੈਨੂੰ ਆਦੇ। ਕਹਿੰਦੇ ਇਹ ਤਾਂ ਤੇਰਾ ਪਲੱਸ ਪੁਆਇੰਟ ਆ। ਮੈਂ ਫਿਰ ਚੁੱਪ ਕਰ ਗਿਆ, ਮੈਨੂੰ ਫਿਰ ਨੀ ਸਮਝ ਆਈ, ਇੱਕ ਤਾਂ ਉਮਰ ਦਾ ਤਕਾਜਾ ਸੀ ਤੇ ਇੱਕ ਜਿਹੜਾ ਮਾਹੌਲ ਹੀ ਸੀ। ਮੈਂ ਕਿਹਾ ਜੀ ਪਲੱਸ ਪੁਆਇੰਟ ਇਹ ਕੀ? ਕਹਿੰਦੇ ਜੇ ਤੂੰ ਪੜ੍ਹਦਾ ਹੁੰਦਾ ਤਾਂ ਤੇਰੇ ਤੇ ਕਿਸੇ ਨਾ ਕਿਸੇ ਦੀ ਛਾਪ ਲੱਗ ਜਾਣੀ ਸੀ। ਤੂੰ ਪੜ੍ਹ ਕੇ ਉਹਨਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਨੀ ਸੀ, ਤੂੰ ਪੜ੍ਹ ਕੇ ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕਰਨੀ ਸੀ। ਹੁਣ ਤੂੰ ਜੋ ਹੈ ਤੂੰ ਹੈ, ਜੋ ਤੈਨੂੰ ਆਉਂਦਾ ਕੁਛ ਵੀ ਆ ਪੁੱਠਾ ਸਿੱਧਾ ਜੇ ਜਾ ਵੀ ਤੂੰ ਲਿਖ ਸਕਦਾ ਉਹ ਲਿਖ ਤੇ ਲਿਖਦਾ ਰਹਿ ਆਪੇ ਕੋਈ ਨੀ। ਕਹਿੰਦੇ ਪਹਿਲਾਂ ਤੂੰ, ਮੈਂ ਨੀ ਕਹਿੰਦਾ ਵੀ ਤੂੰ ਪੜ੍ਹੀ ਨਾ, ਪੜ੍ਹਨਾ ਜ਼ਰੂਰੀ ਆ, ਗਿਆਨ ਵਧਾਉਣਾ ਜ਼ਰੂਰੀ ਆ, ਦੁਨੀਆ ਬਾਰੇ ਜਾਣਨਾ ਜ਼ਰੂਰੀ ਆ, ਪਰ ਉਦੋਂ ਪੜ੍ਹਨਾ ਸ਼ੁਰੂ ਕਰੀ ਜਦੋਂ ਤੇਰਾ ਇੱਕ ਸਟਾਈਲ ਵਿਕਸਿਤ ਹੋ ਗਿਆ, ਤੇਰਾ ਇੱਕ ਆਪਣਾ ਖੁਦ ਦਾ ਸਟਾਈਲ ਵਿਕਸਿਤ ਹੋ ਗਿਆ ਲਿਖਣ ਦਾ, ਜਦੋਂ ਤੈਨੂੰ ਤੇਰੀ ਆਦਤ ਬਣ ਗਈ ਉਹ ਲਿਖਣ ਦੀ, ਉਸ ਢੰਗ ਨਾਲ ਲਿਖਣ ਦੀ, ਫਿਰ ਤੂੰ ਕੁਛ ਮਰਜ਼ੀ ਪੜ੍ਹੀ ਜਾਈ, ਜਦੋਂ ਤੂੰ ਲਿਖੇਗਾ ਉਹਨੂੰ ਲਿਖੇਗਾ ਆਪਦੇ ਢੰਗ ਦੇ ਵਿੱਚ ਹੀ। ਸੋ ਮੈਨੂੰ ਉਹ ਗੱਲ ਉਦੋਂ ਉਨੀ ਤਜਰਬੇ ਦੇ ਤੌਰ ਤੇ ਜਾਂ ਉਨੀ ਨਹੀਂ ਸਮਝ ਆਈ ਜਿੰਨੀ ਕਿ ਮੈਨੂੰ ਵਕਤ ਪੈਣ ਤੋਂ ਬਾਅਦ ਜਿਵੇਂ ਜਿਵੇਂ ਉਮਰ ਬੀਤੀ ਗਈ ਉਵੇਂ ਉਵੇਂ ਮੈਨੂੰ ਉਹ ਗੱਲ ਦਾ ਅਹਿਸਾਸ ਹੁੰਦਾ ਗਿਆ ਵੀ ਵਾਕਈ ਯਾਰ ਵੀ ਬੜੀ ਕਮਾਲ ਦੀ ਗੱਲ ਸੀ। ਅੱਜ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੇਖਕ ਆ ਜਿਹੜੇ ਉਹਨਾਂ ਚ ਝਲਕ ਪੈਂਦੀ ਇੱਕ ਦੂਜੇ ਦੀ ਗੱਲ ਦੇ ਪਤਾ ਲੱਗ ਜਾਂਦਾ ਵੀ ਆਹੀ ਸਟਾਈਲ ਚ ਉਹ ਲਿਖਦਾ ਉਸੇ ਚ ਉਹ ਲਿਖਦਾ, ਪਰ ਤੁਸੀਂ ਇੱਕ ਵੱਖਰੇ ਸਟਾਈਲ ਚ ਜੇ ਲਿਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਾਕਈ ਆਪਦਾ ਪਹਿਲਾਂ ਆਪਦਾ ਸਟਾਈਲ ਪੈਦਾ ਕਰਨਾ ਚਾਹੀਦਾ। ਮੈਨੂੰ ਕਈ ਵਾਰੀ ਕਹਿ ਦਿੰਦੇ ਆ ਵੀ ਜੇ ਤੂੰ ਚੁਟਕਲੇ ਜਾਂ ਇਹੋ ਜਿਹੀਆਂ ਗੱਲਾਂ ਵਿੱਚ ਜਾਂ ਕੋਈ ਹੋਰ ਲਿਖਦਾ ਰਹਿੰਦਾ ਤਾਂ ਤੂੰ ਖੁਸ਼ਵੰਤ ਸਿੰਘ ਨੂੰ ਪੜ੍ਹਦਾ ਰਿਹਾ ਖੁਸ਼ਵੰਤ ਸਿੰਘ ਵਾਂਗੂ। ਮੈਂ ਬਥੇਰਾ ਇਸ ਗੱਲ ਨੂੰ ਮੁਣ ਘਰੋਨਾ ਹਾਂ, ਮੈਂ ਪੜ੍ਹਦਾ ਸੀ ਖੁਸ਼ਵੰਤ ਨੂੰ, ਮੈਂ ਅਖਬਾਰ ਚ ਖੁਸ਼ਵੰਤ ਸਿੰਘ ਦਾ ਆਰਟੀਕਲ ਕਦੇ ਨੀ ਛੱਡਿਆ ਸੀ ਤੇ, ਪਰ ਮੈਨੂੰ ਨਹੀਂ ਲੱਗਦਾ ਵੀ ਉਹ ਉਸ ਢੰਗ ਨਾਲ ਜਾਂ ਉਹ ਚੀਜ਼ਾਂ ਜਿਹੜੀਆਂ ਉਹ ਪਰੋਸਦੇ ਸਨ। ਮੈਂ ਸਾਰੇ ਲੇਖਕਾਂ ਦੀ ਪੁਰਾਣਿਆਂ ਦੀ ਕਦਰ ਕਰਦਾ, ਅਮਰਤਾ ਪ੍ਰੀਤਮ ਖੁਸ਼ਵੰਤ ਸਿੰਘ ਹੋਏ ਜਾਂ ਜੋ ਵੀ ਹੋਏ, ਪਰ ਮੈਂ ਉਹਨਾਂ ਦਾ ਇੱਕ ਸਟਾਈਲ ਮੈਨੂੰ ਚੰਗਾ ਨਹੀਂ ਲੱਗਦਾ ਜਿਹਦੇ ਚ ਕਿ ਉਹ ਥੋੜਾ ਜਿਹਾ ਨਾ ਗਰਮ ਮਸਾਲਾ ਪਾ ਕੇ ਚੱਲਦੇ ਸਨ ਵਿੱਚ, ਥੋੜਾ ਜਿਹਾ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਭੜਕਾ ਭੜਕਾ ਕੇ ਤੇ ਆਪਦੀ ਲਿਖਤ ਨਾਲ ਜੋੜ ਕੇ ਰੱਖਦੇ ਸਨ ਵੀ ਤਾਂ ਕਿ ਲੋਕ ਜੁੜੇ ਰਹਿਣ, ਇੱਕ ਦੋ ਇਧਰਲੀਆਂ ਉਧਰਲੀਆਂ ਪੁੱਠੀਆਂ ਸਿੱਧੀਆਂ ਗੱਲਾਂ ਲਿਖੋ ਤੇ ਉਹਦੇ ਨਾਲ ਲੋਕ ਜੁੜੇ ਰਹਿਣ। ਮੈਨੂੰ, ਮੈਂ ਕਦੇ ਵੀ ਇਹ ਜੀ ਗੱਲ ਨਾ ਅੱਜ ਤੱਕ ਇੱਕ ਸ਼ਬਦ ਵੀ ਲਿਖਿਆ ਆਪਦੀ ਲੇਖਣੀ ਦੇ ਵਿੱਚ ਤੇ ਨਾ ਮੈਂ ਲਿਖੂਗਾ ਕਦੇ ਵੀ, ਚਾਹੇ ਮੈਂ ਆਪਣੇ ਆਪ ਦਾ ਜਿਹੜਾ ਆਪਦੇ ਇੱਕ ਸਟਾਈਲ ਚ ਲਿਖਣਾ ਚਾਹੁੰਦਾ। ਸੋ ਇਹ ਗੱਲ ਮੈਨੂੰ ਉਦੋਂ ਪਤਾ ਲੱਗੀ ਜਦੋਂ ਦੀਪਕ ਜਤੋਈ ਸਾਹਿਬ ਨੇ ਇੱਕ ਮੈਨੂੰ ਨਿੱਕੀ ਜਿਹੀ ਇੰਨੀ ਕੁ ਗੱਲ ਕਹੀ ਵੀ ਜੇ ਤੂੰ ਲਿਖਣਾ ਚਾਹੁੰਦਾ ਲਿਖ ਪਰ ਆਪਣੇ ਸਟਾਈਲ ਚ ਲਿਖ, ਤੇ ਉਹਦਾ ਅੱਜ ਵੀ ਮੈਨੂੰ ਲੱਗਦਾ ਵੀ ਮੈਨੂੰ ਫਾਇਦਾ ਹੋਇਆ ਵੀ ਮੇਰਾ ਇੱਕ ਆਪਣਾ ਸਟਾਈਲ ਵਿਕਸਿਤ ਹੋਇਆ ਜਿਹਦੀ ਮੈਨੂੰ ਫੀਡਬੈਕ ਆਉਂਦੀ ਆ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਕੁਲਦੀਪ ਕੌਰ ਜੁੜੇ ਨੇ, ਗੁਰਿੰਦਰ ਚਾਹਲ ਜੁੜੇ ਨੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਗੁਰਨਿੰਦਰ ਚਾਹਲ ਹੋਰਾਂ ਨੇ ਨਾ ਇੱਕ ਮੈਪ ਜਿਹੜਾ ਜੀ ਭੇਜਿਆ ਗਰੋਥ ਰੇਟ ਦਾ, ਇੰਡੀਆ ਜੀ ਡੀ ਪੀ ਗਰੋਥ ਰੇਟ 2010 ਤੋਂ 11 ਦੇ ਦਰਮਿਆਨ, 2015 ਤੋਂ 16 ਦੇ ਦਰਮਿਆਨ ਤੇ 2016 ਤੋਂ 17 ਦੇ ਦਰਮਿਆਨ ਦਾ ਇਹ ਹੈਗਾ ਜੀ। ਤੇ 2010 ਤੋਂ 11 ਦੇ ਦਰਮਿਆਨ 10.3% ਫੀਸਦੀ ਮਨਮੋਹਨ ਸਿੰਘ ਹੋਰਾਂ ਨੂੰ ਲੈ ਕੇ ਸਭ ਤੋਂ ਅੱਪ ਦੱਸਿਆ ਜਾ ਰਿਹਾ। 2015 ਤੋਂ 16 ਦਰਮਿਆਨ 7.6% ਤੇ ਉਸ ਤੋਂ ਬਾਅਦ 2016-17 ਦੇ ਦਰਮਿਆਨ 6.6% ਤੇ ਇਸ ਮੈਨੂੰ ਲੱਗਦਾ ਕਿ ਅਟੈਚਮੈਂਟ ਦੇ ਨਾਲ ਉਹਨਾਂ ਨੇ ਧਿਆਨ ਦਵਾਇਆ ਜੀ ਕਿ ਸਰਕਾਰੀ ਤੰਤਰ ਜਿਹੜਾ ਜੀ ਉਹਦਾ ਜਿਹੜਾ ਗਰੋਥ ਰੇਟ ਆ ਉਹ ਕਿਸ ਕਦਰ ਭਾਰਤ ਦਾ ਡਿੱਗ ਰਿਹਾ ਇਸ ਵੇਲੇ।
ਜੀ ਦੇਖੋ, ਇਹ ਵੱਖੋ ਵੱਖਰੀਆਂ ਰਿਪੋਰਟਸ ਆ ਰਹੀਆਂ, ਬਹੁਤ ਸਾਰੀਆਂ ਮੈਂ ਦੇਖ ਰਿਹਾ ਸੀਗਾ। ਮੋਦੀ ਆਪਣੀ ਹਿੱਕ ਥਪਥ ਪਾ ਰਹੇ ਆ ਵੀ ਅਸੀਂ ਸਿਰਾ ਲਾਈ ਜਾਂਦੇ ਹਾਂ ਤੇ, ਪਰ ਜਿਹੜੇ ਦੂਜੇ ਅੰਕੜੇ ਆ ਉਹ ਦੱਸ ਰਹੇ ਆ ਵੀ ਮਨਮੋਹਨ ਸਿੰਘ ਵੇਲੇ ਸਭ ਤੋਂ ਵੱਧ ਗਰੋਥ ਸੀ। ਪਰ ਮੈਂ ਇਸ ਚੀਜ਼ਾਂ ਤੋਂ ਸਦਾ ਹੀ ਅਣਜਾਣ ਰਿਹਾ, ਮੈਨੂੰ ਤਾਂ ਅੱਜ ਤੱਕ ਇਹ ਸਮਝ ਨਹੀਂ ਆਇਆ ਵੀ ਕਦੋਂ ਜਿਹੜੇ ਜੇ ਪ੍ਰਧਾਨ ਮੰਤਰੀ ਦਾ ਥੋੜਾ ਜਿਹਾ ਢਿੱਡ ਦੁਖਣ ਲੱਗ ਜੇ ਤਾਂ ਸੈਂਸੈਕ ਆ ਜਿਹੜਾ ਚਾਹ ਚੜ ਜਾਂਦਾ ਜਾਂ ਥੱਲੇ ਡਿੱਗ ਪੈਂਦਾ, ਸ਼ੇਅਰ ਮਾਰਕੀਟ ਡਾਊਨ ਹੋ ਜਾਂਦੀ ਹੈ। ਪਤਾ ਨਹੀਂ, ਮੈਨੂੰ ਨਹੀਂ ਸਮਝ ਆਉਂਦੀ ਵੀ ਜੇ ਦੋ ਵਾਰੀ ਟੋਇਲਟ ਵੱਧ ਜਾਇਆ ਵੀ ਪ੍ਰਧਾਨ ਮੰਤਰੀ ਤਾਂ ਫਰਕ ਪੈ ਜਾਂਦਾ ਇਸ ਚੀਜ਼ ਦੇ ਵਿੱਚ। ਇਹ ਮੈਨੂੰ, ਮੈਂ ਇਸ ਚੀਜ਼ ਨੂੰ ਸਮਝਣ ਤੋਂ ਨਾਕਾਮ ਰਿਹਾ। ਕਿਸੇ ਨਾ ਕਿਸੇ ਦਿਨ ਆਪਾਂ ਜ਼ਰੂਰ ਫਲੋਰਾ ਸਾਹਿਬ ਤੋਂ ਇਹਨਾਂ ਚੀਜ਼ਾਂ ਬਾਰੇ ਪੁੱਛਾਂਗੇ ਤੇ, ਪਰ ਮੈਨੂੰ ਹੁਣ ਲੱਗਦਾ ਅਰਦੀਪ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਟਾਈਮ ਹੋ ਗਿਆ ਤੇ ਮੈਨੂੰ ਹੁਣ ਜਾਣਾ ਪੈਣਾ ਤੇ, ਪਰ ਜਾਂਦਾ ਜਾਂਦਾ ਨਾ ਮੈਂ ਕੁਦਰਤੀ ਮੇਰੇ ਜਿਹੜੀ ਆਪਾਂ ਨੂੰ ਟੁੱਡੀ ਕੇ ਸਾਹਿਬ ਨੇ ਗੱਲ ਕਹੀ ਸੀ ਨਾ ਵੀ ਪੜ੍ਹਨਾ ਤੇ ਸੁਣਨਾ ਜ਼ਰੂਰੀ ਆ, ਉਸ ਮਾਮਲੇ ਚ ਨਾ ਮੈਨੂੰ ਤਾਇਓਵਾਦ ਦੀ, ਮੈਂ ਪੜ੍ਹ ਰਿਹਾ ਸੀ ਪਿਛਲੇ ਦਿਨਾਂ ਚ ਤਾਇਓਵਾਦ ਦੇ ਉੱਤੇ ਲਿਖੀ ਜਿਹੜੀ ਚੀਨੀ ਦਰਸ਼ਨ ਪਰਮਿੰਦਰ ਸੋਢੀ ਹੋਰਾਂ ਦੀ ਕਿਤਾਬ, ਤੇ ਉਹਦੇ ਚ ਨਾ ਇੱਕ 33ਵੇਂ ਅਧਿਆਇ ਆ ਉਸ ਦੇ ਵਿੱਚ ਜਿਹੜੇ ਲਾਓ ਤਸ ਨੇ ਜਿਹੜਾ ਲਿਖਿਆ, ਉਹਨਾਂ ਨੇ ਲਿਖਿਆ ਕਹਿੰਦੇ ਦੂਸਰਿਆਂ ਨੂੰ ਸਮਝਣਾ ਗਿਆਨਵਾਨ ਹੋਣਾ ਹੈ, ਆਪਣੇ ਆਪ ਨੂੰ ਸਮਝਣਾ ਬੁੱਧੀਮਾਨ ਹੋਣਾ ਹੈ, ਦੂਸਰਿਆਂ ਨੂੰ ਜਿੱਤਣਾ ਬਲਵਾਨ ਹੋਣਾ ਹੈ, ਆਪਣੇ ਆਪ ਨੂੰ ਜਿੱਤਣਾ ਸ਼ਕਤੀਵਾਨ ਹੋਣਾ ਹੈ, ਆਪਣੀ ਖੁਸ਼ੀ ਨੂੰ ਜਾਣ ਲੈਣਾ ਅਮਰ ਹੋਣਾ ਹੈ, ਤੇ ਤਾਕਤ ਦੇ ਸਹਾਰੇ ਅੱਗੇ ਵਧਣਾ ਸੁਪਨਸ਼ੀਲ ਹੋਣਾ ਹੈ। ਆਪਣੇ ਸਥਾਨ ਨੂੰ ਗਵਾਉਣਾ, ਦੇਰ ਤੱਕ ਬਣੇ ਰਹਿਣਾ ਹੈ ਤੇ ਮਰਨ ਤੋਂ ਬਾਅਦ ਵੀ ਨਾ ਭੁਲਾਇਆ ਜਾਣਾ, ਅਸਲ ਚ ਚਿਰੰਜੀਵ ਹੋਣਾ ਹੈ। ਸੋ ਬੜੀ ਖੂਬਸੂਰਤ ਲਾਈਨਾਂ ਦੇ ਵਿੱਚ ਇਹ ਗੱਲ ਉਹਨਾਂ ਨੇ ਸਮਝਾਤੀ ਹੈ ਜੀ, ਵੀ ਕੀ ਤੁਸੀਂ ਖੱਟ ਸਕਦੇ ਹੋ ਤੇ ਕੀ ਹੈ।
ਜੀ ਜੀ ਬਿਲਕੁਲ, ਔਰ ਬਹੁਤ ਖੂਬਸੂਰਤ, ਜਿਵੇਂ ਅੱਜ ਅਸੀਂ ਖਬਰਾਂ ਦੇ ਸਿਲਸਿਲੇ ਚ ਖਬਰਾਂ ਤਾਂ ਚਾਹੇ ਬਹੁਤੀਆਂ ਜ਼ਿਆਦਾ ਡਿਸਕਸ ਨਹੀਂ ਕਰ ਸਕੇ, ਪਰ ਜਿਹੜੀਆਂ ਵੀ ਗੱਲਾਂ ਬਾਤਾਂ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਆਪਾਂ ਕੀਤੀਆਂ, ਮੈਨੂੰ ਲੱਗਦਾ ਕਿਤੇ ਨਾ ਕਿਤੇ ਫਾਇਦਾ ਜਿਹੜਾ ਆਪਾਂ ਨੂੰ ਵੀ ਹੋਇਆ ਹੋਣਾ ਔਰ ਦੋਸਤਾਂ ਨੂੰ ਵੀ ਜ਼ਰੂਰ ਪਸੰਦ ਆਈਆਂ ਹੋਣਗੀਆਂ। ਜੇ ਨਾ ਵੀ ਪਸੰਦ ਆਈਆਂ ਹੋਣ ਤਾਂ ਜ਼ਰੂਰ ਦੱਸਿਓ ਦੋਸਤੋ ਕਿ ਕਿੱਥੇ ਕੋਈ ਵੀ ਕਮੀ ਜਿਹੜੀ ਆ ਤੁਹਾਨੂੰ ਨਜ਼ਰ ਆਉਂਦੀ ਹੈ ਤਾਂ ਸਾਨੂੰ ਫੀਡਬੈਕ ਜ਼ਰੂਰ ਦਿਆ ਕਰੋ। ਸੋ ਇਹ ਸਿਲਸਿਲਾ ਬਰਾੜ ਸਾਹਿਬ ਆਪਾਂ ਹੁਣ ਇੱਥੇ ਹੀ ਖਤਮ ਕਰਦੇ ਹਾਂ ਤੇ ਤੁਹਾਡਾ
ਜੀ ਜੀ ਬਹੁਤ ਬਹੁਤ ਮਿਹਰਬਾਨੀ,
ਬਹੁਤ ਸ਼ੁਕਰੀਆ,
ਬਹੁਤ ਬਹੁਤ ਮਿਹਰਬਾਨੀ
ਜੀ, ਸ਼ੁਕਰੀਆ। ਸੋ ਦੋਸਤੋ ਖਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਐਡੀਲੇਟ ਤੋਂ ਮਿੰਟੂ ਬਰਾੜਪੁਰੀ ਸ਼ਾਮਲ ਹੋਏ ਸਨ ਤੇ ਉਹਨਾਂ ਨੇ ਅੱਜ ਬਹੁਤ ਸਾਰੇ ਜਿਹੜੇ ਤੁਹਾਡੇ ਸੁਨੇਹੇ ਆ ਉਹਨਾਂ ਦੇ ਜਵਾਬ ਵੀ ਦਿੱਤੇ ਆ ਤੇ ਖਬਰਾਂ ਦੇ ਉੱਤੇ ਵੀ ਚਰਚਾ ਅੱਜ ਆਪਾਂ ਕੀਤੀ ਆ ਤੇ ਬਹੁਤ ਸਾਰੇ ਦੋਸਤਾਂ ਦੇ ਮੈਸੇਜਿਸ ਜਿਹੜੇ ਸਾਡੇ ਤੱਕ ਪਹੁੰਚੇ ਹੋਏ ਆ ਤੇ ਆਪਾਂ ਮੈਸੇਜਿਸ ਸ਼ਾਮਲ ਕਰਦੇ ਆ। ਕੁਲਦੀਪ ਕੌਰ ਸਾਡੇ ਨਾਲ ਸ਼ਾਮਲ ਹੋਏ ਆ, ਬੜੀ ਲੇਟ ਆਏ ਹੋ ਕੁਲਦੀਪ ਤੁਸੀਂ ਅੱਜ ਤੇ ਬਹੁਤ ਚੰਗਾ ਲੱਗਿਆ ਤੁਹਾਡੀ ਹਾਜ਼ਰੀ ਦੇਖ ਕੇ। ਸਤਿ ਸ੍ਰੀ ਅਕਾਲ ਬੁਲਾਈ ਆ ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਤੇ ਸੁਣਾ ਰਹੇ ਮਾਨਯੋਗ ਮਿੰਟੂ ਬਰਾੜਵੀਰ ਜੀ ਤੇ ਅਮਰਦੀਪ ਕੌਰ ਜੀ, ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਹੀ ਕਹਿੰਦੇ ਸਤਿ ਸ੍ਰੀ ਅਕਾਲ ਆ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੇ ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਵਾਹਿਗੁਰੂ ਜੀ ਮਿਹਰ ਬਣਾਈ ਰੱਖਣ। ਸੋ ਸਭ ਤੇ ਹੀ ਵਾਹਿਗੁਰੂ ਦੀ ਮਿਹਰ ਜਿਹੜੀ ਆ ਬਣੀ ਰਹੇ, ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਹਰ ਰੋਜ਼। ਤੇ ਇਹਨਾਂ ਨੇ ਨਾ ਇੱਕ ਜ਼ਿੰਦਗੀ ਦੇ ਉੱਤੇ ਕਵਿਤਾ ਭੇਜੀ, ਆਪਾਂ ਉਹ ਵੀ ਸ਼ਾਮਲ ਕਰਦੇ ਹਾਂ। ਜ਼ਿੰਦਗੀ ਕਹਿੰਦੇ, ਦੋਸਤੀ ਦਾ ਨਾਮ ਜ਼ਿੰਦਗੀ, ਦੁਸ਼ਮਣੀ ਦਾ ਨਾਮ ਜ਼ਿੰਦਗੀ, ਸਮਝੌਤੇ ਦੀ ਆਬੋ ਹਵਾ ਚ ਸਾਹ ਲੈਣ ਦਾ ਨਾਮ ਜ਼ਿੰਦਗੀ, ਨਫ਼ਰਤਾਂ ਦਾ ਬੀਜ ਬੀਜਣ ਲਈ ਸਦਾ ਰਹੀ ਮਸ਼ਹੂਰ ਜ਼ਿੰਦਗੀ, ਲਾਚਾਰੀ ਮਾਯੂਸੀ ਦਾ ਹਰ ਪਲ, ਜ਼ਹਿਰ ਘੋਲ ਦੀ ਦੂਰ ਜ਼ਿੰਦਗੀ, ਕਿਸ ਖਾਤਰ ਹੈ ਮਿਲਦੀ ਸਾਨੂੰ ਦੁੱਖਾਂ ਤੋਂ ਭਰਪੂਰ ਜ਼ਿੰਦਗੀ, ਦਰਦ ਵਿਛੋੜੇ ਸਹਿਣ ਲਈ ਫਿਰ ਕਰਦੀ ਹੈ ਮਜਬੂਰ ਜ਼ਿੰਦਗੀ, ਜੀਣਾ ਚਾਹੇ ਕੋਈ ਇਸ ਨੂੰ ਖੂਬ ਬਣਾਵੇ ਮਜ਼ਦੂਰ ਜ਼ਿੰਦਗੀ, ਮੌਤ ਦੀ ਹੱਦ ਲਗਾ ਦਿੰਦੀ ਹੈ ਤਾਂ ਲੰਘਦੀ ਮਗਰੂਰ ਜ਼ਿੰਦਗੀ, ਲਾਭ ਹਾਣੀਆਂ ਦੇ ਪੱਲੜੇ ਵਿੱਚ ਭੁੱਲ ਜਾਵੇ ਵਪਾਰ ਜ਼ਿੰਦਗੀ, ਕੰਨ ਪੜਵਾ ਕੇ ਮਾਂ ਸਿਖਵਾ ਕੇ ਝੜਨਾ ਵੀ ਜਾਵੇ ਕਰ ਪਾਰਚਣਾ ਵੀ ਜਾਵੇ ਪਾਰ ਜ਼ਿੰਦਗੀ, ਹੱਥ ਵਿੱਚ ਤਸਵੀ ਲੋਟਾ ਫੜ ਕੇ ਖੈਰ ਮੰਗਾਵੇ ਜ਼ਿੰਦਗੀ, ਇਸ਼ਕ ਹਕੀਕੀ ਜਾਂਚ ਸਿਖਾਵੇ ਨਾਲ ਸੱਚੀ ਸਰਕਾਰ ਜ਼ਿੰਦਗੀ, ਜ਼ਿੰਦਗੀ ਤੇ ਜ਼ਿੰਦਗੀ ਦਾ ਕਬਜ਼ਾ ਆਪ ਖੁਦ ਮੁਖਤਿਆਰ ਜ਼ਿੰਦਗੀ। ਬਹੁਤ ਸੋਹਣੀ ਮੈਨੂੰ ਲੱਗਦਾ ਇਹਨਾਂ ਨੇ ਆਪ ਆਪਣੇ ਲਫ਼ਜ਼ਾਂ ਦੇ ਵਿੱਚ ਇਹ ਪਰੋਈ ਆ। ਜ਼ਿੰਦਗੀ ਤੇ ਜ਼ਿੰਦਗੀ ਦਾ ਕਬਜ਼ਾ ਆਪਣੀ ਖੁਦ ਮੁਖਤਿਆਰ ਜ਼ਿੰਦਗੀ, ਸੱਚ ਦੀ ਖਾਤਰ ਸੂਲੀ ਚੜ ਜਾਏ ਝੂਠ ਨੂੰ ਦੇਵੇ ਫਟਕਾਰ ਜ਼ਿੰਦਗੀ, ਮੁਰਸ਼ਦ ਦੇ ਚਰਨਾਂ ਚ ਦੇਵੇ ਖੁਸ਼ੀਆਂ ਦੀ ਬਹਾਰ ਜ਼ਿੰਦਗੀ, ਆਵਾਂ ਜਾਵਾਂ ਦਾ ਝਗੜਾ ਨਿਬੜੇ ਜੇ ਸਮਝ ਜਾਵੇ ਇੱਕ ਵਾਰ ਜ਼ਿੰਦਗੀ, ਜੇ ਸਮਝ ਜਾਵੇ ਇੱਕ ਵਾਰ ਜ਼ਿੰਦਗੀ। ਬਹੁਤ ਖੂਬ ਕੁਲਦੀਪ ਤੁਸੀਂ ਆਪਣੇ ਜਜ਼ਬਾਤਾਂ ਨੂੰ ਇਹਨਾਂ ਸ਼ਬਦਾਂ ਦਾ ਰੂਪ ਦੇ ਕੇ ਜ਼ਿੰਦਗੀ ਦੇ ਉੱਤੇ ਜਿਹੜਾ ਆਪਣਾ ਨਜ਼ਰੀਆ ਆ ਉਹਨੂੰ ਸਾਡੇ ਸਾਰਿਆਂ ਦੇ ਨਾਲ ਸਾਂਝਾ ਕੀਤਾ ਕਵਿਤਾ ਦੇ ਰੂਪ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਦੇ ਲਈ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਤੇ ਪ੍ਰੋਗਰਾਮ ਦੇ ਵਿੱਚ ਸਾਨੂੰ ਕੁਛ ਸੁਨੇਹੇ ਜਿਹੜੇ ਆ ਗੀਤਾਂ ਦੇ ਬਾਰੇ ਵੀ ਆਏ ਸੀ। ਪਿੰਦਰ ਬਰਾੜਪੁਰਾ ਨੇ ਇੱਕ ਗੀਤ ਜਿਹੜਾ ਸੁਣਨਾ ਚਾਹਿਆ ਸੀਗਾ। ਗੀਤ ਤੋਂ ਪਹਿਲਾਂ ਦੋ ਬੋਲ ਜਿਹੜੇ ਗੁਰਭਜਨ ਗਿੱਲ ਹੋਰਾਂ ਦੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੀ ਹਾਂ। ਦਿੱਲੀ ਦਿਲ ਤੋਂ ਦੂਰ ਖੜੀ ਹੈ ਤਾਈਓਂ ਦਿੱਲੀ ਦੂਰ ਬੜੀ ਹੈ। ਬਹੁਤ ਡੂੰਘੀ ਗੱਲ ਹੈ ਜੀ। ਦਿੱਲੀ ਦਿਲ ਤੋਂ ਦੂਰ ਖੜੀ ਹੈ ਤਾਈਓਂ ਦਿੱਲੀ ਦੂਰ ਬੜੀ ਹੈ, ਮਾਂ ਪਿਓ ਜਾਏ ਮਾਰ ਮੁਕਾਏ ਇਹ ਕਿੱਧਰਲੀ ਜੰਗ ਲੜੀ ਹੈ। ਸੋ ਕੁਛ ਇਹੋ ਜਿਹੇ ਹੀ ਜਜ਼ਬਾਤ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਪ੍ਰੋਗਰਾਮ ਚ ਅਗਲੇ ਗੀਤ ਦੇ ਰਾਹੀਂ। ਗੀਤੀ ਫਰਮਾਇਸ਼ ਕੀਤੀ ਹੈ ਪਿੰਦਰ ਬਰਾੜ ਹੋਰਾਂ ਨੇ ਹਰਜੋਤ ਦੀ ਆਵਾਜ਼ ਦੇ ਵਿੱਚ, ਸਾਕਾ ਨੀਲਾ ਤਾਰਾ। ਤੇ ਗੀਤ ਤੋਂ ਬਾਅਦ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਗੱਲਾਂ ਬਾਤਾਂ ਦੇ ਸਿਲਸਿਲੇ ਚ ਕੁਛ ਜ਼ਰੂਰੀ ਜਾਣਕਾਰੀਆਂ ਦੇ ਨਾਲ।
ਸਿਰੇ ਦੇ ਸਿਆਸੀਆਂ ਨੇ ਕਹਿੰਦੇ ਉਦੋਂ ਕੀਤਾ ਬੜਾ ਕਾਨਣੀ, ਅੰਡੀਆਂ ਜੋ ਔਕੜਾਂ ਤੇ ਚਾਨਣਾ ਤਾਂ ਪਾਵੇ ਬੇ ਪੱਥਣੀ ਕਿਉਂ ਹੋ ਗਈ ਜ਼ੁਬਾਨੀ, ਕੀਦੀ ਹੋਈ ਚਿੱਤ ਕੀਦੀ ਹਾਰ ਹੋਈ ਉਸ ਦੌਰ ਕੀਨੇ ਕੀਤਾ ਜਬਰ ਜਨਾ ਦਾਤੀਏ। ਸੋਨਾ
ਬੈਠੇ ਉਦੋਂ ਕਿਹੜੇ ਕੰਮਾਂ ਵਿੱਚ ਰੁੱਝੇ ਸੀ ਕਿਹੜੇ ਸੂਰਵੀਰ ਨੇ ਹਨੇਰੇ ਨਾਲ ਵੈਰ ਪਾਇਆ ਕਿੰਨਾ ਦੇ ਚਿਰਾਗ ਉਦੋਂ ਪੁੱਜੇ ਸੀ ਹੋਈ ਕਿਵੇਂ ਮਾਂ ਉਹ ਪੁੱਤ ਤੋਂ ਜੁਦਾ ਜਿਹੜੀ ਖਾਂਦੀ ਨੀ ਸੀ ਕਦੇ ਵੀ
ਜੋਤ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣਿਆ ਪਿੰਦਰ ਬਰਾੜ ਹੋਰਾਂ ਦੀ ਫਰਮਾਇਸ਼ ਤੇ ਪ੍ਰੋਗਰਾਮ ਦੇ ਵਿੱਚ ਹੁਣ ਥੋੜਾ ਜਿਹਾ ਆਪਾਂ ਚੇਂਜ ਜਿਹੜੀ ਉਹ ਲੈ ਕੇ ਆਉਣੀ ਆ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਅੱਜ ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ ਚ ਦੱਸਿਆ ਸੀਗਾ ਕਿ ਵਿਸ਼ੇ ਜਿਹੜੇ ਸੀ ਉਹ ਦੋ ਸਾਡੇ ਸਾਹਮਣੇ ਸੀਗੇ ਪਰ ਮੈਂ ਜਿਹੜਾ ਵਿਸ਼ਾ ਚੁਣਿਆ ਸੀ ਉਹ ਸੀ ਕਿ ਪਰਿਵਾਰ ਦੇ ਵਿੱਚ ਰਹਿੰਦੇ ਹੋਇਆ ਪਤੀ ਪਤਨੀ ਜਦੋਂ ਇੱਕ ਦੂਜੇ ਤੋਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਲੁਕੋ ਰੱਖਣਾ ਚਾਹੁੰਦੇ ਹੁੰਦੇ ਆ ਤੇ ਉਹ ਚੀਜ਼ ਜਿਹੜੀ ਆ ਉਹ ਪਰਿਵਾਰ ਦੇ ਵਿੱਚ ਕਿੰਨੀ ਕੁ ਸਾਰਥਕ ਸਿੱਧ ਹੁੰਦੀ ਆ ਜਾਂ ਫਿਰ ਉਹ ਨਿਰਾਰਥਕ ਹੁੰਦੀ ਆ ਇਹਦੇ ਬਾਰੇ ਗੱਲ ਆਪਾਂ ਕਰਨੀ ਸੀ ਪਰ ਜਿਵੇਂ ਸਿਮਰ ਹੋਰਾਂ ਨੇ ਜਿਹੜਾ ਵਿਸ਼ਾ ਉਹ ਪਹਿਲਾਂ ਵਾਲਾ ਪਸੰਦ ਕੀਤਾ ਤੇ ਉਹ ਕਹਿੰਦੇ ਸੀਗੇ ਕਿ ਆਪਾਂ ਗੱਲ ਕਰਾਂਗੇ ਵੀ ਟੋਕੇਟਿਵ ਕੌਣ ਹੁੰਦਾ ਆ ਗੱਲੜੀ ਕੌਣ ਹੁੰਦਾ ਆ ਪਤੀ ਪਤਨੀ ਦੇ ਵਿੱਚੋਂ ਜ਼ਿਆਦਾ ਕਿਉਂਕਿ ਅੱਜ ਦਾ ਜਿਹੜਾ ਪ੍ਰੋਗਰਾਮ ਆ ਸ਼ੁਰੂ ਤੋਂ ਥੋੜਾ ਜਿਹਾ ਗੰਭੀਰ ਚੱਲ ਰਿਹਾ ਸੀਗਾ ਇਸ ਕਰਕੇ ਜਿਹੜਾ ਪ੍ਰੋਗਰਾਮ ਦੇ ਵਿੱਚ ਥੋੜਾ ਜਿਹਾ ਚੇਂਜ ਜਿਹੜਾ ਆ ਬਦਲਾਅ ਜਿਹੜਾ ਆ ਨੇਚਰ ਦੇ ਵਿੱਚ ਲਿਆਉਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਫਿਰ ਆਪਾਂ ਟੋਕੇਟਿਵ ਗੱਲੜੀ ਵਿਸ਼ੇ ਦੇ ਉੱਤੇ ਗੱਲ ਕਰਦੇ ਹਾਂ ਕਿ ਪਤੀ ਪਤਨੀ ਦੇ ਵਿੱਚੋਂ ਜਾਂ ਔਰਤਾਂ ਜਾਂ ਮਰਦਾਂ ਦੇ ਵਿੱਚੋਂ ਆਪਾਂ ਪਤੀ ਪਤਨੀ ਦਾ ਵੀ ਛੱਡ ਦਿੰਦੇ ਹਾਂ ਔਰਤਾਂ ਜਾਂ ਮਰਦਾਂ ਦੇ ਵਿੱਚੋਂ ਗੱਲ ਕਰਦੇ ਹਾਂ ਕਿ ਗੱਲੜੀ ਕੌਣ ਹੁੰਦੇ ਆ ਤੁਸੀਂ ਕੀ ਮਹਿਸੂਸ ਕਰਦੇ ਆ ਆਮ ਤੌਰ ਤੇ ਕਿਹਾ ਜਾਂਦਾ ਆ ਵੀ ਜਿਹੜੀਆਂ ਲੇਡੀਜ਼ ਆ ਉਹ ਜ਼ਿਆਦਾ ਗੱਲੜੀ ਹੁੰਦੀਆਂ ਆ ਪਰ ਬਹੁਤ ਵਾਰ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਿਹੜੇ ਮੇਲਸ ਆ ਉਹ ਵੀ ਗੱਲਾਂ ਬਾਤਾਂ ਦੇ ਵਿੱਚ ਪੂਰੇ ਦਾ ਪੂਰਾ ਦਿਨ ਜਿਹੜਾ ਹੈ ਜੀ ਉਹ ਵੀ ਬਿਤਾ ਸਕਦੇ ਆ ਹਨਾ ਤੇ ਇਸ ਗੱਲਬਾਤ ਦੇ ਵਿੱਚ ਮੇਰਾ ਸਾਥ ਦੇਣ ਦੇ ਲਈ ਸਿਮਰਦੀਪ ਕੌਰ ਹੋਰੀ ਵੀ ਸ਼ਾਮਲ ਹੋ ਚੁੱਕੇ ਆ ਮੈਲਬਨ ਤੋਂ ਮੇਰੇ ਨਾਲ ਤੇ ਸਿਮਰਦੀਪ ਤੁਹਾਨੂੰ ਵੀ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਚ ਤੇ ਸਤਿ ਸ੍ਰੀ ਅਕਾਲ
ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਜਿਹੜਾ ਸਿਲਸਿਲਾ ਆਪਾਂ ਗੱਲਾਂ ਬਾਤਾਂ ਦਾ ਕਰਨ ਜਾ ਰਹੇ ਹਾਂ ਉਹ ਵੀ ਗੱਲਾਂ ਬਾਤਾਂ ਦੇ ਉੱਪਰ ਹੀ ਹੈ ਅਸੀਂ ਇਹ ਜਿੱਦਾਂ ਤੁਸੀਂ ਕਿਹਾ ਕਿ ਆਪਾਂ ਪਤਨੀ ਪਤੀ ਪਤਨੀ ਵੀ ਛੱਡ ਦਿੰਦੇ ਆ ਸਿਰਫ ਔਰਤ ਮਰਦ ਹੀ ਲੈ ਕੇ ਚੱਲਦੇ ਆ ਤੇ ਮੈਨੂੰ ਲੱਗਦਾ ਕਿ ਉਹ ਇੱਕ ਬਿਲਕੁਲ ਸਹੀ ਚੋਇਸ ਆ ਤੁਹਾਡੀ ਵੀ ਅਸੀਂ ਔਰਤਾਂ ਜਾਂ ਮਰਦਾਂ ਵਿੱਚੋਂ ਤੇ ਵੈਸੇ ਤਾਂ ਜਨਰਲੀ ਕਿਹਾ ਜਾਂਦਾ ਕਿ ਔਰਤਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਕਾਲੜੀ ਹੁੰਦੀਆਂ ਨੇ। ਜਿੱਦਾਂ ਇੱਕ ਬੜਾ ਪੁਰਾਣਾ ਜਿਹਾ ਇੱਕ ਜੋਕ ਹੈ, ਮਤਲਬ ਸਭ ਨੇ ਸੁਣਿਆ ਹੀ ਹੋਣਾ ਕਿ ਜਿੱਦਾਂ ਕਹਿੰਦੇ ਆ ਕਿ ਆਪਾਂ ਜੇ ਇੱਕ ਔਰਤ ਇੱਕ ਘੰਟੇ ਨੂੰ ਇੱਕ ਕੰਮ ਨੂੰ ਇੱਕ ਘੰਟੇ ਦੇ ਵਿੱਚ ਕੰਪਲੀਟ ਕਰ ਰਹੀ ਹੈ ਤੇ ਉਹੀ ਕੰਮ ਜੇ ਚਾਰ ਔਰਤਾਂ ਇਕੱਠੀਆਂ ਹੋਣ ਤੇ ਕਿੰਨੀ ਦੇਰ ਚ ਕਰਨਗੀਆਂ। ਤੇ ਫਿਰ ਉਹਦਾ ਜਵਾਬ ਇਹ ਹੁੰਦਾ ਹੈ ਕਿ ਉਹ ਕੰਮ ਕਦੀ ਵੀ ਖਤਮ ਨਹੀਂ ਹੋਊਗਾ ਕਿਉਂਕਿ ਉਹ ਗੱਲਾਂ ਹੀ ਕਰਨਗੀਆਂ, ਕੰਮ ਕੋਈ ਨਹੀਂ ਕਰਨਗੀਆਂ। ਪਰ ਮੈਨੂੰ ਅਮਰਜੀਤ ਜੀ ਇਹ ਵੀ ਲੱਗਦਾ ਆ ਕਿ ਮਰਦ ਜਿਹੜੇ ਆ ਉਹ ਵੀ ਗੱਲਾਂ ਕਰਨ ਨਾਲ ਕਿਸੇ ਪਾਸੇ ਵੀ ਘੱਟ ਨਹੀਂ ਆ, ਕਿਉਂਕਿ ਜੇ ਮੈਂ ਆਪਣੀ
ਫੈਮਿਲੀ
ਵਿੱਚ ਦੇਖਾਂ ਤਾਂ ਵੈਸੇ ਤਾਂ ਮੇਰੇ ਹਸਬੈਂਡ ਜਿਹੜੇ ਉਹ ਕੱਲ ਆ ਕੇ ਉਹ ਆਲਰੇਡੀ ਕਹਿਣਗੇ ਵੀ ਮੈਂ ਸਵੇਰ ਤਾਂ ਇੰਨੀਆਂ ਗੱਲਾਂ ਕਰਦੀ ਆ ਵੀ ਹੁਣ ਮੇਰਾ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਤੇ ਮੈਂ ਨੀ ਹੁਣ ਬੋਲ ਸਕਦਾ। ਪਰ ਜੇ ਉਸੇ ਟਾਈਮ ਕੋਈ ਫੋਨ ਜਾਂ ਉਹਨਾਂ ਦੇ ਕੋਈ ਕਲਾਸਮੇਟ ਕਹਿ ਲੋ ਜਾਂ ਪੁਰਾਣਾ ਕੋਈ ਦੋਸਤ ਜਾਂ ਕੁਛ ਜੇ ਉਹਦਾ ਫੋਨ ਆ ਜਾਂਦਾ ਤੇ ਫੇਰ ਤੇ ਮੈਨੂੰ ਲੱਗਦਾ ਇੱਕ ਦੋ ਘੰਟੇ ਵੀ ਕੋਈ ਥੋੜੇ ਆ ਜਿੱਦਾਂ ਗੱਲ ਕਰਨ ਨੂੰ, ਤੇ ਉਹ ਬੜੇ ਬੜੀਆਂ ਬੜੀਆਂ ਗੱਲਾਂ ਇੰਜੋਏ ਕਰਦੇ ਨੇ ਤੇ ਕਾਫੀ ਗੱਲਾਂ ਬਾਤਾਂ ਆਰਾਮ ਨਾਲ ਕਰ ਲੈਂਦੇ ਨੇ ਤੇ ਮੈਂ ਕਦੀ ਕਦੀ ਹੱਸਦੀ ਹੁੰਦੀ ਆ ਵੀ ਮੇਰੇ ਲੱਗਦਾ ਮੇਰੇ ਨਾਲ ਹੀ ਗੱਲਾਂ ਕਰਨ ਨੂੰ ਤੁਸੀਂ ਥੱਕ ਜਾਂਦੇ ਹੋ, ਅਦਰਵਾਈਜ਼ ਤੇ ਤੁਸੀਂ ਮਤਲਬ ਗੱਲਾਂ ਬਾਤਾਂ ਕਰਨ ਨੂੰ ਕੋਈ ਘੱਟ ਨਹੀਂ ਆ। ਤੇ ਸਿਰਫ ਔਰਤਾਂ ਦਾ ਤਾਂ ਮੈਨੂੰ ਲੱਗਦਾ ਸਿਰਫ ਨਾਮ ਹੀ ਬਦਨਾਮ ਆ ਕਿ ਉਹ ਗੱਲਾਂ ਬਾਤਾਂ ਜ਼ਿਆਦਾ ਕਰਦੀਆਂ ਨੇ। ਸੋ
ਬਿਲਕੁਲ ਬਹੁਤ ਸਾਰੇ ਲਤੀਫੇ ਆ,
ਹਾਂਜੀ
ਹਾਂਜੀ ਬਿਲਕੁਲ ਬਹੁਤ ਸਾਰੇ ਲਤੀਫੇ ਚੁਟਕਲੇ ਜਿਹੜੇ ਆ ਉਹ ਅਕਸਰ ਜ਼ਿਆਦਾ ਪਤਨੀਆਂ ਨੂੰ ਲੈ ਕੇ ਬਣਦੇ ਆ ਜਾਂ ਫਿਰ ਔਰਤਾਂ ਦੇ ਇਹੋ ਜਿਹੇ ਜਿਹੜੇ ਜ਼ਿੰਦਗੀ ਦੇ ਛੋਟੇ ਛੋਟੇ ਤਜਰਬੇ ਉਹਨਾਂ ਨੂੰ ਲੈ ਕੇ ਬਣਦੇ ਆ। ਪਰ ਜਿਵੇਂ ਤੁਸੀਂ ਕਿਹਾ ਨਾ ਕਿ ਇਹ ਜ਼ਰੂਰੀ ਨਹੀਂ ਆ ਕਿ ਇਕੱਲੀਆਂ ਔਰਤਾਂ ਹੀ ਗੱਲਾਂ ਜ਼ਿਆਦਾ ਕਰਦੀਆਂ ਆ, ਔਰਤਾਂ ਜਿਹੜੀਆਂ ਜੀ ਉਹ ਗੱਲਾਂ ਤਾਂ ਕਰਦੀਆਂ ਹੀ ਕਰਦੀਆਂ ਹੋਣਗੀਆਂ, ਪਰ ਪਰਿਵਾਰ ਦੀਆਂ ਬਹੁਤ ਸਾਰੀਆਂ ਅਹਿਮ ਜ਼ਿੰਮੇਵਾਰੀਆਂ ਜਿਹੜੀਆਂ ਜੀ ਉਹ ਵੀ ਉਹ ਨਾਲੋ ਨਾਲ ਨਿਪਟਾਉਂਦੀਆਂ। ਜਿਵੇਂ ਤੁਸੀਂ ਜਿਹੜਾ ਲਤੀਫਾ ਜਿਹੜਾ ਜੋਕ ਜਾਂ ਚੁਟਕਲਾ ਜਿਹੜਾ ਸਾਡੇ ਨਾਲ ਸਾਂਝਾ ਕੀਤਾ, ਇਹ ਕਿਹਾ ਜਾ ਰਿਹਾ ਕਿ ਮਤਲਬ ਇਹ ਵੀ ਇੱਕ ਜੋਕ ਹੀ ਬਣਾ ਲਿਆ ਨਾ ਕਿ ਜਿਹੜੀਆਂ ਔਰਤਾਂ ਆ ਜਿਹਨਾਂ ਨੂੰ ਕੰਮ ਦਿੱਤਾ ਜਾਵੇ ਤੇ ਉਹ ਕੰਮ ਖਤਮ ਨਹੀਂ ਹੋਣਾ ਕਿਉਂਕਿ ਗੱਲਾਂ ਨਹੀਂ ਖਤਮ ਹੋਣੀਆਂ। ਪਰ ਮੈਨੂੰ ਲੱਗਦਾ ਹੁੰਦਾ ਕਿ ਔਰਤਾਂ ਜਿਹੜੀਆਂ ਕੰਮ ਵੀ ਜਿਹੜਾ ਕਾਬਲੀਅਤ ਰੱਖਦੀਆਂ ਵੀ ਕੰਮ ਵੀ ਨਾਲੋ ਨਾਲ ਖਤਮ ਹੁੰਦਾ, ਔਰ ਜਿੰਨਾ ਕਿ ਉਹਨਾਂ ਦੀ ਮੈਨੂੰ ਲੱਗਦਾ ਗੱਲਾਂ ਦੀ ਸਪੀਡ ਤੇਜ਼ ਹੁੰਦੀ ਆ ਉਨਾ ਹੀ ਜ਼ਿਆਦਾ ਕੰਮ ਦੀ ਸਪੀਡ ਜਿਹੜੀ ਆ ਉਹ ਵੀ ਤੇਜ਼ ਹੁੰਦੀ ਆ। ਪਰ ਦੂਜੇ ਪਾਸੇ ਜੇ ਅਸੀਂ ਮਰਦਾਂ ਦੀ ਗੱਲ ਕਰੀਏ ਨਾ ਤਾਂ ਆਮ ਤੌਰ ਤੇ ਆਦਮੀਆਂ ਦੀ ਜਿਹੜੀ ਆਦਤ ਕੀ ਹੁੰਦੀ ਆ ਕਿ ਉਹ ਸਿਰਫ ਜਿਵੇਂ ਆਪਾਂ ਪਿਛਲੇ ਪ੍ਰੋਗਰਾਮਾਂ ਕਈ ਵਾਰ ਗੱਲ ਕੀਤੀ ਆ ਵੀ ਇੱਕੋ ਟਾਈਮ ਇੱਕੋ ਚੀਜ਼ ਜ਼ਿਆਦਾ ਕੇਂਦਰਿਤ ਕਰਦੇ ਆ ਆਪਣੇ ਆਪ ਨੂੰ, ਤੇ ਗੱਲਾਂ ਬਾਤਾਂ ਦੀ ਜੇ ਗੱਲ ਕਰੀਏ ਤਾਂ ਮਰਦ ਜਿਹੜੇ ਆ ਉਹ ਵੀ ਘੱਟ ਨਹੀਂ ਹੁੰਦੇ। ਔਰ ਇਹ ਮੈਨੂੰ ਲੱਗਦਾ ਡਿਪੈਂਡ ਕਰਦਾ ਆ ਕਿ ਸਾਰੀਆਂ ਲੇਡੀਜ਼ ਵੀ ਜਿਹੜੀਆਂ ਆ ਗੱਲੜੀ ਨਹੀਂ ਹੁੰਦੀਆਂ ਤੇ ਸਾਰੇ ਮਰਦ ਜਿਹੜੇ ਆ ਸਾਰੇ ਆਦਮੀ ਜਿਹੜੇ ਆ ਉਹ ਵੀ ਗੱਲੜੀ ਨਹੀਂ ਹੁੰਦੇ। ਤੇ ਦੋਸਤੋ ਤੁਸੀਂ ਜ਼ਰੂਰ ਸਾਡੇ ਨਾਲ ਸਾਂਝ ਪਾਓ ਕਿ ਤੁਹਾਨੂੰ ਆਪਣੇ ਆਲੇ ਦੁਆਲੇ ਚੋਂ ਆਪਣੇ ਰਿਸ਼ਤੇਦਾਰਾਂ ਚੋਂ ਹਨਾ ਭਰਾਵਾਂ ਭੈਣਾਂ ਜਾਂ ਫਿਰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚੋਂ ਕਿਸ ਤਰ੍ਹਾਂ ਦਾ ਜਿਹੜਾ ਤਜਰਬਾ ਹੋਇਆ ਆ ਕਿ ਤੁਹਾਡੇ ਦੋਸਤਾਂ ਦੇ ਵਿੱਚੋਂ ਜਿਹੜੀਆਂ ਲੇਡੀਜ਼ ਆ ਉਹ ਜ਼ਿਆਦਾ ਤੁਹਾਨੂੰ ਟੋਕੇਟਿਵ ਲੱਗਦੀਆਂ ਆ ਜਾਂ ਫਿਰ ਤੁਹਾਡੇ ਦੋਸਤਾਂ ਦੇ ਵਿੱਚੋਂ ਜਿਹੜੇ ਮੈਨ ਆ ਉਹ ਜ਼ਿਆਦਾ ਟੋਕੇਟਿਵ ਹੁੰਦੇ ਆ, ਤੁਸੀਂ ਜ਼ਰੂਰ ਸਾਡੇ ਨਾਲ ਇਹ ਸਾਂਝ ਪਾਓ। ਤੁਸੀਂ request@harmanradio.com ਸਾਨੂੰ ਈਮੇਲ ਕਰ ਸਕਦੇ ਹੋ ਆਪਣਾ ਮੈਸੇਜ ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਕਰ ਸਕਦੇ ਹੋ ਜੀ 9175080144489 ਯਾਨੀ 91 ਲਗਾ ਕੇ 7508014499 ਸਾਡਾ ਟੈਲੀਗ੍ਰਾਮ ਨੰਬਰ ਹੈ। ਇਸ ਤੋਂ ਇਲਾਵਾ ਤੁਸੀਂ ਸਾਨੂੰ ਕਾਲ ਕਰੋ ਜ਼ਰੂਰ ਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ ਸਾਡੇ ਨਾਲ 02 ਤੋਂ ਬਾਅਦ 8599 2811 ਯਾਨੀ  02859928811 ਸਾਡਾ ਜਿਹੜਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਸਾਡੇ ਨਾਲ ਕੁਛ ਦੋਸਤ ਜੁੜੇ ਆ, ਸਿਮਰ ਜੀ ਇਜਾਜ਼ਤ ਹੋਵੇ ਆਪਾਂ ਉਹਨਾਂ ਦੇ ਸੁਨੇਹੇ ਸ਼ਾਮਿਲ ਕਰੀਏ ਪ੍ਰੋਗਰਾਮ ਚ।
ਹਾਂਜੀ ਹਾਂਜੀ ਬਿਲਕੁਲ ਇਜਾਜ਼ਤ ਹੈ।
ਹਾਂਜੀ ਗੁਰਜੀਤ ਸਿੰਘ ਚਾਹਲ ਸਾਡੇ ਨਾਲ ਸ਼ਾਮਿਲ ਹੋਏ ਆ ਪ੍ਰੋਗਰਾਮ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਅਮਰਦੀਪ ਭੈਣ ਜੀ ਤੇ ਮਿੰਟੂ ਵੀਰ ਜੀ। ਮਿੰਟੂ ਵੀਰ ਜੀ ਜਾ ਚੁੱਕੇ ਆ ਤੇ ਉਹਨਾਂ ਤੱਕ ਸਤਿ ਸ੍ਰੀ ਅਕਾਲ ਜ਼ਰੂਰ ਤੁਹਾਡੀ ਪਹੁੰਚ ਗਈ ਤੇ ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਮਨ ਰੇਡੀ ਦੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਮਿੰਟੂ ਭਾਜੀ ਦੀ ਜੋ ਗੱਲਬਾਤ ਕੱਲ ਤੁਹਾਡੇ ਰੇਡੀਓ ਤੇ ਵਾਤਾਵਰਨ ਬਾਰੇ ਹੋਈ ਸੀ ਉਹ ਬਹੁਤ ਚੰਗੀ ਲੱਗੀ ਤੇ ਅੱਜ ਇੱਕ ਪੇਜ ਵਾਲੇ ਵੀਰ ਨੇ ਕਿਸੇ ਦੀ ਪੋਸਟ ਆਪਣੇ ਪੇਜ ਤੇ ਪਾਉਣ ਦੇ ਬਦਲੇ 5 ਬੂਟੇ ਲਾਉਣ ਦਾ ਵਾਅਦਾ ਮੰਗਿਆ ਤੇ ਉਹ ਵੀ ਮੈਨੂੰ ਬਹੁਤ ਚੰਗਾ ਲੱਗਾ ਜੀ। ਸੋ ਬਹੁਤ ਖੂਬ ਜੀ, ਬਹੁਤ ਚੰਗਾ ਲੱਗਦਾ ਕਿ ਜਦੋਂ ਕੁਛ ਪੋਜ਼ਿਟਿਵ ਆਪਣੇ ਆਲੇ ਦੁਆਲੇ ਦੇ ਵਿੱਚ ਵਾਪਰਦਾ ਔਰ ਅਸੀਂ ਬਿਲਕੁਲ ਪੋਜ਼ਿਟਿਵ ਢੰਗ ਦੇ ਨਾਲ ਪੋਜ਼ਿਟਿਵ ਨਜ਼ਰੀਆ ਰੱਖਦੇ ਹੋਏ ਉਸ ਚੀਜ਼ਾਂ ਨੂੰ ਅਪਣਾਉਂਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਗੁਰਜੀਤ ਜੀ, ਤੁਸੀਂ ਸਾਂਝ ਪਾਈ ਆ। ਤੇ ਇਸ ਤੋਂ ਬਿਨਾਂ ਅਸੀਂ ਆਪਣੇ ਦੋਸਤਾਂ ਨੂੰ ਦੱਸ ਦਈਏ ਜੀ ਕਿ ਗ੍ਰਿਫਤ ਸ਼ਹੀਦੀ ਟੂਰਨਾਮੈਂਟ ਜਿਹੜਾ ਜੀ ਉਹ ਵੀ 10 ਤੇ 11 ਜੂਨ ਨੂੰ ਹੋਣ ਜਾ ਰਿਹਾ। ਤੇ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਖੇਡਾਂ, ਖਾਸ ਤੌਰ ਤੇ ਜਿਹੜੀ ਕਬੱਡੀ ਦੀਆਂ, ਕਬੱਡੀ ਦੇ ਜਿਹੜੇ ਮੁਕਾਬਲੇ ਆ ਉਹ ਤਾਂ ਹੁੰਦੇ ਹੀ ਹੁੰਦੇ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਟੀਮਾਂ ਆ ਉੱਥੇ ਪਹੁੰਚਦੀਆਂ ਆ, ਤੇ ਅਥਲੈਟਿਕਸ ਦੇ ਮੁਕਾਬਲੇ ਜਿਹੜੇ ਆ ਉਹ ਵੀ ਉੱਥੇ ਕਰਵਾਏ ਜਾਂਦੇ ਆ। ਖਾਸ ਤੌਰ ਤੇ ਜਿਹੜੀਆਂ ਛੋਟੀਆਂ ਦੌੜਾਂ ਆ ਉਹ ਵੀ ਉੱਥੇ ਕਰਵਾਈਆਂ ਜਾਂਦੀਆਂ ਬੱਚਿਆਂ ਦੀਆਂ ਤੇ ਵੱਖਰੇ ਉਮਰ ਵਰਗ ਦੀਆਂ, ਤੇ ਜਿਹੜੀਆਂ ਭੈਣਾਂ ਆ ਉਹਨਾਂ ਦੇ ਲਈ ਵੀ ਡਿਫਰੈਂਟ ਤਰ੍ਹਾਂ ਦੇ, ਵੱਖਰੇ ਤਰ੍ਹਾਂ ਦੇ ਜਿਹੜੇ ਮੁਕਾਬਲੇ ਰੱਖੇ ਜਾਂਦੇ ਆ ਜਿਹਦੇ ਵਿੱਚ ਮਿਊਜ਼ੀਕਲ ਚੇਅਰ ਹੁੰਦੀ ਆ, ਚਾਟੀ ਰੇਸ ਹੁੰਦੀ ਆ। ਤੇ ਕੋਸ਼ਿਸ਼ ਕਰੋ ਜੀ ਕਿ ਜੇਕਰ ਤੁਹਾਨੂੰ ਉੱਥੇ 2 ਦਿਨ ਦੇ ਲਈ ਰਿਹਾਇਸ਼ ਜਿਹੜੀ ਉਹ ਨਹੀਂ ਮਿਲ ਪਾਈ, ਤੁਸੀਂ ਇੱਕ ਇੱਕ ਦਿਨ ਜਿਹੜਾ ਜ਼ਰੂਰ ਉੱਥੇ ਗੁਜ਼ਾਰ ਕੇ ਆਓ। ਤੇ ਜਿਹੜਾ ਪੰਜਾਬ ਦਾ ਜਿਹੜਾ ਮਾਹੌਲ ਆ, ਸ਼ਾਇਦ ਪੰਜਾਬ ਦੇ ਵਿੱਚ ਵੀ ਅੱਜ ਉਦਾਂ ਦਾ ਮਾਹੌਲ ਨਹੀਂ ਰਿਹਾ ਜਿਸ ਤਰ੍ਹਾਂ ਦਾ ਮਾਹੌਲ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ, ਮਹਿਸੂਸ ਕਰ ਸਕਦੇ ਹੋ। ਜੀ ਸਿਮਰ।
ਹਾਂਜੀ ਅਮਰਦੀਪ ਜੀ, ਆਪਾਂ ਥੈਂਕ ਯੂ ਫੋਰ ਇਨਫੋਰਮੇਸ਼ਨ ਕਿ ਗਿਫਟ ਦੀ ਜਿਹੜੀ, ਪਰ ਆਪਾਂ ਜਿਹੜਾ ਗੱਲਬਾਤ ਦਾ ਸਿਲਸਿਲਾ ਹੈਗਾ, ਮੈਨੂੰ ਇੱਕ ਗੱਲ ਯਾਦ ਆ ਗਈ ਕਿ ਕੁਛ ਲੋਕੀ ਏਦਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਦੀ ਗੱਲਾਂ ਦੀ ਸਪੀਡ ਜਿਹੜੀ ਹੈ ਨਾ ਉਹ ਜ਼ਿਆਦਾ ਹੁੰਦੀ ਹੈ, ਜਿੱਦਾਂ ਵੀ ਉਹ ਆਪਣੀ ਜਿੱਦਾਂ ਲੈਂਗੁਏਜ ਦੇ ਵਿੱਚ, ਜਦੋਂ ਕਿ ਸਾਨੂੰ ਇਹ ਪ੍ਰੋਬਲਮ ਬਹੁਤ ਆਉਂਦੀ ਹੈ ਕਿ ਸਾਨੂੰ ਕਦੀ ਕਦੀ ਜਿੱਦਾਂ ਇੰਗਲਿਸ਼ ਚ ਗੱਲਬਾਤ ਕਰਨੀ ਪੈਂਦੀ ਹੈ ਤੇ ਸਾਡੀ ਸਪੀਡ ਥੋੜੀ ਜਿਹੀ ਘੱਟ ਜਾਂਦੀ ਹੈ, ਪਰ ਜਦੋਂ ਅਸੀਂ ਆਪਣੀ ਲੈਂਗੁਏਜ ਚ ਗੱਲ ਕਰਦੇ ਹਾਂ ਤੇ ਸਾਡੀ ਸਪੀਡ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਤੇ ਸਾਡੀ ਇੱਦਾਂ ਇੱਕ ਫਰੈਂਡ ਸਰਕਲ ਚ ਉਹਦੀ ਨਾ ਪੰਜਾਬੀ ਬੋਲਣ ਦੀ ਸਪੀਡ ਬਹੁਤ ਜ਼ਿਆਦਾ ਸੀ, ਉਹ ਬਹੁਤ ਜ਼ਿਆਦਾ ਤੇਜ਼ ਪੰਜਾਬੀ ਬੋਲਦੀ ਸੀ। ਕਈ ਕਈ ਵਾਰੀ ਜਿੱਦਾਂ ਹੁਣ ਮੈਨੂੰ ਪੂਰੀ ਚੰਗੀ ਤਰ੍ਹਾਂ ਆਉਂਦੀ ਹੈ ਤੇ ਚੰਗੀ ਤਰ੍ਹਾਂ ਸਮਝ ਆਉਂਦੀ ਹੈ, ਪਰ ਮੈਨੂੰ ਵੀ ਕਦੀ ਕਦੀ ਉਹਦੀ ਕੋਈ ਨਾ ਕੋਈ ਗੱਲ ਨਾ ਉਹਨੂੰ ਸਮਝ ਨੀ ਸੀ ਆਉਂਦੀ ਵੀ ਇਹ ਕੀ ਆ ਜਾਂਦੀ ਹੈ। ਤੇ ਉਹਨੇ ਜਦੋਂ ਕਿਸੇ ਕਰਨੀ ਹੁੰਦੀ ਸੀ ਨਾ ਤੇ ਬੜੀ ਸਪੀਡ ਮੂੰਹ ਤੇ ਕਰ ਦਿੱਤੀ, ਤੇ ਉਹਨੂੰ ਲੱਗਦਾ ਸੀਗਾ ਵੀ ਕਿਸੇ ਦੀ ਪਿੱਠ ਪਿੱਛੋਂ ਕੋਈ ਗੱਲ ਨਹੀਂ ਜਾਂ ਕੁਛ ਏਦਾਂ, ਤੇ ਉਹਦੇ ਨਾਲ ਚੰਗਾ ਮੂੰਹ ਤੇ ਗੱਲ ਕਰੋ। ਪਰ ਇੱਕ ਅੱਧੀ ਵਾਰੀ ਏਦਾਂ ਹੋਇਆ ਵੀ ਜਿੱਦਾਂ ਮੇਰੇ ਫਾਦਰ ਜੀ ਲੱਗ ਗਏ ਤੇ ਉਹਨਾਂ ਨੇ ਕਿਹਾ ਵੀ ਕੀ ਬੋਲਦੀ ਹੈ, ਕਹਿੰਦੇ ਮੈਨੂੰ ਤੇਰੀ ਗੱਲ ਸਮਝ ਨੀ ਆਉਂਦੀ ਕੀ ਗੱਲ ਕਰ ਜਾਂਦੀ, ਤੇ ਉਹਨੇ ਕੋਈ ਜਵਾਬ ਸੀਗਾ ਵੀ ਸ਼ੁਕਰ ਕਰੋ ਵੀ ਤੁਹਾਨੂੰ ਮੇਰੀ ਅੱਧੀ ਗੱਲ ਸਮਝ ਆਉਂਦੀ, ਜੇ ਕਿਤੇ ਸਾਰੀਆਂ ਜਾਣ ਲੱਗ ਪੈਣ ਤੇ ਮੈਂ ਤੇ ਕਹਿੰਦੀ ਸਾਰੀਆਂ ਖਾਂਦੀ ਖਾਂਦੀ ਰਹਾਂ। ਗੱਲਾਂ ਬਾਤ ਜਿਹੜੀਆਂ ਨੇ ਗੱਲਾਂ ਬਾਤ ਏਦਾਂ ਕਿ ਕਿਸੇ ਦੀ ਗੱਲ ਕਰਨ ਦਾ ਜਾਂ ਢੰਗ ਦਾ ਹੁੰਦਾ ਹੈ, ਕਈਆਂ ਦਾ ਗੱਲ ਕਰਨ ਦਾ ਢੰਗ ਇਹਦਾ ਹੁੰਦਾ ਕਿ ਤੁਹਾਨੂੰ ਉਹ ਗੱਲਾਂ ਨਾਲ ਹੀ ਜਿੱਦਾਂ ਮੋਹ ਜਾਂਦਾ ਕਿ ਉਹਦੀਆਂ ਗੱਲਾਂ ਬਾਤਾਂ ਤੁਹਾਨੂੰ ਚੰਗੀਆਂ ਲੱਗਦੀਆਂ। ਉਹ ਜਿੱਦਾਂ ਇੱਕ ਕੱਪੜਾ ਹੈਗਾ ਜਿਹੜਾ ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ, ਗੱਲਾਂ ਮਿੱਠੀਆਂ ਦੀ ਪੱਟੀ ਗਈਆਂ, ਤੇ ਕਈ ਨਵੀਂ ਮਾਹੌਲ ਹੁੰਦਾ ਆ ਵੀ ਗੱਲਾਂ ਬਾਤਾਂ ਦਾ ਢੰਗ ਹੈ, ਕਿਸ ਦੀਆਂ ਗੱਲਾਂ ਬਾਤਾਂ ਕਰਨ ਦਾ ਜਿਹੜਾ ਸਟਾਈਲ ਆ ਉਹ ਵੀ ਏਦਾਂ ਇੰਨਾ ਵਧੀਆ ਕਿ ਗੱਲਾਂ ਬਾਤਾਂ ਜਿੱਦਾਂ ਮਤਲਬ ਕੋਈ ਕਿਸੇ ਦੀ ਪਰਸਨੈਲਿਟੀ ਬਹੁਤ ਸੋਹਣੀ ਹੁੰਦੀ ਹੈ ਹਨਾ, ਕੋਈ ਕੋਈ ਵੀ ਕੁੜੀ ਲੈ ਲੋ ਜਾਂ ਮੁੰਡਾ ਨਾ ਆਪਾਂ ਇਹਦੇ ਵਿੱਚ, ਤੇ ਉਹਦੇ ਵੱਲ ਏਦਾਂ ਹੁੰਦਾ ਹੈ ਦੇਖ ਕੇ ਤੇ ਨਹੀਂ ਲੱਗਦਾ ਕਿ ਯਾਰ ਏਦਾਂ, ਪਰ ਜਦੋਂ ਤੁਸੀਂ 5-7 ਮਿੰਟ ਉਹਦੇ ਨਾਲ ਗੱਲ ਕਰਦੇ ਹੋ ਤੇ ਲੱਗਦਾ ਯਾਰ ਇਹ ਬਹੁਤ ਵਧੀਆ ਬੰਦਾ ਹੈ, ਬਹੁਤ ਵਧੀਆ ਕੁੜੀ ਦੀ ਪਰਸਨੈਲਿਟੀ ਏਦਾਂ ਦੀ ਹੁੰਦੀ ਹੈ।
ਜੀ ਜੀ ਬਿਲਕੁਲ। ਔਰ ਇਹ ਵੀ ਕਹਿੰਦੇ ਹੁੰਦੇ ਆ ਕਿ ਤੁਹਾਡੇ ਅੰਦਰ ਦਾ ਹੀ ਕੋਈ ਮਤਲਬ ਗੁਣ ਹੁੰਦਾ ਆ ਹਨਾ, ਜਿਹੜਾ ਤੁਹਾਨੂੰ ਮਤਲਬ ਤੁਹਾਡੇ ਅੰਦਰ ਦੀ ਇੱਕ ਕਸ਼ਿਸ਼ ਹੁੰਦੀ ਹੈ, ਇੱਕ ਖਿੱਚ ਹੁੰਦੀ ਹੈ ਕਿ ਗੱਲਾਂ ਬਾਤਾਂ ਦੇ ਰਾਹੀਂ ਤੁਸੀਂ ਕਿਸ ਤਰ੍ਹਾਂ ਦੂਸਰੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਆ। ਸੋ ਸਾਰੀਆਂ ਮਤਲਬ ਲੇਡੀਜ਼ ਦੇ ਵਿੱਚ ਬਹੁਤ ਵਾਰ ਇਹ ਜਿਹੜਾ ਹੁਨਰ ਆ ਇਹ ਵੀ ਇੱਕ ਹੁਨਰ ਆ, ਇੱਕ ਗੁਣ ਆ ਦੇਖਣ ਨੂੰ ਮਿਲਦਾ ਆ, ਤੇ ਆਪਾਂ ਬਹੁਤ ਛੇਤੀ ਪ੍ਰਭਾਵਿਤ ਵੀ ਹੁੰਦੇ ਆ ਹਨਾ। ਔਰ ਹੋ ਸਕਦਾ ਕਿ ਲੇਡੀਜ਼ ਚ ਹੀ ਨਹੀਂ ਸਾਡੇ ਜਿਹੜੇ ਮੇਲਸ ਆ ਉਹਨਾਂ ਦੇ ਵਿੱਚ ਵੀ ਇਹ ਜਿਹੜਾ ਹੁਨਰ ਆ ਉਹ ਹੁੰਦਾ ਆ। ਬਹੁਤੀ ਵਾਰ ਜਿਹੜੇ ਬੁਲਾਰੇ ਆ ਹਨਾ, ਬਹੁਤ ਵਧੀਆ ਵਧੀਆ ਜਿਹੜੇ ਬੁਲਾਰੇ ਆ ਉਹ ਜਦੋਂ ਅਸੀਂ ਦੇਖੀਏ ਤਾਂ ਸਾਡੇ ਵੀਰਾਂ ਦੇ ਵਿੱਚੋਂ ਹੀ ਹੁੰਦੇ ਆ, ਉਹ ਸਾਨੂੰ ਪ੍ਰਭਾਵਿਤ ਕਰਦੇ ਆ। ਤੇ ਇਹ ਵੀ ਗੱਲਾਂ ਬਾਤਾਂ ਦਾ ਹੀ ਹੁਨਰ ਹੁੰਦਾ ਆ ਹਨਾ, ਕਿ ਉਹ ਬੁਲਾਰਿਆਂ ਤੱਕ ਪਹੁੰਚ ਜਾਂਦਾ, ਮਤਲਬ ਉਹ ਬੁਲਾਰੇ ਬਣ ਜਾਂਦੇ ਆ, ਕਿਉਂਕਿ ਗੱਲਾਂ ਕਰਨ ਦਾ ਇੱਕ ਢੰਗ ਆ ਉਹਨਾਂ ਨੂੰ, ਉਹਨਾਂ ਨੂੰ ਇੱਕ ਤਰੀਕਾ ਆਉਂਦਾ ਆ ਹਨਾ, ਤੇ ਇਹ ਤਰੀਕਾ ਜਿਹੜਾ ਹਰ ਕਿਸੇ ਦੇ ਕੋਲ ਨਹੀਂ ਹੁੰਦਾ। ਸੋ ਇਹੋ ਹੀ ਜਿਵੇਂ ਅਸੀਂ ਗੱਲ ਕਰਦੇ ਆ ਵੀ ਗਾਲੜੀ ਦੋਵਾਂ ਦੇ ਵਿੱਚੋਂ ਕੌਣ ਹੁੰਦਾ, ਕਿ ਮੈਨੂੰ ਲੱਗਦਾ ਹੁੰਦਾ ਕਿ ਸਾਰੀਆਂ ਔਰਤਾਂ ਵੀ ਜਿਹੜੀਆਂ ਗਾਲੜੀ ਨਹੀਂ ਹੁੰਦੀਆਂ। ਮੈਂ ਬਹੁਤ ਸਾਰੀਆਂ ਇਹੋ ਜਿਹੀਆਂ ਔਰਤਾਂ ਦੇਖਦੀ ਆ ਜਿਹੜੀਆਂ ਕਾਫੀ ਜ਼ਿਆਦਾ ਚੁੱਪ ਰਹਿਣਾ ਪਸੰਦ ਕਰਦੀਆਂ ਆ ਹਨਾ, ਤੇ ਬਹੁਤ ਜ਼ਿਆਦਾ ਸੋਸ਼ਲ ਵੀ ਨਹੀਂ ਹੋਣਾ ਚਾਹੁੰਦੀਆਂ ਹਨਾ, ਬਹੁਤਾ ਜ਼ਿਆਦਾ ਖੁੱਲਣਾ ਨਹੀਂ ਚਾਹੁੰਦੀਆਂ। ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਮਰਦ ਆ, ਬਹੁਤ ਸਾਰੇ ਆਦਮੀ ਵੀ ਜਿਹੜੇ ਆ ਇਹੋ ਜਿਹੇ ਹੁੰਦੇ ਆ, ਜਿਹੜੇ ਰਿਜ਼ਰਵ ਹੁੰਦੇ ਆ ਹਨਾ, ਤੇ ਉਹ ਰਿਜ਼ਰਵ ਨੇਚਰ ਕਰਕੇ ਉਹ ਬਹੁਤੀਆਂ ਗੱਲਾਂ ਬਾਤਾਂ ਨਾ ਤਾਂ ਕਰਨੀਆਂ ਪਸੰਦ ਕਰਦੇ ਆ, ਨਾ ਉਹ ਸੁਣਨੀਆਂ ਪਸੰਦ ਕਰਦੇ ਆ ਹਨਾ। ਪਰ ਮੈਨੂੰ ਲੱਗਦਾ ਹੁੰਦਾ ਕਿ ਜੇ ਅਸੀਂ ਗੱਲਾਂ ਬਾਤਾਂ ਕਰਨੀਆਂ ਨਹੀਂ ਜ਼ਿਆਦਾ ਪਸੰਦ ਕਰਦੇ, ਸਾਨੂੰ ਸੁਣਨ ਦਾ ਹੁਨਰ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਇਹ ਵੀ ਜਦੋਂ ਹੁਨਰ ਦੀ ਗੱਲ ਕਰੀਏ ਤਾਂ ਸੁਣਨਾ ਵੀ ਜਿਹੜਾ ਆ ਉਹ ਇੱਕ ਕਲਾ ਆ ਹਨਾ। ਸਾਡੇ ਇੱਕ ਪ੍ਰੋਫੈਸਰ ਸਾਹਿਬ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ ਵੀ ਜੇ ਸੁਣਨਾ, ਜੇ ਬੋਲਣਾ ਨਹੀਂ ਤਾਂ ਚੁੱਪ ਹੀ ਰਹੋ, ਕੋਈ ਚੁੱਪ ਨੂੰ ਵੀ ਯਾਦਾਂ ਚ ਸਾਂਭ ਲੈਂਦਾ, ਕਿਉਂਕਿ ਜਿਹੜੀ ਚੁੱਪ ਆ ਨਾ ਉਹ ਬਹੁਤ ਕੁਛ ਸੁਣ ਕੇ ਉਹ ਆਪਣੇ ਅੰਦਰ ਜਜ਼ਬ ਕਰਦੀ ਆ ਹਨਾ। ਜਦਕਿ ਜਿਹੜਾ ਬੋਲਣ ਵਾਲਾ ਆ ਉਹਨੂੰ ਕਈ ਵਾਰ ਪਤਾ ਨਹੀਂ ਹੁੰਦਾ ਕਿ ਮਤਲਬ ਕਈ ਬਹੁਤ ਚੰਗੀਆਂ ਗੱਲਾਂ ਵੀ ਬੋਲ ਜਾਂਦਾ ਆ, ਤੇ ਉਹ ਇੱਕ ਲੈ ਦੇ ਵਿੱਚ ਜਦੋਂ ਆਉਂਦਾ ਆ ਤੇ ਉਹਦੇ ਵਿੱਚ ਕਈ ਵਾਰ ਹੁੰਦਾ ਕਿ ਉਹਦੇ ਕੋਲੋਂ ਕੁਛ ਇਹੋ ਜਿਹਾ ਵੀ ਬੋਲਿਆ ਜਾਂਦਾ ਆ ਜਿਹੜਾ ਅਸਲ ਦੇ ਵਿੱਚ ਓਨਾ ਜਾਇਜ਼ ਹੁੰਦਾ ਨਹੀਂ ਆ ਹਨਾ, ਕਿਸੇ ਗਰੁੱਪ ਦੇ ਵਿੱਚ ਬੈਠਿਆ ਹਨਾ ਜਾਂ ਸੋਸ਼ਲ ਕਿਸੇ ਪਬਲਿਕ ਪਲੇਸ ਦੇ ਉੱਤੇ ਬੈਠਿਆ। ਤੇ ਇਹ ਜਿਹੜੀ ਗੱਲ ਉਹੀ ਆ ਜਾਂਦੀ ਆ ਕਿ ਜਦੋਂ ਅਸੀਂ ਮੇਲਸ ਦੀ ਗੱਲ ਕਰਦੇ ਆ, ਅਕਸਰ ਮਤਲਬ ਕਿਹਾ ਜਾਂਦਾ ਆ ਕਿ ਨਹੀਂ ਜੀ ਬੰਦੇ ਜਿਹੜੇ ਆ ਉਹ ਬੋਲਦੇ ਨਹੀਂ ਆ, ਬੰਦੇ ਦੀਆਂ ਜਿਹੜੀਆਂ ਗੱਲਾਂ ਹੀ ਨਹੀਂ ਹੁੰਦੀਆਂ, ਜਨਾਨੀਆਂ ਕੋਲ ਗੱਲਾਂ ਪਤਾ ਨਹੀਂ ਕਿੱਥੋਂ ਆਉਂਦੀਆਂ। ਪਰ ਮੈਂ ਬਹੁਤ ਜ਼ਿਆਦਾ ਇਹੋ ਜਿਹੇ ਜਿਹੜੇ ਬੰਦੇ ਦੇਖੇ ਆ ਜਿਹੜੇ ਗੱਲਾਂ ਦਾ ਜਿਹੜਾ ਸਿਲਸਿਲਾ ਆ ਉਹ ਖਤਮ ਹੀ ਨਹੀਂ ਹੋਣ ਦਿੰਦੇ, ਉਹਨਾਂ ਦੀ ਜਿਹੜੀ ਲੜੀ ਆ ਉਹ ਟੁੱਟਦੀ ਹੋਈ ਨਹੀਂ ਆ ਹਨਾ। ਔਰ ਮੈਨੂੰ ਬੜੀ ਹੈਰਾਨੀ ਹੁੰਦੀ ਆ ਕਿ ਬਦਨਾਮ ਜਿਹੜਾ ਉਹ ਅਕਸਰ ਲੇਡੀਜ਼ ਨੂੰ ਕੀਤਾ ਜਾਂਦਾ ਆ, ਜਦ ਕਿ ਜਿਹੜੇ ਬੰਦੇ ਆ ਉਹਨਾਂ ਨੂੰ ਅਸੀਂ ਕਈ ਵਾਰ ਮੌਕਾ ਵੀ ਦਿੰਦੇ ਉਹਨੂੰ ਕਿ ਇੱਥੇ ਇੱਕ ਮਾੜਾ ਜਿਹਾ ਫੁੱਲ ਸਟਾਪ ਲਾ ਦਿਓ, ਪਰ ਉਹ ਫੁੱਲ ਸਟਾਪ ਲੱਗਦਾ ਨਹੀਂ। ਅਸੀਂ ਫੋਨਾਂ ਦੀ ਗੱਲ ਜਿਵੇਂ ਤੁਸੀਂ ਆਪਣੇ ਹਸਬੈਂਡ ਦੀ ਗੱਲ ਕੀਤੀ ਆ, ਫੋਨਾਂ ਦੇ ਉੱਤੇ ਵੀ ਬਹੁਤ ਵਾਰ ਇਹੋ ਜਿਹੜੇ ਮੇਲਸ ਆ ਜੀ ਉਹ ਗੱਲਬਾਤ ਜਦੋਂ ਸ਼ੁਰੂ ਕਰਦੇ ਆ, ਮੇਰੇ ਹਸਬੈਂਡ ਜਿਹੜੇ ਉਹ ਕਾਫੀ ਰਿਜ਼ਰਵ ਕਿਸਮ ਦੇ ਆ, ਤੇ ਉਹ ਨਾ ਬਹੁਤ ਜ਼ਿਆਦਾ ਲੰਬੀਆਂ ਗੱਲਾਂ ਉਹਨਾਂ ਨੂੰ ਪਸੰਦ ਨਹੀਂ ਆ। ਉਹ ਸਿਰਫ ਜਿਹੜੀ ਕਹਿੰਦੇ ਹੁੰਦੇ ਆ ਵੀ ਕੰਮ ਦੀ ਗੱਲ ਜਿਹੜੀ ਜਿੰਨੀ ਕ ਮਤਲਬ ਲੋੜ ਆ ਓਨੀ ਹੀ ਕਰਦੇ ਆ, ਉਹ ਆਮ ਜ਼ਿੰਦਗੀ ਚ ਵੀ ਓਨੀ ਗੱਲ ਕਰਦੇ ਆ, ਫੋਨ ਦੇ ਉੱਤੇ ਵੀ ਉਹ ਉਸ ਤੋਂ ਵੱਧ ਗੱਲ ਨਹੀਂ ਕਰਨਾ ਚਾਹੁੰਦੇ ਹੁੰਦੇ। ਪਰ ਕਈ ਵਾਰ ਕੀ ਹੁੰਦਾ ਕਿ ਕਈ ਕਿਉਂਕਿ ਉਹਨਾਂ ਦਾ ਵੀ ਵਾਹ ਜਿਹੜਾ ਉਹ ਹਰ ਤਰ੍ਹਾਂ ਦੇ ਲੋਕਾਂ ਦੇ ਨਾਲ ਪੈਂਦਾ ਆਪਣੇ ਕੰਮ ਦੇ ਕਾਰਨ, ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਜ਼ਿਆਦਾਤਰ ਗਾਲੜੀ ਕਿਸਮ ਦੇ ਹੁੰਦੇ ਆ ਹਨਾ, ਉਹ ਕੰਮ ਦੀ ਗੱਲ ਦੇ ਉੱਤੇ ਬਹੁਤ ਘੱਟ ਆਉਂਦੇ ਆ, ਬਹੁਤ ਲੇਟ ਆਉਂਦੇ ਆ, ਪਰ ਉਹ ਪਹਿਲਾਂ ਇੱਧਰ ਉੱਧਰ ਲੀਆਂ ਗੱਲਾਂ ਜਿਹੜੀਆਂ ਆ ਉਹ ਜ਼ਿਆਦਾ ਕਰਨੀਆਂ ਚਾਹੁੰਦੇ ਹੁੰਦੇ ਆ ਹਨਾ। ਤੇ ਇਹੋ ਹੀ ਜਿਹੜੀ ਸਮੱਸਿਆ ਜਿਹੜੀ ਆ ਉਹ ਮਤਲਬ ਉਹਨਾਂ ਨੂੰ ਆਉਂਦੀ ਆ ਕਿ ਜ਼ਿਆਦਾ ਲੰਬੇ ਫੋਨ ਜਿਹੜੇ ਆ ਉਹ ਅਵੋਇਡ ਕਰਦੇ ਆ। ਸੋ ਸਾਡੇ ਕੋਲ ਇੱਕ ਕਾਲ ਆ ਰਹੀ ਹੈ, ਆਪਾਂ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਜੀ। ਕੌਣ ਸਾਹਿਬ ਬੋਲ ਰਹੇ ਜੀ?
ਹਾਂਜੀ ਬਿਲਕੁਲ, ਮੈਂ ਸੰਦੀਪ ਬੋਲਦਾ ਫਿਰਨੀ ਤੋਂ।
ਹਾਂਜੀ ਸੰਦੀਪ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ।
ਤੇ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ? ਸਤਿ ਸ਼੍ਰੀ ਅਕਾਲ।
ਮੈਂ ਕਿਹਾ ਬੰਦਿਆਂ ਨੂੰ ਤਾਂ ਪੈਗ ਪਿਆ ਦੋ, ਮੈਂ ਇਦਾਂ ਦੇ ਬੰਦੇ ਦੇਖੇ ਜਿਹੜੇ ਕਦੇ ਨੀ ਬੋਲਦੇ ਹੁੰਦੇ, ਉਹ ਦਾਰੂ ਪੀ ਕੇ ਬਹੁਤ ਗੱਲਾਂ ਉਹਨਾਂ ਨੂੰ ਆ ਜਾਂਦੀਆਂ। ਮੈਂ ਪਾਰਟੀ ਚ ਗਿਆ ਸੀ ਪਰਸੋਂ, ਉੱਥੇ ਮੈਂ ਤਾਂ ਗੱਲਾਂ ਸੁਣੀਆਂ ਸੀ ਕਿਉਂਕਿ ਮੈਂ ਬਹੁਤ ਗਾਲੜੀ ਆ ਉਦਾਂ, ਲੇਕਿਨ ਥੋੜਾ ਥਕਾਵਟ ਕਰਕੇ ਉਹਦੀ ਸਾਰੇ ਨੇ ਪੈਗ ਲਾਏ ਹੋਏ ਸੀਗੇ, ਮੈਂ ਤਾਂ ਨੀ ਤਿੰਕ ਕਰਦਾ। ਤੇ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ, ਤੇ ਜਦੋਂ ਉਹ ਜਦੋਂ ਮੈਂ ਹੁਣ ਯਾਦ ਕਰਦਾ ਉਹਨਾਂ ਦੀਆਂ ਗੱਲਾਂ, ਮੈਨੂੰ ਉਹਨਾਂ ਦੀ ਗੱਲਾਂ ਸੁਣੂ ਉਹ ਤਾਂ ਭੁੱਲ ਗਏ ਹੋਣੇ ਆ
ਜੀ,
ਮੈਨੂੰ ਹਾਸਾ ਆਉਂਦਾ ਪਤਾ ਨੀ ਕਿੱਦਾਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਸੀ ਉਹ। ਕਈ ਵਾਰੀ ਜ਼ਿਆਦਾਤਰ ਟੌਕ ਐਕਟਿਵ ਹੋਣਾ ਨਾ ਨੁਕਸਾਨਦਾਇਕ ਆ, ਕਿਉਂਕਿ ਕਈ ਵਾਰੀ ਅਸੀਂ ਆਪਣੇ ਘਰਾਂ ਦੇ ਭੇਦ ਦੂਜੇ ਨੂੰ ਦੇ ਦਿੰਦੇ ਆ, ਫੇਰ ਉਹਦੇ ਨਾਲ ਲੜਾਈ ਵੀ ਹੋ ਜਾਂਦੀ ਹੈ ਕਈ ਵਾਰੀ।
ਬਿਲਕੁਲ ਬਿਲਕੁਲ,
ਉਹ ਕੁਛ ਮਿੰਟ ਦਿੰਦੇ ਹੁੰਦੇ ਸੀਗੇ, ਤੇ ਅੱਜ ਕੱਲ ਸਾਰਾ ਕੁਛ ਫ੍ਰੀ ਹੋਣ ਕਰਕੇ ਲੇਡੀ ਸਬਜ਼ੀਆਂ ਬਣਾਉਂਦੀਆਂ ਵੀ ਲੱਗੀਆਂ ਰਹਿੰਦੀਆਂ ਆ, ਸਬਜ਼ੀ ਵੀ ਉਹਨਾਂ ਦੀ ਫੜ ਜਾਂਦੀ ਆ, ਫੇਰ ਪਤਾ ਚੱਲਦਾ ਆ ਕਿ ਹਾਂ ਯਾਰ ਮੈਂ ਤਾਂ ਫੋਨ ਤੇ ਬੀਜੀ ਸੀਗੀ, ਸਬਜ਼ੀ ਫੜ ਗਈ।
ਅੱਛਾ ਜੀ, ਦੱਸੋ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਮੇਲਸ ਆ ਉਹ ਗੱਲਾਂ ਕਰਦੇ ਜਦੋਂ ਉਹਨਾਂ ਦਾ ਪੈਗ ਲੱਗਿਆ ਹੁੰਦਾ ਜ਼ਿਆਦਾ, ਹਨਾ, ਤੇ ਜਿਹੜੀਆਂ ਲੇਡੀਜ਼ ਆ ਉਹ ਹਰ ਵੇਲੇ ਅਵੇਲੇਬਲ ਹੁੰਦੀਆਂ ਗੱਲਾਂ ਬਾਤਾਂ ਕਰਨ ਦੇ ਲਈ? ਸੰਦੀਪ, ਉਹ ਇਹ ਹੈ ਕਿ ਗੱਲਬਾਤ ਜਿਹੜੀ ਆ ਉਹ ਮੈਨੂੰ ਲੱਗਦਾ ਕਿ ਸੀਮਿਤ ਹੋਣੀ ਜ਼ਿਆਦਾ ਜ਼ਰੂਰੀ ਆ, ਕਿਉਂਕਿ ਜਦੋਂ ਗੱਲਬਾਤ ਜ਼ਿਆਦਾ ਖਿਲਰ ਜਾਂਦੀ ਆ ਤੇ ਉਹਦੇ ਨਾਲ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਵੀ ਅਸੀਂ ਉਸ ਦੌਰਾਨ ਕਰ ਜਾਂਦੇ ਹਾਂ, ਹਨਾ, ਜਿਹੜੀਆਂ ਬਾਅਦ ਵਿੱਚ ਸਾਡੇ ਲਈ ਨੁਕਸਾਨਦਾਇਕ ਸਿੱਧ ਹੁੰਦੀਆਂ, ਜਿਵੇਂ ਤੁਸੀਂ ਗੱਲ ਕੀਤੀ ਕਿ ਲੜਾਈ ਝਗੜੇ ਦਾ ਵੀ ਕਾਰਨ ਬਣ ਜਾਂਦੀਆਂ ਕਈ ਵਾਰ,
ਕਿਉਂਕਿ ਪਤਾ ਕੀ ਹੈ ਜਦੋਂ ਬੰਦਾ ਟਾਕ ਐਕਟਿਵ ਹੁੰਦਾ ਨਾ, ਫਿਰ ਬੰਦਾ ਬੋਲਣ ਵੇਲੇ ਸੋਚਦਾ ਨੀ ਕਿ ਮੈਂ ਕਿਹੜੀ ਗੱਲ ਕਿਹਨੂੰ ਕਹਿਣੀ ਆ, ਕਈ ਵਾਰੀ ਉਹਦੇ ਡਬਲ ਮੀਨਿੰਗ ਹੋ ਜਾਂਦੇ ਆ, ਮਤਲਬ ਗੱਲ ਹੋਰ ਪਾਸੇ ਚਲੇ ਜਾਂਦੀ ਆ।
ਜੀ ਜੀ ਬਿਲਕੁਲ, ਵਧੀਆ ਗੱਲ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ। ਸੋ ਸਿਮਰ, ਬਿਲਕੁਲ ਇਹ ਵੀ ਇੱਕ ਜ਼ਰੂਰੀ ਇਹਨਾਂ ਨੇ ਧਿਆਨ ਦਵਾਇਆ ਨੁਕਤੇ ਵੱਲ ਵੀ, ਜਦੋਂ ਗੱਲਾਂ ਬਾਤਾਂ ਜ਼ਿਆਦਾ ਆਪਾਂ ਕਰਦੇ ਆ ਨਾ ਤਾਂ ਉਹਦੇ ਵਿੱਚ ਕੁਛ ਨਾ ਕੁਛ ਜ਼ਰੂਰ ਜਿਹੜਾ ਦੋਸ਼ ਆ ਉਹ ਆ ਜਾਂਦਾ, ਜਿਵੇਂ ਇਹਨਾਂ ਨੇ ਗੱਲ ਕੀਤੀ ਆ ਵੀ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਇੰਨਾ ਕੁ ਜ਼ਿਆਦਾ ਫਿਰ ਖੁੱਲ ਜਾਂਦੇ ਆ। ਤੇ ਇਹ ਏਦਾਂ ਅਕਸਰ ਹੁੰਦਾ ਜਦੋਂ ਅਸੀਂ ਗਰੁੱਪਸ ਦੇ ਵਿੱਚ ਬੈਠੇ ਆ, ਜਦੋਂ ਅਸੀਂ ਹਨਾ ਕੋਈ ਸੋਸ਼ਲ ਜਿਵੇਂ ਗੈਟ ਟੂਗੈਦਰ ਆ ਉੱਥੇ ਬੈਠੇ ਆ, ਤੇ ਕਈ ਵਾਰ ਆਪਾਂ ਆਪੇ ਤੋਂ ਬਾਹਰ ਹੋ ਕੇ ਹਨਾ ਵੀ ਜਦੋਂ ਐਕਸਾਈਟਡ ਹੋ ਕੇ ਗੱਲਾਂ ਕਰਦੇ ਆ ਤੇ ਉੱਥੇ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਜ਼ਰੂਰ ਪੈਦਾ ਹੁੰਦੀਆਂ ਆ। ਤੇ ਚਾਹੇ ਲੇਡੀਜ਼ ਆ ਉਹ ਉਸ ਵੇਲੇ ਤਾਂ ਜਿਵੇਂ ਮੈਂ ਬਹੁਤ ਵਾਰ ਦੇਖਦੀ ਹਾਂ, ਬਹੁਤ ਵਾਰ ਨੋਟ ਕਰਦੀ ਹਾਂ ਇਹ ਚੀਜ਼ਾਂ ਕਿ ਜਦੋਂ ਗਰੁੱਪ ਦੇ ਵਿੱਚ ਬੈਠੇ ਹੁੰਦੇ ਅਸੀਂ ਇੱਕ ਦੂਸਰੇ ਦਾ ਮਜ਼ਾਕ ਵੀ ਉਡਾਈ ਜਾਂਦੇ ਹਾਂ ਹਨਾ, ਇੱਕ ਦੂਸਰੇ ਦੇ ਉੱਤੇ ਵਿਅੰਗ ਵੀ ਕੱਸੀ ਜਾਂਦੇ ਹਾਂ, ਤਾਨੇ ਵੀ ਦੇ ਜਾਂਦੇ ਗੱਲਾਂ ਬਾਤਾਂ ਦੇ ਨਾਲ, ਪਰ ਉਸ ਵੇਲੇ ਉਹ ਸਾਡੇ ਲਈ ਹਾਸਾ ਖੇਡਾ ਹੁੰਦਾ ਹੈ ਤੇ ਅਸੀਂ ਆਪਣੀ ਲਿਮਿਟ ਤੋਂ ਵੀ ਉੱਪਰ ਜਾ ਕੇ ਮਤਲਬ ਗੱਲਾਂ ਜਿਹੜੀਆਂ ਉਹ ਕਰਦੇ ਹਾਂ, ਤੇ ਜਦੋਂ ਫਿਰ ਉਹੋ ਹੀ ਗੱਲਾਂ ਨੂੰ ਬਾਅਦ ਵਿੱਚ ਵਿਚਾਰਿਆ ਜਾਂਦਾ ਹੈ ਤੇ ਫਿਰ ਅਸੀਂ ਕਹਿ ਦਿੰਦੇ ਹਾਂ ਲੈ ਫਲਾ ਉਦੋਂ ਉਹਨੇ ਮੈਨੂੰ ਆਹ ਗੱਲ ਕਹਿਤੀ ਸੀਗੀ, ਮੈਨੂੰ ਤਾਂ ਹੁਣ ਉਸੇ ਚੀਜ਼ ਦੀ ਟੈਨਸ਼ਨ ਹੋ ਗਈ ਹਨਾ। ਤੇ ਮੈਨੂੰ ਲੱਗਦਾ ਹੁੰਦਾ ਇਸੇ ਕਰਕੇ ਗੱਲਬਾਤ ਜਿਹੜੀ ਆ ਉਹ ਸੀਮਿਤ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਕਈ ਵਾਰ ਜ਼ਰੂਰ ਦੇਖਣ ਦੇ ਵਿੱਚ ਆਉਂਦਾ ਕਿ ਆਪਾਂ ਜਦੋਂ ਗੱਲਾਂ ਘੱਟ ਕਰਦੇ ਹਾਂ ਤਾਂ ਮਤਲਬ ਕਈ ਵਾਰ ਦੂਸਰਿਆਂ ਨੂੰ ਏਦਾਂ ਫੀਲ ਹੁੰਦਾ ਵੀ ਸ਼ਾਇਦ ਇਹ ਬੜਾ ਆਕੜੂ ਕਿਸਮ ਦਾ ਬੰਦਾ ਹਨਾ, ਕਿਸੇ ਦੇ ਨਾਲ ਖੁੱਲਦਾ ਹੀ ਨਹੀਂ ਆ, ਕਿਸੇ ਦੇ ਨਾਲ ਗੱਲ ਹੀ ਨਹੀਂ ਖੁੱਲ ਕੇ ਕਰਨਾ ਚਾਹੁੰਦਾ ਹਨਾ। ਪਰ ਅਸਲ ਦੇ ਵਿੱਚ ਮਤਲਬ ਇਹੋ ਜਿਹੜੇ ਲੋਕ ਆ ਮੈਨੂੰ ਲੱਗਦਾ ਕਿ ਉਹ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਸਿੱਖ ਕੇ ਹੀ ਆਖਿਰਕਾਰ ਚੁੱਪ ਹੋ ਜਾਂਦੇ ਹੁੰਦੇ ਆ। ਬਹੁਤੀ ਵਾਰ ਆਪਾਂ ਪਰਿਵਾਰਾਂ ਦੇ ਵਿੱਚ ਵੀ ਦੇਖੀਏ, ਹਾਂਜੀ, ਸਮਾਜਿਕ ਜਿਹੜਾ ਆਲਾ ਦੁਆਲਾ ਉਹ ਸਾਨੂੰ ਬਹੁਤ ਬਹੁਤ ਕੁਛ ਸਿਖਾ ਦਿੰਦਾ ਆ ਨਾ। ਮੈਂ ਜੇ ਆਪਣੀ ਗੱਲ ਕਰਾਂ, ਮੈਂ ਬਹੁਤ ਜ਼ਿਆਦਾ ਟਾਕੇਟਿਵ ਸੀ, ਬਹੁਤ ਜ਼ਿਆਦਾ ਗਾਲੜੀ ਹੁੰਦੀ ਸੀ ਮੈਂ, ਤੇ ਕਿਉਂਕਿ ਦੇਖੋ ਸਾਡਾ ਤਾਂ ਜਿਹੜਾ ਪ੍ਰੋਫੈਸ਼ਨ ਸੀ ਉਹ ਵੀ ਏਦਾਂ ਦਾ ਸੀਗਾ ਹਨਾ, ਤੇ ਉਸ ਪ੍ਰੋਫੈਸ਼ਨ ਦੇ ਵਿੱਚ ਵੀ ਇਹ ਅਕਸਰ ਕਿਹਾ ਜਾਂਦਾ ਕਿ ਜਿਹੜੇ ਪ੍ਰੋਫੈਸਰ ਆ ਉਹਨਾਂ ਨੂੰ ਜਿਹੜਾ ਚੁੱਪ ਰਹਿਣਾ ਉਹਨਾਂ ਨੂੰ ਸਜ਼ਾ ਦੇਣ ਦੇ ਬਰਾਬਰ ਹੁੰਦਾ ਹਨਾ, ਤੇ ਇੱਕ ਪ੍ਰੋਫੈਸਰ ਹੋਣਾ ਫਿਰ ਉਹਦੇ ਨਾਲ ਰੇਡੀਓ ਜੋਕੀ ਹੋਣਾ ਹਨਾ, ਰੇਡੀਓ ਪ੍ਰੈਜੈਂਟਰ ਹੋਣਾ, ਤੇ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਤਾਂ ਸਾਨੂੰ ਕਹਿੰਦੇ ਹੁੰਦੇ ਆ ਕਿ ਕੁਦਰਤ ਦੇ ਵੱਲੋਂ ਹੀ ਬਖਸ਼ੀਆਂ ਗਈਆਂ ਹੁੰਦੀਆਂ ਆ। ਪਰ ਮੈਂ ਇਹ ਚੀਜ਼ਾਂ ਜਿਹੜੀਆਂ ਬੜੀਆਂ ਨੇੜਿਓਂ ਬੜੀ ਸ਼ਿੱਦਤ ਦੇ ਨਾਲ ਮਹਿਸੂਸ ਕੀਤੀਆਂ ਆ, ਸਿੱਖੀਆਂ ਆ, ਜਦੋਂ ਆਪਣੇ ਹਸਬੈਂਡ ਨੂੰ ਮੈਂ ਵਿਚਰਦਿਆਂ ਹੋਇਆ ਸਮਾਜ ਦੇ ਵਿੱਚ ਦੇਖਿਆ, ਉਹਨਾਂ ਨੇ ਬਹੁਤ ਲਿਮਿਟਿਡ ਜਿਹਾ ਉਹਨਾਂ ਦਾ ਸਰਕਲ ਹੁੰਦਾ ਸੀਗਾ, ਮੈਨੂੰ ਲੱਗਦਾ ਸੀਗਾ ਕਿ ਯਾਰ ਸ਼ਾਇਦ ਇਹ ਪਸੰਦ ਹੀ ਨਹੀਂ ਕਰਦੇ ਨਾ ਵੀ ਆਲੇ, ਉਹਨਾਂ ਨੂੰ ਲੱਗਦਾ ਹੁੰਦਾ ਸੀਗਾ ਕਿ ਪਸੰਦ ਕਰਨ ਦੀ ਗੱਲ ਨਹੀਂ ਹੈ ਕਿ ਤੁਸੀਂ ਜਿੰਨਾ ਜ਼ਿਆਦਾ ਹਨਾ ਗੱਲਾਂ ਬਾਤਾਂ ਦੇ ਵਿੱਚ ਕੀ ਕਰੋਗੇ ਤੁਸੀਂ, ਗੱਲਾਂ ਬਾਤਾਂ ਦੇ ਵਿੱਚ ਜਦੋਂ ਤੁਸੀਂ ਇੱਕ ਫਾਰਮਲ ਇੰਟਰੋਡਕਸ਼ਨ ਹੁੰਦੀ ਹੈ, ਆਪਾਂ ਇੱਕ ਦੂਸਰੇ ਦੇ ਬਾਰੇ ਗੱਲ ਕਰਦੇ ਹਾਂ, ਬੱਚਿਆਂ ਦੇ ਬਾਰੇ ਗੱਲ ਕਰਦੇ ਹਾਂ, ਉਸ ਤੋਂ ਬਾਅਦ ਜਦੋਂ ਫਿਰ ਤੀਸਰੇ ਬੰਦੇ ਦੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਉਹ ਇੱਕ ਤਰ੍ਹਾਂ ਚੁਗਲੀ ਨਿੰਦਿਆ ਜਿਹੜੀ ਆ ਉਹ ਬਣਨੀ ਸ਼ੁਰੂ ਹੋ ਜਾਂਦੀ ਆ। ਅਸੀਂ ਜਦੋਂ ਤੱਕ ਜ਼ਿਕਰ ਆਪਣੀਆਂ ਸਮੱਸਿਆਵਾਂ ਦਾ ਕਰਦੇ ਹਾਂ ਤੇ ਉਹ ਸਹੀ ਆ ਹਨਾ, ਉਹਨਾਂ ਦੇ ਵਿੱਚੋਂ ਅਸੀਂ ਕੋਈ ਨਾ ਕੋਈ ਨਤੀਜਾ ਜਿਹੜਾ ਜ਼ਰੂਰ ਕੱਢ ਲੈਂਦੇ ਹਾਂ, ਪਰ ਜਦੋਂ ਅਸੀਂ ਤੀਸਰੇ ਬੰਦੇ ਤੱਕ ਪਹੁੰਚ ਜਾਂਦੇ ਹਾਂ, ਫਿਰ ਤੀਸਰੇ ਤੋਂ ਚੌਥੇ, ਚੌਥੇ ਤੋਂ ਪੰਜਵੇਂ, ਔਰ ਉਹੀ ਗੱਲਾਂ ਬਾਅਦ ਵਿੱਚ ਸਾਡੇ ਲਈ ਸਮੱਸਿਆਵਾਂ ਦਾ ਕਾਰਨ ਬਣ ਜਾਂਦੀਆਂ। ਬਾਅਦ ਵਿੱਚ ਅਸੀਂ ਕਹਿੰਦੇ ਹਾਂ ਕਿ ਸਾਨੂੰ ਫਲਾਣੇ ਦੀ ਟੈਨਸ਼ਨ ਹੋ ਗਈ, ਸਾਨੂੰ ਧਮਕਾਨੇ ਦੀ ਟੈਨਸ਼ਨ ਹੋ ਗਈ, ਫਲਾਣੇ ਨੇ ਸਾਨੂੰ ਇੱਦਾਂ ਕਿਹਾ ਸੀਗਾ, ਮੈਨੂੰ ਫਲਾਣੇ ਤੋਂ ਇਹ ਪਤਾ ਲੱਗਿਆ ਕਿ ਉਹਨੇ ਮੇਰੇ ਬਾਰੇ ਇਸ ਤਰ੍ਹਾਂ ਬੋਲਿਆ, ਔਰ ਇਹ ਹੀ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਸਮੱਸਿਆ ਦਾ ਕਾਰਨ ਜਿਹੜਾ ਉਹ ਬਣ ਜਾਂਦੀਆਂ ਬਾਅਦ ਦੇ ਵਿੱਚ।
इंसान वेखे ने जेडे ग्रुप दे विच ना चुप बैठे होणगे ते मैनूं कदी कदी वाकई मैनूं वी काफी लोग हुण कहण लग पए ने कि इदा इदा बहुत ज्यादा एटीट्यूड है, ए तां थोड़ी कितिया बोलदी नहीं इदा वो, पर बहुती गल बोलण दी नहीं हुंदी। कदी कदी इदा हुंदा है कि कदी एक ते मैनूं लगदा है कंपनी ते वी बहुत ज्यादा डिपेंड करदा है। मैं बहुत सारे लोग वेखे ने जेडे बहुत ज्यादा रिजर्व या कह लो भी क्वाइट हुंदे आ कुछ है, पर जदों उन्हां दे कोई बचपन दे उह फ्रेंड्स कह लो जिदा फ्रेंड सर्कल जिदा इक जिदा मैं कहां कि जेड़ा एक ग्रुप हुंदा है जेड़ा फ्रेंड सर्कल एक रिलेटिव्स वाला हुंदा है एक साडे जिदा फॉर्मल फ्रेंड्स कह लो वो हुंदा है, पर जेड़ा जदों आपां एक बचपन वाले या कह लो कॉलेज मेट्स ओ वाले फ्रेंड सर्कल च कोई भी बंदा जिदा कहंदा है कोई से सियाणे ने कहा भी जदों किसे बंदे दा सही करैक्टर वेखना है ते ओ जदों अपने फ्रेंड ग्रुप च बैठा हुंदा ओनू ओदों वेखो भी ओ किस तरह बिहेव करदा है किदां, मतलब ओदों एदां हुंदा भी दुनिया दी कोई टेंशन नहीं है, जो जी करदा कहो ਕਿਸੇ ਨੂੰ ਭਾਵੇਂ ਕੋਈ ਲਾਗੇ ਬੈਠਾ ਉਹਨੂੰ ਮਜ਼ਾਕ ਕਰੋ ਭਾਵੇਂ ਕਿਸੇ ਨੂੰ ਕੁੱਟੋ ਭਾਵੇਂ ਕਿਸੇ ਨੂੰ ਮਾਰੋ। ਕਹਿੰਦੇ ਨੇ ਕਿ ਬੈਸਟ ਫਰੈਂਡ ਜਿਹੜਾ ਉਹ ਤੁਹਾਨੂੰ ਹਮੇਸ਼ਾ ਪਿਆਰ ਨਾਲ ਜਿੱਦਾਂ ਇੱਦਾਂ ਆਵਾਜ਼ ਮਾਰੂਗਾ ਤੇ ਜਿਹੜਾ ਤੁਹਾਡਾ ਬੈਸਟ ਫਰੈਂਡ ਹੋਊਗਾ ਉਹ ਹਮੇਸ਼ਾ ਕਹਿ ਲਓ ਵੀ ਤੁਹਾਨੂੰ ਗਾਲ ਕੱਢ ਕੇ ਜਾਂ ਇੱਦਾਂ ਦੀ ਕੋਈ ਵਰਡ ਕਹਿ ਕੇ ਇੱਦਾਂ ਦਾ ਬੁਲਾਊਗਾ ਹਨਾ ਜਿੱਦਾਂ। ਤੇ ਮੈਨੂੰ ਲੱਗਦਾ ਕਿ ਇਹ ਬਿਲਕੁਲ ਸਹੀ ਗੱਲ ਹੈ ਕਿ ਜਿਹੜਾ ਬੰਦਾ ਆਪਣੇ ਫਰੈਂਡ ਸਰਕਲ ਚ ਹੁੰਦਾ ਨਾ ਉਦੋਂ ਉਹਦਾ ਕਰੈਕਟਰ ਹੀ ਹੋਰ ਹੁੰਦਾ ਬੰਦੇ ਦਾ, ਤੇ ਜਦੋਂ ਉਹ ਆਪਣੀ ਰਿਲੇਟਿਵਸ ਨਾਲ ਜਾਂ ਇੱਦਾਂ ਫਰੈਂਡਸ ਦੇ ਨਾਲ ਬੈਠਾ ਹੁੰਦਾ ਉਦੋਂ ਉਹਦਾ ਜਿੱਦਾਂ ਕਹਿ ਲਓ ਵੀ ਵਤੀਰਾ ਜਿਹੜਾ ਬਹੁਤ ਵੱਖਰਾ ਹੁੰਦਾ। ਜੇ ਜਿੱਦਾਂ ਮੈਂ ਆਪਣੇ ਬ੍ਰਦਰ ਦੀ ਗੱਲ ਕਰਾਂ ਤੇ ਉਹ ਬਹੁਤ ਜ਼ਿਆਦਾ ਨਾ ਰਿਜ਼ਰਵ ਜੀ ਨੇਚਰ ਦਾ ਆ, ਹੀ ਮਤਲਬ ਉਹਦੇ ਮੈਂ ਕਵਾਂ ਤੇ ਨਰਸਰੀ ਕੇ ਜੀ ਤੋਂ ਜਿਹੜੇ ਅੱਜ ਤੱਕ ਫਰੈਂਡਸ ਆ ਨਾ ਉਹ ਹੀ ਉਹਦੇ ਪੰਜ ਫਰੈਂਡਸ ਆ ਜਿਹੜੇ ਮੈਨੂੰ ਵੀ ਪਏ। ਉਸ ਤੋਂ ਬਾਅਦ ਸ਼ਾਇਦ ਆ ਕਿ ਉਹਦੀ ਜਿੱਦਾਂ ਕਾਲ ਇੱਕ ਦੋ ਫਰੈਂਡ ਸ਼ਾਇਦ ਬਣੇ ਹੋਣੇ ਆ ਇਦਾਂ। ਤੇ ਮੈਂ ਉਹਨੂੰ ਕਦੀ ਕਦੀ ਨਾ ਇੱਦਾਂ ਜਿੱਦਾਂ ਹੁਣ ਆਪਣੇ ਫਰੈਂਡ ਜਿਹੜੇ ਉਹਨਾਂ ਫਰੈਂਡ ਦੇ ਨਾਲ ਬੈਠਾ ਹੋਵੇ ਤੇ ਤੁਸੀਂ ਉਹਨੂੰ ਵੇਖੋ ਨਾ ਤੇ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਵੀ ਇਹ ਉਹੀ ਬੰਦਾ ਆ ਜਿਹੜਾ ਤੁਹਾਨੂੰ ਮਿਲਦਾ ਆ ਜਿੱਦਾਂ ਮਤਲਬ ਹੱਸਣਾ ਖੇਡਣਾ। ਜਿੱਦਾਂ ਸੰਦੀਪ ਭਾਜੀ ਨੇ ਵੀ ਕਿਹਾ ਵੀ ਪੈਗ ਲਾਉਣ ਤੋਂ ਬਾਅਦ ਉਹਨੂੰ ਜ਼ਿਆਦਾ ਗੱਲਾਂ ਆਉਂਦੀਆਂ ਆ, ਤੇ ਮੈਂ ਇੱਥੇ ਨਹੀਂ ਕਹੂੰਗੀ ਵੀ ਉਹ ਪੈਗ ਵਗੈਰਾ ਤੇ ਨਹੀਂ ਲਾਉਂਦਾ, ਪਰ ਉਹ ਫਰੈਂਡ ਸਰਕਲ ਦਾ ਮਾਹੌਲ ਇੱਦਾਂ ਦਾ ਹੁੰਦਾ ਵੀ ਉੱਥੇ ਉਹਨੂੰ ਬਹੁਤ ਗੱਲਾਂ ਆਉਂਦੀਆਂ। ਤੇ ਇੱਕ ਵਾਰੀ ਨਾ ਇੱਦਾਂ ਹੀ ਸਾਡੇ ਰਿਲੇਟਿਵਸ ਬੈਠੇ ਸੀਗੇ ਤੇ ਜਿੱਦਾਂ ਮਤਲਬ ਸਾਡੇ ਕਹਿ ਲੋ ਵੀ ਇੱਕ ਫਰੈਂਡ ਸਰਕਲ ਚੋ ਜਿੱਦਾਂ ਸਾਡੇ ਇੱਕ ਫਰੈਂਡ ਸੀਗੇ ਤੇ ਸਾਡੇ ਇੱਕ ਹੋਰ ਬੜੇ ਕਲੋਜ਼ ਫਰੈਂਡ ਨੇ, ਤੇ ਆਪਾਂ ਉਹਨਾਂ ਦੀ ਗੱਲਾਂ ਬਾਤਾਂ ਕਰ ਰਹੇ ਸੀਗੇ ਤੇ ਉਹ ਉਹਨਾਂ ਬਾਰੇ ਗੱਲ ਕਰਨ ਲੱਗ ਗਏ ਕਿ ਉਹਨੇ ਇੱਦਾਂ ਕੀਤਾ ਉਹ ਕੀਤਾ ਉਹ ਤਾਂ ਮੈਨੂੰ ਇੱਦਾਂ ਨੀ ਚੰਗੀ ਲੱਗਦੀ ਜਦੋਂ ਆਹ ਕਰਦੀ ਆ ਉਦੋਂ ਨੀ ਮੈਨੂੰ ਚੰਗਾ ਨਾ ਇੱਦਾਂ। ਤੇ ਮੇਰਾ ਬ੍ਰਦਰ ਨਾ ਲਾਗੇ ਬੈਠਾ ਜਿੱਦਾਂ ਮਨ ਚ ਹੱਸੀ ਜਾਂਦਾ ਸੀ ਤੇ ਮੈਂ ਉਹਨੂੰ ਪੁੱਛ ਹੀ ਲਿਆ ਮੈਂ ਕਿਹਾ ਵੀ
ਜੀ
ਤੈਨੂੰ ਕਾਹਦਾ ਹਾਸਾ, ਉਹਨੇ ਕਹਿੰਦਾ ਨਹੀਂ ਮੈਂ ਤੇ ਨੀ ਹੱਸਿਆ। ਤੇ ਮੈਂ ਕਿਹਾ ਨਹੀਂ ਮੈਨੂੰ ਤੇਰੀ ਸ਼ਕਲ ਦੱਸ ਕੇ ਦੱਸ ਰਹੀ ਆ ਵੀ ਤੂੰ ਹੱਸ ਰਿਹਾ ਵਾ, ਤੇ ਉਹ ਮੈਨੂੰ ਅੱਗੋਂ ਪਤਾ ਕੀ ਕਹਿੰਦਾ ਕਹਿੰਦਾ ਸੋਚੋ ਕਿ ਇਹ ਜਿੱਦਾਂ ਹੁਣ ਸਾਡਾ ਇਕੁਅਲੀ ਰਿਲੇਸ਼ਨ ਆ ਨਾ, ਉਹ ਵੀ ਸਾਡੇ ਇੰਨੇ ਕਲੋਜ਼ ਆ ਤੇ ਇਹ ਵੀ ਇੰਨੇ ਕਲੋਜ਼ ਆ, ਜਿੱਦਾਂ ਕਹਿੰਦਾ ਵੀ ਇਹ ਤੁਹਾਡੇ ਸਾਹਮਣੇ ਬਹਿ ਕੇ ਉਹਨਾਂ ਦਾ ਇੰਨਾ ਬੁਰਾ ਹਾਲ ਕਰਨ ਡੇ ਆ ਕਿ ਇੱਦਾਂ, ਤੇ ਜਦੋਂ ਇਹ ਕਹਿੰਦਾ ਉਹਨਾਂ ਕੋਲ ਬੈਠੇ ਹੋਣਗੇ ਤਾਂ ਤੇਰਾ ਕੀ ਹਾਲ ਕਰਦੇ ਹੋਣਗੇ, ਤੂੰ ਕਦੀ ਸੋਚਿਆ? ਤੇ ਮੈਨੂੰ ਬੜਾ ਮਤਲਬ ਅਜੀਬ ਜਿਹਾ ਲੱਗਾ, ਕਹਿੰਦਾ ਕਹਿੰਦਾ ਇਹਦੇ ਨਾਲ ਚੋਪੀ ਚੋਪੀ ਰਹੋ ਤੇ ਚੰਗੀ ਗੱਲ ਆ ਕਿ ਜੇ ਜਿੱਦਾਂ ਹੁਣ ਕਹਿੰਦਾ ਆਪਾਂ ਤਿੰਨੇ ਜਣੇ ਇਕੱਠੇ ਬੈਠੀ ਹੋਈ ਤੇ ਸਾਨੂੰ ਮਤਲਬ ਸਾਡੇ ਰਿਲੇਸ਼ਨ ਚ ਤਿੰਨਾਂ ਦੇ ਕੋਈ ਜ਼ਿਆਦਾ ਫਰਕ ਨਹੀਂ ਆ ਜਿੱਦਾਂ ਹਨਾ, ਵੀ ਕਹਿ ਲੋ ਵੀ ਇੱਕ ਮਾਸੀ ਆ ਤੇ ਦੂਸਰੀ ਮਾਸੀ ਵੀ ਓਦਾਂ ਹੀ ਆ ਹਨਾ, ਤੇ ਜੇ ਉਹ ਇੱਕ ਜਾਣੀ ਤੁਹਾਡੇ ਨਾਲ ਆ ਕੇ ਇੱਦਾਂ ਗੱਲ ਕਰਦੀ ਆ ਵੀ ਉਹ ਇੱਦਾਂ ਇੱਦਾਂ ਇੱਦਾਂ, ਤੇ ਕਹਿੰਦਾ ਵੀ ਮੈਂ ਕਦੀ ਕਦੀ ਇਹਦੇ ਨਾਲ ਚੋਪੀ ਚੰਗਾ ਬਰਦਾਸ਼ਤ ਹੁੰਦਾ ਆ ਕਿ ਜਦੋਂ ਇਹ ਉਹਨਾਂ ਕੋਲ ਬੈਠੇ ਹੋਣਗੇ। ਤੇ ਮੈਨੂੰ ਬੜਾ ਮਤਲਬ ਉਹਦੀ ਗੱਲ ਬੜੀ ਵਧੀਆ ਵੀ ਲੱਗੀ ਵੀ ਵਾਕਈ ਜਦੋਂ ਇਹ ਉਹਨਾਂ ਕੋਲ ਬੈਠੇ ਹੋਣਗੇ ਤੇ ਕਹਿੰਦਾ ਤੇਰਾ ਕੀ ਹਾਲ ਕਰਦੇ ਹੋਣਗੇ, ਤੂੰ ਕਦੀ ਇਹ ਸੋਚਿਆ? ਤੇ ਮੈਨੂੰ ਵਧੀਆ ਵੀ ਲੱਗਾ, ਕਹਿੰਦਾ ਇਹਦੇ ਨਾਲ ਤੇ ਚੋਪੀ ਰਹੋ ਚੰਗੀ ਲਾ ਕਿ ਜਿਆਦਾ ਕਿਸੇ ਨਾਲ ਜਿੰਨਾ ਜਿਆਦਾ ਖੋਲੋ ਓਨਾ ਹੀ ਜਿਆਦਾ ਅਗਲਾ ਤੁਹਾਨੂੰ ਜਿਆਦਾ ਖੋਲਣ ਦੀ ਕੋਸ਼ਿਸ਼ ਕਰਦਾ। ਜੇ ਤੁਸੀਂ ਕਿਸੇ ਨਾਲ 1% ਖੋਲੋ ਤੇ ਅਗਲਾ ਵੀ ਤੁਹਾਨੂੰ ਓਨਾ ਹੀ ਖੋਲਦਾ ਹੈ, ਤੇ ਉਹ ਹੌਲੀ ਹੌਲੀ ਹੁੰਦਾ ਕੀ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਆਪਾਂ ਨਹੀਂ ਕਰਨੀਆਂ ਚਾਹੁੰਦੇ ਜਾਂ ਕਿਸੇ ਨੂੰ ਨਹੀਂ ਦੱਸਣੀਆਂ ਚਾਹੁੰਦੇ ਉਹ ਕਦੀ ਵਾਰੀ ਖੁੱਲ ਵੀ ਜਾਂਦੀਆਂ ਹੁੰਦੀਆਂ। ਕਹਿੰਦਾ ਇਹਦੇ ਨਾਲ ਚੋਪੀ ਚੰਗੀ ਆ ਨਾ, ਕਹਿੰਦੇ ਹੁੰਦੇ ਆ ਇੱਕ ਚੁੱਪ ਤੇ 100 ਸੁੱਖ, ਤੇ ਇਹਦੇ ਨਾਲ ਬੰਦਾ ਚੁੱਪ।
ਬਿਲਕੁਲ,
ਕਈ ਲੋਕ ਮੈਂ ਦੇਖੇ ਨੇ ਬੋਲਦੇ ਵੀ ਬਹੁਤ ਨੇ ਪਰ ਮੈਂ ਸ਼ਾਇਦ ਤੁਸੀਂ ਬਹੁਤ ਸਾਰੀਆਂ ਬੁੱਕ ਵੀ ਲਿਖੀ ਸਾਡੇ
ਮੈਨੂੰ ਲੱਗਦਾ ਥੋੜੀ ਜਿਹੀ ਆਵਾਜ਼ ਦੇ ਵਿੱਚ ਸਿਮਰ ਜਿਹੜੀ ਪ੍ਰੋਬਲਮ ਆਈ ਆ, ਸੋ ਕਿਤੇ ਨਾ ਕਿਤੇ ਥੋੜੀ ਜਿਹੀ ਆਵਾਜ਼ ਤੁਹਾਡੀ ਕੱਟ ਹੋਈ ਆ। ਜੀ ਜੀ ਸਿਮਰ।
ਹਾਂਜੀ, ਪ੍ਰੋਫੈਸਰ ਸਿੰਘ ਨੇ ਪਟਿਆਲਾ ਤੁਸੀਂ ਨਾਮ ਵੀ ਸੁਣਿਆ, ਡਿਪਾਰਟਮੈਂਟ ਡਾਇਰੈਕਟਰ ਵੀ ਲਿਖਿਆ ਉਹਨਾਂ ਨੇ ਤੇ ਮੇਰੇ ਪਾਪਾ ਦੇ ਬਹੁਤ ਚੰਗੇ ਫਰੈਂਡ ਨੇ ਤੇ ਜਿੱਦਾਂ ਸਰ ਕਾਲਜ ਹੁੰਦਾ ਨਾ ਕੋਈ ਕਿਤੇ ਆ ਗਿਆ ਤੇ 15 ਘੰਟਾ ਬਾਅਦ ਮਤਲਬ ਸਾਡੇ ਕੋਲ ਏਦਾਂ ਹੁੰਦਾ ਹੁੰਦਾ ਸੀ ਜਿਹੜੇ ਸਟੂਡੈਂਟ ਹੁੰਦੇ ਸੀ ਸ਼ੁਰੂ ਕਰ ਦਿੰਦੇ ਹੁੰਦੇ ਸੀਗੇ ਫੈਸ਼ਨ ਬਹੁਤ ਜ਼ਿਆਦਾ ਮਤਲਬ ਕੋਈ ਹੁੰਦੀ ਹੁੰਦੀ ਸੀ ਨਜਾਇਜ਼ ਕਰ ਦੇਣੀ ਹੈ ਨਾ ਇੱਕ ਸਾਇੰਸ ਬਹੁਤ ਜ਼ਿਆਦਾ ਆਪਾਂ ਪਰ ਮੈਂ ਪ੍ਰੋਫੈਸਰ ਜੋਤ ਸਿੰਘ ਖਾਸੀਅਤ ਇਹ ਕਿ ਉਹ ਦੋ ਘੰਟੇ ਲੈਕਚਰ ਦੇ 3 ਘੰਟੇ ਲੈਕਚਰ ਬਹੁਤ ਵਧੀਆ ਸਿਆਣੇ ਕਹਿ ਰਹੀਆਂ ਤੇ ਵੀ ਡਿਪੈਂਡ ਕਰਦਾ ਹੈ ਔਰ ਬੜੇ ਐਕਸਪੀਰੀਅੰਸ ਜਿਹੜੇ ਰੀਅਲ ਲਾਈਫ ਚ ਭਾਜ ਨੇ ਕਿਹਾ ਕਿ ਆਪਣੀ ਬੀਤੀ ਹੁੰਦੀ ਹੈ ਉਹ ਉਹਨਾਂ ਦੇ ਹੁੰਦੇ ਨੇ ਐਕਸਪੀਰੀਅੰਸ ਦੇ ਉਹਨਾਂ ਲੈਕਚਰ ਜਿਹੜਾ ਹੁੰਦਾ ਕਾਲਜ ਵੀ ਵਧੀਆ ਆਏ ਤੇ ਉਹਨਾਂ ਤੇ 2-2.5 ਘੰਟੇ ਪ੍ਰੋਪ ਸਾਇਲੈਂਟ ਦੀ ਸਭ ਉਹਨਾਂ ਸੁਣਦੇ ਹੀ ਹੁੰਦੇ ਸੀ ਬਸ ਔਰ ਵਾਕਈ ਸੁਣਨਾ ਇਹਨਾਂ ਬਹੁਤ ਜ਼ਿਆਦਾ ਲੈਕਚਰ ਤੇ ਉਹਨਾਂ ਨੇ ਜਿੱਦਾਂ ਲੈਕਚਰ ਦਿੱਤੇ ਕੁਛ ਏਦਾਂ ਵੀ ਹੁੰਦੇ ਨੇ ਜਿਹਨਾਂ ਨੂੰ ਸਾਨੂੰ ਉਹਨਾਂ ਦੇ ਬਾਤਾਂ ਨੇ ਉਹ ਜਿੱਦਾਂ ਹੈਲੋ ਤੁਸੀਂ ਕਿਹਾ ਕਿ ਸੁਣਨਾ ਬਹੁਤ ਜਿਹੜੀਆਂ ਗੱਲਾਂ ਨੇ ਉਹ ਸਿੱਖਣ ਨੂੰ ਵੀ ਮਿਲਦੀਆਂ ਨੇ ਤੇ ਬਹੁਤ ਸਾਰੇ ਏਦਾਂ ਦੇ ਹੁੰਦੇ ਨੇ ਜਿਹਨੂੰ ਤੁਸੀਂ ਬਸ ਕਰੀ ਕਰੀ ਕਿ ਤੁਸੀਂ ਬੈਠੋ ਤੇ ਸਿਰਫ ਤੁਸੀਂ ਸੁਣੋ ਕਈ ਬੰਦੇ ਉਸ ਤੋਂ ਉਲਟ ਏਦਾਂ ਹੁੰਦਾ ਸਿਰਫ ਪਸੰਦ ਕਰਦਾ ਜੇ ਕੋਈ ਬੰਦਾ ਕਰ ਵੀ ਰਿਹਾ ਤਾਂ ਸ਼ੋ ਕਰਨਗੇ ਜ਼ਿਆਦਾ ਇੰਟਰਸਟਿਡ ਤੇਰੀ ਗੱਲ ਸਾਰਾ ਜਦੋਂ ਟੋਪਿਕ ਚੇਂਜ ਜਾਂ ਕਿਸੇ ਹੋਰ ਵੱਲ ਆਈਡੀਆ ਵੇਖੀ ਜਾਓ ਭਾਵ ਤੂੰ ਸੋਵੇ ਯਾਰ ਬਿਲਕੁਲ ਨੀ ਇੰਟਰਸਟ ਹਰ ਬੰਦੇ ਮੈਨੂੰ ਲੱਗਦਾ ਕਿ ਆਪਣਾ ਇੱਕ ਆਪਣੀ ਇੱਕ ਹੁੰਦੀ ਹੈ ਗੱਲਾਂ ਨਾਲ ਜ਼ਰੂਰੀ ਕਿ ਜ਼ਿਆਦਾ ਐਕਟਿਵ ਹੁੰਦੇ ਨੇ ਆਪਣਾ ਔਰ ਮੋਰ ਓਵਰ ਮੈਨੂੰ ਕੰਪਨੀ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਇਸ ਕੰਪਨੀ ਤੇ ਉੱਥੇ ਹੁਣ ਕੋਈ ਸਰਕਲ ਹੋ ਡਿਫਰੈਂਟ ਕੋਈ ਵੀ ਨੋਰਮਲ ਫਰੈਂਡ ਹੈ ਪ੍ਰੋਫੈਸ਼ਨਲ ਫਰੈਂਡ ਹਿਸਾਬ ਨਾਲ ਗੱਲ ਕਰਦੀ ਕਿਉਂਕਿ ਜਗ੍ਹਾ ਤੇ ਗੱਲ ਕਰਨ ਦਾ ਹਿਸਾਬ ਹੁੰਦਾ ਹੈ ਕੋਈ ਤਾਂ ਆਪਣੇ
ਜੀ ਜੀ ਬਿਲਕੁਲ
ਜੱਜ ਕਰਦਾ
ਬਿਲਕੁਲ ਬਹੁਤ ਚੀਜ਼ਾਂ ਜਿਹੜੀਆਂ ਉਹ ਮੈਟਰ ਕਰਦੀਆਂ ਜੀ ਜੀ ਮੈਨੂੰ ਲੱਗਦਾ ਕਿ ਜਿਹੜੀ ਤੁਹਾਡੀ ਆਵਾਜ਼ ਕਿਤੇ ਨਾ ਕਿਤੇ ਕੱਟ ਰਹੀ ਹੈ ਸਿਮਰ ਅਸੀਂ ਦੁਬਾਰਾ ਕੋਸ਼ਿਸ਼ ਕਰਦੇ ਹਾਂ ਕਿ ਦੁਬਾਰਾ ਇਸ ਸਮੱਸਿਆ ਨੂੰ ਆਪਾਂ ਫਿਕਸ ਕਰੀਏ ਇਸ ਪ੍ਰੋਬਲਮ ਨੂੰ ਤੇ ਜਿਵੇਂ ਦੋਸਤੋ ਸਿਮਰ ਨੇ ਗੱਲ ਕੀਤੀ ਹੈ ਜੀ ਕਿ ਆਮ ਤੌਰ ਤੇ ਇਹ ਵੀ ਇੱਕ ਕਲਾ ਹੁੰਦੀ ਹੈ ਹੁਨਰ ਹੁੰਦਾ ਹੈ ਨਾ ਗੱਲਾਂ ਬਾਤਾਂ ਜਿਹੜੀਆਂ ਉਹ ਮੇਲਸ ਵੀ ਜੇ ਕਰਦੇ ਆ ਤੇ ਉਹਨਾਂ ਦੇ ਵਿੱਚ ਉਹੀ ਕੋਸ਼ਿਸ਼ ਕਿੰਨੀ ਉਹਨਾਂ ਦੀ ਗੱਲਬਾਤ ਦੇ ਵਿੱਚ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਕਈ ਵਾਰ ਕੋਈ ਲੈਕਚਰ ਜਿਹੜਾ ਉਹ ਕੋਈ ਪ੍ਰੋਫੈਸਰ ਸਾਹਿਬ ਦੇ ਰਹੇ ਆ ਤੇ ਉਹ ਸੁਣਨ ਦੀ ਇੰਨੀ ਜ਼ਿਆਦਾ ਲਾਲਸਾ ਹੁੰਦੀ ਹੈ ਬੰਦੇ ਦੇ ਅੰਦਰ ਕਿ ਹਾਂ ਵਾਕਈ ਅਸੀਂ ਉਹਨਾਂ ਨੂੰ ਸੁਣਨਾ ਆ ਹਨਾ ਇਹ ਜਦੋਂ ਲੈਕਚਰ ਦੀ ਗੱਲ ਹੁੰਦੀ ਹੈ ਜਾਂ ਕਿਸੇ ਭਾਸ਼ਣ ਦੀ ਗੱਲ ਹੁੰਦੀ ਹੈ ਥੋੜਾ ਜਿਹਾ ਇਹ ਵੱਖਰਾ ਹੋ ਜਾਂਦਾ ਕਿਉਂਕਿ ਗੱਲਾਂ ਬਾਤਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਗੱਲਾਂ ਬਾਤਾਂ ਜਿਹੜੀਆਂ ਉਹ ਅਕਸਰ ਸੋਸ਼ਲ ਸਰਕਲ ਦੇ ਵਿੱਚ ਬੈਠਿਆਂ ਜਾਂ ਫਿਰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਬੈਠਿਆਂ ਜਾਂ ਫਿਰ ਆਪਣੇ ਘਰ ਪਰਿਵਾਰ ਦੇ ਵਿੱਚ ਬੈਠਿਆਂ ਹੋਇਆਂ ਉਹ ਜ਼ਿਆਦਾ ਖੁੱਲ੍ਹ ਕੇ ਹੁੰਦੀਆਂ ਹਨਾ ਤੇ ਉੱਥੇ ਮੈਨੂੰ ਲੱਗਦਾ ਕਿ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਉੱਪਰ ਪਰਦਾ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ ਕੁਛ ਲਪੇਟਿਆ ਨਹੀਂ ਹੁੰਦਾ ਪਰ ਜਿਹੜਾ ਜਦੋਂ ਅਸੀਂ ਪਬਲਿਕ ਪਲੇਸ ਦੇ ਉੱਤੇ ਗੱਲਾਂ ਕਰਦੇ ਹਾਂ ਤੇ ਉੱਥੇ ਅਸੀਂ ਅਕਸਰ ਜਦੋਂ ਕੋਈ ਕਿਸੇ ਨਵੇਂ ਬੰਦੇ ਨੂੰ ਮਿਲਦੇ ਹਾਂ ਤਾਂ ਥੋੜਾ ਜਿਹਾ ਸਾਡਾ ਜਿਹੜਾ ਪ੍ਰਭਾਵ ਆ ਉਹ ਇਸ ਤਰ੍ਹਾਂ ਦਾ ਹੁੰਦਾ ਕਿ ਅਸੀਂ ਗੱਲਬਾਤ ਜਿਹੜੀ ਆ ਉਹ ਜ਼ਿਆਦਾ ਫਾਰਮਲ ਹੋ ਕੇ ਕਰਨੀ ਚਾਹੁੰਦੇ ਹੁੰਦੇ ਹਾਂ ਉੱਥੇ ਹਨਾ ਤੇ ਮੈਨੂੰ ਇਹ ਚੀਜ਼ ਜਿਹੜੀ ਆ ਅਕਸਰ ਤੰਗ ਕਰਦੀ ਆ ਕਿਉਂਕਿ ਮੈਂ ਬਹੁਤ ਸਿੱਧ ਪੱਧਰਾ ਜਿਹਾ ਮੇਰਾ ਜਿਹੜਾ ਸਟਾਈਲ ਆ ਤੇ ਮੈਨੂੰ ਲੱਗਦਾ ਹੁੰਦਾ ਕਿ ਮੈਂ ਉਹ ਸਿੱਧ ਪੱਧਰਾ ਜਿਹਾ ਸਟਾਈਲ ਹੀ ਜਿੱਦਾਂ ਜਦੋਂ ਬਾਹਰ ਵੀ ਜਦੋਂ ਆਪਾਂ ਮਿਲਦੇ ਹਾਂ ਇੱਕ ਦੂਸਰੇ ਨੂੰ ਤਾਂ ਮੈਨੂੰ ਲੱਗਦਾ ਹੁੰਦਾ ਕਿ ਮੈਂ ਉਹ ਸਿੱਧ ਪੱਧਰੇ ਜਿਹੇ ਰੂਪ ਦੇ ਵਿੱਚ ਹੀ ਗੱਲ ਕਰਾਂ ਹਨਾ ਔਰ ਜਦੋਂ ਅਸੀਂ ਰੇਡੀਓ ਦੇ ਉੱਤੇ ਵੀ ਗੱਲ ਕਰਦੇ ਹਾਂ ਤੇ ਰੇਡੀਓ ਦੇ ਉੱਤੇ ਵੀ ਜਿਹੜੀ ਸਾਡੀ ਭਾਸ਼ਾ ਆ, ਕਿਉਂਕਿ ਜਿਹੜੀ ਮੀਡੀਆ ਦੀ ਭਾਸ਼ਾ ਆ, ਰੇਡੀਓ ਦੀ ਭਾਸ਼ਾ ਆ, ਉਹ ਥੋੜੀ ਜਿਹੀ ਸੋਚ ਵਿਚਾਰ ਕੇ ਸਹੀ ਕਈ ਵਾਰ ਸਾਨੂੰ ਬੋਲਣੀ ਪੈਂਦੀ ਆ, ਕਿਉਂਕਿ ਜਦੋਂ ਆਨ ਏਅਰ ਅਸੀਂ ਲਾਈਵ ਪ੍ਰੋਗਰਾਮ ਕਰਨਾ ਹੁੰਦਾ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਸਾਨੂੰ ਸਾਡੇ ਲਫ਼ਜ਼ਾਂ ਦੇ ਉੱਤੇ ਕਾਬੂ ਰੱਖਣਾ ਪੈਂਦਾ ਆ, ਪਰ ਫਿਰ ਵੀ ਅਸੀਂ ਜਦੋਂ ਵੈਬ ਰੇਡੀਓ ਦੇ ਉੱਤੇ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਇਹੋ ਜਿਹੇ ਅਣਛੋਹੇ ਵਿਸ਼ੇ ਜਿਹੜੇ ਆ ਉਹਨਾਂ ਨੂੰ ਵੀ ਅਸੀਂ ਛੋਹ ਲੈਂਦੇ ਹਾਂ, ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਗੱਲਾਂ ਜਿਹੜੀਆਂ ਅਸੀਂ ਜੇ ਮਤਲਬ ਸਰਕਾਰੀ ਤੰਤਰ ਦੇ ਵਿੱਚ ਫਸੇ ਹੋਈਏ ਤਾਂ ਸ਼ਾਇਦ ਉਹ ਓਨੀਆਂ ਜ਼ਿਆਦਾ ਫਰੋਲ ਨਾ ਸਕੀਏ, ਹੈ ਨਾ, ਪਰ ਇੱਥੇ ਥੋੜ੍ਹੀ ਜਿਹੀ ਅਸੀਂ ਖੁੱਲ੍ਹ ਜ਼ਰੂਰ ਲੈਂਦੇ ਹਾਂ, ਪਰ ਜਦੋਂ ਅਸੀਂ ਸਮਾਜਿਕ ਜਿਹੜਾ ਆਲਾ ਦੁਆਲਾ ਉਹਦੇ ਵਿੱਚ ਵਿਚਰਦੇ ਹਾਂ ਤਾਂ ਉੱਥੇ ਬਹੁਤ ਵਾਰ ਦੇਖਣ ਦੇ ਵਿੱਚ ਆਉਂਦਾ, ਬਹੁਤ ਸਾਰੇ ਇਹੋ ਜਿਹੇ ਮੈਂ ਲੋਕ ਦੇਖੇ ਆ ਜਿਹੜੇ ਸਮਾਜਿਕ ਤੌਰ ਤੇ ਉੱਤੇ ਵਿਚਰਦੇ ਹੋਏ ਬੜਾ ਮਤਲਬ ਆਪਣੇ ਆਪ ਨੂੰ ਐਕਸਟਰਾ ਆਰਡੀਨਰੀ ਪੇਸ਼ ਕਰਨਾ ਚਾਹੁੰਦੇ ਆ ਕਿ ਮਤਲਬ ਪਤਾ ਨੀ ਕੀ ਸਪੈਸ਼ਲ ਹੈਗੇ ਆ, ਤੇ ਸਮਾਜਿਕ ਆਲੇ ਦੁਆਲੇ ਦੇ ਵਿੱਚ ਉਹਨਾਂ ਦਾ ਜਿਹੜਾ ਇੰਪ੍ਰੈਸ਼ਨ ਹੈ ਉਹ ਪਤਾ ਨੀ ਕੀ ਬਣ ਜਾਣਾ ਜਦੋਂ ਥੋੜਾ ਜਿਹਾ ਆਪਣੇ ਆਪ ਨੂੰ ਐਕਸਟਰਾ ਆਰਡੀਨਰੀ ਪੇਸ਼ ਕਰਨਗੇ। ਸੋ ਉਹ ਚੀਜ਼ ਜਿਹੜੀ ਮੈਨੂੰ ਕਈ ਵਾਰ ਬਹੁਤ ਖਟਕਦੀ ਹੁੰਦੀ, ਮੈਨੂੰ ਲੱਗਦਾ ਹੁੰਦਾ ਕਿ ਜੋ ਅਸੀਂ ਹੈਗੇ ਹਾਂ ਉਹ ਸਿੱਧ ਪੱਧਰੇ ਜਿਹੇ ਹੈਗੇ ਆ, ਇਸੇ ਤਰ੍ਹਾਂ ਦੇ ਹੀ ਹੈਗੇ ਆ, ਹਨਾ, ਔਰ ਬਹੁਤ ਵਾਰ ਤੁਹਾਨੂੰ ਲੋਕ ਇਸ ਕਰਕੇ ਵੀ ਇਗਨੋਰ ਕਰਦੇ ਆ ਕਿ ਤੁਸੀਂ ਮਤਲਬ ਅਸੀਂ ਤਾਂ ਮਤਲਬ ਰੇਡੀਓ ਤੇ ਤਾਂ ਇੱਦਾਂ ਸੁਣਦੇ ਹਾਂ, ਔਰ ਸਾਨੂੰ ਲੱਗਦਾ ਸੀਗਾ ਕਿ ਬੜੇ ਹਨਾ ਵੀ ਥੋੜੇ ਸਟਾਈਲ ਜਿਹੇ ਵਾਲੀ ਮਤਲਬ ਲੇਡੀ ਹੋਊਗੀ ਤੇ ਉਹਨੂੰ ਆਪਾਂ ਮਿਲਾਂਗੇ, ਉਹਦੇ ਨਾਲ ਗੱਲਬਾਤ ਕਰਾਂਗੇ, ਔਰ ਪਰ ਜਿਹੜਾ ਸਟਾਈਲ ਆ ਉਹ ਸਾਨੂੰ ਜਾਂ ਮਾਰਨਾ ਨਹੀਂ ਆਉਂਦਾ ਜਾਂ ਮਤਲਬ ਕਹਿੰਦੇ ਹੁੰਦੇ ਬਣਾਉਣਾ ਨਹੀਂ ਆਉਂਦਾ, ਤੇ ਆਪਾਂ ਜਦੋਂ ਸਿੱਧ ਪੱਧਰੇ ਜਿਹੇ ਰੂਪ ਦੇ ਵਿੱਚ ਕਿਸੇ ਨੂੰ ਮਿਲਦੇ ਗਿਲਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਤੇ ਉਹ ਫਿਰ ਕਿਤੇ ਨਾ ਕਿਤੇ ਸਮਾਜਿਕ ਤੌਰ ਦੇ ਉੱਤੇ ਤੁਹਾਨੂੰ ਅਸੈਪਟ ਨਹੀਂ ਕੀਤਾ ਜਾਂਦਾ, ਸਵੀਕਾਰ ਨਹੀਂ ਕੀਤਾ ਜਾਂਦਾ। ਔਰ ਬਹੁਤ ਸਾਰੀਆਂ ਜਦੋਂ ਲੇਡੀਜ਼ ਦੀ ਗੱਲ ਆਉਂਦੀ ਆ, ਚਲੋ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਆਪਣੇ ਤੇ ਜ਼ਿਆਦਾ ਲਗਾ ਕੇ ਇਸ ਕਰਕੇ ਕਰਨਾ ਚਾਹੁੰਦੇ ਹੁੰਦੇ ਹਾਂ ਕਿਉਂਕਿ ਸਾਡੇ ਆਪਣੀਆਂ ਚੀਜ਼ਾਂ ਤੋਂ ਹੀ ਅਸੀਂ ਕਈ ਵਾਰ ਬਹੁਤ ਕੁਛ ਜਿਹੜਾ ਆ ਉਹ ਸਿੱਖਦੇ ਹਾਂ, ਹਨਾ, ਬਜਾਏ ਕਿ ਅਸੀਂ ਦੂਸਰਿਆਂ ਤੋਂ ਜਾਂ ਦੂਸਰਿਆਂ ਦੀਆਂ ਜ਼ਿੰਦਗੀਆਂ ਦੀਆਂ ਮਿਸਾਲਾਂ, ਕਿਉਂਕਿ ਦੂਸਰਿਆਂ ਦੀਆਂ ਜ਼ਿੰਦਗੀ ਦੀਆਂ ਮਿਸਾਲਾਂ ਜਿਹੜੀਆਂ ਆ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਸਾਨੂੰ ਕੋਈ ਨਾ ਕੋਈ ਸੀਖ ਜ਼ਰੂਰ ਦਿੰਦੀਆਂ ਆ, ਪਰ ਅਸੀਂ ਆਪ ਵੀ ਬਹੁਤ ਕੁਛ ਆਪਣੀ ਜ਼ਿੰਦਗੀ ਤੋਂ ਵੀ ਸਿੱਖ ਸਕਦੇ ਹਾਂ ਕਿਤੇ ਨਾ ਕਿਤੇ, ਜਿੱਥੇ ਵੀ ਅਸੀਂ ਕਿਤੇ ਨਾਕਾਮਯਾਬ ਰਹੇ ਹੋਈਏ, ਕਿਉਂਕਿ ਬਹੁਤ ਸਾਰੀਆਂ ਅਸਫਲਤਾਵਾਂ ਜਿਹੜੀਆਂ ਉਹ ਸਾਨੂੰ ਬਹੁਤ ਸਾਰਾ ਕੁਛ ਸਿਖਾਉਂਦੀਆਂ ਆ। ਤੇ ਗੱਲ ਜਦੋਂ ਗੱਲਾਂ ਬਾਤਾਂ ਦੀ ਚੱਲ ਰਹੀ ਹੈ ਸਿਮਰ, ਤੇ ਗੱਲਾਂ ਬਾਤਾਂ ਦੇ ਵਿੱਚ ਚਲੋ ਆਪਾਂ ਥੋੜੀ ਜਿਹੀ ਜਦੋਂ ਗੱਲਬਾਤ ਕਰਦੇ ਹਾਂ ਕਿਤੇ ਨਾ ਕਿਤੇ ਗੰਭੀਰ ਵੀ ਹੋ ਜਾਂਦੀ ਆ, ਪਰ ਸਾਡਾ ਜਿਹੜਾ ਗੱਲਬਾਤ ਕਰਨ ਦਾ ਜਿਹੜਾ ਮਕਸਦ ਹੈ ਉਹ ਗੰਭੀਰਤਾ ਨਹੀਂ ਆ, ਅਸੀਂ ਬੜੇ ਹਲਕੇ ਹੁਲਕੇ ਢੰਗ ਦੇ ਨਾਲ ਹੀ ਜਾਨਣਾ ਚਾਹੁੰਦੇ ਹੁੰਦੇ ਆ ਵਿਚਾਰ ਵੀ ਅਸਲ ਦੇ ਵਿੱਚ ਵੀਰ ਜਿਹੜੇ ਸਾਡੇ ਉਹ ਕੀ ਮਹਿਸੂਸ ਕਰਦੇ ਆ ਕਿ ਗੱਲਾਂ ਬਾਤਾਂ ਦੇ ਵਿੱਚ ਉਹ ਆਪਣੇ ਆਲੇ ਦੁਆਲੇ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਬਹਿੰਦਿਆਂ ਹੋਇਆਂ ਕੀ ਮਹਿਸੂਸ ਕਰਦੇ ਆ ਕਿ ਜਿਹੜੇ ਬੰਦੇ ਆ ਜਿਹੜੇ ਆਦਮੀ ਆ ਉਹ ਵੀ ਜ਼ਿਆਦਾ ਗੱਲੜੀ ਹੁੰਦੇ ਆ, ਔਰ ਜੇ ਉਹ ਗੱਲੜੀ ਹੁੰਦੇ ਆ ਤੇ ਉਹ ਕਿਸ ਕਿਸਮ ਦੇ ਗੱਲੜੀ ਹੁੰਦੇ ਆ। ਸੋ ਸੰਦੀਪ ਰਾਏ ਹੋਰਾਂ ਨੇ ਸਾਡੇ ਨਾਲ ਸਾਂਝ ਪਾਈ ਸੀਗੀ ਤੇ ਉਹ ਕਹਿੰਦੇ ਸੀਗੇ ਕਿ ਬਹੁਤ ਵਾਰ ਇੱਦਾਂ ਹੁੰਦਾ ਵੀ ਪੈਗ ਲਾ ਕੇ ਗੱਲਾਂ ਜਿਹੜੀਆਂ ਜ਼ਿਆਦਾ ਆਉਂਦੀਆਂ, ਵੈਸੇ ਇਹ ਵੀ ਕਿਹਾ ਜਾਂਦਾ ਸਿਮਰ ਵੀ ਪੈਗ ਲਾ ਕੇ ਅੰਗਰੇਜ਼ੀ ਵੀ ਜ਼ਿਆਦਾ ਬੋਲਦੇ ਆ ਜਿਹੜੇ ਪੰਜਾਬੀ। ਸੋ ਜਿਹੜੇ ਬੰਦੇ ਬੋਲਦੇ ਨਹੀਂ ਹੁੰਦੇ ਉਹ ਬੋਲਣਾ ਤਾਂ ਸ਼ੁਰੂ ਕਰ ਹੀ ਦਿੰਦੇ ਪੈਗ ਲਾ ਕੇ, ਨਾਲ ਹੀ ਨਾਲ ਉਹਨਾਂ ਨੂੰ ਅੰਗਰੇਜ਼ੀ ਵੀ ਬਹੁਤ ਉਤਰਦੀ ਆ ਉਸ ਵੇਲੇ, ਇਹ ਵੀ ਅਕਸਰ ਕਿਹਾ ਜਾਂਦਾ।
ਅਮਰਜੀਤ ਜੀ ਆਪਣੀ ਲੱਗੀ ਸਾਰੇ ਇੰਗਲਿਸ਼ ਵਾਲਾ ਇੱਕ ਮੈਂ ਪੜ੍ਹਸ ਸੀਗਾ ਕਿ ਜਿਹੜਾ ਇੰਗਲਿਸ਼ ਬੈਸਟ ਜਾਂਦੀ ਉਹ ਕਿਹੜਾ ਕਿਸੇ ਨੇ ਲਿਖਿਆ ਸੀਗਾ ਕਿ ਅੱਠ ਪਹਿਲਾਂ ਜਿੱਦਾਂ ਮੋਰਨਿੰਗ ਟਾਈਮ 8 ਵਜੇ ਤੋਂ ਪਹਿਲਾਂ ਕੇਰਲਾ, 8 ਵਜੇ ਤੋਂ ਬਾਅਦ ਜਦੋਂ ਟਾਈਮ ਪੰਜਾਬ ਤੇ
ਜੀ ਮੈਨੂੰ ਲੱਗਦਾ ਸਿਮਰ ਆਵਾਜ਼ ਦੀ ਜਿਹੜੀ ਕਾਫੀ ਜ਼ਿਆਦਾ ਸਮੱਸਿਆ ਆ ਰਹੀ ਹੈ, ਸੋ ਕੋਸ਼ਿਸ਼ ਕਰਦੇ ਹਾਂ ਦੋਸਤੋ ਕਿ ਉਹਨਾਂ ਦੀ ਆਵਾਜ਼ ਦੇ ਵਿੱਚ ਅਸੀਂ ਸੁਧਾਰ ਦਿਆ ਸਕੀ, ਨਹੀਂ ਤਾਂ ਫੇਰ ਸਾਨੂੰ ਕਾਲ ਦੀ ਜਿਹੜੀ ਆਪਸ਼ਨ ਆ ਉਹ ਬੰਦ ਕਰਨੀ ਪੈਣੀ ਆ। ਸਮਾਂ ਵੀ ਜਿਹੜਾ ਬਹੁਤ ਥੋੜਾ ਜਿਹਾ ਬਚਿਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਸਾਡੀ ਜਿਹੜੀ ਕਾਲ ਆਪਸ਼ਨ ਦੇ ਰਾਹੀਂ ਦੁਬਾਰਾ ਸਿਮਰ ਸਾਡੇ ਨਾਲ ਗੱਲਬਾਤ ਦੇ ਵਿੱਚ ਹਿੱਸਾ ਲਓ। ਗੱਲਬਾਤ ਜਿਹੜੀ ਚੱਲ ਰਹੀ ਹੈ ਜੀ ਕਿ ਔਰਤਾਂ ਜਾਂ ਮਰਦਾਂ ਦੇ ਵਿੱਚੋਂ, ਆਦਮੀਆਂ ਜਾਂ ਜਨਾਨੀਆਂ ਦੇ ਵਿੱਚੋਂ ਗੱਲੜੀ ਜਿਹੜਾ ਸਭ ਤੋਂ ਜ਼ਿਆਦਾ ਕੌਣ ਹੁੰਦਾ? ਕੀ ਤੁਸੀਂ ਸੱਚੀ ਮੰਨਦੇ ਹੋ ਕਿ ਜਿਹੜੀਆਂ ਔਰਤਾਂ ਆ ਉਹੀ ਗੱਲੜੀ ਹੁੰਦੀਆਂ? ਬਹੁਤ ਸਾਰੇ ਜੋਕ ਬਣੇ ਹੋਏ ਆ, ਬਹੁਤ ਸਾਰੇ ਚੁਟਕਲੇ ਬਣੇ ਹੋਏ ਆ। ਕਿਹਾ ਜਾਂਦਾ ਜੀ ਕਿ ਜਿਹੜੀਆਂ ਔਰਤਾਂ ਆ ਜੀ, ਇੱਕ ਚੁਟਕਲਾ ਆਮ ਤੌਰ ਤੇ ਸੁਣਾਇਆ ਜਾਂਦਾ ਵੀ ਦੋ ਔਰਤਾਂ ਸੀਗੀਆਂ ਜੀ ਜੇਲ੍ਹ ਦੇ ਵਿੱਚ ਕਾਫੀ ਸਾਲ ਬੰਦ ਰਹੀਆਂ, ਜਦੋਂ ਉਹਨਾਂ ਨੂੰ ਉੱਥੋਂ ਬਰੀ ਕੀਤਾ ਗਿਆ, ਰਿਹਾ ਕੀਤਾ ਗਿਆ, ਤਾਂ ਬਾਹਰ ਨਿਕਲਣ ਲੱਗੇ ਕਹਿੰਦੀਆਂ ਚੱਲ ਭੈਣ ਠੀਕ ਹੈ, ਬਹੁਤ ਗੱਲਾਂ ਤਾਂ ਹੋ ਗਈਆਂ ਪਰ ਬਾਕੀ ਦੀਆਂ ਗੱਲਾਂ ਜਿਹੜੀਆਂ ਉਹ ਆਪਾਂ ਬਾਅਦ ਚ ਫੋਨ ਤੇ ਕਰਾਂਗੇ। ਤੇ ਇਹ ਜਿਹੀਆਂ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਆ, ਪਰ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਇਹ ਸਿਰਫ ਤੇ ਸਿਰਫ ਜਿਹੜਾ ਮਨੋਰੰਜਨ ਕਰਨ ਦੇ ਬਾਬਤ ਹੀ ਆ, ਕਿਉਂਕਿ ਸੱਚਿਆ ਜਾਂ ਬਹੁਤ ਸਾਰੇ ਜਿਹੜੇ ਆਦਮੀ ਆ ਜੀ ਉਹ ਵੀ ਗੱਲੜੀ ਹੁੰਦੇ, ਜਿਵੇਂ ਮੈਂ ਦੱਸਿਆ ਕਿ ਬਹੁਤ ਸਾਰੇ ਅਸੀਂ ਪਰਿਵਾਰਾਂ ਦੇ ਵਿੱਚ ਹੀ ਦੇਖ ਲੈਂਦੇ ਹਾਂ। ਇੱਕ ਪਰਿਵਾਰ ਦੇ ਵਿੱਚ ਜੇ ਦੋ ਭਰਾ ਆ ਤਾਂ ਉਹ ਵੀ ਵੱਖਰੀ ਕਿਸਮ ਦੇ ਹੁੰਦੇ ਆ, ਇੱਕ ਜਿਹੜਾ ਹੁੰਦਾ ਉਹ ਜ਼ਿਆਦਾ ਚੁੱਪ ਚੁਪੀਤਾ ਹੁੰਦਾ ਆ, ਦੂਜਾ ਜਿਹੜਾ ਹੁੰਦਾ ਉਹ ਜ਼ਿਆਦਾ ਗੱਲੜੀ ਹੁੰਦਾ ਆ। ਇਸੇ ਤਰ੍ਹਾਂ ਲੇਡੀਜ਼ ਦੀ ਗੱਲ ਕਰੀਏ ਤਾਂ ਭੈਣਾਂ ਦੇ ਵਿੱਚ ਵੀ ਅਕਸਰ ਇਹ ਦੇਖਣ ਦੇ ਵਿੱਚ ਆਉਂਦਾ, ਇੱਕ ਭੈਣ ਜਿਹੜੀ ਹੁੰਦੀ ਆ ਉਹ ਬਹੁਤ ਜ਼ਿਆਦਾ ਬੋਲਣ ਵਾਲੀ ਹੁੰਦੀ ਆ, ਗੱਲੜੀ ਹੁੰਦੀ ਆ, ਦੂਸਰੀ ਭੈਣ ਜਿਹੜੀ ਆ ਉਹ ਬਹੁਤ ਜ਼ਿਆਦਾ ਚੁੱਪ ਹੁੰਦੀ ਆ। ਤੇ ਇਹ ਮੈਨੂੰ ਲੱਗਦਾ ਕਿ ਮਨੁੱਖੀ ਜਿਹੜੀ ਫਿਤਰਤ ਆ ਉਹਦੇ ਉੱਤੇ ਨਿਰਭਰ ਕਰਦਾ ਹੈ, ਹਿਊਮਨ ਨੇਚਰ ਜਿਹੜਾ ਆ ਉਹ ਕਿੱਦਾਂ ਦਾ ਆ, ਹਨਾ। ਔਰ ਤੁਹਾਡੇ ਲਈ ਇਹ ਜਿਹੜੇ ਤਜਰਬੇ ਆ ਕੀ ਰਹੇ ਆ, ਆਪਾਂ ਤੁਹਾਡੇ ਤੋਂ ਜਾਣਨਾ ਜ਼ਰੂਰ ਚਾਹੁੰਦੇ ਸੀਗੇ। ਤੇ ਅੱਜ ਮੈਨੂੰ ਲੱਗਦਾ ਕਿ ਦੋਸਤਾਂ ਦੀ ਜਿਹੜੀ ਸ਼ਮੂਲੀਅਤ ਆ ਉਹ ਬਾਕੀ ਦਿਨਾਂ ਦੇ ਨਾਲੋਂ ਦੋਸਤੋ ਘੱਟ ਰਹੀ ਆ। ਸੋ ਗੱਲਬਾਤ ਦੇ ਵਿੱਚ ਅੱਜ ਤੁਸੀਂ ਬਹੁਤਾ ਜ਼ਿਆਦਾ ਹਿੱਸਾ ਨਹੀਂ ਪਾਇਆ, ਮੈਨੂੰ ਲੱਗਦਾ ਤੁਸੀਂ ਡਰ ਗਏ, ਤੁਸੀਂ ਕਹਿੰਦੇ ਹੋਣੇ ਆ ਵੀ ਨਾਲੇ ਗੱਲਾਂ ਬਾਤਾਂ ਦੀ ਗੱਲ ਕਰ ਰਹੇ ਆ ਤੇ ਨਾਲੇ ਫਿਰ ਇਹ ਵੀ ਜਾਣਨਾ ਚਾਹੁੰਦੇ ਆ ਵੀ ਬੰਦੇ ਜ਼ਿਆਦਾ ਬੋਲਦੇ ਆ ਜਾਂ ਜਨਾਨੀਆਂ ਜ਼ਿਆਦਾ ਬੋਲਦੀਆਂ, ਔਰ ਗੱਲਾਂ ਬਾਤਾਂ ਕਰਨ ਦੇ ਵਿੱਚ ਮਾਹਿਰ ਜ਼ਿਆਦਾ ਕੌਣ ਹੁੰਦਾ? ਮਾਹਿਰ ਦੀ ਵੀ ਗੱਲ ਕਰੀਏ ਤਾਂ ਮਾਹਿਰ ਜਿਹੜੀਆਂ ਮੈਨੂੰ ਲੱਗਦਾ ਜ਼ਿਆਦਾਤਰ ਔਰਤਾਂ ਹੀ ਹੁੰਦੀਆਂ ਸਿਮਰ, ਕਿਉਂਕਿ ਇਹ ਵੀ ਦੇਖਣ ਦੇ ਵਿੱਚ ਆਉਂਦਾ ਨਾ ਬਹੁਤੀ ਵਾਰ ਜਦੋਂ ਅਸੀਂ ਕਿਸੇ ਵੀ ਜਿਹੜੇ ਸਮਾਜਿਕ ਜਿਹੜੇ ਲੈਣ ਦੇਣ ਹੁੰਦੇ ਆ ਜਾਂ ਸਮਾਜਿਕ ਤੌਰ ਦੇ ਉੱਤੇ ਜਾਂ ਪਰਿਵਾਰਕ ਚੀਜ਼ਾਂ ਜਿਹੜੀਆਂ ਰਸਮਾਂ ਰਸਮਾਂ ਹੁੰਦੀਆਂ ਉਹਦੇ ਵਿੱਚ ਜਿਹੜੇ ਮੇਲਸ ਆ ਉਹ ਬਹੁਤ ਜ਼ਿਆਦਾ ਕੰਨੀ ਕਤਰਾਉਂਦੇ ਆ, ਉਹਨਾਂ ਨੂੰ ਲੱਗਦਾ ਹੁੰਦਾ ਵੀ ਇਹ ਕੰਮ ਜਿਹੜੇ ਇਹ ਅਸੀਂ ਨਹੀਂ ਕਰ ਸਕਦੇ, ਇਹ ਤੁਸੀਂ ਕਰ ਸਕਦੇ, ਔਰ ਵਧੀਆ ਢੰਗ ਦੇ ਨਾਲ ਜਦੋਂ ਸਮਝਾਉਣ ਦੀ ਗੱਲ ਹੁੰਦੀ ਆ ਔਰ ਫਿਰ ਉਹ ਲੇਡੀਜ਼ ਨੂੰ ਅੱਗੇ ਕਰ ਦਿੰਦੇ ਆ ਕਿ ਨਹੀਂ ਵੀ ਇੱਥੇ ਗੱਲ ਜਿਹੜੀ ਆ ਉਹ ਤੁਸੀਂ ਕਰੋ। ਔਰ ਤੁਸੀਂ ਕੀ ਸੋਚਦੇ ਹੋ ਵੀ ਵਾਕਈ ਇਹੋ ਜਿਹੀ ਵੀ ਕੋਈ ਗੱਲ ਹੈਗੀ ਆ?
ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਐਕਸਪੀਰੀਅੰਸ ਹੈ ਨਾ ਇਹ ਵੀ ਬਹੁਤ ਜ਼ਿਆਦਾ ਕਾਊਂਟ ਕਰਦਾ ਹੈ ਕਿ ਜਦੋਂ ਆਪਾਂ ਕਿਸੇ ਰਿਲੇਟਿਵ ਨੂੰ ਡੀਲ ਕਰਨਾ ਜਾਂ ਕਹਿ ਲਓ ਵੀ ਲੈਣ ਦੇਣ ਵਾਲੀ ਜਿਹੜੀ ਗੱਲ ਕਰਨੀ ਹੈ, ਕਿਉਂਕਿ ਜ਼ਿਆਦਾਤਰ ਜਿਹੜੇ ਮੈਂ ਮੇਲਸ ਦੇਖੇ ਨੇ, ਹੋ ਸਕਦਾ ਹੈ ਕਾਫੀ ਮੇਲਸ ਜਿਹੜੇ ਆ ਉਹ ਇਨਵੋਲਵ ਹੁੰਦੇ ਆ, ਪਰ ਬਹੁਤ ਸਾਰੇ ਮੇਲਸ ਮੈਂ ਦੇਖੇ ਨੇ ਜਿਹਨਾਂ ਨੂੰ ਇਹ ਇਸ ਗੱਲ ਚ ਜ਼ਿਆਦਾ ਇਨਵੋਲਵ ਵੀ ਨਹੀਂ ਹੁੰਦੇ ਕਿ ਕੌਣ ਕੀ ਦੇ ਰਿਹਾ ਜਾਂ ਕੀ ਲੈ ਰਿਹਾ ਜਾਂ ਕੀ ਆਇਆ ਜਾਂ ਆਪਾਂ ਕੀ ਦੇਣਾ। ਤੇ ਜਿੱਦਾਂ ਆਪਾਂ ਲਾਸਟ ਟਾਈਮ ਮੈਂ ਗੱਲ ਕੀਤੀ ਸੀਗੀ ਵੀ ਉਹਨਾਂ ਦਾ ਇੱਕ ਦਿਮਾਗ ਪਿਆ ਵਾਲਾ ਸਿਸਟਮ ਹੈਗਾ ਤੇ ਉਹਨਾਂ ਕੀ ਬੋਕਸ ਖੋਲਦੇ ਆ ਤੇ ਉਹਨਾਂ ਕੀ ਯੂਜ ਕੀਤਾ ਰਿਹਾ ਬੰਦ, ਤੇ ਉਹ ਜਿਹੜਾ ਜ਼ਿਆਦਾ ਜ਼ਿਆਦਾ ਜਿਹੜਾ ਭਾਰ ਹੈਗਾ ਉਹ ਲੇਡੀਜ਼ ਅਤੇ ਦਰਵਾਜੇ ਤੇ ਜਦੋਂ ਇੱਕ ਦੂਜੇ ਨੂੰ ਪੈਸੇ ਦੇਣ ਦੀ ਗੱਲ ਆਉਂਦੀ ਹੈ ਜਿੱਦਾਂ ਤੁਰਨ ਲੱਗਿਆ ਇਹਨੇ ਫੜਾ 500 ਦਾ ਨੋਟ, ਹੁਣ ਇੱਥੇ ਤਾਂ ਏਦਾਂ ਦਾ ਰਿਵਾਜ ਨਹੀਂ ਗਿਆ ਪਰ ਇੰਡੀਆ ਚ ਬਹੁਤ ਜ਼ਿਆਦਾ ਰਿਵਾਜ ਹੁੰਦਾ ਵੀ ਜਿਹੜਾ ਕੋਈ ਘਰ ਪ੍ਰਾਹੁਣਾ ਜਾਂ ਕੋਈ ਆਇਆ ਤੇ ਉਹ ਬੱਚਿਆਂ ਕੁਛ ਦੇ ਕੇ ਜਾਊਗਾ, ਤੇ ਜਿਹੜੀਆਂ ਗੱਲਾਂ ਉੱਥੇ ਉਹ ਦਰਵਾਜੇ ਚ ਜਿਹੜਾ ਅੱਧਾ ਪਾਉਣਾ ਘੰਟਾ ਲੱਗ ਜਾਂਦਾ ਉਦਾਂ ਕਹਿਣ ਨੂੰ ਅਸੀਂ ਚੱਲੇ ਹਾਂ ਪਰ ਉਹ ਜਿਹੜਾ ਅੱਧਾ ਪੌਣਾ ਘੰਟਾ ਦਰਵਾਜ਼ੇ ਤੇ ਮੈਂ ਮੋਸਟ ਆਫ ਦਾ ਟਾਈਮ ਵੇਖਿਆ ਵੀ ਉਹਦੇ ਵਿੱਚ ਬੰਦੇ ਇੰਟਰਫੇਅਰ ਬਿਲਕੁਲ ਨਹੀਂ ਕਰਦੇ, ਉਹ ਪਿੱਛੇ ਜਾ ਕੇ ਖਲੋ ਜਾਂਦੇ ਆ ਵੀ ਚਲੋ ਸਾਫ਼ ਸੂਫ਼ ਕਰਕੇ ਆ ਜਾਣਗੀਆਂ, ਤੇ ਮੋਸਟ ਆਫ ਦਾ ਟਾਈਮ ਜਿਹੜੀਆਂ ਜਨਾਨੀਆਂ ਹੁੰਦੀਆਂ ਘਰਾਂ ਦੀਆਂ ਉਹ ਹੀ ਇੱਕ ਦੂਜੇ ਨਾਲ ਲੜਦੀਆਂ ਹੁੰਦੀਆਂ, ਨਹੀਂ ਭੈਣ ਜੀ ਇੰਨਾ ਜ਼ਿਆਦਾ ਹੈ, ਨਹੀਂ ਭੈਣ ਜੀ ਘੱਟ ਹੈ, ਨਹੀਂ ਭੈਣ ਜੀ ਥੋੜਾ ਦੇ ਦੋ, ਨਹੀਂ ਭੈਣ ਜੀ ਵੱਧ ਕਰ ਦੋ, ਤੇ ਉਹ ਫਿਰ ਕਹਿਣਗੇ ਵੀ ਉਦਾਂ ਅੰਦਰੋਂ ਭਾਵੇਂ ਸਭ ਨੂੰ ਕਾਹਲੀ ਪਈ ਹੋਈ ਸੀ ਵੀ ਜਲਦੀ ਚੱਲੋ ਘਰ ਜਾ ਕੇ ਹਨਾ ਕੰਮ ਕਰਨਾ ਜਾਂ ਕੁਛ ਹੈ, ਤੇ ਹੁਣ ਇੱਥੇ ਜਿਹੜਾ ਤੇ ਮੈਨੂੰ ਲੱਗਦਾ ਹੈ ਕਿ ਪਤਾ ਨਹੀਂ ਹੋ ਸਕਦਾ ਮੈਂ ਗਲਤ ਵੀ ਹੋਵਾਂ, ਮੈਨੂੰ ਲੱਗਦਾ ਹੈ ਕਿ ਸਾਡੇ ਵੀਰਾਂ ਦੇ ਵਾਸਤਾ ਕੰਮ ਹੀ ਨਹੀਂ ਹੈ ਇੰਨਾ ਜ਼ਿਆਦਾ ਡੀਲ ਕਰ ਹੈਗੇ ਨੇ, ਜਿੱਦਾਂ ਮਰਦ ਆਪਾਂ ਕਹਿ ਲਈਏ ਉਹਨਾਂ ਇੰਟਰਸਟ ਹੋ ਗਈ ਇਹਨਾਂ ਚੀਜ਼ਾਂ ਚ ਕਿ ਕੌਣ ਕੀ ਦੇ ਰਿਹਾ, ਪਰ 80% ਮੈਂ ਕਹਿ ਸਕਦੀ ਹਾਂ ਹਨਾ, 20% ਮੈਨੂੰ ਲੱਗਦਾ ਘੱਟ, 80% ਜਿਹੜੇ ਮਰਦ ਨੇ ਉਹਨਾਂ ਨੂੰ ਇਸ ਚੀਜ਼ ਚ ਬਹੁਤਾ ਕੋਈ ਇੰਟਰਸਟ ਨਹੀਂ ਕਿਹਾ ਲਵਾਇਆ ਕਿੰਨਾ ਦੇਣ ਵਾਲਾ ਹਨਾ ਤੇ ਸੋ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਇਹੋ ਜਿਹੇ ਘਰਾਂ ਦੀਆਂ ਜ਼ਿੰਮੇਵਾਰੀਆਂ ਨੇ ਬਹੁਤ ਸਾਰੀਆਂ ਇਹੋ ਜਿਹੇ ਘਰਾਂ ਦੀਆਂ ਲੋੜਾਂ ਨੇ ਕਹਿ ਲੋ ਵੀ ਕੁਛ ਆਪਾਂ ਕਹਿ ਲਈਏ ਵੀ ਬਹੁਤ ਜਿਹੜੇ ਸਾਡੇ ਵੀਰ ਨੇ ਜਾਂ ਜਿੱਦਾਂ ਕਹਿ ਲਈਏ ਵੀ ਜਿਹੜੇ ਮੇਲ ਪਰਸਨ ਨੇ ਘਰ ਦੇ ਉਹ ਉਹਨਾਂ ਦਾ ਕੰਮ ਨਹੀਂ ਆਈਆਂ ਕਹਿ ਲਓ ਕਿ ਉਹਨਾਂ ਉਹ ਇੰਨੇ
ਜੀ ਜੀ ਸੋ ਮੈਨੂੰ ਲੱਗਦਾ ਕਿ ਗੱਲਬਾਤ ਜਿਹੜੀ ਆ ਜੀ ਜੀ ਜਿਹੜੀ ਗੱਲਬਾਤ ਚੱਲ ਰਹੀ ਆ ਉਹਦਾ ਜਿਹੜਾ ਜਿਹੜਾ ਨਤੀਜਾ ਆ ਉਹ ਇਹੋ ਹੀ ਨਿਕਲਦਾ ਆ ਕਿ ਲੇਡੀਜ਼ ਜਿਹੜੀਆਂ ਆ ਉਹ ਗਾਲੜੀ ਹੁੰਦੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਪਰ ਜੀ ਪਰ ਆਪਾਂ ਇਹ ਨਹੀਂ ਮੰਨ ਸਕਦੇ ਕਿ ਜਿਹੜੇ ਮੇਲਸ ਆ ਬੰਦੇ ਆ ਉਹ ਗਾਲੜੀ ਨਹੀਂ ਹੁੰਦੇ ਬੰਦੇ ਵੀ ਬਹੁਤ ਗਾਲੜੀ ਹੁੰਦੇ ਆ ਬਹੁਤ ਵਾਰ ਦੇਖਣ ਦੇ ਵਿੱਚ ਇਹ ਆਉਂਦਾ ਆ ਕਿ ਜਦੋਂ ਆਪਾਂ ਇੱਕ ਦੂਸਰੇ ਦੇ ਘਰ ਮਿਲਣ ਗਿਲਣ ਵੀ ਜਾਂਦੇ ਹਾਂ ਤਾਂ ਜਿਹੜੇ ਜਿਹੜੀਆਂ ਲੇਡੀਜ਼ ਆ ਉਹ ਨਾਲ ਦੀ ਨਾਲ ਖਾਣਾ ਵੀ ਤਿਆਰ ਕਰ ਰਹੀਆਂ ਹੁੰਦੀਆਂ ਨਾਲ ਦੀ ਨਾਲ ਬੱਚਿਆਂ ਨੂੰ ਵੀ ਦੇਖ ਰਹੀਆਂ ਹੁੰਦੀਆਂ ਪਰ ਜਿਹੜੇ ਮੇਲਸ ਆ ਉਹ ਪੂਰਾ ਕੰਸੈਂਟਰੇਟ ਕਰਕੇ ਜਿਹੜੀ ਗੱਲਬਾਤ ਆ ਉਹ ਕਰ ਰਹੇ ਹੁੰਦੇ ਆ ਔਰ ਉਹਨਾਂ ਦੀ ਜਿਹੜੀ ਜਦੋਂ ਥੋੜਾ ਜਿਹਾ ਵੀ ਉਹਨਾਂ ਨੂੰ ਵਿੱਚੋਂ ਹਿਲਾਇਆ ਜਾਂਦਾ ਕਿ ਆ ਜਾਓ ਜੀ ਹੁਣ ਆਹ ਲੈ ਲਓ ਖਾ ਲਓ ਪੀ ਲਓ ਜਾਂ ਕੁਛ ਵੀ ਆ ਹਨਾ ਉਹਨਾਂ ਨੂੰ ਐਂ ਲੱਗਦਾ ਵੀ ਜਿੱਦਾਂ ਸਾਡੀ ਕੰਸੈਂਟਰੇਸ਼ਨ ਪਤਾ ਨਹੀਂ ਕਿੰਨੀ ਜ਼ਿਆਦਾ ਇੰਪੋਰਟੈਂਟ ਗੱਲਬਾਤ ਚੱਲ ਰਹੀ ਸੀਗੀ ਅਤੇ ਉਹ ਕੰਸੈਂਟਰੇਸ਼ਨ ਸਾਡੀ ਜਿਹੜੀ ਉਹ ਪੂਰੀ ਦੀ ਪੂਰੀ ਭੰਗ ਹੋ ਗਈ ਆ ਸੋ ਉਹ ਮੈਨੂੰ ਲੱਗਦਾ ਕਿ ਅਸੀਂ ਲੇਡੀਜ਼ ਜਿਹੜੀਆਂ ਆ ਉਹ ਵਿੱਚੋਂ ਵੀ ਬਹੁਤ ਸਮਾਂ ਜਿਹੜਾ ਆ ਕੱਢ ਕੇ ਸਾਰੂ ਵਾਲੇ ਪਾਸੇ ਵੀ ਲਾ ਲੈਂਦੇ ਆ ਪਰ ਜਿਹੜੇ ਬੰਦੇ ਆ ਉਹ ਜਦੋਂ ਗੱਲਾਂ ਬਾਤਾਂ ਵੱਲ ਹੁੰਦੇ ਆ ਤਾਂ ਉਹਨਾਂ ਦਾ ਜਿਹੜਾ ਪੂਰੇ ਦਾ ਪੂਰਾ ਜਿਹੜਾ ਧਿਆਨ ਆ ਜੀ ਉਹ ਗੱਲਾਂ ਬਾਤਾਂ ਵੱਲ ਹੀ ਹੁੰਦਾ ਔਰ ਉਹਨਾਂ ਨੂੰ ਤੁਸੀਂ ਭਾਵੇਂ 5 ਘੰਟੇ ਲਗਾਤਾਰ ਗੱਲਾਂ ਬਾਤਾਂ ਦੇ ਲਈ ਬਿਠਾਈ ਰੱਖੋ ਔਰ ਉਹ ਜਿਹੜੀ ਬਿਨਾਂ ਕਿਸੇ ਵੀ ਵਿਘਨ ਦੇ ਜਿਹੜੀ ਉਹ ਗੱਲਬਾਤ ਆ ਉਹ ਕਰਦੇ ਰਹਿੰਦੇ ਆ ਇਹ ਹੋ ਸਕਦਾ ਕਿ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਜਿਹੜੇ ਵਿਸ਼ੇ ਆ ਉਹ ਜ਼ਰੂਰ ਲੇਡੀਜ਼ ਦੀਆਂ ਗੱਲਾਂ ਬਾਤਾਂ ਦੇ ਵਿਸ਼ਿਆਂ ਤੋਂ ਵੱਖਰੇ ਹੁੰਦੇ ਆ ਕਿਉਂਕਿ ਲੇਡੀਜ਼ ਜਿਹੜੀਆਂ ਜ਼ਿਆਦਾਤਰ ਗੱਲਾਂ ਬਾਤਾਂ ਕਰਦੀਆਂ ਸੂਟਾਂ ਦੀਆਂ ਜੁਐਲਰੀ ਦੀਆਂ ਹਨਾ ਔਰ ਜਿਹੜੇ ਲੋਕ ਫੈਸ਼ਨੇਬਲ ਨਹੀਂ ਹੁੰਦੇ ਉਹਨਾਂ ਦੇ ਕੋਲ ਸੂਟਾਂ ਜੁਐਲਰੀਜ਼ ਦੀ ਨਾ ਗੱਲ ਹੋਵੇ ਤੇ ਫਿਰ ਉਹ ਦੂਜੇ ਜਾਂ ਤੀਜੇ ਬੰਦੇ ਦੀਆਂ ਗੱਲਾਂ ਜਿਹੜੀਆਂ ਉਹ ਕਰਨਗੇ ਤੇ ਜਿਹੜੇ ਮੇਲਸ ਆ ਉਹਨਾਂ ਦੇ ਕੋਲ ਜ਼ਿਆਦਾ ਜਿਹੜੇ ਕਰੰਟ ਇਸ਼ੂਜ਼ ਆ ਉਹਨਾਂ ਦੀਆਂ ਗੱਲਾਂ ਹੁੰਦੀਆਂ ਜਾਂ ਫਿਰ ਉਹ ਸਪੋਰਟਸ ਨੂੰ ਲੈ ਕੇ ਗੱਲਾਂ ਕਰਦੇ ਆ ਜਾਂ ਫਿਰ ਉਹ ਆਪਣੇ ਬਿਜ਼ਨਸ ਨਾਲ ਰਿਲੇਟਡ ਗੱਲਾਂ ਕਰਦੇ ਆ ਜਾਂ ਫਿਰ ਉਹ ਆਪਣੀਆਂ ਜੋਬਸ ਦੇ ਨਾਲ ਰਿਲੇਟਡ ਗੱਲਾਂ ਕਰਦੇ ਆ ਪਰ ਇੱਥੇ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਵੀ ਜਿਹੜੀਆਂ ਲੇਡੀਜ਼ ਆ ਉਹ ਵੀ ਅੱਜ ਦੇ ਦੌਰ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਜਿਹੜੀਆਂ ਲੇਡੀਜ਼ ਆ ਉਹ ਹੁਣ ਸੂਟਾਂ ਦੀਆਂ ਜਾਂ ਮੈਚਿੰਗ ਜੁੱਤੀਆਂ ਦੀਆਂ ਜਾਂ ਕੋਟੀਆਂ ਸ਼ੋਲਾਂ ਦੀਆਂ ਗੱਲਾਂ ਛੱਡ ਕੇ ਉਹ ਵੀ ਹੁਣ ਇਹਨਾਂ ਵਿਸ਼ਿਆਂ ਦੇ ਵੱਲ ਆ ਰਹੀਆਂ ਆ ਉਹਨਾਂ ਦੇ ਵੀ ਗੱਲਬਾਤ ਦੇ ਜਿਹੜੇ ਵਿਸ਼ੇ ਆ ਉਹ ਉਹਨਾਂ ਦੀਆਂ ਜੋਬਸ ਬਣ ਰਹੇ ਆ ਉਹਨਾਂ ਦੀਆਂ ਵੀ ਗੱਲਬਾਤ ਦੇ ਜਿਹੜੇ ਵਿਸ਼ੇ ਜਿਹੜੇ ਆ ਉਹ ਕਰੰਟ ਇਸ਼ੂਜ਼ ਬਣ ਰਹੇ ਆ ਹਨਾ ਉਹ ਵੀ ਪੂਰੀਆਂ ਉਸੇ ਤਰ੍ਹਾਂ ਚਿੰਤਤ ਆ ਅੱਜ ਦੇ ਮਾਹੌਲ ਨੂੰ ਲੈ ਕੇ ਸੋ ਇਸ ਗੱਲ ਤੋਂ ਹੁਣ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਜਿਹੜੀਆਂ ਲੇਡੀਜ਼ ਆ ਉਹ ਸਿਰਫ ਤੇ ਸਿਰਫ ਸੂਟਾਂ ਜਾਂ ਚੁੰਨੀਆਂ ਦੀਆਂ ਗੱਲਾਂ ਤੱਕ ਸੀਮਤ ਰਹਿ ਗਈਆਂ ਆ ਹਾਂ ਗੱਲਾਂ ਬਾਤਾਂ ਦੇ ਜਿਹੜੇ ਵਿਸ਼ੇ ਆ ਉਹ ਦੋਵਾਂ ਪਾਸਿਆਂ ਤੋਂ ਹੁਣ ਬਦਲ ਰਹੇ ਆ ਤੇ ਮੈਨੂੰ ਲੱਗਦਾ ਸਿਮਰ ਅੱਜ ਦੀ ਇਸ ਗੱਲਬਾਤ ਨੂੰ ਆਪਾਂ ਇੱਥੇ ਹੀ ਹੁਣ ਨਿਬੇੜ ਦਾਂਗੇ ਕਿਉਂਕਿ ਅੱਜ ਅਸੀਂ ਬਹੁਤਾ ਜ਼ਿਆਦਾ ਸਮਾਂ ਨਹੀਂ ਲਵਾਂਗੇ ਕਿਉਂਕਿ ਜਿਹੜੀ ਆਵਾਜ਼ ਦੇ ਵਿੱਚ ਜਿਹੜੀ ਸਮੱਸਿਆ ਆ ਉਹ ਵੀ ਆ ਰਹੀ ਆ ਪਰ ਅਗਲੇ ਹਫ਼ਤੇ ਦੇ ਲਈ ਅਸੀਂ ਜ਼ਰੂਰ ਦੱਸ ਦਈਏ ਦੋਸਤਾਂ ਨੂੰ ਕਿ ਅਗਲੇ ਹਫ਼ਤੇ ਅਸੀਂ ਗੱਲ ਕਰਨੀ ਚਾਹਵਾਂਗੇ ਜਿਵੇਂ ਅੱਜ ਅਸੀਂ ਗੱਲ ਕੀਤੀ ਆ ਕਿ ਗਾਲੜੀ ਕੌਣ ਹੁੰਦਾ ਪਰ ਇਹ ਜਿਹੜਾ ਗਾਲੜੀ ਹੋਣਾ ਔਰ ਗੱਲਾਂ ਦੀ ਕਿਸਮ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੋਣੀ ਇਹ ਵੀ ਜਾਣਨਾ ਬਹੁਤ ਜ਼ਰੂਰੀ ਹੁੰਦਾ ਜਿਵੇਂ ਅਸੀਂ ਗੱਲ ਚੁਗਲੀਆਂ ਦੀ ਕਰ ਲਈ ਹੈ ਨਾ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜੀਆਂ ਚੁਗਲੀਆਂ ਆ ਉਹ ਸਿਰਫ ਤੇ ਸਿਰਫ ਲੇਡੀਜ਼ ਹੀ ਕਰਦੀਆਂ ਆ ਹਨਾ ਤੇ ਮਰਦ ਜਿਹੜੇ ਆ ਉਹ ਚੁਗਲੀਆਂ ਨਹੀਂ ਕਰਦੇ ਹਨਾ ਸੋ ਤੁਸੀਂ ਚੁਗਲੀ ਜਿਹੜੀ ਆ ਉਹਨੂੰ ਕੀ ਕਿਸ ਤਰ੍ਹਾਂ ਪ੍ਰਭਾਸ਼ਿਤ ਕਰੋਗੇ ਪਹਿਲਾਂ ਤਾਂ ਆਪਾਂ ਇਹ ਜਾਣਨਾ ਚਾਹਵਾਂਗੇ ਅਗਲੇ ਹਫ਼ਤੇ ਹਨਾ ਕਿ ਚੁਗਲੀ ਕਿਸ ਚੀਜ਼ ਨੂੰ ਤੁਸੀਂ ਮੰਨਦੇ ਹੋ ਹਨਾ ਤੇ ਫਿਰ ਲੇਡੀਜ਼ ਜਾਂ ਜਿਹੜੀਆਂ ਜਿਹੜੇ ਮੇਲਸ ਆ ਉਹ ਚੁਗਲੀਆਂ ਜਿਹੜੀਆਂ ਕਰਦੇ ਆ ਨਹੀਂ ਕਰਦੇ ਆਪਾਂ ਇਹਦੇ ਬਾਰੇ ਇੰਟਰਸਟਿੰਗ ਜਿਹੀ ਗੱਲਬਾਤ ਜਿਹੜੀ ਆ ਜ਼ਰੂਰ ਕਰਨੀ ਚਾਹਵਾਂਗੇ ਦੋਸਤੋ ਅਸੀਂ ਜਾਣਨਾ ਚਾਹਵਾਂਗੇ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਤੁਸੀਂ ਸਿਰਫ ਤੇ ਸਿਰਫ ਆਪਣੇ ਭਾਈਚਾਰੇ ਦੀ ਗੱਲ ਨਹੀਂ ਕਰਦੇ ਆਪਾਂ ਆਲ ਓਵਰ ਜਦੋਂ ਵਿਚਰਦੇ ਆ ਦੂਜਿਆਂ ਭਾਈਚਾਰਿਆਂ ਦੇ ਨਾਲ ਵੀ, ਤਾਂ ਉੱਥੇ ਵੀ ਕੀ ਇਹੋ ਜਿਹਾ ਜਿਹੜਾ ਮਾਹੌਲ ਆ ਹੁੰਦਾ ਆ, ਔਰ ਇਸ ਚੀਜ਼ ਨੂੰ ਉਹ ਕਿਸ ਚੀਜ਼ ਦਾ ਨਾਮ ਦਿੰਦੇ ਆ? ਜਦੋਂ ਅਸੀਂ ਗੱਲ ਕਰਦੇ ਹਾਂ ਅਸੀਂ ਚੁਗਲੀ ਦਾ ਨਾਮ ਦਿੰਦੇ ਹਾਂ ਕਿ ਅਸੀਂ ਤੀਜੇ ਬੰਦੇ ਦੀ ਜਦੋਂ ਬਦਖੋਹੀ ਕਰ ਰਹੇ ਹੁੰਦੇ ਹਾਂ, ਹਨਾ, ਤਾਂ ਉਸ ਗੱਲ ਨੂੰ ਅਸੀਂ ਚੁਗਲੀ ਕਹਿੰਦੇ ਹਾਂ। ਜਾਂ ਫਿਰ ਜਦੋਂ ਅਸੀਂ ਗੱਲ ਉਹੀ ਜਿਵੇਂ ਅਸੀਂ ਦੂਜਾ ਟੌਪਿਕ ਅੱਜ ਚੁਣਿਆ ਸੀਗਾ ਇੱਕ ਦੂਜੇ ਤੋਂ ਲੁਕੋ ਰੱਖਣੇ ਜਿਹੜੇ ਆ ਉਹ ਪਤੀ ਪਤਨੀ ਚ ਜਦੋਂ ਹੋਣ ਤਾਂ ਉਹ ਕੁਛ ਹੋਰ ਹੁੰਦੇ ਆ, ਬਟ ਜਦੋਂ ਅਸੀਂ ਚੁਗਲੀ ਦੀ ਗੱਲ ਕਰੀਏ ਚੁਗਲੀ ਜਿਹੜੀ ਆ ਸਿਰਫ ਪਰਿਵਾਰ ਦੇ ਵਿੱਚ ਨਹੀਂ, ਪਰਿਵਾਰ ਤੋਂ ਬਾਹਰ ਸਮਾਜਿਕ ਜਿਹੜੇ ਰਿਸ਼ਤੇ ਆ ਉਹਨਾਂ ਦੇ ਵਿੱਚ ਵੀ ਦੇਖਣ ਦੇ ਵਿੱਚ ਆਉਂਦੀ ਆ। ਸੋ ਇਹਦੇ ਬਾਰੇ ਆਪਾਂ ਅਗਲੇ ਹਫਤੇ ਜ਼ਰੂਰ ਗੱਲਬਾਤ ਕਰਾਂਗੇ, ਤੇ ਜਿਹੜਾ ਅੱਜ ਦੂਸਰਾ ਵਿਸ਼ਾ ਜਿਹੜਾ ਸੀਗਾ ਉਸ ਟੌਪਿਕ ਦੇ ਉੱਤੇ ਵੀ ਜ਼ਰੂਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤਨਾ ਕਿਤੇ ਜਿਹੜਾ ਟੌਪਿਕ ਆ ਉਹ ਆਪਾਂ ਸਾਂਝਾ ਕਰਾਂਗੇ। ਤੇ ਅੱਜ ਦੇ ਲਈ ਆਪਾਂ ਇੰਨਾ ਹੀ ਦੋਸਤਾਂ ਦੇ ਨਾਲ ਸਾਂਝ ਪਾਵਾਂਗੇ, ਪਰ ਜਾਂਦੇ ਜਾਂਦੇ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਜ਼ਰੂਰ ਸਾਂਝੀਆਂ ਕਰ ਦਈਏ। ਸਾਡੇ ਕੋਲ ਜਵਾਹਰਜੀਤ ਸਿੰਘ ਦਾਖਾ ਹੋਰਾਂ ਦਾ ਮੈਸੇਜ ਆਇਆ ਸੀ ਜੀ ਕਿ ਗੁਰਦੁਆਰਾ ਹੋਪਰ ਕਰਾਸਿੰਗ ਵਿੱਚ ਅੱਜ ਯਾਨੀ 6 ਜੂਨ ਨੂੰ 7:30 ਤੋਂ 8:30 ਤੱਕ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਉਹ ਆਪਣਾ ਕਥਾ ਵਿਚਾਰ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸੋ ਅੱਜ ਸ਼ਾਮ ਨੂੰ ਗੁਰਦੁਆਰਾ ਹੋਪਰ ਕਰਾਸਿੰਗ ਵਿਖੇ 7:30 ਤੋਂ 8:30 ਵਜੇ ਦਾ ਜਿਹੜਾ ਕਥਾ ਦੀਵਾਨ ਆ ਜੀ ਉਹ ਹੋਣਾ, ਤੇ ਇਸੇ ਤਰ੍ਹਾਂ ਐਤਵਾਰ ਨੂੰ 11 ਜੂਨ ਜਿਹੜੀ ਆ ਜੀ ਉਸ ਦਿਨ ਵੀ 11:30 ਤੋਂ 12:30 ਵਜੇ ਤੱਕ ਰਾਤ ਨੂੰ ਜਿਹੜਾ ਦੀਵਾਨ ਹੈ ਜੀ ਕਥਾ ਦੀਵਾਨ ਜਿਹੜਾ ਉਹ ਭਾਈ ਪੰਥਪ੍ਰੀਤ ਸਿੰਘ ਜੀ ਲਾਉਣਗੇ। ਸੋ ਤੁਸੀਂ ਅੱਜ 6 ਜੂਨ ਨੂੰ ਸ਼ਾਮ ਨੂੰ 7:30 ਤੋਂ 8:30 ਤੱਕ ਲਾਹਾ ਲੈ ਸਕਦੇ ਹੋ, ਤੇ ਐਤਵਾਰ ਨੂੰ 11:30 ਤੋਂ 12:30 ਵਜੇ ਤੱਕ ਲਾਹਾ ਲੈ ਸਕਦੇ ਹੋ ਕਥਾ ਵਿਚਾਰਾਂ ਦਾ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਹੋਰਾਂ ਪਾਸੋਂ। ਤੇ ਇਸੇ ਤਰ੍ਹਾਂ ਕ੍ਰੇਗੀਵਨ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਭਾਈ ਸਾਹਿਬ ਦੇ ਜਿਹੜੇ ਦੀਵਾਨ ਹੈ ਜੀ ਉਹ ਚੱਲ ਰਹੇ ਆ ਇਹਨਾਂ ਦਿਨਾਂ ਦੇ ਵਿੱਚ, ਅਸੀਂ ਉਹ ਵੀ ਜਾਣਕਾਰੀ ਜ਼ਰੂਰ ਦੋਸਤਾਂ ਦੇ ਨਾਲ ਸਾਂਝੀ ਕਰ ਦਿੰਦੇ ਹਾਂ। ਕ੍ਰੇਗੀਵਨ ਦੇ ਵਿੱਚ ਲਗਾਤਾਰ ਪਿਛਲੇ ਕੁਛ ਦਿਨਾਂ ਤੋਂ ਉਹਨਾਂ ਦੇ ਜਿਹੜੇ ਦੀਵਾਨ ਹੈ ਜੀ ਉਹ ਸ਼ੁਰੂ ਹੋਏ ਆ, ਤੇ ਅੱਜ 6 ਜੂਨ ਨੂੰ ਵੀ ਜਿਹੜਾ ਉਹਨਾਂ ਦਾ ਦੀਵਾਨ ਹੈ ਜੀ ਉਹ ਹੋਣਾ। ਇਸੇ ਤਰ੍ਹਾਂ ਬੁੱਧਵਾਰ ਯਾਨੀ ਕੱਲ ਨੂੰ 7:30 ਤੋਂ 8:30 ਰਾਤ ਨੂੰ ਹੈਗਾ, ਇਸੇ ਤਰ੍ਹਾਂ ਵੀਰਵਾਰ ਨੂੰ ਵੀ 7:30 ਤੋਂ 8:30 ਵਜੇ ਤੱਕ ਉਹਨਾਂ ਦਾ ਜਿਹੜਾ ਕਥਾ ਦੀਵਾਨ ਹੋਣਾ ਜੀ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਵੀ 7:30 ਤੋਂ 8:30 ਵਜੇ ਤੱਕ ਉਹਨਾਂ ਦਾ ਜਿਹੜਾ ਕਥਾ ਪ੍ਰਚਾਰ ਹੋਣਾ। ਫਿਰ ਇਸ ਤੋਂ ਬਾਅਦ ਐਤਵਾਰ ਨੂੰ 12:30 ਤੋਂ 1:30 ਵਜੇ ਤੱਕ ਦੁਪਹਿਰ ਦੇ ਦੀਵਾਨ ਦੇ ਵਿੱਚ ਉਹ ਹਾਜ਼ਰੀ ਲਾਉਣਗੇ। ਸੋਮਵਾਰ ਨੂੰ 7:30 ਤੋਂ 8:30, ਸੋਮਵਾਰ ਤੋਂ ਲੈ ਕੇ ਲਗਾਤਾਰ ਸ਼ਨੀਵਾਰ ਤੱਕ ਉਹਨਾਂ ਦੇ ਜਿਹੜੇ ਕਥਾ ਦੀਵਾਨ ਜਿਹੜੇ ਆ ਜੀ ਉਹ 7:30 ਤੋਂ 8:30 ਵਜੇ ਤੱਕ ਕ੍ਰੇਗੀਵਨ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਣੇ ਆ, ਤੇ 18 ਜੂਨ ਨੂੰ ਦੁਪਹਿਰ ਦੇ ਦੀਵਾਨ ਦੇ ਵਿੱਚ 12:30 ਤੋਂ 1:30 ਵਜੇ ਤੱਕ ਉਹ ਹਾਜ਼ਰੀ ਲਵਾਉਣਗੇ। ਸੋ ਤੁਸੀਂ ਉਹਨਾਂ ਦੇ ਕਥਾ ਵਿਚਾਰਾਂ ਦਾ ਜਿਹੜਾ ਲਾਹਾ ਆ ਉਹ ਪ੍ਰਾਪਤ ਕਰੋ। ਗੁਰਬਾਣੀ ਕਥਾ ਦੇ ਨਾਲ ਉਹ ਬਹੁਤ ਵਧੀਆ ਢੰਗ ਦੇ ਨਾਲ ਨਿਹਾਲ ਕਰਦੇ ਆ, ਔਰ ਸਾਡੇ ਬਹੁਤ ਸਾਰੇ ਜਿਹੜੇ ਪਰਦੇ ਪਏ ਹੋਏ ਆ ਉਹ ਖੋਲਦੇ ਆ। ਸੋ ਅੱਖਾਂ ਖੋਲਣ ਵਾਲਾ ਜਿਹੜਾ ਉਹਨਾਂ ਦਾ ਪ੍ਰਚਾਰ ਹੈ ਸਿੱਖੀ ਦੇ ਉੱਤੇ ਬਹੁਤ ਖੂਬਸੂਰਤ ਢੰਗ ਦੇ ਨਾਲ ਉਹ ਵਿਚਾਰ ਕਰਦੇ ਆ, ਤੇ ਗੁਰਬਾਣੀ ਦੇ ਉੱਤੇ ਉਹਨਾਂ ਦੇ ਦੀ ਕਥਾ ਵਿਚਾਰ ਦਾ ਜਿਹੜਾ ਕੋਈ ਤੋੜ ਨਹੀਂ ਆ। ਸੋ ਜ਼ਰੂਰ ਅਸੀਂ ਦੋਸਤਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਇਹਨਾਂ ਕਥਾ ਵਿਚਾਰਾਂ ਦਾ ਲਾਹਾ ਲਓ। ਤੇ ਅੱਜ ਦੇ ਲਈ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਆ ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਖਤਮ ਹੈ ਲਗਭਗ, ਤੇ ਹੁਣ ਸਾਨੂੰ ਅਗਲੇ ਤੇ ਤੁਹਾਨੂੰ ਫੇਰ ਮਿਲਾਂਗੇ। ਅੱਜ ਦੇ ਲਈ ਇੰਨਾ ਹੀ। ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਹਿਸੂਸ ਵੀ ਕੀਤਾ ਹੋਣਾ ਕਿ ਮੈਂ ਸ਼ਾਇਦ ਉਸ ਢੰਗ ਦੇ ਨਾਲ ਉਨੀ ਐਕਟਿਵ ਢੰਗ ਦੇ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਤੁਹਾਡੇ ਲਈ ਨਹੀਂ ਪੇਸ਼ ਕਰ ਸਕੀ। ਸੋ ਜੋ ਵੀ ਤੁਹਾਡਾ ਫੀਡਬੈਕ ਹੁੰਦਾ, ਕੀ ਕਮੀਆਂ ਰਹੀਆਂ, ਕੀ ਮਹਿਸੂਸ ਕੀਤਾ, ਤੁਸੀਂ feedback@harmanradio.com ਤੇ ਤੁਸੀਂ ਜ਼ਰੂਰ ਆਪਣੇ ਜਿਹੜੇ ਵਿਚਾਰ ਆ ਉਹ ਭੇਜਿਆ ਕਰੋ, ਜੋ ਵੀ ਫੀਡਬੈਕ ਤੁਹਾਡੀ ਰਹੀ ਹੋਵੇ। ਤੇ ਹੁਣ ਮੈਨੂੰ ਮੈਲਬਨ ਤੋਂ ਤੇ ਸਿਮਰਦੀਪ ਨੂੰ ਵੀ ਮੈਲਬਨ ਤੋਂ ਤੇ ਸਰਬਜੀਤ ਹੋਰਾਂ ਨੂੰ ਭਾਰਤ ਤੋਂ ਯਾਨੀ ਕਿ ਪਟਿਆਲਾ ਸਟੂਡੀਓ ਤੋਂ ਇਜਾਜ਼ਤ ਦਿਓ। ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਪਾਣੀ ਟੱਪ ਕੇ ਆਪਣੇ ਹੱਦ ਬੰਨੇ, ਜਦ ਆਣ ਸਿਰਾਂ ਤੋਂ ਵਹਿੰਦੇ ਨੇ, ਬੂਹੇ ਬਾਰੀਆਂ ਤੋੜ ਕੇ ਫਿਰ ਸਜਣਾ, ਮਾੜੇ ਵਕਤ ਕੋਲ ਆ ਬਹਿੰਦੇ ਨੇ। ਕੁਝ ਜੰਮਣ ਫਰਿਸ਼ਤੇ ਬੇਰਹਿਥੇ, ਬੇਕਸੂਰ ਜ਼ੁਲਮ ਜਦ ਸਹਿੰਦੇ ਨੇ, ਖਜਾਲੇ ਵਾਲਿਆ ਹੱਥੀ ਹਥਿਆਰ ਆਉਂਦੇ, ਜਦ ਛੇਕ ਦਿਲਾਂ ਵਿੱਚ ਪੈਂਦੇ ਨੇ ਜਦ ਛੇਕ ਦਿਲਾਂ ਵਿੱਚ ਪੇਕ ਪੈਂਦੇ ਨੇ ਛੇਕ ਪੈਂਦੇ ਨੇ.
Today marks the fourth day since the Indian Army barricaded the Golden Temple. Army officials report not even a single bullet has been fired on the Golden Temple. Latest news report, the Indian Army has killed Sindrawala and his associates.
ਜਲ ਸਰੋਵਰ ਚੋਂ ਵਿੱਚ ਲਓ ਸਾਡਾ ਪਾਉਣਾ ਮਰਦੇ ਦਮ ਤੱਕ ਭੁੱਲਣੀਆਂ ਨਹੀਂ ਸੱਟਾਂ ਦਿਲ ਤੇ ਲੱਗੀਆਂ ਸੀ ਸਰੂਪ ਗੁਰੂ ਗ੍ਰੰਥ ਦੇ ਨੂੰ ਇੱਕ ਪਾ ਗਈ ਹੱਥੋਂ ਦੀਆਂ ਕਿਤਾਬਾਂ ਚੁੱਕਿਆ ਅੜ ਧੂਆ ਵਾਲਾ ਤੋਂ ਕੱਢਦੇ ਸੀ ਮੇਰੇ ਨਾਲ ਦੇ ਸਭ ਹਾਣੀ ਉਹ ਸਾਹਮਣੇ ਖਲੋਤੀ ਸੀ ਮੇਰੇ ਦਿਲ ਦੀ ਜੋ ਰਾਣੀ ਪੱਗ ਸਿਰ ਉੱਤੋਂ ਲੱਥ ਪੈਰਾਂ ਵਿੱਚ ਆ ਗਈ ਹੱਥੋਂ ਲਿੱਤੀਆਂ ਕਿਤਾਬਾਂ ਖਾ ਕੇ ਉੱਠ ਗਿਆ ਮਾਂ ਦਾ ਵੀ ਸਾਇਆ ਚੁੰਨੀ ਗਲ ਵਿੱਚ ਪਾ ਕੇ ਭਾਬੀ ਬਾਹ ਲਾ ਗਈ ਹੱਥੋਂ ਛੁੱਟੀਆਂ ਕਿਤਾਬਾਂ
ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
Chal vai tanno. ਕਿਤਾਬਾਂ ਦੇ ਜਾਣੀ ਓ
जावे धरती पंज दरियावां दी
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟ੍ਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਦੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।